ताइयो गल बनदी आ यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किहदी बन गई सरकार, विच मिठे मिठे गीत होणगे ते सज्जणां दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
दिल वाली गल प्रोग्राम लैके हाजिर हाँ जी, मैं थोड़ा अपना होस्ट ते दोस्त अमनदीप सिद्धू कौफसारबर स्टूडियो तो। सारे ही स्रोतियां दा स्वागत है जी आयां नूं, वाहिगुरु जी का खालसा वाहिगुरु जी की फतेह। देश विदेश तो जिथों भी तुसी जुड़े हो, आओ फिर असी सारे रल के सरबत दा भला मंगीए। नानक नाम चढ़दी कला तेरे पाणे सरबत दा भला। अज दा प्रोग्राम लैके हाजिर हाँ, दिन एतवार चढ़ चुका है आस्ट्रेलिया दे विच, ईस्ट कोस्ट दे विच सारे वैसे वैसे ते कई दुनिया दे इलाकियां दे विच हजे शनिचरवार दीआं शामां ते रातां चल रहीआं ने। दसंबर दा ए आखरी प्रोग्राम, इस साल दा आखरी प्रोग्राम अज पेश करांगे। अमरीक सिंह फलोरा मेरे नाल शामिल होणगे थोड़ी देर बाद, ते असीं बहुत सारीआं गल्लां, मसले हल, हासा मजाक, सीरीयस गल्लां, क्रिकेट दीआं गल्लां ते सब कुछ पेश करांगे। तुहाडीआं साडियां गल्लां, दिल दीआं गल्लां, तुहाडे विचार टिप्पणियां, वो सारे इस प्रोग्राम दे राहीं असीं पेश करांगे। नानकशाही 1600 संबत 556 देसी महीना, मूल नानकशाही कैलेंडर दे मुताबिक ये तरीक है अज दी। सो प्यारे कौफसारबर दे विच अज बदलवाई वाला दिन है, बाहर बदल ने, हल्की हल्की हवा चल रही है। तापमान जिहड़ा है इस वेले वो 22.8 डिग्री है, जिहड़ा कि गर्मियां दे विच वधिया दिन मन्निया जांदा है। आस्ट्रेलिया दे बाकी शहरां दा भी तापमान देख लईए, गर्मी बहुत ब्रिस्बेन दे विच है। कल परमजीत सिंह धालीवाल उन्होंने भी दस्या सी 25.4 डिग्री इस वेले ब्रिस्बेन दे विच, 19.9 सिडनी च, 14.9 कैनबरा च, 15.6 होबार्ट दे विच, सॉरी मेलबर्न दे विच, 14.7 होबार्ट च, 16 डिग्री एडलेड दे विच, 21 डिग्री पर्थ दे विच, 25.7 हैगी है डारविन दे विच। श्री दरबार साहब अमृतसर इस वेले 11 डिग्री तापमान है। सो ए सी मौसम की जानकारी। आस्ट्रेलिया दियां कई सूबियां दे विच अग्गां दी वार्निंग है, क्योंकि गर्मी दी रुत्त है, पहलां भी कई वारी असीं रिपीट करदे हां। नॉर्थ क्वींसलैंड, नॉर्दर्न न्यू साउथ वेल्स, साउथ आस्ट्रेलिया, विक्टोरिया ते वैस्टर्न आस्ट्रेलिया, इत्थे अग्गां लाण दे आसार ने, अग्गां लगण दे आसार ने, क्योंकि गर्मी बहुत है बुशफायर। सो सारिआं नूं बेनती है कि अपने अपने लोकल वैदर दे नाल जुड़ के, ऐप दे राहीं जुड़ के, ये सारिया वार्निंग्स नूं देखदे रहण। ते अज विचारां भी करनियां ने, ते मैं कोशिश करांगा अज मस्तड़ जी उन्हां दा गीत भी तुहानूं इक सुना दईए। ते इस साल कई चेंजेस आईआं रेडियो दे विच, इहदे बारे भी आपां चलो गल कर लैंदे आं। तकरीबन एक साल मैं रेडियो तो ऑफ रहा, क्योंकि इंडिया दे विच मैं घर बनाउंदा सीगा, कई कार्ज करने सी, सेहत दे कई इशू चल रहे सीगे। तो इस साल मई तो प्रोग्राम दोबारा शुरू किए दिल वाली गल, तो वो प्रोग्राम करते करते दोबारा ट्रैक ते आया सारा कुछ, तो फिर डिमांड आई साढ़े सज्जणा वालों कि फेसबुक यूट्यूब ते भी शुरू किया जाए। तो सोचा, चिंतन किया, कई सालों तो ये डिमांड आ रही थी, असी सोच रहे सीगे, ते फिर क्योंकि असी वीडियो वाले बंदे नहीं है, असी रेडियो वाले बंदे हैं शुरू तो ही, तो एक असी एक्सट्रा बर्डन इनू समझते सी, ते पेदे लिए ज़्यादा तैयारी करनी पैंदी, हुण भी एक्चुअली ज़्यादा तैयारी करनी पैंदी है वीडियो पेशकारी दे लई, एनर्जी बहुत लगती है। देखो जे रिकॉर्डेड करनी है तां भी एनर्जी बहुत लगती है, ਜੇ 10 ਮਿੰਟ 15 ਮਿੰਟ 20 ਮਿੰਟ ਦੀ ਰਿਕਾਰਡਿੰਗਸ ਕਰਨੀਆਂ ਨੇ ਤਾਂ ਬਹੁਤ ਟਾਈਮ ਲੱਗਦਾ, 3-4 ਘੰਟੇ ਲੱਗ ਜਾਂਦੇ ਨੇ ਸਾਰਾ ਸਮੱਗਰੀ ਤਿਆਰ ਕਰਨ ਨੂੰ, ਪੇਸ਼ ਕਰਨ ਨੂੰ, ਐਡੀਟਿੰਗ ਕਰਨ ਨੂੰ। ਤੁਸੀਂ 5-6 ਘੰਟੇ ਰੱਖੋ ਜੇ ਅੱਧੇ ਘੰਟੇ ਦੀ ਵੀਡੀਓ ਕਰਨੀ ਹੈ, ਔਰ ਬੜਾ ਮਸਾਲਾ ਚਾਹੀਦਾ ਹੁੰਦਾ ਉਹਦੇ ਵਿੱਚ, ਬੜੀ ਰਿਸਰਚ ਵਰਕ ਉਹਦੇ ਲਈ ਚਾਹੀਦਾ ਹੁੰਦਾ। ਪਰ ਜਿਹੜਾ ਲਾਈਵ ਕਰਨਾ ਹੈ ਉਹ ਉਸ ਤੋਂ ਵੀ ਔਖਾ ਹੁੰਦਾ, ਕਿਉਂਕਿ ਦੁਬਾਰਾ ਕੋਈ ਚਾਂਸ ਨਹੀਂ ਮਿਲਦਾ ਇਹਨੂੰ ਠੀਕ ਕਰਨ ਦਾ। ਜੋ ਇੱਕ ਵਾਰੀ ਕਹਿ ਦਿੱਤਾ, ਪੇਸ਼ ਕਰਤਾ, ਬਸ ਹੋ ਗਿਆ ਹੋ ਗਿਆ, ਮੁੜ ਕੇ ਨਹੀਂ ਐਡੀਟਿੰਗ ਇਹਦੀ ਹੋ ਸਕਦੀ। ਸੋ ਇਸ ਕਰਕੇ 2 ਘੰਟੇ ਦਾ ਪ੍ਰੋਗਰਾਮ ਲਾਈਵ ਵੀਡੀਓ ਪੇਸ਼ ਕਰਨਾ, ਇਹ ਇੱਕ ਵੱਡਾ ਚੈਲੰਜ ਅਸੀਂ ਮੰਨਦੇ ਸੀ, ਮੰਨਦੇ ਹੈ ਅਜੇ ਵੀ। ਅਤੇ ਮੈਨੂੰ ਲੱਗਦਾ ਕਿ ਪੰਜਾਬੀ ਖੇਤਰ ਦੇ ਵਿੱਚ ਲਾਈਵ 2 ਘੰਟੇ ਦਾ ਮੈਂ ਹਜੇ ਤੱਕ ਨਹੀਂ ਦੇਖਿਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ। ਪਰ ਮੈਂ ਇੰਨਾ ਜ਼ਰੂਰ ਦੱਸ ਦਿੰਦਾ ਕਿ ਜਾਨ ਨਿਕਲ ਜਾਂਦੀ ਹੈ, ਬੰਦਾ ਐਨ ਰਗੜ ਹੋ ਜਾਂਦਾ 2 ਘੰਟੇ ਦੇ ਵਿੱਚ ਵੀਡੀਓ ਦੇ, ਕਿਉਂਕਿ ਬਹੁਤ ਜ਼ਿਆਦਾ ਐਨਰਜੀ ਜਿਹੜੀ ਹੈ ਉਹ ਦੇਣੀ ਪੈਂਦੀ ਹੈ, ਲੱਗਦੀ ਆ। ਅਤੇ ਕਈ ਵਾਰੀ ਹੱਸਦੇ ਹੁੰਦੇ ਆ ਘਰ ਦੇ ਵੀ, ਕਹਿੰਦੇ ਪ੍ਰੋਗਰਾਮ ਤੋਂ ਬਾਅਦ ਇੱਦਾਂ ਲੱਗਦਾ ਇੱਦਾਂ ਪਏ ਹੁੰਦੇ ਜਿੱਦਾਂ ਕਿਤੇ ਕੁੱਤਾ ਘੜੀਸਿਆ ਹੁੰਦਾ ਗਲੀਆਂ ਦੇ ਵਿੱਚ, ਇਹ ਇੱਕ ਕਹਾਵਤ ਹੈ। ਅਤੇ ਇਹ ਫਿਰ ਵੀਡੀਓ ਬ੍ਰੌਡਕਾਸਟ ਅਸੀਂ ਇਸ ਸਾਲ ਸ਼ੁਰੂ ਕੀਤਾ, ਜਿਸ ਦਾ ਬਹੁਤ ਭਰਮਾ ਹੰਗਾਰਾ ਮਿਲਿਆ ਆ, ਕਿਉਂਕਿ ਇਹਦੇ ਨਾਲ ਫੇਸਬੁੱਕ ਯੂਟਿਊਬ 'ਤੇ ਸ਼ੇਅਰਿੰਗ ਵੀ ਹੋ ਜਾਂਦੀ ਆ, ਦੁਬਾਰਾ ਵੀ ਦੇਖ ਸਕਦੇ ਹਾਂ। ਯੂਟਿਊਬ ਫੇਸਬੁੱਕ ਐਪ ਤਕਰੀਬਨ ਸਾਰਿਆਂ ਕੋਲ ਹੀ ਹੈ, ਤਾਂ ਕੋਈ ਸੈਪਰੇਟ ਐਪ ਵੀਡੀਓ ਦੀ ਨਹੀਂ ਇੰਸਟਾਲ ਕਰਨੀ ਪੈਂਦੀ। ਸਾਡੇ ਆਪਣੇ ਰੇਡੀਓ ਦੀ ਵੀ ਜਿਹੜੀ ਆ ਐਪ ਹੈ ਉਹ ਵੀ ਕਾਫੀ ਪਾਪੂਲਰ ਹੈ, ਅਤੇ ਉਹਦੇ ਰਾਹੀਂ ਇਕੱਲਾ ਆਡੀਓ ਕੰਮਾਂ ਕਾਰਾਂ 'ਤੇ ਸੁਣਦੇ ਹਾਂ ਤਾਂ ਉਹਦੇ ਰਾਹੀਂ ਸੁਣ ਸਕਦੇ ਹਾਂ। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸਾਨੂੰ ਸੁਣ ਵੀ ਸਕਦੇ ਹੋ, ਦੇਖ ਵੀ ਸਕਦੇ ਹੋ। ਸੋ ਅਸੀਂ ਦੇਖਣ ਦੇ ਲਈ ਕੁਛ ਉਪਰਾਲੇ ਕਰਦੇ ਹਾਂ, ਵਿੱਚ ਗ੍ਰਾਫਿਕਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਦੇ ਲਈ ਕਾਫੀ ਸਮਾਂ ਲੱਗਦਾ। ਅਤੇ ਗੁਰਪ੍ਰੀਤ ਗਿੱਲ ਹੋਣੀ ਇੱਕ ਰੈਗੂਲਰ ਸੈਕਸ਼ਨ 'ਚ ਆ ਗਏ ਨੇ, ਗਿਆਨੀ ਸੰਤੋਖ ਸਿੰਘ ਜੀ ਰੈਗੂਲਰ ਸੈਕਸ਼ਨ 'ਚ, ਅਮਰੀਕ ਭਾਅ ਜੀ ਆਫਕੋਰਸ ਪਹਿਲਾਂ ਸੈਟਰਡੇ ਆਉਂਦੇ ਸੀ, ਹੁਣ ਸੰਡੇ ਆਉਂਦੇ ਆ। ਅਤੇ ਇਹ ਸਾਰੀਆਂ ਚੇਂਜਿਸ ਹੋ ਰਹੀਆਂ ਨੇ, ਅਤੇ ਬਿਹਾਈਂਡ ਦਾ ਸੀਨਸ ਰੇਡੀਓ 'ਤੇ ਬਹੁਤ ਵੱਡੀਆਂ ਚੇਂਜਿਸ ਹੋਈਆਂ ਨੇ ਟੈਕਨੀਕਲ। ਉਹਦੇ ਵਿੱਚ ਜਿਹੜੇ ਗੀਤ ਨੇ ਉਹਨਾਂ ਦੀ ਝਲਕੀਆਂ ਨਵੇਂ ਗੀਤਾਂ ਦੀਆਂ ਜਾਂ ਪੁਰਾਣਿਆਂ ਦੀਆਂ, ਉਹ ਪ੍ਰੋਪਰ ਉਹਦਾ ਕੰਮ ਚੱਲਿਆ, ਚੱਲ ਵੀ ਰਿਹਾ ਆ, ਅਤੇ ਨਵੇਂ ਗੀਤ ਐਵਰੀ ਵੀਕ ਪਾਏ ਜਾਂਦੇ ਨੇ, ਫਿਲਟਰ ਕੀਤੇ ਜਾਂਦੇ ਨੇ, ਉਹਨਾਂ ਦੀਆਂ ਕਟਿੰਗਸ ਬਣਾਈਆਂ ਜਾਂਦੀਆਂ ਨੇ। ਸੋ ਕਾਫੀ ਵੱਡਾ ਕੰਮ ਜਿਹੜਾ ਪਿੱਛੇ ਚੱਲਦਾ, ਅਤੇ ਉਹਦੇ ਨਾਲ ਟ੍ਰੈਫਿਕ ਜਿਹੜੀ ਆ ਕਾਫੀ ਵਧੀਆ, ਕਿਉਂਕਿ ਦੇਖੋ ਸਪੋਟੀਫਾਈ ਐਪ ਹੈ ਜਾਂ ਹੋਰ ਐਪਸ ਨੇ, ਉਹਦੇ 'ਤੇ ਉਹ ਰੈਂਡਮ ਗੀਤ ਆਉਂਦੇ ਨੇ, ਚੱਲੀ ਜਾਂਦੇ ਨੇ, ਅਤੇ ਜਿਹੜਾ ਰੇਡੀਓ ਹੈ ਇਹਦੇ ਵਿੱਚ ਮੂਡ ਦੇ ਮੁਤਾਬਕ, ਟਾਈਮ ਦੇ ਮੁਤਾਬਕ ਅਸੀਂ ਇਹ ਗੀਤ ਸੈੱਟ ਕਰਦੇ ਹਾਂ, ਗੀਤ ਚੱਲਦੇ ਨੇ, ਅਤੇ ਫਿਰ ਫਰਮੈਸ਼ਾਂ ਦੇ ਪ੍ਰੋਗਰਾਮ ਵੀ ਹੁੰਦੇ ਨੇ, ਉਸ ਬੇਸ 'ਤੇ ਵੀ ਸਿਲੈਕਸ਼ਨ ਹੁੰਦੀ ਆ। ਅਤੇ ਜਿਹੜਾ ਅਸੀਂ ਮਾੜਾ ਗੀਤ ਆ ਉਹ ਮਾੜਾ ਗੀਤ ਅਸੀਂ ਪਾਈਦਾ ਹੀ ਨਹੀਂ ਹੈਗਾ, ਇਹ ਸਾਡਾ ਪਹਿਲਾਂ ਤੋਂ ਹੀ ਇਹਦਾ, ਪਹਿਲਾਂ ਪੈ ਜਾਂਦੇ ਸੀਗੇ ਅਤੇ, ਪਰ ਹੁਣ ਅਸੀਂ, ਮੈਂ ਖੁਦ ਇਹ ਗੀਤ ਸਾਡੇ ਫਿਲਟਰ ਕਰਦਾ। ਮੈਂ ਪਹਿਲਾਂ ਪ੍ਰੋਗਰਾਮ 'ਚ ਦੱਸਿਆ ਸੀਗਾ, ਅੱਜ ਤੋਂ ਤਕਰੀਬਨ 4-5 ਕੁ ਮਹੀਨੇ ਪਹਿਲਾਂ ਜਦੋਂ ਮੈਂ ਇੱਥੇ ਕੰਮ ਕਰ ਰਿਹਾ ਸੀ ਬਹੁਤ, ਕਿ 2700 ਗੀਤਾਂ ਦੇ ਵਿੱਚੋਂ ਸਿਰਫ 700 ਗੀਤ ਕੰਮ ਦਾ ਨਿਕਲਿਆ, ਸਿਰਫ 700, ਔਰ ਉਹਨਾਂ ਦੇ ਵਿੱਚੋਂ ਤਕਰੀਬਨ 2700 ਦੇ ਵਿੱਚੋਂ 150-200 ਗੀਤਾਂ ਦੇ ਵਿੱਚ ਅਫੀਮ ਦਾ ਜ਼ਿਕਰ ਹੈ। ਫੀਮ ਅੱਜ ਕੱਲ੍ਹ ਬੜੀ ਪਾਪੂਲਰ ਗੀਤਾਂ ਦੇ, ਫੀਮ ਖਾਂਦੇ ਕਾਲੀ ਖਾਂਦੇ ਜੀ, ਡੱਬੀ ਹੈ ਜੀ, ਚਾਂਦੀ ਦੀ ਡੱਬੀ ਹੈ ਜੀ, ਆਹ ਆ। ਅਤੇ ਮੈਂ ਪੋਸਟ ਵੀ ਪਾਈ ਸੀਗੀ ਵੀ ਅੱਜ ਕੱਲ੍ਹ ਇਹ ਫੀਮ ਨੂੰ ਬੜੇ ਪ੍ਰਮੋਟ ਕਰ ਰਹੇ ਨੇ ਗਾਇਕ ਅਤੇ ਲਿਖਾਰੀ, ਅਤੇ ਉਸ ਤੋਂ ਬਾਅਦ ਕਾਫੀ ਚਿੰਤਨ ਹੋਇਆ, ਅਤੇ ਮੈਨੂੰ ਲੱਗਦਾ ਇਹ ਘਟੇਗਾ ਇਹ ਕੰਮ ਗੀਤਾਂ ਦੇ ਵਿੱਚ। ਨਸ਼ਿਆਂ ਨੂੰ ਪ੍ਰਮੋਟ ਪਹਿਲਾਂ ਸ਼ਰਾਬ ਨੂੰ ਕੀਤਾ ਜਾਂਦਾ ਸੀ, ਹੁਣ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਗਿਣਦੇ ਅੱਜ ਕੱਲ੍ਹ, ਕਹਿੰਦੇ ਲੈ ਇਹ ਵੀ ਕੋਈ ਨਸ਼ਾ, ਉਹ ਫੀਮ ਨੂੰ ਨਸ਼ਾ ਗਿਣ ਰਹੇ। ਸੋ ਫੀਮ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਫਗਾਨ ਦੀ ਫੀਮ, ਫਲਾਨੇ ਦੀ ਫੀਮ, ਇੱਦਾਂ ਤੂੰ ਉਹਦੇ ਅਰਗੀ ਹੈ, ਤੂੰ ਉਹਦੇ ਅਰਗੀ ਹੈ, ਅੱਖ ਲਾਲ ਹੋ ਗਈ ਜੀ, ਬੜਾ ਨੌਨਸੈਂਸ ਹੈ ਨਾ। ਅਤੇ ਇਹ ਜਿਹੜੇ ਗੀਤ ਨੇ ਇਹ ਸਾਰੇ ਫਿਲਟਰ ਹੋਏ ਨੇ, ਸੋ ਹੋਰ ਵੀ ਚੇਂਜਿਸ ਅਸੀਂ ਕਰਾਂਗੇ। ਅਤੇ ਇੱਕ ਬੇਨਤੀ ਇਹ ਵੀ ਕੀਤੀ ਸੀ ਕਿ ਇਸ ਪਲੇਟਫਾਰਮ ਦੇ ਰਾਹੀਂ ਕੋਈ ਲੋਕਲ ਸਿੰਗਰਸ ਨੇ ਉਹ ਆਪਣੇ ਗੀਤ ਪੇਸ਼ ਕਰਨਾ ਚਾਹੁਣ, ਕਹਾਣੀ ਕੋਈ ਕਵਿਤਾ ਪੇਸ਼ ਕਰਨੀ ਚਾਹੁਣ 2 ਜਾਂ 3 ਮਿੰਟ ਦੀ, ਉਹ ਵੀ ਕਰ ਸਕਦੇ ਨੇ। ਸੋ ਸਾਡੇ ਨਾਲ ਬੜੇ ਸਰੋਤੇ ਜੁੜੇ, ਸੁਰਜੀਤ ਸਿੰਘ ਹੁਣੀ ਬ੍ਰਿਸਬਨ ਤੋਂ, ਸਾਡੇ ਮਾਸੜ ਜੀ ਇੰਗਲੈਂਡ ਤੋਂ, ਅਤੇ ਭੁੱਲਰ ਸਾਹਿਬ ਐਡਲੇਡ ਤੋਂ, ਅਤੇ ਇੱਧਰ ਅਮਰੀਕ ਭਾਅ ਜੀ ਵੀ ਟਰਾਈ ਕਰ ਰਹੇ ਨੇ, ਪੂਛਵਾਲਾ ਜੀ ਦੀ ਮਦਦ ਦੇ ਨਾਲ, ਅਤੇ ਇਹ ਵੀ ਕਹਿੰਦੇ ਮੈਂ ਗੀਤ ਗਾਇਆ ਕਰਾਂਗਾ, ਅਤੇ ਸੋ ਕਾਫੀ ਗੀਤ ਨੇ। ਰਾਜੂ ਮਾਂਗਲੀ ਉਹਨਾਂ ਦਾ ਵੀ ਗੀਤ ਆ ਗਿਆ, ਅਤੇ ਉਹ ਵੀ ਆਪਾਂ ਪੇਸ਼ ਕਰਾਂਗੇ। ਸੋ ਕੋਸ਼ਿਸ਼ ਹੈ ਕਿ ਅਗਰ ਕੋਈ ਮਨ ਨੂੰ ਤਸੱਲੀ ਦੇਣਾ ਚਾਹੁੰਦਾ ਹੈ ਆਪਣੇ ਕਲਾ ਦੇ ਲਈ, ਤਾਂ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ, ਆਪਣੀ ਰਚਨਾ ਕ੍ਰੀਏਸ਼ਨ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਨ। ਸੋ ਇਹ ਪੈਟਰਨ ਅਸੀਂ ਲਾਇਆ, ਅਤੇ ਇਸ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਜਿਹੜੀ ਅਸੀਂ ਤਕਰੀਬਨ ਬੰਦ ਹੀ ਹੈ, ਕਿਉਂਕਿ ਜੇ ਅਸੀਂ ਗੀਤ ਲਾਉਂਦੇ ਹਾਂ ਤਾਂ ਫਲੈਗਿੰਗ ਲੱਗ ਜਾਂਦੀ ਹੈ, ਜਾਂ ਫਿਰ ਇੱਧਰੋਂ ਬੰਦ ਕਰਨੇ ਪੈਂਦੇ ਆ, ਅਤੇ ਜਿੰਨੇ ਯੂਟਿਊਬ ਫੇਸਬੁੱਕ ਦੇ ਸਾਡੇ ਲਿਸਨਰ ਵਿਊਅਰ ਨੇ ਉਹ ਫਿਰ ਉਹਨਾਂ ਨੂੰ ਔਖਾ ਹੁੰਦਾ, ਕਿਉਂਕਿ ਉਹਨਾਂ ਨੂੰ ਕੋਈ ਸੁਣਦਾ ਹੀ ਕੁਛ ਨਹੀਂ, ਅਤੇ ਇੱਕ ਸਿੰਪਲ ਮਿਊਜ਼ਿਕ ਚੱਲਦਾ ਹੁੰਦਾ। ਅਤੇ ਵੈਸੇ ਡਿਮਾਂਡ ਬਹੁਤ ਪਹਿਲਾਂ ਤੋਂ ਆ ਰਹੀ ਸੀ ਕਿ ਗੀਤ ਨਾ ਲਾਇਆ ਕਰੋ, ਕਿਉਂਕਿ ਉਹ ਗੱਲਾਂ ਸੁਣਨਾ ਚਾਹੁੰਦੇ ਨੇ, ਗੀਤ ਤਾਂ ਚੱਲਦੇ ਹੀ ਰਹਿੰਦੇ ਨੇ। ਖੈਰ, ਰੱਬ ਨੇ ਸੁਣ ਲਈ ਸਾਰਿਆਂ ਦੀ। ਅੱਜ ਦਾ ਜਿਹੜਾ ਵਿਚਾਰ ਹੈ ਉਹ ਮੈਂ ਸਵੇਰੇ ਜਦੋਂ ਉੱਠਿਆ ਨਾ, ਅਤੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਵਿਚਾਰ ਪਾਉਂਦੇ ਹੁੰਦੇ ਆ, ਅਤੇ ਉਹ ਮੇਰੇ ਦਿਲ ਨੂੰ ਲੱਗ ਗਿਆ। ਮੈਂ ਕਈ ਦਿਨਾਂ ਤੋਂ ਨਾ ਵੈਸੇ ਸੋਚ ਰਿਹਾ ਸੀ ਕਿ ਅਸੀਂ ਕਈ ਵਾਰੀ ਨਾ ਮਤਲਬ ਕਿੰਨੇ ਵਧੀਆ ਮਾਹੌਲ 'ਚ ਰਹਿ ਰਹੇ ਹੁੰਦੇ, ਆਬੋ ਹਵਾ ਸਾਰੀ ਵਧੀਆ ਹੁੰਦੀ, ਸਭ ਕੁਛ ਵਧੀਆ ਹੁੰਦਾ, ਪਰ ਸਾਡੇ ਮਨ ਦੇ ਵਿੱਚ ਜਿਹੜਾ ਕਲੇਸ਼ ਹੈ ਨਾ ਉਹ ਨਹੀਂ ਹਟਦਾ। ਉਹ ਮਹਾਰਾਜ ਪਹਿਲੇ ਪਾਤਸ਼ਾਹ ਨਾ ਮਛਿੰਦਰ ਨਾਥ ਜੋਗੀ ਨਾਲ ਵਾਰਤਾ ਕਰ ਰਹੇ ਨੇ, ਗੱਲਬਾਤ ਕਰ ਰਹੇ। ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ, ਕਿ ਮਛਿੰਦਰਾ ਸੁਣ ਕੀ ਕਹਿ ਰਿਹਾ ਮੈਂ, ਕਿ ਜਿਹੜੇ ਪੰਚ ਹੈ, ਪੰਚ ਵਿਕਾਰ ਨੇ ਆਪਣੇ, ਇਹਨਾਂ ਨੂੰ ਆਪਣੇ ਵਸ ਦੇ ਵਿੱਚ ਕਰ ਲਈਏ ਅਤੇ ਕਦੇ ਨਾ ਡੋਲੇ। ਅਤੇ ਅਸੀਂ ਸਮਾਜਿਕ ਦੁਨਿਆਵੀ ਅੜਚਨਾ ਪ੍ਰੋਬਲਮਸ ਸਮੱਸਿਆਵਾਂ ਤੋਂ ਭੱਜ ਕੇ ਕਿੱਥੇ ਜਾਂਦੇ ਹਾਂ, ਜੰਗਲ 'ਚ ਜਾਂਦੇ ਹਾਂ ਜਾਂ ਉੱਥੇ ਜਾਂਦੇ ਹਾਂ ਜਿੱਥੇ ਅਸੀਂ ਸੋਚਦੇ ਹਾਂ ਇੱਥੇ ਸਮੱਸਿਆ ਨਹੀਂ ਹੋਣੀ। ਪਰ ਗੁਰੂ ਸਾਹਿਬ ਕਹਿੰਦੇ ਕਿ ਦੇਸੇ ਛੱਡ ਪਰਦੇਸੇ ਆਇਆ, ਪੰਚ ਚੰਡਾਲ ਨਾਲੇ ਲੈ ਆਇਆ। ਜਿਹੜੀ ਸਮੱਸਿਆ ਆ ਉਹ ਤਾਂ ਮਨ ਦੀ ਹੈ, ਹਵਾ ਤਾਂ ਉੱਥੇ ਵੀ ਉਹੀ ਹੈ, ਧਰਤੀ ਉੱਥੇ ਵੀ ਉਹੀ ਹੈ, ਘਰ ਬਾਰ ਸਭ ਉੱਥੇ, ਟ੍ਰੈਫਿਕ ਸਭ ਕੁਛ ਉੱਥੇ ਹੀ ਰਹਿਣਾ ਹੈ। ਪਰ ਪ੍ਰੋਬਲਮ ਤਾਂ ਮਨ ਦੀ ਸੀਗੀ, ਐਕਸੈਪਟੈਂਸ ਦੀ, ਕਿ ਮਨ ਨਾਲ ਕਲੇਸ਼ ਸੀਗਾ, ਮਨ ਦੇ ਵਿੱਚ ਕਲੇਸ਼ ਸੀਗਾ। ਮਨ ਤਾਂ ਨਾਲੇ ਹੀ ਹੈ ਆਪਣੇ, ਜਿੱਥੇ ਮਰਜ਼ੀ ਚਲ ਜਾਓ, ਜੇ ਇਹ ਤੋਂ ਜਿੱਥੇ ਆਪਾਂ ਰਹਿ ਰਹੇ ਹਾਂ ਜੇ ਇਹ ਸਵਰਗ ਹੈ, ਤਾਂ ਇਹ ਤੋਂ ਉੱਤੋਂ ਦੀ ਸਵਰਗ 'ਚ ਵੀ ਚਲ ਜਾਓ ਤਾਂ ਵੀ ਕਲੇਸ਼ ਰਹਿਣਾ ਹੀ ਰਹਿਣਾ ਹੈ। ਪਰ ਜਿਹੜੇ ਸੈਟਿਸਫਾਈਡ ਹੈ ਉਹਨੀ ਜਿੱਥੇ ਮਰਜ਼ੀ ਚਲ ਜਾਓ, ਜਿੱਥੇ ਜਾਏ ਬਹੀਏ ਭਲਾ ਕਹੀਏ, ਉਹ ਉੱਥੇ ਜਾ ਕੇ ਵੀ ਭਲਾ ਕਹਿੰਦੇ ਨੇ। ਜਿਹੜੇ ਕਲੇਸੀ ਨੇ ਉਹਨਾਂ ਨੇ ਉੱਥੇ ਜਾ ਕੇ ਵੀ ਉਹੀ ਕਲੇਸ਼ ਉਹਨਾਂ ਦੇ ਮਨ ਦੇ ਵਿੱਚ ਰਹਿਣਾ ਹੈ। ਸੋ ਬਹੁਤ ਸੁੰਦਰ ਵਿਚਾਰ ਗੁਰਬਾਣੀ ਦਾ ਦਲਜੀਤ ਸਿੰਘ ਮਹਿਤਾ ਹੁਣ ਨੇ, ਮਹਿਤਾ ਚੌਂਕ ਨੇ ਪੇਸ਼ ਕੀਤਾ ਹੈ। ਇਹ ਰਾਗ ਮਾਰੂ ਦੇ ਵਿੱਚ ਹੈ, ਪਹਿਲੇ ਪਾਤਸ਼ਾਹ ਜੀ ਦਾ। ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾਸ ਸੁਣੇ। ਆਗਮ ਦਾ ਮਤਲਬ ਹੁੰਦਾ ਹੈ ਸ਼ਾਸਤਰ ਜਾਂ ਪ੍ਰਵਚਨ। ਇੱਕ ਹੁੰਦਾ ਅਗੰਮ, ਵੀ ਪਤਾ ਹੀ ਨਹੀਂ ਉਹਦਾ ਸੋਰਸ ਕਿੱਥੇ ਹੈ। ਆਗਮ ਦਾ ਮਤਲਬ ਹੁੰਦਾ ਕਿ ਸੋਰਸ ਪਤਾ ਨਹੀਂ ਪਰ ਉਹ ਪ੍ਰਗਟ ਹੋ ਰਿਹਾ ਹੈ। ਇਸਲਾਮ ਦੇ ਵਿੱਚ ਇਹਨੂੰ ਆਇਤ ਕਹਿੰਦੇ, ਵੀ ਆਉਣਾ, ਆ ਰਹੀ ਹੈ ਚੀਜ਼, ਪਤਾ ਨਹੀਂ ਕਿੱਥੋਂ ਆ ਰਹੀ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਧੁਰ ਕੀ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਵੀ ਉੱਪਰੋਂ ਆ ਰਹੀ ਹੈ ਬਾਣੀ ਔਰ ਮੇਰੇ ਥਰੂ ਪ੍ਰਗਟ ਹੋ ਰਹੀ ਹੈ। ਉਹਨੂੰ ਆਇਤ ਕਹਿੰਦੇ ਆ, ਉਹਨੂੰ ਆਗਮ ਕਹਿੰਦੇ ਆ, ਉਹਨੂੰ ਧੁਰਕੀ ਬਾਣੀ ਕਹਿੰਦੇ ਆ, ਕਿ ਅਕਾਲ ਪੁਰਖ ਦੀ ਗੱਲ ਜਿਹੜੀ ਉੱਧਰੋਂ ਆ ਰਹੀ ਆ ਜਾਂ ਉਹ ਲਿਖੀ ਹੋਈ, ਉਹਨੂੰ ਸ਼ਾਸਤਰ ਵੀ ਕਹਿ ਦਿੰਦੇ ਨੇ। ਕਹਿੰਦੇ ਕਿ ਪੰਡਿਤ ਦੇ ਨਾਲ ਇੱਕ ਮੂਰਖ ਰਹਿ ਰਿਹਾ ਹੈ, ਦੋਨੋਂ ਇਕੱਠੇ ਨੇ, ਅਤੇ ਪੰਡਿਤ ਹਮੇਸ਼ਾ ਆਗਮ ਪੜ੍ਹਦਾ ਆ, ਆਗਮ ਦਾ ਵਿਚਾਰ ਕਰਦਾ ਆ, ਸ਼ਾਸਤਰਾਂ ਦਾ ਵਿਚਾਰ ਕਰਦਾ, ਵੇਦ ਪੜ੍ਹਦਾ ਹੈ, ਅਤੇ ਜਿਹੜਾ ਮੂਰਖ ਹੈ ਹਮੇਸ਼ਾ ਹੀ ਸੁਣਦਾ ਹੈ, ਉਹ ਬੋਲਦਾ ਹੈ ਅਤੇ ਉਹ ਸੁਣਦਾ ਹੈ, ਪਰ ਉਹ 'ਤੇ ਅਸਰ ਕੋਈ ਨਹੀਂ ਹੁੰਦਾ, ਮੂਰਖ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਕਿਵੇਂ, ਆਪਣਾ ਆਪ ਤੂੰ ਕਬੂ ਨਾ ਛੋਡਸ ਸਵਾਨ ਪੂਛ ਜਿਉਂ ਰੇ, ਕਿਉਂਕਿ ਆਪਣਾ ਜਿਹੜਾ ਉਹ ਨਿੱਜ ਦਾ ਜਿਹੜਾ ਉਹਦਾ ਪ੍ਰੀਸੈਟ ਕੀਤਾ ਹੋਇਆ ਉਹਨੇ ਆਪਣੇ ਆਪ ਨੂੰ, ਉਹ ਕਦੇ ਨਹੀਂ ਛੱਡਦਾ। ਜਿੱਦਾਂ ਕੁੱਤੇ ਦੀ ਪੂਛ ਜਿਹੜੀ ਆ ਉਹ ਸਿੱਧੀ ਨਹੀਂ ਹੁੰਦੀ, ਉਹ ਹਮੇਸ਼ਾ ਵਿੰਗੀ ਰਹਿੰਦੀ ਆ। ਆਗਮ ਸਾਸ ਸੁਣੇ, ਇਸ ਤਰ੍ਹਾਂ ਸ਼ਾਸਤਰ ਉਹ ਸੁਣਦਾ ਰਹਿੰਦਾ ਆ ਪਰ ਉੱਤੇ ਅਸਰ ਕੋਈ ਨਹੀਂ ਹੁੰਦਾ। ਸਵਾਨ ਪੂਛ ਜਿਉਰੇ, ਸਵਾਨ ਦਾ ਮਤਲਬ ਹੁੰਦਾ ਕੁੱਤਾ, ਪੂਛ ਦਾ ਮਤਲਬ ਹੁੰਦਾ ਉਹਦੀ ਪੂਛ। ਜਿੱਦਾਂ ਕੁੱਤੇ ਦੀ ਪੂਛ ਹੈ ਉਹ ਹਮੇਸ਼ਾ ਹੀ ਜਿੰਨੀ ਮਰਜ਼ੀ ਸਿੱਧੀ ਟਰਾਈ ਕਰਨ ਦੀ ਕੋਸ਼ਿਸ਼ ਕਰ ਲਓ ਉਹ ਸਿੱਧੀ ਨਹੀਂ ਹੋਏਗੀ, ਉਹ ਆਪਣੇ ਓਰਿਜਿਨਲ ਪੋਜੀਸ਼ਨ 'ਤੇ ਆ ਜਾਏਗੀ ਕਿਉਂਕਿ ਉਹ ਉਹਨੇ ਉੱਥੇ ਪੋਜੀਸ਼ਨ ਸੈੱਟ ਹੋਈ ਹੋਈ ਆ ਉਹਦੀ। ਇਸੇ ਤਰ੍ਹਾਂ ਜਿਹੜਾ ਮੂਰਖ ਹੈ ਉਹਨੇ ਆਪਣੀ ਪੋਜੀਸ਼ਨ ਸੈੱਟ ਕੀਤੀ ਹੋਈ ਆ, ਜੋ ਮਰਜ਼ੀ ਕਰ ਲਓ ਉਹਨੇ ਉਹੀ ਕੁਛ ਕਰਨਾ ਹੈ ਜੋ ਉਹਨੂੰ ਧਾਰਿਆ ਹੋਇਆ, ਚਾਹੇ ਪੰਡਿਤ ਆਗਮ ਸੁਣਾ ਦੇਵੇ, ਚਾਹੇ ਭਾਈ ਸਾਹਿਬ ਗੁਰਬਾਣੀ ਸੁਣਾ ਦੇਈਏ ਅਸੀਂ, ਚਾਹੇ ਮੁੱਲਾ ਆਇਤਾਂ ਸੁਣਾ ਦੇਵੇ। ਜਿਹਨੇ ਜਿਸ ਤਰ੍ਹਾਂ ਦਾ ਰਹਿਣਾ ਹੈ ਉਸ ਤਰ੍ਹਾਂ ਦਾ ਹੀ ਰਹਿਣਾ ਹੈ, ਅਨਲੈਸ ਅੰਟਿਲ ਅਕਾਲ ਪੁਰਖ ਇੰਟਰਵੀਨ ਕਰੇ ਅਤੇ ਸੋਝੀ ਪਾਵੇ ਅਤੇ ਮੰਨਣ ਦੀ ਸਮਰੱਥਾ ਬਖਸ਼ੇ। ਉਹ ਮੂਰਖਾਂ ਨੂੰ ਵੀ ਫਿਰ ਸੁਜਾਨ ਬਣਾ ਦਿੰਦਾ ਹੈ। ਪਰ ਜੇ ਅਸੀਂ ਕਹੀਏ ਕਿ ਬੰਦਿਆਂ ਨੇ, ਅਸੀਂ ਪੰਡਿਤਾਂ ਨੇ, ਭਾਈਆਂ ਨੇ ਜਾਂ ਮੌਲਵੀਆਂ ਨੇ ਪੜ੍ਹ ਕੇ ਮੂਰਖਾਂ ਨੂੰ ਸਿੱਧੇ ਰਾਹ ਪਾ ਲੈਣਾ, ਇਹ ਟਰਾਈ ਤਾਂ ਹੋ ਸਕਦੀ ਹੈ, ਕੋਸ਼ਿਸ਼ ਤਾਂ ਹੋਣੀ ਚਾਹੀਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਜਿਹੜੇ ਮੋਹਰਲੇ ਬੰਦੇ ਆ ਉਹ ਸੁਣਨ। ਅਸੀਂ ਦੇਖੀਦਾ ਗੁਰੂ ਘਰਾਂ 'ਚ, ਆਪਣੀ ਇਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਗੁਰਦੁਆਰੇ ਸਾਹਿਬ ਜਾਈਦਾ, ਭਾਈ ਸਾਹਿਬ ਪਾਠ ਕਰ ਰਹੇ ਹੁੰਦੇ ਆ, ਕੀਰਤਨ ਕਰ ਰਹੇ ਹੁੰਦੇ, ਕਈ ਵਾਰੀ ਅਸੀਂ ਲੈਕਚਰ ਦੇ ਰਹੇ ਹੁੰਦੇ, ਸਾਨੂੰ ਸਾਰਿਆਂ ਨੂੰ ਇਉਂ ਲੱਗਦਾ ਆ ਕਿ ਇੰਨੀਆਂ ਨਿਗਾਹਾਂ ਜਿਹੜੀਆਂ ਨੇ ਉਹ ਸਾਡੀ ਗੱਲ ਘੱਟ ਸੁਣ ਰਹੀਆਂ ਅਤੇ ਸਾਡੀ ਗਲਤੀਆਂ ਦੇਖਣ ਲਈ ਜ਼ਿਆਦਾ ਬੈਠੀਆਂ ਨੇ। ਭਾਈ ਸਾਹਿਬ ਇੱਕ ਗਲਤ ਗੱਲ ਕਹਿ ਦੇਣ, 20 ਬੰਦੇ ਉਹਨਾਂ ਦੇ ਗਲ ਪੈ ਜਾਂਦੇ ਨੇ ਬਾਹਰ ਨਿਕਲ ਕੇ, ਜਿਹੜੀਆਂ 99% ਉਹਨੇ ਗੱਲਾਂ ਕੀਤੀਆਂ ਉਹ ਨਹੀਂ ਚੇਤੇ, ਵਧੀਆ ਉਹ ਨਹੀਂ ਮੰਨਣੀਆਂ ਵੀ ਭਾਈ ਸਾਹਿਬ ਬਹੁਤ, ਉਹਨੂੰ ਕੰਪਲੀਮੈਂਟ ਨਹੀਂ ਦੇਣਾ ਅਸੀਂ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ, ਜੇ ਇੱਕ ਗਲਤੀ ਨਿਕਲ ਆਵੇ ਤਾਂ ਭਾਈ ਸਾਹਿਬ ਆਹ ਤੁਸੀਂ ਕੀ ਕਹਿਤਾ, ਇਹ ਤਾਂ ਇੱਦਾਂ ਹੈ ਹੀ ਨਹੀਂ ਸੀਗਾ, ਕਿਉਂਕਿ ਉਹ ਬਿਰਤੀ ਬਿਰਤੀ ਦੀ ਗੱਲ ਹੈ, ਇਹੀ ਆਪਾਂ ਅੱਜ ਕਰ ਰਹੇ ਹਾਂ। ਦੂਜੀ ਗੱਲ ਕਿ ਕਿੰਨੀ ਬਾਣੀ ਪੜ੍ਹੀ ਜਾ ਰਹੀ ਹੈ, ਕਿੰਨੇ ਗੁਰੂ ਘਰ ਆਪਣੇ ਚੱਲ ਰਹੇ ਨੇ, ਕਿੰਨੇ ਇਤਿਹਾਸਕ ਜਗ੍ਹਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਕਿੰਨੇ ਸ਼ਰਧਾਲੂ ਉੱਥੇ ਪਹੁੰਚਦੇ ਨੇ, ਬਹੁਤ ਹੋਣਗੇ, ਬਹੁਤ ਹੋਣਗੇ, ਬੇਸ਼ੁਮਾਰ ਹੋਣਗੇ ਜਿਹੜੇ ਗੁਰੂ ਸਾਹਿਬ ਨਾਲ ਜੁੜੇ ਹੋਣਗੇ, ਪਰ ਉਹਨਾਂ ਤੋਂ ਵੀ ਕਈ ਗੁਣਾ ਹੋਣਗੇ ਜਿਹੜੇ ਉਹਨਾਂ ਜਗ੍ਹਾਵਾਂ 'ਤੇ ਜਾ ਕੇ, ਤੀਰਥਾਂ 'ਤੇ ਜਾ ਕੇ, ਧਾਰਮਿਕ ਸਥਾਨਾਂ 'ਤੇ ਜਾ ਕੇ, ਕਿਸੇ ਵੀ ਧਰਮ ਦਿਆਂ 'ਤੇ ਉਹ ਸਿਰਫ ਫਨ ਕਰਨ ਜਾਂਦੇ ਨੇ, ਉਹਨਾਂ ਲਈ ਉਹ ਐਂਟਰਟੇਨਮੈਂਟ ਹੈ, ਉਹਨਾਂ ਲਈ ਉਹ ਆਊਟਿੰਗ ਹੈ, ਉਹਨਾਂ ਦੇ ਲਈ ਉਹਨਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਇੱਕ ਜਗ੍ਹਾ ਹੈ ਉਹਨਾਂ ਦੀ, ਉਹ ਉਹਨਾਂ ਨੂੰ ਕੁਛ ਨਹੀਂ ਹੋਏਗਾ, ਉਹ ਚਾਹੇ ਉੱਥੇ ਬਹਿੰਦੇ ਨੇ, ਉੱਠਦੇ ਨੇ, ਸਭ ਕੁਛ ਕਰਦੇ ਨੇ, ਬਾਣੀ ਸੁਣਦੇ ਨੇ, ਕੀਰਤਨ ਸੁਣੀ ਜਾਂਦੇ ਨੇ, ਦੋ ਦੋ ਤਿੰਨ ਤਿੰਨ ਘੰਟੇ ਦਰਬਾਰ ਸਾਹਿਬ ਦੇ ਵਿੱਚ ਬੈਠੇ, ਪਰ ਅਸਰ ਉਹਨਾਂ ਨੂੰ ਕੋਈ ਨਹੀਂ ਹੈ। ਉਹ ਉਹੀ ਗੱਲ ਹੈ ਕਿ ਪੰਡਿਤ ਸੰਗ ਵਸੇ ਜਨ ਮੂਰਖ, ਆਗਮ ਸਾਸ ਸੁਣੇ। ਇਸੇ ਤਰ੍ਹਾਂ ਅਸੀਂ ਬਾਣੀ ਦੇ ਨਾਲ ਉੱਠਦੇ ਹਾਂ, ਸਾਨੂੰ ਬਾਣੀ ਆਉਂਦੀ ਹੈ, ਪੜ੍ਹਨੀ ਵੀ ਆਉਂਦੀ ਹੈ, ਸੁਣਦੇ ਵੀ ਹਾਂ। ਅੱਜ ਆਪਾਂ ਦਲਜੀਤ ਸਿੰਘ ਮਹਿਤਾ ਚੌਂਕ ਦਾ ਵਿਚਾਰ ਆਪਾਂ ਪੜ੍ਹਿਆ ਅਤੇ ਹੁਣ ਵਿਚਾਰ ਕਰ ਰਹੇ ਹਾਂ, ਬਹੁਤ ਘੱਟ ਲੋਕ ਬਸ ਇੱਦਾਂ ਅੱਗੇ ਅੱਗੇ ਕਰਕੇ ਗਾਂਹ ਤੁਰ ਜਾਂਦੇ ਨੇ, ਵਿਚਾਰ ਕੋਈ ਨਹੀਂ ਕਰਦਾ, ਵਿਚਾਰ ਕਰਕੇ ਉੱਤੇ ਅਮਲ ਕੋਈ ਨਹੀਂ ਕਰਦਾ, ਫਿਰ ਇਹ ਵੀ ਇੱਕ ਵਿਡੰਬਣਾ, ਪੈਰਾਡੋਕਸ ਹੈ, ਪ੍ਰੋਬਲਮ ਹੈ ਇਹ ਕਿ ਕੋਈ ਵਿਚਾਰ ਨਹੀਂ ਹੈਗਾ। ਇਹ ਆਪਾਂ ਇਕੱਲਾ ਸੁਣਨਾ ਨਹੀਂ ਹੈਗਾ, ਇਕੱਲਾ ਆਪਾਂ ਗੁਰਦੁਆਰੇ ਜਾ ਕੇ ਮੱਥਾ ਨਹੀਂ ਟੇਕਣਾ, ਆਪਾਂ ਉੱਥੋਂ ਕੁਛ ਲੈ ਕੇ ਆਉਣਾ। ਉਹ ਲੈਣ ਦੀ ਗੱਲ ਇਹ ਉੱਥੋਂ ਪ੍ਰਸ਼ਾਦ ਚੱਕ ਲਿਓ ਜੀ, ਲੰਗਰ ਚੱਕ ਲਿਓ, ਨਹੀਂ ਉਹ ਨਹੀਂ ਲੈ ਕੇ ਆਉਣਾ, ਅਸੀਂ ਕੋਈ ਸਿੱਖਿਆ ਲੈ ਕੇ ਆਉਣੀ ਹੈ, ਸ਼ਬਦ ਦਾ ਵਿਚਾਰ ਲੈ ਕੇ ਆਉਣਾ। ਇੱਕ ਲਾਈਨ ਹੀ ਚੱਕ ਲਿਆ ਜੀ ਆਪਾਂ, ਇੱਕ ਮਹਾਰਾਜ ਦੀ ਤੋਂ ਲਾਈਨ ਹੀ ਜਿਹੜਾ ਆਪਾਂ ਸੁਣਦੇ ਹਾਂ ਗੁਰਬਾਣੀ, ਇੱਕ ਲਾਈਨ ਹੀ ਲਿਆ ਕੇ ਉੱਤੇ ਵਿਚਾਰ ਕਰੀਏ, ਸਾਰਾ ਹਫ਼ਤਾ ਕਰੀਏ, ਹਫ਼ਤੇ ਮਗਰੋਂ ਗੁਰੂ ਘਰ ਜਾਂਦੇ ਹਾਂ, ਕੋਈ ਰੋਜ਼ ਜਾਂਦਾ ਵੀ ਇੱਕ ਲਾਈਨ 'ਤੇ ਵਿਚਾਰ ਕਰ ਲਈਏ, ਆਪਾਂ ਸਾਰੇ ਨੋਟ ਕਰਾਂਗੇ, ਦੇਖਿਓ ਤੁਸੀਂ ਕਿ ਆਪਣੇ ਮਨ ਦੇ ਵਿੱਚ ਉਹ ਘਰ ਕਰਨ ਲੱਗ ਜਾਂਦੀਆਂ ਗੱਲਾਂ। ਅੱਜ ਮੇਰੀ ਸਵੇਰੇ ਹੀ ਗੱਲ ਚੱਲ ਰਹੀ ਸੀ, ਸਾਡੇ ਦੋਸਤ ਬੀਪੀ ਜੀ ਸੁਣ ਰਹੇ ਨੇ ਪ੍ਰੋਗਰਾਮ, ਉਹ ਵੀ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਅਧਿਆਤਮ ਵੱਲੋਂ ਪਲੰਗ ਪੁੱਟ ਰਹੇ ਨੇ। ਉਹ ਵਿਚਾਰ ਕਰਦੇ ਨੇ, ਗੱਲ ਚੱਲਦੀ ਆ, ਉਹ ਹੋਰ ਰਿਸਰਚ ਕਰ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਬਹਿ ਗਈ ਆ। ਹੋਰ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਮੇਰੇ ਸੰਪਰਕ ਦੇ ਵਿੱਚ ਨੇ, ਜਿਹੜੇ ਕੋਈ ਨਾ ਕੋਈ ਨੁਕਤੇ 'ਤੇ ਅੰਡਰਸਟੈਂਡਿੰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸਮਝਣ ਦੀ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਨੇ। ਇਹਨੂੰ ਕਹਿੰਦੇ ਵਿਚਾਰ। ਇੱਕ ਹੁੰਦਾ ਵਿਚਾਰ, ਵਿਚਾਰ ਦਾ ਮਤਲਬ ਹੁੰਦਾ ਕਿ ਤੁਹਾਡਾ ਕੀ ਵਿਚਾਰ ਹੈ, ਵਟ ਇਜ਼ ਯੋਰ ਓਪੀਨੀਅਨ। ਇੱਕ ਹੁੰਦਾ ਵਿਚਾਰ, ਉਹਦਾ ਮਤਲਬ ਹੁੰਦਾ ਕਿ ਉੱਤੇ ਸੋਚਣਾ, ਡੂੰਘਾਈ ਦੇ ਵਿੱਚ ਸੋਚਣਾ, ਕੰਪਰੀਹੈਂਸ਼ਨ, ਜਿਹਨੂੰ ਕੰਪਰੀਹੈਂਡ ਕਹਿੰਦੇ ਆ, ਉਹ ਕਰਨਾ। ਸੋ ਇਹਦੀ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਮਨ ਦੇ ਵਿੱਚ ਝਾਤੀ ਮਾਰੀਏ ਕਿ ਅਸੀਂ ਕਿਤੇ ਮੂਰਖ ਤਾਂ ਨਹੀਂ ਹੈਗੇ। ਜਿਨ੍ਹਾਂ ਦੇ ਆਲੇ ਦੁਆਲੇ ਗੁਰਬਾਣੀ ਚੱਲ ਰਹੀ ਹੈ, ਵਿਚਾਰਾਂ ਚੱਲ ਰਹੀਆਂ ਨੇ, ਅਤੇ ਅਸਰ ਸਾਡੇ 'ਤੇ ਕੋਈ ਨਹੀਂ ਹੋ ਰਿਹਾ, ਕਿ ਅਸੀਂ ਉਹਨਾਂ ਉਸ ਕਤਾਰ ਦੇ ਵਿੱਚ, ਮੂਰਖਾਂ ਦੀ ਕਤਾਰ 'ਚ ਤਾਂ ਨਹੀਂ ਖੜ੍ਹੇ। ਸਾਡਾ ਕੁੱਤੇ ਦੀ ਪੂਛ ਵਾਲਾ ਹਾਲ ਤਾਂ ਨਹੀਂ। ਜੇ ਕੁੱਤੇ ਦੀ ਪੂਛ ਵਾਲਾ ਹਾਲ ਹੈ ਨਾ, ਫਿਰ ਇਹ ਆਪਾਂ ਨੂੰ ਛੱਡ ਹੀ ਦੇਣਾ ਚਾਹੀਦਾ ਹੈ। ਫਿਰ ਆਪਾਂ ਸਿੱਧੀ ਕਰਨ ਦੀ ਟਰਾਈ ਹੀ ਨਾ ਕਰੀਏ। ਲੈਟਸ ਬੀ ਓਨੈਸਟ ਵਿਦ ਅਸ ਕਿ ਅਸੀਂ ਕੁਛ ਚੇਂਜ ਕਰਨ ਦੀ ਟਰਾਈ ਕਰ ਰਹੇ ਹਾਂ। ਅਸੀਂ ਗੁਰੂ ਘਰ ਜਾਂਦੇ ਹਾਂ ਕਿ ਅਸੀਂ ਕੁਛ ਨਾ ਕੁਛ ਚੇਂਜ ਕੀਤਾ ਆਪਣੇ ਆਪ ਦੇ ਵਿੱਚ ਪਿਛਲੇ 20, 30, 40, 50 ਸਾਲ ਦੇ ਵਿੱਚ, ਕਿ ਅਸੀਂ ਉਹੀ ਕੁਛ ਕਰੀ ਜਾ ਰਹੇ ਹਾਂ ਜੋ 50 ਸਾਲ ਪਹਿਲਾਂ ਕਰ ਰਹੇ ਸੀ। ਅੱਜ ਵੀ ਸਾਡੀ ਬਿਰਤੀ ਉਹੀ ਹੈ, ਪਰ ਅਸੀਂ ਸਿੱਖਿਆ ਕੁਛ ਨਹੀਂ ਹੈਗਾ, ਗੁਰੂ ਦੇ ਨਾਲ ਗੁਰੂ ਦੀ ਗੱਲ ਇੱਕ ਵੀ ਨਹੀਂ ਮੰਨੀ ਹੈਗੀ। ਇੱਥੇ ਆਪਾਂ ਕੰਪਰੀਹੈਂਡ ਕਰੀਏ, ਇੱਥੇ ਵਿਚਾਰ ਕਰੀਏ। ਸਾਲ ਦਾ ਅਖੀਰਲਾ ਪ੍ਰੋਗਰਾਮ ਹੈ, ਸਾਲ ਐਂਡ ਹੋਣ ਨੂੰ ਆਇਆ। ਸੋ ਅਗਲੇ ਸਾਲ ਦੇ ਲਈ ਆਪਾਂ ਟੀਚਾ ਰੱਖੀਏ ਕਿ ਅਸੀਂ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਚੇਂਜ ਕਿਹੜੀ ਕਰ ਸਕਦੇ ਹਾਂ। ਫਿਜ਼ੀਕਲੀ ਤਾਂ ਕਰ ਸਕਦੇ ਹਾਂ, ਜਿਮ ਜੁਆਇਨ ਕਰ ਲਓ, ਮਸਲ ਬਣਾ ਲਓ, ਪਤਲੇ ਹੋ ਜਾਓ, ਫਿੱਟ ਹੋ ਜਾਓ, ਪਰ ਜਿਹੜੇ ਮਨ ਦੇ ਵਿਕਾਰ ਨੇ, ਇਹਨਾਂ ਦੇ ਵਿੱਚੋਂ ਆਪਾਂ ਕਿਹੜੀ ਕਿਹੜੀ ਵਿਕਾਰ ਜਿਹੜੇ ਨੇ ਉਹਨਾਂ ਨੂੰ ਘਟਾ ਸਕਦੇ ਹਾਂ। ਖਤਮ ਜ਼ਰੂਰੀ ਨਹੀਂ, ਖਤਮ ਹੀ ਕਰਨੇ, ਘਟਾ ਕੋਸ਼ਿਸ਼ ਕਰੀਏ ਵੀ ਆਪਾਂ ਕਿਹੜੇ ਕਿਹੜੇ ਘਟਾਉਣੇ ਆ, ਔਰ ਕਿਹੜੀ ਕਿਹੜੀ ਵਧੀਆ ਚੀਜ਼ ਅਸੀਂ ਅਡੋਪਟ ਕਰਨੀ ਆ। ਕਰਾਂਗੇ ਵਿਚਾਰਾਂ। ਅਮਰੀਕ ਭਾਅ ਜੀ ਸਾਡੇ ਨਾਲ ਥੋੜ੍ਹੀ ਦੇਰ ਬਾਅਦ ਜੁਆਇਨ ਕਰ ਰਹੇ ਨੇ, ਅਤੇ ਸਟੂਡੀਓ 'ਚ ਤਿਆਰੀ ਚੱਲ ਰਹੀ ਹੈ ਉਹਨਾਂ ਦੀ, ਅਤੇ ਉਹ ਵੀ ਕਰਨਗੇ। ਪਰ ਆਪਾਂ ਕੁਛ ਮੈਸੇਜ ਲੈ ਲਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤਾਂ ਪਹਿਲਾਂ ਤਾਂ ਸਾਡੇ ਸਪੋਂਸਰਸ ਸਾਰਿਆਂ ਦਾ ਧੰਨਵਾਦ ਜੀ, ਉਹ ਵੀ ਕਰਨਾ ਹੈ ਕਿ ਸਾਲ ਦੇ ਵਿੱਚ ਉਹਨਾਂ ਨੇ ਸਾਡੀ ਸਪੋਰਟ ਕੀਤੀ ਹੈ, ਕਰ ਰਹੇ ਨੇ। ਪਰਮਜੀਤ ਧਾਲੀਵਾਲ ਇੰਡੀਵਿਜੁਅਲ ਤੌਰ 'ਤੇ ਹਰਮਨ ਰੇਡੀਓ ਨੂੰ ਸਪੋਂਸਰ ਕਰ ਰਹੇ ਨੇ, ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗਰੇਵਾਲ ਬ੍ਰਦਰਸ ਹਮੇਸ਼ਾ ਤੋਂ ਹੀ ਸਾਡੇ ਨਾਲ ਖੜ੍ਹੇ ਨੇ ਔਰ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਜਸਪਾਲ ਸੰਧੂ ਭਾਅ ਜੀ ਬ੍ਰਿਸਬੇਨ ਵਾਲੇ, ਮਨਿਹਾਸ ਐਂਡ ਕੋ, ਅੰਮ੍ਰਿਤਪਾਲ ਸਿੰਘ ਮਨਿਹਾਸ ਅਕਾਊਂਟੈਂਟ ਸਾਡੇ ਸਿਡਨੀ ਵਾਲੇ, ਅਤੇ ਇੰਸਟਾਰਮਿਟ ਵਾਲੇ ਗੁਰਮਿੰਦਰ ਸਿੰਘ ਹੋਣੀ, ਜਿਨ੍ਹਾਂ ਦੀ ਬਹੁਤ ਵਧੀਆ ਐਪ ਹੈ ਅਤੇ ਅੱਜ 53 ਰੁਪਏ ਅਤੇ 70 ਪੈਸੇ ਭਾਅ ਚੱਲ ਰਿਹਾ। ਕੱਲ੍ਹ ਦਾ ਹੈ ਵੈਸੇ, ਅੱਜ ਲੇਟੈਸਟ ਆ ਜਾਣਾ। ਐਪ ਦੇ ਰਾਹੀਂ ਤੁਸੀਂ ਪੈਸੇ ਭੇਜ ਸਕਦੇ ਹੋ। ਅਤੇ ਹੋਰ ਬਹੁਤ ਮਿੱਤਰ ਪਿਆਰੇ ਸੱਜਣ ਜਿਹੜੇ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤਾਂ ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਕੁਇਕਰ ਸਿਲ ਤੋਂ ਜੁੜਦੇ ਨੇ, ਇਹਨਾਂ ਦਾ ਸਾਡਾ ਬਹੁਤ ਪੁਰਾਣਾ ਸਾਥ ਹੈ ਅਤੇ ਹਮੇਸ਼ਾ ਹੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਖੜ੍ਹਦੇ ਨੇ। ਇਹਨਾਂ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਦਰਸ਼ਨ ਸਿੰਘ ਬਿੱਟੂ ਭਾਅ ਜੀ ਸਾਡੇ ਨਾਲ ਜੁੜੇ ਨੇ ਗ੍ਰਿਫਿਥ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਗ੍ਰਿਫਿਥ ਤੋਂ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਦੇ ਨੇ, ਹਰਪਾਲ ਸੰਧੂ ਹੁਣੇ ਵੀ ਆਉਂਦੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਦਾ ਵੀ ਸਵਾਗਤ। ਕੁਲਵੀਰ ਸਿੰਘ ਸੰਧੂ ਭਾਅ ਜੀ ਐਡਮਿੰਟਨ ਤੋਂ ਬਿਨ ਨਾਗਾ ਪ੍ਰੋਗਰਾਮ ਦੇ ਵਿੱਚ ਲਾਈਵ ਆਉਂਦੇ ਨੇ ਜੀ ਆਇਆਂ ਨੂੰ, ਅਤੇ ਲਗਾਤਾਰ ਸੁਣਦੇ ਨੇ। ਭੁਪਿੰਦਰ ਸਿੰਘ ਜੰਡੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ, ਕੁਇਕਰ ਸਿਲ ਵਾਲੇ ਬਰਨਾਲੇ ਤੋਂ, ਇਹ ਵੀ ਲਗਾਤਾਰ ਸਾਡੇ ਨਾਲ ਜੁੜਦੇ ਨੇ, ਅਤੇ ਇਹਨਾਂ ਵੱਲੋਂ ਵੀ ਫਤਿਹ ਆਈ ਹੈ। ਪਰਮਜੀਤ ਸਿੰਘ ਧਾਲੀਵਾਲ, ਅਤੇ ਕਹਿੰਦੇ ਅਮਰੀਕ ਸਿੰਘ ਭਾਅ ਜੀ ਨੂੰ ਐਡਵਾਂਸ 'ਚ ਸਤਿ ਸ਼੍ਰੀ ਅਕਾਲ ਜੀ ਜੀ। ਹਰਪਾਲ ਸੰਧੂ ਜੀ ਵੀ ਆ ਗਏ ਨੇ, ਅਤੇ ਉਹ ਵੀ ਫਤਿਹ ਬੁਲਾ ਰਹੇ ਨੇ ਗ੍ਰਿਫਿਥ ਤੋਂ। ਜਸਵੰਤ ਸਿੰਘ ਜੀ ਧਾਲੀਵਾਲ ਬੁਲਗੁਲਗੇ ਤੋਂ ਸਾਡੇ ਨਾਲ ਜੁੜਦੇ ਨੇ, ਬਹੁਤ ਦੇਰ ਤੋਂ ਜੁੜਦੇ ਨੇ। ਅਸਲ ਦੇ ਵਿੱਚ ਜਦੋਂ ਪ੍ਰੋਗਰਾਮ ਹਜੇ ਮੈਂ ਸ਼ੁਰੂ ਕਰਨਾ ਸੀ ਨਾ ਇੰਡੀਆ ਤੋਂ ਆਇਆ, ਤਾਂ ਉਹ ਕਹਿੰਦੇ ਪਲੀਜ਼ ਮੈਨੂੰ ਬੇਨਤੀ ਹੈ ਕਿ ਪ੍ਰੋਗਰਾਮ ਸ਼ੁਰੂ ਕਰੋ, ਸਾਡਾ ਸਰਦਾ ਨਹੀਂ ਹੈਗਾ ਪ੍ਰੋਗਰਾਮ ਤੋਂ ਬਿਨਾਂ, ਸਾਨੂੰ ਪਤਾ ਨਹੀਂ ਲੱਗਦਾ ਸੀ ਵੀਕਐਂਡ 'ਤੇ ਕਰੀਏ ਕੀ। ਸੋ ਇਹ ਵੀ ਬੜੀ ਪ੍ਰੇਰਣਾ ਦਿੰਦੇ ਨੇ ਸਾਨੂੰ, ਮੋਟੀਵੇਟ ਕਰਦੇ ਨੇ ਜਦੋਂ ਵੀ ਮਿਲਦੇ ਨੇ, ਮਤਲਬ ਕੰਪਲੀਮੈਂਟਸ ਵੀ ਦਿੰਦੇ ਨੇ, ਸੁਝਾਅ ਵੀ ਦਿੰਦੇ ਨੇ। ਸ਼ਿੰਦਾ ਖਟਕੜ ਅੰਕਲ ਹੋਣੀ ਸਾਡੇ ਬਲਗੁਲਗੇ ਵਾਲੇ, ਇਹ ਵੀ ਬੜਾ ਪਿਆਰ ਸਤਿਕਾਰ ਦਿੰਦੇ ਨੇ। ਸੋ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਵੀਰਪਾਲ ਹੰਸਰਾ ਵੀ ਜੁੜਦੇ ਨੇ ਪ੍ਰੋਗਰਾਮ 'ਚ, ਇਹਨਾਂ ਦਾ ਵੀ ਸਵਾਗਤ ਹੈ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਸੁਰਜੀਤ ਸੰਧੂ ਵੀ ਜੁੜੇ ਹੋਏ ਨੇ, ਅਤੇ ਇਹਨਾਂ ਨੇ ਵੀ ਕੁਛ ਲਿਖਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਬਹੁਤ ਸਾਰੇ ਮਿੱਤਰ ਪਿਆਰੇ ਫੇਸਬੁੱਕ ਯੂਟਿਊਬ ਦੇ ਰਾਹੀਂ ਜੁੜ ਰਹੇ ਨੇ। ਦਲਵੀਰ ਗਿੱਲ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਗੁਰਮੀਤ ਸਿੰਘ ਬਦਨੀ ਕਲਾਂ ਵਾਲੇ, ਅਤੇ ਅੰਮ੍ਰਿਤਪਾਲ ਸਿੰਘ, ਅਮਰਦੀਪ ਸਿੰਘ ਹੋਠੀ, CP ਸਿੰਘ, ਮਲਕੀਤ ਪੁਰੇਵਾਲ, ਮੱਖਣ ਪੁਰੇਵਾਲ, ਦਲਜੀਤ ਢਿੱਲੋਂ, ਅਤੇ ਗਗਨ ਹਾਂਸੋਣੀ, ਅਤੇ ਹੋਰ ਸੱਜਣ ਮਿੱਤਰ, ਅਤੇ ਹਰਪਾਲ ਸੰਧੂ ਹੁਣੀ ਟਰੈਕਟਰ ਦਾ ਇੱਕ ਵੀਡੀਓ ਭੇਜਿਆ, ਅਤੇ ਹੁਣ ਵੀਡੀਓ ਮੈਂ ਪ੍ਰੋਗਰਾਮ ਦੇ ਵਿੱਚ ਬਾਅਦ 'ਚੋਂ ਲਾਵਾਂਗਾ। ਅਤੇ ਕਹਿੰਦੇ ਨੇ ਕਿ ਸਲਫਰ ਅਤੇ ਕੋਪਰ ਦਾ ਜਿਹੜਾ ਆ ਸਪਰੇਅ ਹੋ ਰਿਹਾ ਖੇਤਾਂ ਦੇ ਵਿੱਚ, ਗ੍ਰਿਫਲ ਦੇ ਵਿੱਚ ਇਹ ਕੰਮ ਕਰ ਰਹੇ ਨੇ, ਅੰਗੂਰਾਂ ਦੇ ਉੱਤੇ ਸਪਰੇਅ ਚੱਲ ਰਿਹਾ। ਖੇਤੀਬਾੜੀ ਬਾਰੇ ਗੱਲ ਕਰਾਂਗੇ ਅੱਜ ਅਸੀਂ, ਕਿ ਹੁਣ ਅਗਲਾ ਸਾਲ ਆਉਣਾ ਆ, ਬੜੀ ਫੇਰ ਬਦਲ ਹੋ ਰਹੇ ਨੇ ਖੇਤੀਬਾੜੀ ਦੇ ਵਿੱਚ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਹੋਰ ਇਸ ਸਾਲ ਦੇ ਵਿੱਚ ਕੀ ਹੋਇਆ, ਗਾਂਹ ਕੀ ਹੋਣ ਵਾਲਾ, ਇਹ ਵੀ ਸਾਰੀ ਅਸੀਂ ਸਮੀਖਿਆ ਕਰਾਂਗੇ। ਲਓ ਜੀ, ਤਕਰੀਬਨ 8:30 ਹੋਣ ਵਾਲੇ ਆ, ਅਤੇ ਮੈਂ ਹੁਣ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਅਤੇ ਜੀ ਆਇਆਂ ਕਹਿੰਦੇ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਵੈਲਕਮ।
ਅਮਦੀਪ, ਤੁਸੀਂ ਬੜੀ ਜਲਦੀ ਮੈਨੂੰ ਪ੍ਰੋਗਰਾਮ 'ਚ ਲੈ ਲਿਆ, ਮੈਂ ਤਾਂ ਆਸ ਕਰਦਾ ਸੀ 10 ਮਿੰਟ ਲੱਗਣਗੇ ਹਲੇ, ਪਰ ਤੁਸੀਂ ਜਲਦੀ ਪ੍ਰੋਗਰਾਮ ਵਿੱਚ ਲੈ ਲਿਆ, ਅੱਛੀ ਗੱਲ ਹੈ ਵੈਸੇ ਤਾਂ ਜਲਦੀ ਆਉਣਾ। ਤੇ ਅਮਦੀਪ, ਅੱਜ ਮੈਂ ਦੇਖ ਰਿਹਾ ਕਿ ਤੁਸੀਂ ਹਰੀ ਪੱਗ ਬੰਨੀ ਹੋ ਆ, ਤੇ ਆ ਟਾਈ ਜਿਹੜੀ ਲਾਈ ਹੋਵੇ ਹਰੀ ਆ ਨਹੀਂ ਰਹੀ, ਵੈਸੇ ਹਰੀ ਟਾਈ ਹੈ ਇਹ।
ਅੱਛਾ,
ਹਰੀ ਟਾਈ ਲਾਈ ਹੈ,
ਮੈਚਿੰਗ ਆਪਣੀ ਬਹੁਤ ਜ਼ਿਆਦਾ ਹੈ,
ਮੈਚਿੰਗ ਜ਼ਿਆਦਾ, ਖਿਆਲ ਵੀ ਜ਼ਿਆਦਾ ਨੇ। ਇਹਦਾ ਪਤਾ ਕੀ ਅਸਰ ਹੁੰਦਾ ਮਨਦੀਪ, ਜੇ ਤੁਸੀਂ ਕਿਸੇ ਦੇਸ਼ 'ਚ ਜਾਣਾ ਹੋਵੇ ਨਾ, ਉੱਥੇ ਦੀਆਂ ਸਦਰਾਂ, ਉੱਥੇ ਦੀਆਂ ਪਰੰਪਰਾਵਾਂ, ਉੱਥੇ ਦਾ ਪਹਿਰਾਵਾ, ਉੱਥੇ ਦੇ ਰੰਗ ਤੁਹਾਡੇ ਸਿਰ ਚੜ੍ਹ ਕੇ, ਮਤਲਬ ਤੁਹਾਡੇ ਮਨ ਦੇ ਵਿੱਚ ਆ ਜਾਂਦੇ ਆ, ਸਿਰ ਚੜ੍ਹ ਕੇ ਬੋਲਦੇ ਨਹੀਂ ਕਹਿਣਾ, ਤੁਹਾਡੇ ਮਨ ਦੇ ਵਿੱਚ ਆ ਜਾਂਦੇ ਆ। ਤੁਸੀਂ, ਅਸੀਂ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਹਾਂ, ਉਹ ਪਾਕਿਸਤਾਨ ਵਿੱਚ ਹਰਾ ਰੰਗ ਹੁੰਦਾ, ਇਹ ਤੁਹਾਨੂੰ ਪਤਾ ਹੈ ਕਿ ਉੱਥੇ ਦੀਆਂ ਟ੍ਰੇਨਾਂ ਹਰੀਆਂ ਹੁੰਦੀਆਂ, ਉੱਥੇ ਦੇ ਝੰਡੇ ਦਾ ਰੰਗ ਵੀ ਹਰਾ ਆ, ਉੱਥੇ ਹਰਿਆਲੀ ਹਰਿਆਲੀ ਹੁੰਦੀ ਆ। ਤਾਂ ਵੀ ਮੈਂ ਜਿਹੜੀ ਟਾਈ ਅੱਜ ਨਾ ਹਰੀ ਲਾਈ ਹੈ, ਮੈਨੂੰ ਨੀ ਪਤਾ ਹਰੀ ਪੱਗ ਤੁਸੀਂ ਬੰਨੀ ਹੋ, ਇਹ ਤਾਂ ਮੈਂ ਆ ਕੇ ਦੇਖਿਆ ਤੇ ਤੁਹਾਡੀ ਹਰੀ ਪੱਗ ਆ, ਤਾਂ ਮੈਂ ਵੀ ਹਰੀ ਟਾਈ ਲਾ ਲਈ ਹੈ। ਤੁਸੀਂ ਵੀ ਆਪਣੇ ਜਿਹੜੀ ਸ਼ਰਟ ਪਾਈ ਹੋ ਆ, ਉਹ ਭਾਰਤੀ ਕਲਰ ਆ, ਤੇ ਮੈਂ ਵੀ ਗ੍ਰੀ ਪਾਏ ਆ ਬਲੂ ਕਲਰ, ਭਾਰਤ ਹਿੰਦੁਸਤਾਨ, ਹਿੰਦੁਸਤਾਨ ਤੇ ਪਾਕਿਸਤਾਨ ਨੂੰ ਤੁਸੀਂ ਇਕੱਠਾ ਕਰ ਦਿੱਤਾ। ਇਹ ਮਨ ਵਿੱਚ ਸਦਰਾਂ ਦੀ ਗੱਲ ਹੁੰਦੀ ਆ, ਜਿਸ ਵੇਲੇ ਤੁਸੀਂ ਕਿਸੇ ਥਾਂ ਤੇ ਜਾਣਾ ਹੁੰਦਾ, ਉੱਥੇ ਦੀਆਂ ਪਰੰਪਰਾਵਾਂ, ਉੱਥੇ ਦੇ ਰੰਗ ਆਟੋਮੈਟਿਕ ਤੁਹਾਡੇ ਦਿਲ ਦੇ ਵਿੱਚ ਵਸਣੇ ਸ਼ੁਰੂ ਹੋ ਜਾਂਦੇ ਆ। ਤੇ ਤੁਹਾਨੂੰ ਪਤਾ ਵੀ ਅਸੀਂ 21-22 ਤਰੀਕ ਨੂੰ ਪਾਕਿਸਤਾਨ ਜਾ ਰਹੇ ਹਾਂ, ਤੇ ਤੁਸੀਂ ਤਾਂ ਵੀਜ਼ਾ ਲਵਾ ਲਿਆ, ਮੈਂ ਅੱਜ ਸ਼ਾਮ ਨੂੰ ਲਵਾਉਣਾ ਆ, ਤੇ ਬਾਕੀ ਟਿਕਟ ਮੈਂ ਟਿਕਟ ਲੈਣੀ ਆ, ਤੇ ਹੋਰ ਵੀ ਸੱਜਣ ਮਿੱਤਰ ਸਾਡੇ ਪਾਕਿਸਤਾਨ ਨੂੰ ਜਾਣ ਰਹੇ। ਇੱਕ ਗੱਲ ਹੈ ਮਨਦੀਪ, ਚੇਤਾ ਹੀ ਭੁੱਲ ਗਿਆ,
ਹਾਂਜੀ,
ਇਹ ਜਿਹੜਾ ਸਾਡਾ ਪ੍ਰੋਗਰਾਮ ਹੈ, ਸਾਡੇ ਸਰੋਤੇ ਬੜੇ ਪਿਆਰੇ ਸੁਣ ਰਹੇ ਆ, ਉਹਨਾਂ ਨੂੰ ਨਾ ਸਤਿ ਸ਼੍ਰੀ ਅਕਾਲ, ਨਾ ਸਲਾਮ, ਨਾ ਹੋਰ ਕੁਛ ਕਿਹਾ ਹੀ
ਨਹੀਂ।
ਟਾਈ ਦੇ ਪਾਸੇ ਚ ਕਿਤੇ ਹੀ ਪਿਆ, ਚਲੋ ਅਮਦੀਪ ਫੋਨ ਕਹਿ ਦਿੰਦੇ ਆ, ਜਿੰਨੇ ਵੀ ਸਾਡੇ ਪਿਆਰੇ ਸਰੋਤੇ ਆ, ਜੇ ਇਸ ਵੇਲੇ ਸਰਮ ਰੇਡੀਓ ਦੇ ਪ੍ਰੋਗਰਾਮ ਨੂੰ ਦਾ ਆਨੰਦ ਮਾਣ ਰਿਹਾ, ਤੁਹਾਡੇ ਵਿਚਾਰ ਸੁਣ ਰਿਹਾ ਸੀ 8 ਵਜੇ ਤੋਂ ਲੈ ਕੇ ਹੁਣ ਤੱਕ, ਉਹਨਾਂ ਸਾਰਿਆਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਇਹ ਦਿਨ ਆ ਬਹੁਤ ਚੰਗਾ ਚੜਿਆ ਹੋਵੇਗਾ, ਖੁਸ਼ੀਆਂ ਖੇੜੇ ਮਸਰਤਾਂ ਮਾਣ ਰਹੇ ਹੋਣਗੇ, ਅਤੇ ਬਰਾਹ ਰਾਸਤ ਜਿਹੜੇ ਤੁਸੀਂ ਵਿਚਾਰ ਸੁਣਾਏ ਅੱਜ ਉਹਨਾਂ ਨੂੰ, ਉਹ ਸੁਣ ਕੇ ਬੜੇ ਮੁਤਾਸਰ ਹੋਏ ਹੋਣਗੇ ਜੀ। ਅਮਨਦੀਪ
ਭਾਅ ਜੀ, ਇੱਦਾਂ ਹੈ ਕਿ ਬੰਦਾ ਕਹਿੰਦਾ ਹੈ ਵੀ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ, ਇੱਛਾ ਪੂਰਕ ਸਰਬ ਸੁਖਦਾਤਾ ਰਾਮ, ਅਤੇ ਆਪਾਂ ਇੱਛਾ ਕੀਤੀ ਸੀ ਆਪਾਂ ਪਾਕਿਸਤਾਨ ਜਾਣਾ, ਦੇਖ ਲਓ ਸਬੱਬ ਬਣਿਆ, ਅਤੇ ਉੱਥੇ ਮਤਲਬ ਇੱਕ ਕਾਨਫਰੰਸ ਹੋ ਰਹੀ ਆ, ਰਹੀਮ ਯਾਰ ਖਾਨ ਇੱਕ ਡਿਸਟ੍ਰਿਕਟ ਹੈ, ਸ਼ਹਿਰ ਹੈ, ਉੱਥੇ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਰੱਖੀ ਹੋਈ ਆ, ਅਤੇ ਉੱਥੋਂ ਇਨਵੀਟੇਸ਼ਨ ਆਇਆ ਸੀ, ਮਿੰਟੂ ਭਾਅ ਜੀ ਵੀ ਜਾ ਰਹੇ ਨੇ, ਤੁਸੀਂ ਵੀ ਜਾ ਰਹੇ, ਸਰ ਮੁਹੱਬਤ, ਮਨਪ੍ਰੀਤ ਹੋਣੀ, ਆਪਣੇ ਸੁਖਵੰਤ ਹੋਣੀ, ਗੁਰਮੀਤ ਢਿੱਲੋਂ, ਅਤੇ ਅਸੀਂ 4-5 ਜਣੇ ਜਾਵਾਂਗੇ, ਅਤੇ ਇੱਛਾ ਸਾਡੀ ਪੂਰੀ ਹੋ ਗਈ ਹੈ, ਮਹਾਰਾਜ ਨੇ ਕਰਤੀ ਹੈ। ਅਤੇ ਭਾਅ ਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਮੁੱਦਿਆਂ 'ਤੇ ਆਈਏ, ਗੱਲਾਂ 'ਤੇ ਆਈਏ, ਅਤੇ ਸਾਡੇ ਨਾਲ
ਇੱਕ ਗੱਲ ਦੱਸਣੀ ਚਾਹੁੰਦਾ,
ਹਾਂਜੀ,
ਕਿ ਇੱਛਾ ਜੇ ਹੋਵੇ ਤਾਂ ਉਹ ਹਿੰਦੁਸਤਾਨ ਜਾਣ ਦੀ ਹੁੰਦੀ ਆ, ਤਾਂ ਆਪਣੇ ਪੰਜਾਬ ਜਾਣ ਦੀ ਹੁੰਦੀ ਆ, ਤੇ ਜੇ ਪਾਕਿਸਤਾਨ ਨੂੰ ਜਾਣਾ ਹੋਵੇ ਤਾਂ ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਸਾਡੀ ਹਸਰਤ ਪੂਰੀ ਹੋਣ ਜਾ ਰਹੀ ਹੈ।
ਤੇ ਤੁਹਾਨੂੰ ਬਲੀਮਾ ਵੀ ਖਿਲਾਉਣਾ, ਤੁਸੀਂ ਬਲੀਮਾ ਦੀ ਗੱਲ ਕੀਤੀ ਸੀ ਨਾ ਵੀ ਬਲੀਮਾ ਖਾਣ ਨੂੰ ਦਿਲ ਕਰਦਾ, ਤੁਹਾਨੂੰ ਹੁਣ ਬਲੀਮਾ ਖਿਲਾ ਹੀ ਦੇਣਾ ਮੈਨੂੰ, ਹੁਣ ਲੱਭਣਾ ਪੈਣਾ ਉੱਥੇ ਕਿਸੇ ਦੇ ਕਿਸੇ ਵਿਆਹ ਦੇ ਵਿੱਚ ਨਾ, ਇੱਦਾਂ ਕਰਾਂਗੇ ਆਪਾਂ ਭਾਜੀ
ਆਪਣੇ ਦਲਜੀਤ ਸਿੰਘ ਜੀ ਹੈਗੇ ਨਾ, ਦਲਜੀਤ ਸਿੰਘ ਜੀ
ਮੈਂ
ਉਹਨਾਂ ਦੇ
ਤੁਹਾਨੂੰ
ਦੋਸਤ ਆ, ਉਹਨਾਂ ਨਾਲ ਪਾਕਿਸਤਾਨ ਦੀ ਗੱਲ ਵੀ ਹੋਈ ਸੀ ਜਦੋਂ ਮੇਰੇ ਕੋਲ ਆਏ ਸੀ 2-3 ਵੀਕ ਪਹਿਲਾਂ ਜਾਂ ਮਹੀਨਾ ਪਹਿਲਾਂ, ਤੇ ਉਹਨਾਂ ਦੇ ਪਾਕਿਸਤਾਨ ਲਾਹੌਰ ਦੇ ਵਿੱਚ ਦੋਸਤ ਹਨ, ਤੇ ਉਹ ਕਹਿੰਦੇ ਸੀ ਜਦੋਂ ਤੁਸੀਂ ਆਓਗੇ ਨਾ ਮੈਨੂੰ ਮਾੜਾ ਜਿਹਾ ਦੱਸ ਦਿਓ ਕਿ ਬਲੀਮੇ ਵਾਲਾ ਨਾ ਜੁਗਾੜ ਕਰ ਲਊਗੇ। ਉਹ ਬਲੀਮਾ ਖਾਣ ਜ਼ਰੂਰ ਜਾਣਾ ਆ, ਬਲੀਮਾ ਮਤਲਬ ਰਿਸੈਪਸ਼ਨ ਹੁੰਦੀ ਆ ਵਿਆਹ ਦੀ ਜਾਂ ਕੜਵਾਈ ਦੀ ਜਾਂ ਕੋਈ ਵੀ ਆ, ਜੇ ਨਾ ਵੀ ਹੋਊਗੀ ਕਹਿੰਦਾ ਅਸੀਂ ਬਲੀਮਾ ਵੈਸੇ ਹੀ ਬਣਾ ਲਾਂਗੇ।
ਨਹੀਂ, ਉਹ ਮੇਰੀ ਵੀ ਗੱਲ ਹੋਈ ਸੀ, ਸਾਡੇ ਵੀ ਹੈਗੇ ਇੱਕ ਦੋਸਤ, ਤੇ ਮੈਂ ਉਹਨੂੰ ਕਿਹਾ ਵੀ ਸਾਡੇ ਅਮਰੀਕ ਭਾਜੀ ਨੇ ਨਾ ਬਲੀਮਾ ਖਾਣਾ, ਕਹਿੰਦੇ ਅੱਛਾ ਬਲੀਮਾ ਖਾਣਾ, ਮੈਂ ਕਿਹਾ ਤੁਹਾਡੇ ਉਹਨਾਂ ਦਿਨਾਂ ਦੇ ਵਿੱਚ, ਮੈਂ ਕਹਿੰਦੇ ਕਿਹੜੀ ਡੇਟ ਨੂੰ ਆਉਣਾ, ਮੈਂ ਕਿਹਾ ਇਹ ਡੇਟਾਂ ਨੂੰ ਆਉਣਾ, ਕਹਿੰਦੇ ਸਾਡੇ ਇੱਥੇ ਠੰਡ ਬੜੀ ਹੁੰਦੀ ਆ, ਵਿਆਹ ਘੱਟ ਹੁੰਦੇ ਨੇ ਇਹਨਾਂ ਧੁੰਦਾਂ ਧੰਦਾਂ 'ਚ, ਮੈਂ ਕਿਹਾ ਅੱਛਾ, ਫਿਰ ਮੈਂ ਕਿਹਾ ਯਾਰ ਸਾਡੇ ਕੋਲ ਤਾਂ ਦਿਨ ਥੋੜ੍ਹੇ ਆ, ਅਸੀਂ ਤਾਂ ਬਲੀਮਾ ਖਾਣਾ ਹੀ ਖਾਣਾ ਭਾਜੀ ਨੂੰ ਖਿਲਾਉਣਾ।
ਤੁਸੀਂ ਇਹ ਕਿਹੜੀ ਗੱਲ ਕਰਦੇ, ਦਿਨ ਥੋੜੇ ਨੇ, ਸਾਡੀ ਤਾਂ ਉਮਰ ਬਹੁਤ ਵੱਡੀ ਹੈਗੀ, ਤੁਸੀਂ ਹੁਣੇ ਦਿਨ ਥੋੜੇ ਕਰ ਦਿੱਤੇ ਨੇ, ਕਮਾਲ ਹੋ ਗਈ।
ਚਲੋ ਉਹ ਇੱਦਾਂ ਹੈ, ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੋਈ ਵਿਆਹ ਵਿਊ ਇੱਦਾਂ ਹੈ ਨਹੀਂ ਪਿੰਡ 'ਚ, ਅੱਗੇ ਪਿੱਛੇ ਕਰ ਲਓ ਤਾਂ ਕਿ ਡੇਟਾਂ, ਕਹਿੰਦੇ
ਬਾਅਦ ਚ ਕਰ ਲਓ ਜਾਂ ਪਹਿਲਾਂ ਕਰ ਲਓ।
ਹਾਂ ਉਹ ਕਹਿੰਦੇ ਵੀਰ ਜੀ ਹੱਲ ਇੱਕੋ ਹੀ ਆ,
ਹਾਂਜੀ
ਜੇ ਤੁਸੀਂ ਕਹਿੰਦੇ ਮੈਂ ਘਰ ਗੱਲ ਤੋਰਾਂ ਆਪਣੇ, ਮੈਂ ਕਿਹਾ ਕਾਹਦੀ ਤੁਹਾਡੇ ਕੋਲ ਹੈਗਾ ਵਿਆਹਣ ਵਿਹੁਣ ਨੂੰ ਕੋਈ, ਉਹ ਕਹਿੰਦਾ ਮੈਂ ਖੁਦ ਹਾਂ, ਮੈਂ ਕਿਹਾ ਤੇਰਾ ਤਾਂ ਵਿਆਹ ਹੋਇਆ, ਕਹਿੰਦੇ ਨਹੀਂ ਸਾਡੇ ਚੋਂ ਦੀ ਇਜਾਜ਼ਤ ਹੈ, ਜੇ ਘਰਦਿਆਂ ਤੋਂ ਇਜਾਜ਼ਤ ਲੈ ਲਾਂ ਫਿਰ ਮੈਂ ਹੀ ਕਰਾ ਲੈਂਦਾ ਵਿਆਹ ਹੋਰ ਤੁਸੀਂ। ਹਾਂ
ਜਿਹਦੇ ਘਰ
ਹਾਂ ਕਹਿੰਦੇ ਕਹਿੰਦੇ ਮੇਰੀ ਮੇਰੀ ਘਰ ਵਾਲੀ ਨੂੰ ਤਾਂ ਚਾਏ ਬਹੁਤ ਹੋਣਾ ਵੀ ਮੇਰੇ ਘਰ ਵਾਲੇ ਦੇ ਮੇਰੇ ਸ਼ੌਹਰ ਦੇ ਦੂਜੇ ਵਿਆਹ ਤੇ ਆਸਟ੍ਰੇਲੀਆ ਤੋਂ ਪੰਜਾਬ ਤੋਂ ਸਰਦਾਰ ਆਏ ਸੀ, ਉਹਨੇ ਮੰਨ ਵੀ ਜਾਣਾ ਕਹਿੰਦੀ।
ਅਮਨਦੀਪ ਇੱਕ ਹੋਰ ਗੱਲ ਆ, ਅੱਜ ਤੋਂ 5-6 ਸਾਲ ਪਹਿਲਾਂ ਐਸੀ ਡੇਟ ਦੇ ਵਿੱਚ 3 ਦਿਨ ਰਹਿੰਦੇ ਸੀ ਨਵੇਂ ਸਾਲ ਹੋਣ ਦੇ ਵਿੱਚ,
ਅੱਛਾ,
ਤੇ ਅੱਜ ਵੀ 3 ਦਿਨ ਰਹਿੰਦੇ ਆ ਨਵਾਂ ਸਾਲ ਚੜ੍ਹਨ ਦੇ ਵਿੱਚ। ਇੱਕ ਕਹਾਣੀ ਸੁਣਾਈ ਸੀ ਹਰਨਾਮ ਸਿੰਘ ਦੀ ਮੈਂ, ਕਿ ਜਦੋਂ ਹਰਨਾਮ ਸਿੰਘ ਦਾ ਨਵਾਂ ਨਵਾਂ ਵਿਆਹ ਹੋਇਆ ਸੀ, ਬੁਲਟ ਲਿਆ ਸੀ, ਮੈਂ ਕਿਹਾ ਤੂੰ ਬੁਲਟ ਕਦੋਂ ਲੈ ਲਿਆ ਸੀ ਓਏ, ਕਹਿੰਦਾ ਬੁਲਟ ਲਿਆ ਨਹੀਂ ਸੀ, ਬੁਲਟ ਕਹਿੰਦਾ ਮੈਂ ਮੰਗ ਕੇ ਕਿਸੇ ਦਾ ਲਿਆਇਆ ਸੀ, ਆਪਣੇ ਉਹਨੂੰ ਪ੍ਰਭਾਵਿਤ ਕਰਨਾ ਸੀ,
ਅਧਿਕਾਰ
ਅਧਿਕਾਰ ਪ੍ਰਭਾਵਿਤ ਕਰਨਾ ਸੀ। ਉਹ ਫਿਰ ਲੁਧਿਆਣੇ ਲੈ ਗਿਆ ਸੀ ਬੁਲਟ ਦੇ ਵਿੱਚ, ਫਿਰ ਜਿਹੜੇ ਜਿਹੜੇ ਡਾਇਲੌਗ ਹੋਏ ਸੀ ਉਹ ਕਾਫੀ ਉਦੋਂ ਪਸੰਦ ਕੀਤੇ ਗਏ ਸੀ। ਇੱਕ ਵਾਰੀ ਫਿਰ ਦੁਬਾਰਾ ਇਹ ਉਹਨੂੰ ਸੁਣਾ ਦੇਵਾਂਗੇ ਉਸ ਦਾਸਤਾਨ ਨੂੰ ਪ੍ਰੋਗਰਾਮ ਦੇ ਅਖੀਰ ਤੇ, ਜੇ ਤੁਹਾਡੀ
ਇਜਾਜ਼ਤ ਕੀ ਹੋਣੀ ਆਪਾਂ ਸੁਣਾਉਣੀ ਆ। ਤੇ ਦੇਖੋ ਮੇਰੇ ਕੋਲੋਂ ਮੈਸੇਜ ਰਹਿ ਗਿਆ, ਮਾਫ਼ੀ ਚਾਹੁੰਦਾ, ਫੇਸਬੁੱਕ ਤੇ ਯੂਟਿਊਬ ਤੇ ਬੜੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ, ਸਾਡੇ ਨਾਲ ਜਗਵੀਰ ਸੇਖੋਂ ਪ੍ਰੋਗਰਾਮ 'ਚ ਮੈਲਬਨ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਦਲਜੀਤ ਸਿੰਘ ਭਾਅ ਜੀ ਕਹਿੰਦੇ ਤੁਹਾਡੀ ਮਿਹਨਤ ਨੂੰ ਸਲਾਮ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਮਿਹਨਤ ਕਰ ਰਹੇ, ਤੁਸੀਂ ਵੀ ਕਰ ਰਹੇ, ਅਤੇ ਉਹ ਧੰਨਵਾਦ ਕਰ ਰਹੇ ਨੇ ਕਿ ਕਹਿੰਦੇ ਧੰਨ ਪਾਕ ਤੁਸੀਂ ਅੱਜ ਦੇ ਵਿਚਾਰ ਦਾ ਅਧਿਆਤਮਕ ਪੱਖ ਬਹੁਤ ਹੀ ਬਿਹਤਰ ਢੰਗ ਨਾਲ ਸਮਝਾਇਆ। ਹਾਂਜੀ ਇਹ ਗੁਰਬਾਣੀ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਸੀ ਜੀ, ਉੱਠਦੇ ਸਾਰ ਹੀ ਮੈਂ ਪਹਿਲਾਂ ਉਹ ਦਰਸ਼ਨ ਕੀਤੇ, ਅਤੇ ਮੈਂ ਮਨ ਨੂੰ ਟੁੱਬ ਮਤਲਬ ਟੱਚ ਕਰ ਗਏ ਹੈ ਨਾ ਬਾਣੀ ਦੀ ਤੁੱਕ।
ਅਮਨਦੀਪ ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਜਿਹੜੇ ਤੁਸੀਂ ਵਿਚਾਰ ਦੱਸੇ ਸੀ ਨਾ ਪਿਛਲੇ ਹਫ਼ਤੇ ਦੋਨੇ ਪ੍ਰੋਗਰਾਮਾਂ ਦੇ ਵਿੱਚ, ਸੈਟਰਡੇ ਤੇ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਮੈਂ ਉਹ ਸੈਂਟਾ ਬਣ ਕੇ ਕੀਤਾ ਸੀ, ਉਹਦੇ ਵਿੱਚ ਜਿਹੜੇ ਕ੍ਰਿਸਮਸ ਦੇ ਬਾਰੇ ਸੀ, ਉਸ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਸੀ, ਅਸੀਂ ਕੱਲ੍ਹ ਸਾਡੇ ਬ੍ਰਦਰ ਆਏ ਹੋ ਇੰਗਲੈਂਡ ਤੋਂ, ਅਸੀਂ ਡਹਿ ਕੇ ਸੁਣੇ ਉਹ,
ਅੱਛਾ
ਬਹਿ ਕੇ ਨੀ ਡਹਿ ਕੇ
ਬਹਿ ਕੇ, ਸੋ ਸਾਡੇ ਨਾਲ
ਡਹਿ ਕੇ ਮਤਲਬ ਹੁੰਦਾ ਇੱਕ ਪੂਰੀ ਇਕਾਗਰਤਾ ਦੇ ਨਾਲ।
ਹਾਂਜੀ ਹਾਂਜੀ ਠੀਕ ਹੈ ਭਾਜੀ, ਸਾਡੇ ਨਾਲ ਰਾਜ ਲਾਂਬਾ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਲਤੇਜ ਸਿੰਘ ਬਾਜਾ ਖਾਨਾ ਵਾਲੇ ਮੈਲਬਨ ਤੋਂ ਜੁੜਦੇ ਨੇ, ਇਹ ਵੀ ਆਪਣੇ ਬੜੇ ਮਿੱਤਰ ਪਿਆਰੇ ਨੇ, ਅਤੇ ਜੀ ਆਇਆਂ ਨੂੰ ਬਲਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ, ਅਤੇ ਰੁਪਿੰਦਰ ਭੰਗਲ ਜੀ ਸਾਡੇ ਨਾਲ ਗੁਲਗੁਲ ਕੇ ਕੌਫ ਸਾਰਵਰ ਤੋਂ ਜੁੜਦੇ ਨੇ, ਅਤੇ ਆਪਣੇ ਗ੍ਰਾਈਂ ਨੇ, ਅਤੇ ਜੀ ਆਇਆਂ ਨੂੰ ਜੀ ਜਸਵੀਰ ਸਿੰਘ ਭੁੱਲਰ ਸਿਡਨੀ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਭੁੱਲਰ ਸਾਹਿਬ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਅਤੇ ਕੁਦਰਤ ਜੋਤ ਬੜਾ ਖੂਬਸੂਰਤ ਨਾਮ ਹੈ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਜਸਵੀਰ ਭੁੱਲਰ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਸਿਡਨੀ ਵਾਲੇ ਵੀ ਆ ਗਏ ਜੀ, ਫਿਰ ਆਓ ਜੀ ਜੀ ਆਇਆਂ ਨੂੰ, ਤੇ ਮੋਸਟ ਵੈਲਕਮ। ਤੇ ਨਵਦੀਪ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਨਮਸਕਾਰ ਪ੍ਰਣਾਮ, ਬਹੁਤ ਸੋਹਣਾ ਵਿਚਾਰ ਜੀ। ਅੱਖਾਂ ਤਾਂ ਸਾਡੀਆਂ ਲਾਲ ਹੀ ਰਹਿੰਦੀਆਂ ਨੇ ਹੇ ਫੀਵਰ ਨਾਲ। ਉਹ ਮੈਂ ਫੀਮ ਦੀ ਗੱਲ ਕਰ ਰਿਹਾ ਸੀ ਨਾ, ਗਾਣਿਆਂ 'ਚ ਫੀਮ ਦਾ ਅੱਖਾਂ ਲਾਲ ਰਹਿੰਦੀਆਂ, ਕਹਿੰਦੇ ਸਾਡੀਆਂ ਵੀ ਲਾਲ ਰਹਿੰਦੀਆਂ ਪਰ ਹੇ ਫੀਵਰ ਨਾਲ ਰਹਿੰਦੀਆਂ ਨੇ। ਠੀਕ ਹੈ। ਅੱਛਾ ਭਾਜੀ, ਸਾਡੇ ਨਾਲ ਨਾ ਕਰਮਜੀਤ ਸਿੰਘ ਜੁੜੇ ਨੇ, ਤੇ ਕਰਮਜੀਤ ਸਿੰਘ ਇਹ ਨਾ, ਇੱਥੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਆਸਟ੍ਰੇਲੀਆ ਦੇ ਵਿੱਚ ਗੁਰੂ ਘਰ ਬਣ ਰਹੇ ਨੇ ਕਾਫੀ ਜਗ੍ਹਾ, ਮਤਲਬ ਮੈਂ ਦੱਸਿਆ ਵੀ ਸੀ ਪਹਿਲਾਂ, ਤੇ ਉਹਨਾਂ ਦੇ ਵਿੱਚ ਉੱਥੇ ਬਣ ਰਹੇ ਨੇ ਜਿੱਥੇ ਮਤਲਬ ਫਸਟ ਟਾਈਮ ਬਣ ਰਹੇ ਨੇ, ਕਮਿਊਨਿਟੀ ਆਪਣੀ ਜ਼ਿਆਦਾ ਵੱਧ ਗਈ ਆ। ਉਹਨਾਂ ਦੇ ਵਿੱਚੋਂ ਇੱਕ ਹੈ ਜੀ ਲੌਨਚੈਸਟਨ, ਨਾਰਦਰਨ ਟਸਮੈਨੀਆ ਦੇ ਵਿੱਚ, ਉੱਥੇ ਨਾ ਗੁਰੂ ਘਰ ਬਣ ਰਿਹਾ ਆ, ਅਤੇ ਮੇਰੇ ਪ੍ਰਬੰਧਕਾਂ ਨਾਲ ਕਾਫੀ ਦੇਰ ਤੋਂ ਗੱਲਬਾਤ ਚੱਲ ਰਹੀ ਹੈ, ਅਤੇ ਫੰਡ ਰੇਜ਼ਿੰਗ ਕਰ ਰਹੇ ਨੇ, ਅਤੇ ਬਲਗੁਲਗੇ ਵੀ ਆਉਣਗੇ ਹੋਰ ਸ਼ਹਿਰਾਂ 'ਚ। ਉਹ ਕੈਨਬਰੇ ਗਏ ਹੋਏ ਨੇ, ਸੋ ਕੈਨਬਰਾ ਵਾਲਿਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਪਾਉਣ ਗੁਰੂ ਘਰ ਦੀ ਉਸਾਰੀ ਦੇ ਵਿੱਚ, ਔਰ ਇੱਕ ਪਬਲਿਕ ਦਾ ਗੁਰੂ ਘਰ ਹੈ। ਅਤੇ ਆਉਣ ਵਾਲਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ, ਉਹ ਕਿੱਥੇ ਕਿੱਥੇ ਫੰਡ ਰੇਜ਼ਿੰਗ ਕਰਨਗੇ, ਉਹ ਕਰੇਗੀ ਬਰਨ 31 ਦਸੰਬਰ ਨੂੰ, ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਉਹ ਕਰੇਗੀ ਬਰਨ ਕਰਨਗੇ, 1 ਜਨਵਰੀ ਨੂੰ ਹੋਪਰਸ ਕਰੋਸਿੰਗ ਕਰਨਗੇ, ਕਲਗੀਧਰ ਗੁਰਮਤਿ ਵਿਦਿਆਲਿਆ ਦੇ ਵਿੱਚ ਵਾਲਨ ਦੇ ਵਿੱਚ ਉਹ 1 ਜਨਵਰੀ ਨੂੰ ਕਰਨਗੇ। ਸੋ 3 ਗੁਰੂ ਘਰਾਂ ਦੇ ਵਿੱਚ ਉਹ 31 ਤੇ 1 ਨੂੰ ਕਰਨਗੇ, ਔਰ 4-5 ਜਾਣੀ ਕਿ ਸੈਟਰਡੇ ਸੰਡੇ ਨੂੰ ਗੁਰਦੁਆਰਾ ਸਾਹਿਬ ਲੈਨਬਰੁੱਕ ਦੇ ਵਿੱਚ ਕਰਨਗੇ, ਬਲੈਕਬਰਨ 5 ਜਨਵਰੀ ਨੂੰ ਸੰਡੇ, ਅਤੇ ਗੁਰਦੁਆਰਾ ਸਾਹਿਬ ਆਫਿਸਰ ਦੇ ਵਿੱਚ ਸੰਡੇ ਨੂੰ 5 ਜਨਵਰੀ ਨੂੰ। ਅਤੇ ਇਹ ਸਾਰੇ ਜਿਹੜੇ ਸਾਡੇ ਸਰੋਤੇ, ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਤੁਸੀਂ ਇਹਨਾਂ ਦਾ ਸਟਾਲ ਦੇਖੋ ਫੰਡ ਰੇਜ਼ਿੰਗ ਦਾ, ਤਾਂ ਜ਼ਰੂਰ ਵੱਧ ਤੋਂ ਵੱਧ ਹੈਲਪ ਕਰਨੀ ਆ, ਕਿਉਂਕਿ ਰਲ ਮਿਲ ਕੇ ਹੀ ਇਹ ਸਾਰੇ ਸੈਂਟਰ ਜਿਹੜੇ ਸਾਡੇ ਸਿੱਖ ਸੈਂਟਰ ਹੈ, ਗੁਰੂਦੁਆਰੇ ਨੇ, ਇਹ ਸਾਡੇ ਗੁਰੂ ਦੇ ਘਰ ਨੇ, ਅਸੀਂ ਇੱਥੇ ਜਾਂਦੇ ਹਾਂ, ਬੇਟੋਕ ਜਾਂਦੇ ਹਾਂ। ਭਾਅ ਜੀ, ਮੈਂ ਕੌਂਸਟੈਂਟ ਟੱਚ 'ਚ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਨਾਲ, ਅਤੇ ਇੱਧਰ ਫਸਟ ਸਿੱਖ ਟੈਂਪਲ ਦੇ ਵਿੱਚ ਵੀ ਸ਼ਮੂਲੀਅਤ ਹੈ ਆਪਣੀ, ਅਤੇ ਮੈਂ ਇੱਥੇ ਇਹ ਦੱਸਣਾ ਚਾਹੁੰਦਾ, ਬੜੀ ਖੁਸ਼ੀ ਦੀ ਗੱਲ ਹੈ ਕਿ ਤਕਰੀਬਨ 20 ਤਰੀਕ ਤੋਂ ਲੈ ਕੇ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਡੇਲੀ ਸੰਗਤ ਜਿਹੜੀ ਆ ਉਹ ਮੱਥਾ ਟੇਕ ਰਹੀ ਆ। ਮਤਲਬ ਬਹੁਤ ਹੀ ਚੰਗਾ ਲੱਗ ਰਿਹਾ, ਕਿਉਂਕਿ ਛੁੱਟੀਆਂ ਹੋ ਗਈਆਂ, ਲੋਕ ਟਰੈਵਲ ਕਰ ਰਹੇ ਨੇ, ਅਤੇ ਅਕਸਰ ਉਹਨਾਂ ਨਾਲ ਜੇ ਗੱਲ ਕਰਦੇ ਹਾਂ ਤਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਬ੍ਰਿਸਬੇਨ ਤੋਂ ਜਾ ਰਹੀ ਦਾ ਜਾਂ ਉੱਧਰੋਂ ਇੱਧਰ ਨੂੰ ਜਾ ਰਹੇ ਸਿਡਨੀ, ਅਤੇ ਇਹ ਇੱਕ ਬਹੁਤ ਹੀ ਕਨਵੀਨੀਅੰਟ ਥਾਂ ਆ, ਇੱਥੇ ਅਸੀਂ ਰੁਕੀ ਦਾ ਆ, ਫਰੈਸ਼ ਹੋਈ ਦਾ ਆ, ਲੰਗਰ ਛਕੀ ਦਾ ਆ, ਮੱਥਾ ਵੀ ਟੇਕੀ ਦਾ। ਭਾਅ ਜੀ, ਬਈ ਇਹੀ ਪਰਪਸ ਹੈ ਗੁਰੂ ਘਰ ਦਾ, ਹੈ ਨਾ, ਇੱਕ ਸ਼ਰਧਾ ਜਿਹੜੀ ਆ ਲੋਕਾਂ ਦੀ, ਹੈ ਨਾ, ਉਹਨਾਂ ਨੂੰ ਕਿਤੇ ਨਾ ਕਿਤੇ ਐਕਸਪ੍ਰੈਸ ਕਰਨ ਦਾ ਥਾਂ ਚਾਹੀਦਾ ਹੁੰਦਾ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਅਮਨਦੀਪ, ਪਹਿਲਾਂ ਤਾਂ 1-2 ਗੱਲਾਂ ਮੈਂ, ਤੁਸੀਂ ਕੁਦਰਤੀ ਕਈ ਵਾਰ ਤੁਹਾਡੇ ਨੌਲੇਜ 'ਚ ਚੀਜ਼ ਹੁੰਦੀ ਆ, ਉਹ ਤੁਸੀਂ ਸ਼ੇਅਰ ਕਰ ਦਿੰਦੇ ਹੋ ਉਸੇ ਵੇਲੇ, ਉਹ ਚਾਹੀਦੀ ਆ। ਮੈਂ ਇਸ ਟੌਪਿਕ 'ਤੇ ਵੀ ਆਉਣਾ ਜਿਹੜੀ ਤੁਸੀਂ ਕੀਤੀ ਆ, ਜਿੱਦਾਂ ਤੁਸੀਂ ਕਿਹਾ ਵੀ ਲੌਨਚੈਸਟਨ ਜਿਹੜਾ ਤਸਮਾਨੀਆ ਦਾ ਸ਼ਹਿਰ ਆ, ਬਿਲਕੁਲ ਤਸਮਾਨੀਆ ਦੇ ਗਰਭ ਦੇ ਵਿੱਚ ਸ਼ਹਿਰ ਆ, ਬਿਲਕੁਲ ਗੱਭੇ ਆ ਤਸਮਾਨੀਆ ਦੇ, ਡੈਵਨਪੋਰਟ ਅਤੇ ਜਿਹੜਾ ਹੋਬਰਟ ਸ਼ਹਿਰ ਆ ਉਹਦੇ ਵਿਚਕਾਰ ਆ ਸ਼ਹਿਰ, ਅਤੇ ਇਹ ਦੂਜਾ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਸਿਡਨੀ ਤੋਂ ਬਾਅਦ, ਅਤੇ ਲੌਨਚੈਸਟਨ ਦੇ ਵਿੱਚ ਸਭ ਤੋਂ ਪਹਿਲਾਂ ਸਿਡਨੀ ਵਿੱਚ ਸੀਵਰੇਜ ਸਿਸਟਮ ਪਿਆ ਸੀ, ਅਤੇ ਬੜਾ ਖੂਬਸੂਰਤ ਸ਼ਹਿਰ ਹੈ, ਛੋਟਾ ਸ਼ਹਿਰ ਹੈ, ਵੈਸੇ ਤਾਂ ਤਸਮਾਨੀਆ ਦੇ ਹਿਸਾਬ ਨਾਲ ਤਾਂ ਕਾਫੀ ਵੱਡਾ ਆ। ਸਾਨੂੰ ਇੱਥੇ ਕਈ ਵਾਰ ਜਾਣ ਦਾ ਮੌਕਾ ਮਿਲਿਆ ਮਨਦੀਪ, ਤੁਹਾਨੂੰ ਯਾਦ ਹੋਏਗਾ ਕਿ 2014 ਦੇ ਵਿੱਚ ਇੱਥੋਂ ਅਸੀਂ ਇੱਕ ਏਅਰਪੋਰਟ ਤੋਂ ਪ੍ਰੋਗਰਾਮ ਵੀ ਕੀਤਾ ਸੀ,
ਬਿਲਕੁਲ ਬਿਲਕੁਲ,
ਹਰਨ ਰੇਡੀਓ ਦਾ। ਹੁਣ ਤੁਹਾਡੀ ਗੱਲ ਤੇ ਆਉਂਦੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਇੰਪੋਰਟੈਂਸ ਆ ਬਹੁਤ ਜ਼ਿਆਦਾ ਹੁੰਦੀ ਹੈ ਧਾਰਮਿਕ ਸਥਾਨਾਂ ਦੀ, ਖਾਸ ਤੌਰ 'ਤੇ ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਗੁਰਦੁਆਰਾ ਸਾਹਿਬ ਆ, ਉੱਥੇ ਬੜੀ ਸ਼ਰਧਾ ਦੇ ਨਾਲ ਲੋਕ ਜਾਂਦੇ ਆ, ਹਰ ਕਮਿਊਨਿਟੀ ਦੇ ਲੋਕ ਉੱਥੇ ਜਾਂਦੇ ਆ, ਮੱਥਾ ਟੇਕਦੇ ਆ, ਉੱਥੇ ਦੇ ਆਪਣੀ ਵਿਸ਼ ਵੀ ਪੂਰੀ ਕਰਾਉਣ ਜਾਂਦੇ ਹੋਣਗੇ, ਉਹ ਤਾਂ ਉਹਨਾਂ ਦੇ ਦਿਲਾਂ ਵਿੱਚ ਛੁਪੀ ਹੋਈ ਹੋਏਗੀ, ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਜਾਂਦੇ ਜ਼ਰੂਰ ਆ। ਤੁਹਾਡੇ ਗੁਰਦਾਸ ਸਾਹਿਬ ਜਦੋਂ ਅਸੀਂ ਗਏ ਸੀ ਉੱਥੇ, ਮੈਂ ਕਾਰੇ ਕਾਫੀ ਗੋਰੇ ਵੀ ਦੇਖੇ ਇੱਥੇ ਦੇ ਵਸਨੀਕ ਆਸਟ੍ਰੇਲੀਆ ਦੇ ਜਿਹੜੇ ਉੱਥੇ ਮੱਥਾ ਟੇਕਣ ਗਏ ਸੀ, ਅਤੇ ਬਹੁਤ ਵਧੀਆ ਗੱਲ ਹੈ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨਵਾਂ ਸਾਲ ਆਉਣ ਵਾਲਾ ਹੋਵੇ ਜਾਂ ਕੋਈ ਵੀ ਤਿਉਹਾਰ ਆਉਣ ਵਾਲਾ ਹੋਵੇ, ਉਸ ਵੇਲੇ ਇਕੱਠ ਹੁੰਦੇ ਹਨ ਅਤੇ ਵਿਚਾਰਾਂ ਹੁੰਦੀਆਂ, ਲੋਕ ਇੱਕ ਦੂਜੇ ਨੂੰ ਮਿਲਦੇ ਆ ਅਤੇ ਸਾਂਝਾ ਪਾਉਂਦੇ ਆ, ਵਿਚਾਰਾਂ ਦਾ ਵਿਚਾਰ ਵਟਾਂਦਰਾ ਹੁੰਦਾ ਆ, ਉਹਦੇ ਵਿੱਚੋਂ ਇੱਕ ਕੰਸਟਰਕਟਿਵ ਡਾਇਲੋਗ ਵੀ ਨਿਕਲਦਾ ਆ, ਉਹ ਡਾਇਲੋਗ ਬੜਾ ਮਹੱਤਵਪੂਰਨ ਹੁੰਦਾ, ਉਹ ਕਿਸੇ ਵੀ ਦਿਸ਼ਾ ਤੇ ਵੱਲ ਜਾ ਸਕਦਾ, ਕਿਸੇ ਵੀ ਵਿਸ਼ੇ ਤੇ ਹੋ ਸਕਦਾ। ਲੇਕਿਨ ਜ਼ਿਆਦਾ ਇਸ ਤਰ੍ਹਾਂ ਦੇ ਜਿਹੜੇ ਇਕੱਠ ਹੁੰਦੇ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਧਾਰਮਿਕ ਵਿਚਾਰਾਂ ਜ਼ਿਆਦਾ ਹੁੰਦੀਆਂ ਆ। ਉਹ ਧਾਰਮਿਕ ਵਿਚਾਰਾਂ ਜਿਹੜੀਆਂ ਸਾਡੇ ਜੀਵਨ ਨੂੰ ਰੋਸ਼ਨਾਉਣ ਦੇ ਵਿੱਚ, ਇੱਕ ਚੰਗੀ ਦਿਸ਼ਾ ਦੇਣ ਦੇ ਵਿੱਚ, ਸਾਡਾ ਜਿਹੜਾ ਮਨ ਇੱਧਰ ਉੱਧਰ ਉਥਲ ਪੁਥਲ ਹੋ ਜਾਂਦਾ ਕਿਸੇ ਕਾਰਨ, ਉਸਨੂੰ ਠੀਕ ਕਰਨ ਦੇ ਵਿੱਚ, ਉਸਨੂੰ ਸਥਿਰ ਕਰਨ ਦੇ ਵਿੱਚ, ਉਹਨੂੰ ਬੈਲੈਂਸ ਕਰਨ ਦੇ ਵਿੱਚ ਬੜਾ ਕੰਮ ਆਉਂਦਾ ਆ। ਤੇ ਬਹੁਤ ਚੰਗੀ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਕੋਪਸ ਆਰਬਰ ਗੁਰਦੁਆਰਾ ਸਾਹਿਬ ਜਿਹੜੇ ਕਾਫੀ ਤੁਸੀਂ ਸ਼ਾਨਦਾਰ ਬਣਾਏ ਆ, ਜਿੱਥੇ ਪੁਰਾਣਾ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਬਣਿਆ ਸੀ, ਉਸਨੂੰ ਤੁਸੀਂ ਰੀਨੋਵੇਟ ਕੀਤਾ ਹੈ, ਤੇ ਉਸਦੀਆਂ ਜਿਹੜੀ ਦੀਵਾਰਾਂ ਆ, ਉਸਦੇ ਜਿਹੜੇ ਹੋਰ ਆਲੇ ਦੁਆਲੇ ਜਿਹੜੇ ਲੈਂਡਮਾਰਕਸ ਆ, ਉਸਨੂੰ ਬੜਾ ਸੁਚੱਜੇ ਤਰੀਕੇ ਨਾਲ ਸੁਧਾਰਿਆ ਆ, ਤੇ ਇੱਕ ਤਰ੍ਹਾਂ ਦੇ ਨਾਲ ਉਹ ਲੈਂਡਮਾਰਕ ਹੀ ਸ਼੍ਰੀ ਦਾ ਬਣ ਚੁੱਕਾ ਆ। ਤੇ ਬੜੀ ਖੁਸ਼ੀ ਹੁੰਦੀ ਜਿਸ ਵੇਲੇ ਤੁਸੀਂ ਖਬਰ ਦਿੰਦੇ ਕਿ ਉੱਥੋਂ ਬਹੁਤ ਸਾਰੇ ਸ਼ਰਧਾਲੂ ਆਉਂਦੇ ਆ।
ਇੱਕ ਇੱਕ ਹੋਰ ਲੈਂਡਮਾਰਕ ਬਣ ਜਾ ਰਿਹਾ ਹੈ ਫਸਟ ਸਿੱਖ ਟੈਂਪਲ ਦੇ ਵਿੱਚ, ਉਹ ਹੈਗਾ ਪਹਿਲਾ ਗੁਰਦੁਆਰੇ ਦੇ ਵਿੱਚ ਆਪਣੇ ਹਰਮਿੰਦਰ ਬੋਪਾ ਰਾਏ ਆ, ਸਕਲਪਚਰ ਜਿਹਨੂੰ ਕਹਿੰਦੇ ਕਿ ਮਤਲਬ ਬਹੁਤ ਵਧੀਆ ਆਰਟ ਵਰਕ ਕਰਦੇ ਨੇ ਉਹ। ਆਪਾਂ ਇੱਕ ਫੱਟੀ ਬਣਾਈ ਸੀ 2019 ਦੇ ਵਿੱਚ, ਉਹਦੀ ਆਕਸ਼ਨ ਵੀ ਕੀਤੀ ਸੀਗੀ, ਅਤੇ ਉਹ ਉਸ ਤੋਂ ਵੀ ਖੂਬਸੂਰਤ ਫੱਟੀ ਇੱਕ ਹੋਰ ਬਣੀ ਹੈ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਗਾਰਡਨ ਦੇ ਵਿੱਚ ਲਗਾਈ ਜਾਵੇਗੀ, ਤਕਰੀਬਨ 7.5 ਫੁੱਟ ਹੈ ਅਤੇ 2-3 ਕੁਇੰਟਲ ਦੀ ਉਹ ਫੱਟੀ ਆ, ਅਤੇ ਉਸਦੇ ਉੱਤੇ ਗੁਰਮੁਖੀ ਉੱਕਰੀ ਹੋਈ ਹੈ, ਇੱਕ ਪਾਸੇ ABC ਉੱਕਰੀ ਹੋਈ ਹੈ। ਸੋ ਦੋਨਾਂ ਭਾਸ਼ਾਵਾਂ ਦਾ ਮੇਲ ਉਸ ਫੱਟੀ ਦੇ ਉੱਤੇ ਹੋਏਗਾ। ਇਹ ਸਾਡਾ ਸਿੱਖ ਕਲਚਰ, ਪੰਜਾਬੀ ਕਲਚਰ, ਇੱਕ ਸੱਭਿਅਕ ਕਲਚਰ ਦੀ ਨਿਸ਼ਾਨੀ ਬਣੇਗੀ, ਅਤੇ ਇਹਨੂੰ 4 ਤੇ 5 ਜਨਵਰੀ ਨੂੰ ਹੁਣ ਜਿਹੜੇ ਗੁਰਪੁਰਬ ਆਉਣਗੇ ਥੋੜ੍ਹੇ ਦਿਨਾਂ ਤੱਕ ਇੰਸਟਾਲ ਕੀਤਾ ਜਾਏਗਾ। ਹੋਰ ਵੀ ਕਈ ਆਰਟ ਵਰਕ ਜਿਹੜੇ ਗੁਰੂ ਘਰ ਦੇ ਵਿੱਚ ਲਾਏ ਜਾਣਗੇ, ਅਤੇ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਪਹੁੰਚੋ। ਅਤੇ ਇਹ ਆਰਟਿਸਟ ਹਰਮਿੰਦਰ ਬੋਪਾ ਰਾਏ ਅਮਰੀਕਾ ਤੋਂ ਪਹੁੰਚ ਚੁੱਕੇ ਨੇ, ਅਤੇ ਗਗਨ ਹੰਸ ਹੁਣੀ ਗੱਡੀ ਭਜਾ ਲਈ ਹੈ ਇੱਧਰ ਨੂੰ ਆ ਰਹੇ ਨੇ, ਮਨਿੰਦਰ ਪਾਲ ਹੁਣੀ ਨਾਲ ਆ ਰਹੇ ਨੇ, ਅਤੇ ਸਰਮਾ ਬਤੂਣ ਵੀ।
ਅਮਰਦੀਪ, ਇੱਕ ਮਿੰਟ ਤੁਹਾਨੂੰ ਮੈਂ ਇੱਥੇ ਰੋਕਦਾ ਹਾਂ। ਤੁਸੀਂ ਗਗਨ ਹੰਸਪਾਲ ਜੀ ਦੀ ਗੱਲ ਕੀਤੀ ਤੇ ਆਪਣੇ ਅਮਰਤਪਾਲ ਸਿੰਘ ਉਹਨਾਂ ਦੀ ਗੱਲ ਕੀਤੀ, ਤੁਸੀਂ ਵੀ ਸ਼ਾਮਲ ਵਿੱਚੇ ਸੀ ਜਿਹਨਾਂ ਨਾਲ ਮੇਰਾ ਝਗੜਾ ਹੋ ਗਿਆ ਸੀ ਸਬਸਿਡੀ ਤੇ, ਉਹ ਜੁਦੀ ਗੱਲ ਆ, ਉਹ ਨਹੀਂ ਗੱਲ ਕਰਨੀ। ਤੇ ਇੱਕ ਗੱਲ ਉਹਨਾਂ ਨੇ ਮੈਨੂੰ ਦੱਸੀ ਸੀ, ਅਮਰਤਪਾਲ ਉਹਨਾਂ ਨੇ ਕਹਿੰਦੇ ਨਾ ਇੱਕ ਵਾਰੀ ਅਮਨਦੀਪ ਸਿੰਘ ਜੀ ਤੁਸੀਂ ਤੇ ਗਗਨ ਹੰਸ ਹੁਣੀ ਤੇ ਅੰਮ੍ਰਿਤਪਾਲ ਤੇ ਨਾਲ ਤੁਹਾਡੇ ਤਾਇਆ ਜੀ, ਇਹ ਕਹਿੰਦੇ ਇੰਡੀਆ ਚਲੇ ਗਏ।
ਅੱਛਾ,
ਇੰਡੀਆ ਚਲੇ ਗਏ ਤੇ ਇਹਨੀ ਸਲਾਹ ਬਣਾ ਲਈ ਵੀ ਅਸੀਂ ਨਾ ਪਿੰਡਾਂ ਦੇ ਵਿੱਚ ਜਾ ਕੇ ਕੀਰਤਨ ਕਰਿਆ ਕਰਨਾ, ਤੇ ਨਾਲ ਉੱਥੇ ਨਾ ਆਪਣਾ ਕੀਰਤਨ ਦੇ ਨਾਲ ਆਪਣਾ ਕੀ ਕਹਿੰਦੇ ਹੁੰਦੇ ਭਾਸ਼ਣ ਦਿਆ ਕਰਨਾ ਜਾਂ ਪ੍ਰਚਾਰ ਕਰਿਆ ਕਰਨਾ, ਪਿੰਡ ਦੇ ਬਾਹਰ ਜਾ ਕੇ ਬਹਿ ਜਾਇਆ ਕਰਨਾ, ਫਿਰ ਪਿੰਡ ਦੇ ਵਿੱਚ ਦੋ ਸੂਹੀਏ ਜਾਇਆ ਕਰੂਗੇ, ਜਿੱਦਾਂ ਗਗਨ ਹੰਸ ਤੇ ਅੰਮ੍ਰਿਤਪਾਲ ਜਾਇਆ ਕਰਨਗੇ, ਕਦੇ ਕਦੇ ਤਾਇਆ ਜੀ ਕਿਹੜਾ ਮਤਲਬ ਪਿੰਡ ਦੇ ਜਿਹੜੇ ਲੋਕ ਆ ਨਾ ਉਹਨਾਂ ਦੀ ਸਾਇਕੀ ਪੜੂਗੇ ਕਿ ਕਿੱਦਾਂ ਦੇ ਲੋਕ ਆ, ਸ਼ਰੀਫ ਲੋਕ ਆ, ਕਈ ਮਚਲੇ ਲੋਕ ਹੁੰਦੇ, ਕਈ ਚੋਰ ਵੀ ਹੁੰਦੇ, ਕਈ ਇੱਦਾਂ ਦੇ ਕਈ ਪਿੰਡ ਹੁੰਦੇ ਨਾ ਸ਼ਰਾਰਤੀ ਪਿੰਡ ਹੁੰਦੇ ਆ। ਕਹਿੰਦੇ ਉੱਥੇ ਕੋਈ ਬਠਿੰਡੇ ਦਾ ਪਿੰਡ ਸੀਗਾ, ਉੱਥੇ ਕਹਿੰਦੇ ਅਸੀਂ ਚਲੇ ਗਏ ਤੇ ਚਾਰੇ ਜਣੇ, ਤੁਸੀਂ ਹੈਡ ਸੀਗੇ ਤੇ ਨਾਲ ਤੁਹਾਡੇ ਨਾਲ ਅਸਿਸਟ ਕਰ ਰਹੇ ਸੀ ਆਪਣੇ ਗਿਆਨੀ ਸਿਤਾਇਆ ਜੀ, ਤੇ ਬਾਕੀ ਤਾਂ ਉਹ ਸੂਈਏ ਹੀ ਸੀਗੇ ਦੋ ਆਪਣੇ, ਗਗਨ ਹੰਸ ਹੁਣੀ, ਗਗਨ ਹੰਸ ਹੀ ਹੈ ਨਾ,
ਹਾਂਜੀ ਹਾਂਜੀ, ਅੰਮ੍ਰਿਤਪਾਲ ਤੇ
ਅੰਮ੍ਰਿਤਪਾਲ ਤੇ ਗਗਨ ਹੰਸ। ਕਹਿੰਦਾ ਅਸੀਂ ਕਹਿੰਦੇ ਭੀ ਗਗਨ ਹੰਸ ਨੇ ਸਟੋਰੀ ਸੁਣਾਈ ਸੀ, ਕਹਿੰਦੇ ਅਸੀਂ ਪਿੰਡ ਦੇ ਜਿੱਦਾਂ ਬਾਹਰ ਜਾ ਕੇ ਬਹਿ ਗਏ, ਫਿਰ ਪਿੰਡ 2-3 ਪਹਿਲਾਂ ਪਿੰਡਾਂ 'ਚ ਬੈਠੇ, ਉਹ ਪਿੰਡ ਬੜੇ ਸ਼ਰੀਫ ਸੀ, ਜਿੱਦਾਂ ਪਿੰਡ ਵਿੱਚ ਜਾਣਾ ਤੇ ਉਹਨੇ ਖਾਣਾ ਵਗੈਰਾ ਤੁਹਾਨੂੰ ਦੇ ਦੇਣਾ, ਜੋ ਵੀ ਕਥਾ ਕਰਨੀ, ਕੀਰਤਨ ਕਰਨਾ ਬਾਹਰ ਆ ਕੇ, ਫਿਰ ਬੈਨ ਕਹਿੰਦਾ ਅਸੀਂ ਲਈ, ਅਸੀਂ ਬੈਨ ਦੇ ਵਿੱਚ ਆ ਕੇ ਸੌ ਜਾਣਾ ਬੜੇ ਆਰਾਮ ਨਾਲ, ਕਹਿੰਦੇ ਖੜਾਵਾਂ ਵੀ ਲੈ ਲਈਆਂ ਅਸੀਂ, ਚੋਲੇ ਵੀ ਲੈ ਲਏ, ਗੱਲ ਰਹਿੰਦੀ ਫੇਰ ਸੁਣਾਈ, ਸੁਣਾ ਦਿੰਦੇ ਹੁਣ,
ਸੁਣਾ ਦਿਓ ਹੁਣ, ਸ਼ੁਰੂ ਕੀਤੀ ਹੁਣ, ਕੱਚ ਭੁੰਨਾ ਜਿਹਾ ਕਰਕੇ ਨਾ ਛੱਡ ਦਿਓ,
ਕੜੀ ਦੀਆਂ ਖੜਾਵਾਂ ਵੀ ਲੈ ਲਈਆਂ, ਚੋਲੇ ਵੀ ਸਮਾ ਲਏ, ਭਗਵੇਂ ਪੂਰੇ ਐਨ, ਢੋਲਕੀਆਂ ਛਾਣੇ ਬੜੇ ਐਨ, ਸਾਜ ਬਾਜ ਸਾਰੇ, ਕੀਰਤਨ ਹੁੰਦਾ ਸੀ ਪੂਰਾ ਐਨ ਸਵੇਰੇ ਸ਼ਾਮ, ਕਹਿੰਦੇ 4-5-6 ਦਿਨ ਲੰਘ ਗਏ ਚੰਗੇ ਭਲੇ। ਇੱਕ ਕਹਿੰਦਾ ਸੀ ਪਿੰਡ ਵਿੱਚ ਚਲੇ ਗਏ ਉਹ ਕੀਰਤਨ ਵਗੈਰਾ ਕਰਕੇ, ਤੇ ਉਹ ਪਿੰਡ ਦੇ ਲੋਕ ਜਿਸਲੇ ਗਏ ਸੂਈਆਂ ਲੈਣ, ਤੇ ਗਗਨ ਹੰਸ ਹੁਣੀ ਕਹਿੰਦੇ ਜਿਹੜੇ ਪਿੰਡ ਦੇ ਲੋਕ ਆ ਨਾ ਥੋੜੇ ਜਿਹੇ ਖਚਰੇ ਜਾਏ ਆ, ਵੀ ਥੋੜਾ ਬਚ ਕੇ ਰਹਿਣਾ ਪੈਣਾ, ਤੇ ਕੀਰਤਨ ਤਾਂ ਸਵੇਰੇ ਕੀਤਾ, ਥੋੜੀ ਬਹੁਤੀ ਉਹਨੇ ਰੋਟੀ ਪਾਣੀ ਦਿੱਤਾ, ਬਾਕੀ ਕਹਿੰਦੇ ਅਸੀਂ ਉਬਰ ਈਟ ਤੋਂ ਮੰਗਾਇਆ। ਉਹਨੇ ਪੂਰੀ ਜਿਹਾ ਪੂਰੀ ਹੈਲਪ ਨਹੀਂ ਕੀਤੀ ਪੂਰੀ, ਕਹਿੰਦੇ
ਅੱਛਾ
ਚਲੋ ਫਿਰ ਕੀਰਤਨ ਕਰ ਦਿੰਦੇ ਹਾਂ।
ਅੱਛਾ
ਕੀਰਤਨ ਵੀ ਕੀਤਾ, ਕਥਾ ਵੀ ਕੀਤੀ, ਤੁਸੀਂ ਵਿਚਾਰ ਵੀ ਰੱਖੇ। ਕਹਿੰਦੇ ਹੁਣ ਭਈ ਇੱਥੇ ਸੌਂ ਜਾਓ, ਭਈ ਸ਼ਾਮ ਗੱਡੀ ਵੱਡੀ ਸੀ, ਉਹ 4-5 ਬੈਡ ਉਹ 'ਚ ਲੱਗ ਜਾਂਦੇ ਸੀਗੇ, ਕਾਫੀ
ਅੱਛਾ
ਵੱਡੀ ਬੈਨ ਜੇ ਲਈ ਹੋਈ ਸੀ। ਕਹਿੰਦੇ ਸੌਂ ਗਏ, ਰਾਤ ਬੜੀ ਕਹਿੰਦੇ ਸਨਾਟੇ ਵਾਲੀ ਸੀ, ਤੇ ਠੰਡੀ ਠੰਡੀ ਹਵਾ ਚੱਲ ਰਹੀ ਸੀ, ਸਿਆਲ ਦੇ ਦਿਨ, ਸਿਆਲ ਹਲੇ ਉਤਰਦਾ ਹੀ ਸੀ ਅੱਸੂ ਕੱਤਕ ਨੂੰ, ਉਹ ਦਿਨ ਸੀਗੇ। ਕਹਿੰਦਾ ਸੀ ਸੌਂ ਗਏ ਚਾਰੇ ਜਣੇ। ਫਿਰ ਤਾਏ ਜੀ ਕਹਿੰਦੇ ਸਵੇਰੇ ਉੱਠੇ, ਸਵੇਰੇ ਉੱਠ ਕੇ ਪਹਿਲਾਂ ਤਾਂ ਕਹਿੰਦੇ ਜਿਹੜੇ ਕੱਪੜੇ ਕੁਪੜੇ ਤੋਂ ਬਾਹਰ ਪਾਤੇ ਸੀ ਥੋੜੇ ਬਹੁਤੇ ਜਿਹੜੇ ਸੀਗੇ, ਉਹ ਵੀ ਸਵੇਰ ਨੂੰ ਚੱਕ ਲਾਂਗੇ। ਤਾਇਆ ਜੀ ਕਹਿੰਦੇ ਫਿਰ ਬਾਹਰ ਅੰਦਰ ਗਏ, ਉਹ ਜਿਸ ਵੇਲੇ ਕਹਿੰਦੇ ਉਹ ਬਾਹਰ ਅੰਦਰ ਚਲੇ ਗਏ, ਉਹ ਕਹਿੰਦੇ ਅਮਨਦੀਪ ਖੜਾਵਾ ਤਾਂ ਹੈ ਹੀ ਨਹੀਂ ਹੈ, ਉਹ ਤਾਂ ਕੱਪੜੇ ਵੀ ਜਿਹੜੇ ਸੀ ਉਹ ਚੱਕ ਕੇ ਕੋਈ ਲੈ ਗਿਆ ਪਿੰਡ ਵਾਲੇ,
ਅੱਛਾ
ਵੀ ਇੱਦਾਂ ਵੀ ਨੰਗੇ ਪੈਰੀ ਜਿਹਦਾ ਬਾਹਰ ਅੰਦਰ ਜਾਇਆ ਘੁਸਮੁਸਾ ਜਿਹਾ ਸੀਗਾ। ਫਿਰ ਸਾਰੇ ਜਣੇ ਘੁੰਮ ਫਿਰ ਕੇ ਆ ਗਏ, ਫਿਰ ਕਹਿੰਦੇ ਗੱਡੀ 'ਚ ਬਹਿ ਜਾਓ। ਗੱਡੀ 'ਚ ਬਹਿ ਗਏ, ਹਲੇ ਤੜਕਾ ਹੀ ਸੀਗਾ,
ਅੱਛਾ
ਹਨੇਰਾ ਸੀਗਾ। ਉਹ ਫਿਰ ਤੁਸੀਂ ਅਮਨਦੀਪ ਜੀ ਦਾ, ਅਮਨਦੀਪ ਸਿੰਘ ਹੁਣੀ ਤੁਸੀਂ ਹੈੱਡ ਸੀਗੇ, ਤੁਸੀਂ ਸਲਾਹ ਦਿੱਤੀ ਭੀ ਗਗਨਦੀਪ ਏਦਾਂ ਕਰ, ਭੀ ਇੱਥੋਂ ਚੱਲੀਏ, ਗੱਡੀ ਸਟਾਰਟ ਕਰ, ਭੀ ਚੱਲੀਏ, ਇੱਥੇ ਰਹਿਣ ਦਾ ਫਾਇਦਾ ਨਹੀਂ ਹੈ, ਇਹਨੀ ਸਾਡੀਆਂ ਕੜਾਵਾਂ ਵੀ ਚੱਕ ਲਈਆਂ, ਸਾਡੇ ਕੱਪੜੇ ਵੀ ਚੱਕ ਲਏ, ਇੱਥੇ ਗੱਡੀ ਸਟਾਰਟ ਕਰਦਾ ਚੱਲੀਏ।
ਅੱਛਾ
ਉਹ ਕਹਿੰਦੇ ਅਸੀਂ ਗੱਡੀ ਸਟਾਰਟ ਕਰ ਲਈ, ਉਹ ਨਹੀਂ ਐਨ ਗੱਡੀ ਦਾ ਮਾਰੇ ਫਰਾਟੇ ਸਟਾਰਟ ਹੋ ਗਈ, ਗੱਡੀ ਬਹੁਤ ਤੇਜ਼ ਚੱਲੇ। ਉਹ ਜਾਣਾ ਸੀ 150 ਕਿਲੋਮੀਟਰ ਤੇ ਹੋਰ
ਅੱਛਾ
ਕਿਸੇ ਪਿੰਡ, ਜਾਣੀ ਕਿਸੇ ਸ਼ਹਿਰ ਜਾਣਾ ਸੀਗਾ। ਉਹ ਕਹਿੰਦੇ ਗੱਡੀ ਸਟਾਰਟ ਕਰ ਲਈ ਤਾਂ ਗੱਡੀ ਫਰਾਟੇ ਮਾਰੇ, ਤੁਹਾਨੂੰ ਵੀ ਨੀਂਦ ਆ ਗਈ, ਤਾਏ ਜੀ ਨੂੰ ਵੀ ਨੀਂਦ ਆ ਗਈ, ਅੰਮ੍ਰਿਤਪਾਲ ਹੁਣੀ ਵੀ ਸੌਂ ਗਏ, ਤਾਂ ਗੱਡੀ ਸਮੂਥ ਬਹੁਤ ਚੱਲਦੀ ਸੀ। ਜਦੀ ਏਦਾਂ ਸੀ ਮੜ ਮੜੀ ਏਦਾਂ, ਉਹ ਜਿਹੜੇ ਬਲਿੰਕਰ ਜਿਹਾ ਚੱਲੀ ਜਾਂਦੇ ਸੀ, ਤਾਂ ਗਗਨ ਹਾਂਸ ਹੋਈ ਤਾਂ ਕਹਿੰਦੇ ਤਾਂ ਵੀ ਭਗਵਾਤਮਾ ਨੇ ਤਾਂ ਕਹਿੰਦਾ ਸੜਕਾਂ ਦਾ ਜਾਣੀ ਨਾ ਕਸਰੇ ਹੀ ਕੱਢ ਦਿੱਤੀ
ਕੋਈ
ਸੜਕਾਂ ਦੀ,
ਕੋਈ ਹੋਹਾ ਵਗੈਰਾ ਕੁਛ ਨਹੀਂ ਸੀ ਪੈ ਰਿਹਾ।
ਬਿਲਕੁਲ ਐਨ ਸਾਫ ਸੁਥਰੀ ਲਾਈਟਾਂ ਜਗਾਈਆਂ ਜਾ ਰਹੇ, ਜਿਹੜੇ ਘੰਟਾ ਡੇਢ ਹੋ ਗਿਆ, ਕਹਿੰਦੇ ਪਹੁੰਚ ਗਏ ਗੱਡੀ, ਜਾਗੋ ਜਾਗੋ। ਉਹ ਜਿਸ ਵੇਲੇ ਉਹ ਥੱਲੇ ਉਤਰੇ ਦੇਖ ਤਾਂ ਲਈ, ਕਹਿੰਦੇ ਥਾਂ ਕਿੱਦਾਂ ਦਾ ਆ, ਓ ਅੰਮ੍ਰਿਤਪਾਲ ਹੁਣੀ ਕਹਿੰਦੇ ਉਹ ਭਾਜੀ ਸਾਡੀਆਂ ਨੀ ਖੜਾਵਾਂ ਗਈਆਂ, ਇਹ ਤਾਂ ਗੱਡੀ ਦੀਆਂ ਖੜਾਵਾਂ ਚਲਾ ਕੇ ਲੈ ਗਏ, ਉਹ ਗੱਡੀ ਇੱਟਾਂ ਦੇ ਖੜੀ ਸੀ,
ਉਹ ਟਾਇਰ
ਉਹਨਾਂ ਦੇ ਐਕਸੀਲੇਟਰ, ਉਹ ਗੱਡੀ ਪਹੁੰਚੇ ਉੱਥੇ ਤਾਂ ਗੱਡੀ ਉੱਥੇ ਖੜੀ ਸੀ, ਤਾਂ ਹੁਜਕਾ ਕੋਈ ਲੱਗਾ ਨਹੀਂ ਹੈ। ਤੇ ਉਹ ਕਹਿੰਦੀਆਂ ਸਾਡੀਆਂ ਹੀ ਖੜਾਵਾਂ ਨੀ ਗਈਆਂ, ਖੜਾਵਾਂ ਕਹਿੰਦੇ ਗੱਡੀ ਸਾਰੇ ਟਾਇਰ ਸਾਰੇ ਇੱਦਾਂ ਵੀ।
ਇਹ ਭਾਜੀ ਇਹ ਬਿਰਤੀ ਜਿਹੜੀ ਆ ਅਮਰੀਕਾ 'ਚ ਬੜੀ ਪਾਪੂਲਰ ਆ। ਮੈਂ ਇੱਕ ਖਬਰ ਪੜ੍ਹ ਰਿਹਾ ਸੀ ਕਈ ਸਾਲ ਪਹਿਲਾਂ, ਤੇ ਉਹ ਬੰਦਾ ਨਾ ਫੋਰਮ ਦੇ ਵਿੱਚ ਲਿਖ ਰਿਹਾ ਸੀਗਾ ਵੀ ਇੱਥੇ ਚੋਰੀਆਂ ਕਿੰਨੀਆਂ ਹੁੰਦੀਆਂ ਨੇ। ਤੇ ਉਹ ਕਹਿੰਦਾ ਮੇਰੀ ਨਾ ਗੱਡੀ ਕਹਿੰਦਾ ਪੈਂਚਰ ਹੋ ਗਈ, ਤੇ ਸੜਕ 'ਤੇ ਕਹਿੰਦਾ ਮੈਂ ਲਾ ਲਈ ਕਹਿੰਦਾ ਖੱਬੇ ਹੱਥ, ਅਤੇ ਕਹਿੰਦਾ ਮੈਂ ਉਹ ਕੱਢਿਆ ਆਪਣਾ ਜੈਕ ਵਗੈਰਾ ਕੱਢ ਕੇ ਨਾ ਕਹਿੰਦਾ ਮੈਂ ਟਾਇਰ ਬਦਲਣ ਲੱਗ ਗਿਆ। ਕਹਿੰਦਾ ਇੱਕ ਨਾ ਕਹਿੰਦਾ ਮੈਂ ਦੇਖਿਆ ਦੂਜੇ ਪਾਸੇ, ਕਹਿੰਦਾ ਮੈਂ ਇੱਧਰੋਂ ਗੱਡੀ ਚੱਕੀ ਤਾਂ ਕਹਿੰਦਾ ਦੂਜੇ ਪਾਸੇ ਵੀ ਕਹਿੰਦਾ ਗੱਡੀ ਚੱਕ ਹੋ ਗਈ। ਕਹਿੰਦਾ ਮੈਨੂੰ ਭੁਲੇਖਾ ਲੱਗਾ, ਕਹਿੰਦਾ ਮੈਂ ਇੱਧਰੋਂ ਰੈਂਚ ਫੇਰਾਂ ਉੱਧਰੋਂ ਵੀ ਆਵਾਜ਼ ਆਉਣ ਲੱਗ ਪਈ। ਕਹਿੰਦਾ ਮੈਂ ਉੱਠ ਕੇ ਦੇਖਿਆ ਤਾਂ ਦੂਜੇ ਪਾਸੇ ਇੱਕ ਬੰਦਾ ਨਾ ਉੱਧਰਲਾ ਟਾਇਰ ਖੋਲ੍ਹੇ। ਹੈਂ ਕਹਿੰਦਾ ਓਏ ਤੂੰ ਕਹਿੰਦਾ ਟਾਇਰ ਕੱਲੇ ਖੋਲ੍ਹੀ ਜਾਂਦਾ। ਕਹਿੰਦਾ ਕਹਿੰਦਾ ਤੂੰ ਵੀ ਤਾਂ ਖੋਲ੍ਹਦਾ ਹੀ ਆ। ਕਹਿੰਦਾ ਮੈਂ ਤਾਂ ਮੇਰੀ ਗੱਡੀ ਮੈਂ ਤਾਂ ਬਦਲਦਾ। ਕਹਿੰਦਾ ਅੱਛਾ ਤੇਰੀ ਗੱਡੀ ਆ, ਮੈਂ ਕਰੇ ਤੂੰ ਟਾਇਰ ਲਾਉਣਾ ਗੱਡੀ ਦੇ।
ਤੁਹਾਡੀ ਗੱਡੀ ਜੈਕਾਂ ਤੇ ਨਹੀਂ ਖੜੀ ਸੀ, ਤੁਹਾਡੀ ਗੱਡੀ ਇੱਟਾਂ ਤੇ ਖੜੀ, ਜੈਕ ਨਹੀਂ ਲੈ ਕੇ ਗਏ।
ਭਾਜੀ ਵਧੀਆ ਸਟੋਰੀ ਆ, ਮਤਲਬ ਗੱਡੀ ਉੱਤੇ ਭਜਾਈ ਇੱਕ, ਮਤਲਬ ਇਹਨੂੰ ਕਹਿੰਦੇ ਆ ਕ੍ਰੀਏਟੀਵਿਟੀ, ਮਤਲਬ ਇੱਕ ਇਮੈਜੀਨੇਸ਼ਨ ਕਰਨੀ, ਇਮੈਜੀਨੇਸ਼ਨ ਦੇ ਵਿੱਚ ਉਸ ਗੱਲ ਨੂੰ ਕਹਿ ਦੇਣਾ ਅਤੇ ਪੇਸ਼ ਕਰਨਾ। ਭਾਜੀ ਕੁਲਜੀਤ ਸਾਹਨੀ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਸਾਹਨੀ ਸਾਹਿਬ। ਅਤੇ ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਭੁਪਿੰਦਰ ਸਿੰਘ ਜੰਡੂ ਸਾਡੇ ਨਾਲ ਜੁੜੇ ਨੇ ਕੁਇਕਰ ਸਿਰ ਵਾਲੇ, ਕਹਿੰਦੇ ਕਿ ਮੇਰੇ ਫਰੈਂਡ ਮੁਹੰਮਦ ਨਿਸਾਰ ਇਜ਼ ਗੋਇੰਗ ਫਾਰ ਹਿਜ਼ ਡਾਟਰ ਮੈਰਿਜ, ਯੂ ਆਰ ਇਨਵਾਈਟਿਡ 18/1/2025 ਗੁਜਰਾਂ ਵਾਲਾ ਇਫ ਯੂ ਲਾਈਕ। ਭਾਜੀ 18 ਤਰੀਕ ਨੂੰ ਅਸੀਂ 21 ਨੂੰ ਜਾਣਾ, ਲਓ ਜੀ ਵਿਆਹ ਤੇ ਆਉਣੇ ਸ਼ੁਰੂ ਹੋ ਗਏ ਭਾਜੀ, ਵਧਾਈਆਂ ਤਾਂ ਆਪਾਂ ਦੇ ਹੀ ਦਈਏ ਇਹਨਾਂ ਨੂੰ, ਡਾਕਟਰ ਸਾਹਿਬ ਨੂੰ।
ਅਰੇ ਇਹਨਾਂ ਦੇ ਬਲੀਮਾ ਜੋ ਬਾਅਦ ਚ ਹੁੰਦੀ ਹੁੰਦੀ ਰਿਸੈਪਸ਼ਨ, ਵਿਆਹ ਆ ਉਦੋਂ
ਤੁਸੀਂ ਤਾਂ ਬਲੀਮਾ ਗਾਣਾ ਬਸ,
ਹੋਰ ਰਿਸੈਪਸ਼ਨ ਨੂੰ ਬਲੀਮਾ ਕਹਿੰਦੇ।
ਠੀਕ ਹੈ, ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜੇ ਨੇ, ਤੇ ਅਮਰੀਕਨ ਕੈਂਗਰੂ ਕਹਿੰਦੇ ਚੁਗ ਰਹੇ ਨੇ, ਉਹਨੇ ਵੀਡੀਓ ਭੇਜਿਆ ਤੇ ਭਾਜੀ ਲੱਗਦਾ ਬਲੀਮਾ ਖਾਨ ਦੇ ਚੱਕਰ 'ਚ ਬੰਦੇ ਦਾ ਖਰਚਾ ਵਧਾਉਂਗੇ ਲੱਗਦਾ ਹੈ ਜੀ। ਤੇ ਬਾਕੀ ਪੰਜਾਬ ਦੇ ਵਿੱਚ ਕਹਿੰਦੇ ਮੁੱਖ ਮੁੱਦਾ ਇਹ ਰਿਹਾ ਕਿ ਕ੍ਰਿਸਚਨ ਧਰਮ ਦੇ ਵਾਧੇ 'ਚ ਜ਼ਿੰਮੇਵਾਰ ਕੌਣ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਵੀਰਪਾਲ ਜੀ ਸਾਡੇ ਨਾਲ ਜੁੜੇ ਨੇ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰਪਾਲ ਜੀ। ਅਤੇ ਇੱਕ ਨਾ ਮੈਂ ਸ਼ੇਅਰ ਕਰਦਾ ਫੋਟੋ, ਉਹਨਾਂ ਨੇ ਕੱਲ੍ਹ ਭੇਜੀ ਸੀ ਵਰਜੀਨੀਆ ਵਾਲਿਆਂ ਨੇ। ਤੁਸੀਂ ਦੇਖੋ ਆਹ ਫੁਹਾਰਾ ਚੱਲ ਰਿਹਾ ਜੀ ਇਹਨਾਂ ਦੇ ਆਪਣੇ ਫਾਰਮ ਦਾ ਆ, ਆਪਣੇ ਫਾਰਮ ਹਾਊਸ ਦਾ ਆ, ਅਤੇ ਪਾਰਕ ਹੈ, ਦੇਖੋ ਪਾਣੀ ਚੱਲ ਰਿਹਾ, ਫੁਹਾਰਾ ਚੱਲ ਰਿਹਾ, ਬਹੁਤ ਵਧੀਆ ਨਜ਼ਾਰਾ ਹੈ। ਅਤੇ ਸੋਹੀ ਸਾਹਿਬ ਸਾਡੇ ਨਾਲ ਜੁੜੇ ਨੇ, ਅਤੇ ਇਹਨਾਂ ਨੇ ਨਾ ਇਹ ਤਸਵੀਰ ਸਾਡੇ ਨਾਲ ਸਾਂਝੀ ਕੀਤੀ ਹੈ, ਆਹ ਦੇਖੋ। ਅਤੇ ਇਹ ਹਾਂ, ਇਹ ਪੰਜਾ ਸਾਹਿਬ ਗਏ ਸੀਗੇ, ਇਹਨਾਂ ਨੇ ਮੈਸੇਜ ਭੇਜਿਆ ਸਾਡੇ ਨਾਲ, ਸਾਂਝ ਪਾਈ ਸੀ ਜੋਗਿੰਦਰ ਸੋਈ ਸਾਹਿਬ ਨੇ, ਕਿ ਜਥਾ 2024 ਦੇ ਵਿੱਚ ਉਹ ਉਹਨਾਂ ਦੀ ਵੱਡੀ ਉਪਲਬਧੀ 2024 ਦੀ ਹੈ ਕਿ ਉਹ ਨਵੰਬਰ ਦੇ ਵਿੱਚ ਪਾਕਿਸਤਾਨ ਜਾ ਕੇ ਆਏ, ਅਤੇ ਪੰਜਾ ਸਾਹਿਬ ਦੀ ਤਸਵੀਰ ਹੈ। ਅਤੇ
ਸੋਹਣਾ ਲੱਗ ਰਿਹਾ ਏਦਾਂ ਦੀ ਫੋਟੋ, ਜਿੱਦਾਂ ਗਰੁੱਪ ਫੋਟੋ ਆ, ਇਹ ਬੜੀ ਲੈਂਡਮਾਰਕ ਹੁੰਦੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਤੇ ਇਹ ਕਿੱਥੇ ਖੜੇ ਆ ਆਪਣੇ ਜਿਨ੍ਹਾਂ ਨੇ ਇਹ ਫੋਟੋ ਭੇਜੀ, ਸਰਦਾਰ ਜੀ ਹੁਣੀ, ਉਹ ਕਿੱਥੇ ਆ ਇਸ ਪੋਜੀਸ਼ਨ 'ਚ ਖੜੇ ਆ, ਇਸ ਫੋਟੋ ਦੇ ਵਿੱਚ ਕਿੱਥੇ ਨੇ, ਚਲੋ ਬਾਅਦ 'ਚ ਪੁੱਛਾਂਗੇ। ਤਾਂ
ਨਹੀਂ
ਫੋਟੋ ਬਹੁਤ, ਉਹਨਾਂ ਨੂੰ ਬਹੁਤ
ਨਹੀਂ
ਬਹੁਤ
ਉਹ
ਮੁਬਾਰਕਾਂ।
ਫੋਟੋ ਆਇਆ ਇਧਰੋਂ, ਆ ਜਿਹੜੇ ਕੇਸਰੀ ਪਰਨੇ ਵਾਲੇ ਨਾ ਬੈਠੇ ਨੇ ਤੀਜੀ ਰੋ ਦੇ ਵਿੱਚ।
ਤੀਜੀ ਰੋ ਦੇ ਵਿੱਚ, ਅੱਛਾ,
ਹਾਂ
ਕੇਸਰੀ ਪਰਨੇ ਵਾਲ, ਠੀਕ
ਹਾਂਜੀ,
ਹੈ ਠੀਕ
ਕੇਸੀ
ਹੈ,
ਪਰਨੇ ਵਾਲੇ ਬੈਠੇ ਨੇ, ਤੇ ਇਹ ਜੋਗਿੰਦਰ ਸਿੰਘ ਸੋਈ ਭਾਜੀ ਹੈ। ਤੇ ਇਹ ਸਾਡੇ ਕੋਲ ਵੀ ਤਸਵੀਰ ਹੈਗੀ, ਅਸੀਂ ਵੀ 2019 'ਚ ਗਏ ਸੀ, ਇਹ ਬਿਲਕੁਲ ਇਸੇ ਜਥੇ ਨਾਲ ਗਏ ਸੀਗੇ। ਤੇ ਇਹ ਤਸਵੀਰ,
ਤੁਸੀਂ
ਇਹ
ਵੀ ਨਸ਼ਰ ਕਰਦੇ ਆਪਣੀ ਫੋਟੋ ਨਸ਼ਰ ਕਰੋ ਇੱਥੇ।
ਨਸ਼ਰ ਹੁਣ ਮੇਰੇ ਕੋਲ ਡਿਜੀਟਲ ਹੈ, ਜੇ ਮੈਨੂੰ ਲੱਭਣੀ ਲਾਈਵ ਪ੍ਰੋਗਰਾਮ 'ਚ ਔਖੀ ਹੋ ਜਾਣੀ ਹੈ। ਤੇ
ਜੀ
ਹਾਂਜੀ, ਕੁਛ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਇਹਨਾਂ ਨੇ, ਬਹੁਤ ਬਹੁਤ ਧੰਨਵਾਦ। ਤੇ ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਕਹਿੰਦੇ ਮੈਂ 10 ਦਿਨ ਬਾਅਦ ਵਾਪਸ ਆਇਆ, 10 ਦਿਨ ਕਰੂਜ਼ ਕਰਕੇ ਆਏ ਆ ਜੀ ਨਿਊਜ਼ੀਲੈਂਡ ਤੋਂ, ਤੇ
ਅੱਛਾ ਜੀ, 10 ਦਿਨ ਕਰੂਜ਼ ਤੇ,
10 ਦਿਨ।
ਇਹ 10 ਚਲੇ ਗਏ ਨਿਊਜ਼ੀਲੈਂਡ, ਇਹਨਾਂ ਦੇ ਵੀ ਸਾਡੇ ਤੋਂ ਵੀ, ਸਾਡਾ ਤਾਂ ਕਰੂਜ਼ 3 ਦਿਨ ਦਾ ਸੀ, ਉਸ ਦੇ ਕਾਪਸ ਹਾਰਬਰ ਦੇ ਦੁਆਲੇ ਘੁੰਮ ਘੁੰਮਦੇ
ਤੁਹਾਨੂੰ ਤਾਂ
ਰਹੇ,
ਐਵੇਂ, ਤੁਹਾਨੂੰ ਤਾਂ ਇੱਥੇ ਐਵੇਂ ਕੱਤੀਆਂ ਜੀਆਂ ਕਢਾ ਕੇ ਲੈ ਗਏ।
ਐਵੇਂ ਲੈ ਕੇ ਮਾਗੂਗੇ ਮਾੜਾ ਮੋਟਾ ਹੀ, ਸਿਡਨੀ ਦੇ ਦੁਆਲੇ ਖੜੇ ਗਏ ਵੀ ਨਹੀਂ, ਪਤਾ ਨਹੀਂ ਹੈ।
ਪਤਾ
ਪਰ ਇਹਨਾਂ ਨੂੰ
ਨਹੀਂ,
ਇੱਕ ਇਹ ਪੁੱਛ ਲੈਣੀ ਆਪਾਂ, ਜਿਹੜੀ ਪੁੱਛਣੀ ਹੈ, ਜਿਹੜੀ ਇੱਕ ਦਿਲ ਦੇ ਵਿੱਚ ਸ਼ੱਕ ਆ, ਭਈ ਜਿਸ ਵੇਲੇ ਨਿਊਜ਼ੀਲੈਂਡ ਨੂੰ ਕਰੂਜ਼ 10 ਦਿਨ ਜਾਂਦਾ, ਇਹ ਸਿੱਧਾ ਪਾਣੀ 'ਚ ਜਾਂਦਾ ਕਿਤੇ ਟਾਪੂਆਂ ਟੁਕਮਾਂ 'ਚ ਰੋਕ ਰੱਖ ਕੇ ਜਾਂਦਾ, ਇਹ ਇਹਨਾਂ ਨੂੰ ਹੁਣੇ ਪੁੱਛ ਲਓ।
ਇਹਨਾਂ ਚਾਲ ਸਾਹਿਬ ਦੱਸਿਓ ਵੀ, ਭਾਜੀ ਦਾ ਕੁਐਸਚਨ ਇਹ ਹੈ ਕਿ ਜਦੋਂ ਨਿਊਜ਼ੀਲੈਂਡ ਜਾਂਦਾ, ਮੈਨੂੰ ਲੱਗਦਾ ਵੈਨੂ ਆਟੂ ਰੁਕਦਾ ਆ, ਹੋਰ ਵੀ ਕਈ ਟਾਪੂਆਂ ਦੇ ਵਿੱਚ ਹੁੰਦਾ ਜਾਂਦਾ ਆ, ਤੇ ਇੱਥੇ ਵੀ ਪਹਿਲਾਂ ਕਈ ਸੱਜਣ ਮਿੱਤਰ ਗਏ ਨੇ, ਇਹ ਦੱਸਣਗੇ ਜ਼ਰੂਰ। ਹੁਣੇ ਦੱਸਿਓ ਕਿੱਥੇ ਕਿੱਥੇ ਖੜਦਾ, ਥੋੜ੍ਹੀਆਂ 2-4 ਤਸਵੀਰਾਂ ਭੇਜ ਦਿਓ ਤਾਂ ਜ਼ਿਆਦਾ ਵਧੀਆ। ਅਤੇ ਭਾਜੀ ਮੁੱਦੇ ਇਹ ਆਏ ਆ ਕਿ ਜਿਹੜਾ ਕ੍ਰਿਸਚਨ ਧਰਮ ਦੀ ਕਨਵਰਜਨ ਹੋ ਰਹੀ ਹੈ ਪੰਜਾਬ ਦੇ ਵਿੱਚ, ਉਸ ਦਾ ਜ਼ਿੰਮੇਵਾਰ ਕੌਣ ਹੈ? ਉਸ ਦਾ ਜ਼ਿੰਮੇਵਾਰ ਮੈਂ ਦੱਸਾਂ ਆਪਣਾ ਓਪੀਨੀਅਨ,
ਹਾਂਜੀ ਦੱਸੋ।
ਉਸ ਦਾ ਜ਼ਿੰਮੇਵਾਰ ਹੈਗਾ ਪੈਸਾ, ਜਿਹੜਾ ਪੈਸਾ, ਕਿਉਂਕਿ ਕਨਵਰਜਨ ਜਿਹੜੀ ਆ ਪੈਸੇ ਨਾਲ ਹੋ ਰਹੀ ਆ, ਸਿੱਧੀ ਜਿਹੀ ਗੱਲ ਹੈ, ਠੀਕ ਹੈ? ਸੋ ਜੋ ਵੀ ਪੈਸਾ ਦੇਗਾ, ਜਿਹੜਾ ਵੀ ਧਰਮ ਪੈਸਾ ਦੇਗਾ, ਜਿਹੜਾ ਵੀ ਧਰਮ ਬੈਨੀਫਿਟ ਦੇਗਾ, ਜਾਂ ਜੋਬਾਂ ਦੇ ਵਿੱਚ ਹੈਲਪ ਕਰੇਗਾ, ਜਾਂ ਸਕੂਲ ਦੀਆਂ ਪੜ੍ਹਾਈਆਂ ਮਾਫ਼ ਕਰੇਗਾ, ਉੱਧਰ ਨੂੰ ਲੋਕ ਹੋਣਗੇ। ਪਰ ਮੈਂ ਇੱਕ ਗੱਲ ਇਹ ਦੇਖੀ ਆ ਕਿ ਸਿੱਖ ਧਰਮ ਆਪਣੇ ਕਾਫ਼ੀ ਸਕੂਲ ਚਲਾ ਰਿਹਾ, SGPC ਕਾਫ਼ੀ ਸਕੂਲ ਚਲਾ ਰਹੀ ਹੈ, ਕਾਲਜ ਚਲਾ ਰਹੀ, ਯੂਨੀਵਰਸਿਟੀਆਂ ਵੀ 2-3 ਚਲਾ ਰਹੀ ਹੈ, ਅਤੇ ਉੱਥੇ ਬਹੁਤੀ ਜ਼ਿਆਦਾ ਇਹ ਕੰਡੀਸ਼ਨ ਨਹੀਂ ਹੁੰਦੀ ਕਿ ਤੁਸੀਂ ਧਰਮ ਬਦਲਣਾ ਆ। ਉੱਥੇ ਇੱਕ ਕੋਟਾ ਰੱਖਿਆ ਹੁੰਦਾ ਵੀ ਹਾਂ ਜਿਹੜੇ ਸਿੱਖ ਬੱਚੇ ਨੇ ਉਹਨਾਂ ਦਾ ਕੋਟਾ ਆ, ਪਰ ਉਹਦੇ ਵਿੱਚ ਕਦੇ ਵੀ ਇੱਦਾਂ ਨਹੀਂ ਹੁੰਦੀ ਵੀ ਤੁਸੀਂ ਆਪਣਾ ਧਰਮ ਬਦਲੋ, ਹੈ ਨਾ, ਅਤੇ ਜਾਂ ਲਾਲਚ ਦਿੱਤਾ ਜਾਂਦਾ ਕੋਈ। ਸੋ ਮੈਂ ਆ ਵੀ ਵੈਰੀ ਵੈਰੀ ਬਲੰਟ, ਹੁਣ ਕਿਸੇ ਨੂੰ ਗੁੱਸਾ ਵੀ ਲੱਗ ਸਕਦਾ, ਕਿਸੇ ਨੂੰ ਨਹੀਂ ਵੀ ਲੱਗ ਸਕਦਾ, ਕਿ ਬਹੁਤ ਸਾਰੀਆਂ ਸਟੋਰੀਜ਼ ਸਾਹਮਣੇ ਆਈਆਂ ਨੇ ਜਿੱਥੇ ਮਤਲਬ ਪੇਡ ਬੰਦੇ ਜਿਹੜੇ ਪ੍ਰਚਾਰ ਕਰ ਰਹੇ ਨੇ, ਸਾਰਾ ਕੁਝ ਪੇਡ ਚੱਲ ਰਿਹਾ। ਵੈਸੇ ਤਾਂ ਪੇਡ ਤਾਂ ਸਾਰੇ ਹੀ ਆ, ਜਿੱਦਾਂ ਸਾਡੇ ਵੀ ਗ੍ਰੰਥੀ ਸਿੰਘ ਆ, ਸਾਰੇ ਉਹ ਪੇਡ ਹੁੰਦੇ ਨੇ, ਪਰ ਉਹਨਾਂ ਨੂੰ ਕਮਿਊਨਿਟੀ ਪੇ ਕਰਦੀ ਹੈ, ਨੋਟ ਕਿ ਕੋਈ ਇੱਕ ਸਿੰਗਲ ਪਾਸਟਰ। ਇਹ ਇੱਕ ਇਨਵੈਸਟਮੈਂਟ ਹੋ ਰਹੀ ਹੈ। ਪਾਸਟਰਾਂ ਦੀ ਗੱਲ ਕਰੀਏ, ਅਮਰੀਕਾ ਆਸਟ੍ਰੇਲੀਆ ਦੇ ਵਿੱਚ ਇਹ ਮਾਡਲ ਫੇਲ ਹੋ ਚੁੱਕੇ ਨੇ, ਉਹ ਇੱਕ ਡੇਰੇਦਾਰ ਹੀ ਹੈ, ਜਿੱਦਾਂ ਸਾਡੇ ਡੇਰੇਦਾਰ ਹੈ ਇੱਦਾਂ ਕ੍ਰਿਸਚੀਅਨਿਟੀ ਦੇ ਡੇਰੇਦਾਰ ਇਹ ਹੈਗੇ ਨੇ। ਪਰ ਭਾਰਤੀ ਕੈਥੋਲਿਕ ਚਰਚ ਨੇ ਇਹ ਗੱਲ ਅਕਾਲ ਤਖਤ ਸਾਹਿਬ ਦੇ ਨਾਲ ਮੀਟਿੰਗ ਕਰਕੇ ਡਿਕਲੇਅਰ ਕੀਤੀ ਸੀਗੀ ਵੀ ਇਹਨਾਂ ਪਾਸਟਰਾਂ ਦਾ ਇਸ ਕ੍ਰਿਸਚੀਅਨਿਟੀ ਦਾ ਕ੍ਰਿਸਚੀਅਨਾਂ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਦੇ ਆਰ ਟੋਟਲ ਕਨਵਰਟਿੰਗ ਡਿਊ ਟੂ ਇਹਨਾਂ ਦੇ ਫਾਈਨੈਂਸ਼ੀਅਲ ਜਿਹੜੇ ਗੇਨਸ ਦੇ ਕਰਕੇ ਆ, ਔਰ ਬਹੁਤ ਸਾਰੀਆਂ ਸਟੋਰੀਜ਼ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ ਕਿਸ ਤਰ੍ਹਾਂ ਜਿਹੜੀ ਹੈ ਐਕਸਪਲੋਇਟੇਸ਼ਨ ਚੱਲਦੀ ਆ। ਮੈਂ ਦੂਜੀ ਵੱਡੀ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਧਰਮ ਦੇ ਵਿੱਚ ਜਿਹੜੀ ਕਨਵਰਜਨ, ਚਾਹੇ ਉਹ ਤਲਵਾਰ ਨਾਲ ਹੋਵੇ ਚਾਹੇ ਉਹ ਪੈਸੇ ਨਾਲ ਹੋਵੇ, ਉਹ ਹਮੇਸ਼ਾ ਹੀ ਲੋ ਗ੍ਰੇਡ ਧਰਮੀ ਲੋਕ ਹੁੰਦੇ ਨੇ। ਅਸਲੀ ਧਰਮ ਨੂੰ ਜਿਹੜਾ ਅਡੋਪਟ ਕਰਦਾ, ਚਾਹੇ ਉਹ ਸਿੱਖ, ਮੁਸਲਮਾਨ, ਈਸਾਈ, ਕੋਈ ਵੀ ਹੋਵੇ, ਹਿੰਦੂ ਹੋਵੇ, ਉਹ ਜਦੋਂ ਤੱਕ ਦਿਲੋਂ ਕਿਸੇ ਧਰਮ ਨੂੰ ਅਡੋਪਟ ਨਹੀਂ ਕਰਦਾ, ਉਹਦੀ ਆਈਡੀਓਲੋਜੀ ਨੂੰ ਅਡੋਪਟ ਨਹੀਂ ਕਰਦਾ, ਤਾਂ ਉਦੋਂ ਤੱਕ ਫਿਰ ਅਸਲੀ ਧਰਮੀ ਜਿਹੜੇ ਨੇ ਉਹ ਰਹਿੰਦੇ ਨਹੀਂ। ਇੱਕ ਇੱਕ ਜਿਹੜੇ ਸ਼ੈਲ ਧਰਮ ਹੈ, ਬਾਹਰਲਾ ਧਰਮ ਹੈ, ਉਹ ਤਾਂ ਬਹੁਤ ਭੀੜ ਇਕੱਠੀ ਹੋ ਸਕਦੀ ਆ, ਪਰ ਜਦੋਂ ਤੱਕ ਉਹਨਾਂ ਕੋਲ ਡੈਪਥ ਹੈ ਨਹੀਂ ਉਦੋਂ ਤੱਕ ਇਹ ਨਹੀਂ ਹੋ ਸਕਦਾ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰਿਆਂ ਨਾਲੋਂ ਵੱਡਾ ਫੈਕਟਰ ਜਿਹੜਾ ਪੰਜਾਬ ਦੇ ਵਿੱਚ ਕ੍ਰਿਸਚੀਅਨ ਕਨਵਰਜ਼ਨ ਦਾ, ਉਹ ਹੈਗਾ ਪੈਸਾ। ਸਿੰਪਲ ਐਜ਼ ਦੈਟ। ਹੁਣ ਕੱਲ੍ਹ ਨੂੰ SGPC ਜਿਹੜੀ ਹੈ ਉਹ ਪੈਸੇ ਵੰਡਣੇ ਸ਼ੁਰੂ ਕਰ ਦੇਵੇ, ਉਹ ਲੋਕਾਂ ਨੇ ਉੱਧਰ ਹੋ ਜਾਣਾ। ਹੁਣ ਸਰਕਾਰ ਪੈਨਸ਼ਨਾਂ ਵੰਡਣੀਆਂ ਸ਼ੁਰੂ ਕਰ ਦੇਵੇ, ਪੈਸੇ ਵੰਡਣੇ, ਉਹਨੇ ਧਰਮ ਹੀ ਛੱਡ ਦੇਣਾ। ਅਮਰੀਕਾ ਭਾਅ ਜੀ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਕੀ ਹੋ ਰਿਹਾ ਹੈ, ਅਮਰੀਕਾ 'ਚ ਕੀ ਹੋ ਰਿਹਾ ਕਿ ਲੋਕਾਂ ਦੀਆਂ ਲੋੜਾਂ ਜਿਹੜੀਆਂ ਸਰਕਾਰਾਂ, ਆਹ ਲੈ ਚੱਕੋ ਜੀ ਪੈਸੇ, ਆਹ ਚੱਕੋ, ਉਹ ਕਹਿੰਦੇ ਅੱਗੇ ਅਸੀਂ ਮੰਗਾਂ ਮੰਨਣ ਜਾਂਦੇ ਹੁੰਦੇ ਸੀ ਮਹਾਰਾਜ ਜੀ ਕੋਲ, ਆਪਣੀ ਕਰਦੇ ਨਾਲ ਚਰਚ ਜਾਂਦੇ ਸੀ, ਇਸ ਕਰਕੇ ਉਹ ਨਾਸਤਿਕ ਹੋ ਗਏ, ਕਿਉਂਕਿ ਉਹ ਉਹਨਾਂ ਦੀ ਆਸ ਜਿਹੜੀ ਸੀ ਉਹ ਰੱਬ 'ਤੇ ਹੁੰਦੀ ਸੀ ਉਦੋਂ, ਹੁਣ ਉਹਨਾਂ ਦੀ ਜਿਹੜੀ ਆਸ ਹੈ ਉਹ ਸਰਕਾਰਾਂ 'ਤੇ ਹੋ ਗਈ ਹੈ। ਕੀ ਖਿਆਲ ਹੈ ਤੁਹਾਡਾ?
ਅਮਦੀਪ, ਮੇਰਾ ਖਿਆਲ ਤੁਹਾਡੇ ਨਾਲ ਥੋੜਾ ਮੁਖਤਲਫ ਕੀ ਡਿਫਰੈਂਟ ਆ। ਉਹ ਡਿਫਰੈਂਟ ਇੱਦਾਂ ਆ ਕਿ ਪੈਸਾ ਤਾਂ ਹੈਗਾ ਆ, ਪੈਸਾ ਇਜ਼ ਵਨ ਆਫ ਦਾ ਫੈਕਟਰ ਆ ਜਿਹੜਾ ਕਿ ਕਨਵਰਸ਼ਨ ਦੇ ਵਿੱਚ ਕੰਮ ਆਉਂਦਾ ਆ। ਲੇਕਿਨ ਕਈ ਵਾਰੀ ਨਾ ਜਿਹੜੇ ਧਰਮ ਹੁੰਦੇ ਆ, ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਣਾ, ਉਹ ਉਹਨਾਂ 'ਚ ਰਿਜਿਡਿਟੀ ਬਹੁਤ ਹੁੰਦੀ ਹੈ, ਰਿਜਿਡ ਬਹੁਤ ਹੁੰਦੇ ਆ, ਤੇ ਉਸ ਰਿਜਿਡਿਟੀ ਤੋਂ ਵੀ ਕਈ ਵਾਰੀ ਤੰਗ ਆ ਜਾਂਦੇ ਆ। ਜਿੱਦਾਂ ਜਾਤ ਪਾਤ ਦੇ ਮਸਲੇ ਜ਼ਿਆਦਾ ਉਹਦੇ ਵਿੱਚ ਹੁੰਦੇ ਆ, ਉੱਚੀਆਂ ਕਲਾਸਾਂ ਨੂੰ ਥੋੜ੍ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ, ਜਿਹੜੀ ਛੋਟੀਆਂ ਕਲਾਸਾਂ ਉਹਨਾਂ ਨੂੰ ਘੱਟ ਇੰਪੋਰਟੈਂਸ ਦਿੱਤੀ ਜਾਂਦੀ ਆ, ਤੇ ਪਹਿਲਾਂ ਭਾਰਤ ਵਿੱਚ ਇਦਾਂ ਹੁੰਦਾ ਰਿਹਾ ਆ। ਤੇ ਇਹ ਜਿਹੜੀ ਕ੍ਰਿਸਚੀਅਨਿਟੀ ਆ, ਇਹਦੇ ਵਿੱਚ ਥੋੜ੍ਹੀ ਇਕਸਾਰਤਾ ਤਾਂ ਹੈਗੀ ਆ, ਕ੍ਰਿਸਚੀਅਨਿਟੀ ਦੇ ਵਿੱਚ ਇਕਸਾਰਤਾ ਆ ਕਿ ਛੋਟੇ ਵੱਡੇ ਨੂੰ ਵੀ ਉਨਾ ਹੀ ਆਦਰ ਦਿੱਤਾ ਜਾਂਦਾ ਜਿੰਨਾ ਵੱਡੇ ਨੂੰ ਦਿੱਤਾ ਜਾਂਦਾ। ਸ਼ਾਇਦ ਤੁਹਾਡਾ ਐਕਸਪੀਰੀਅੰਸ ਹੋਊਗਾ ਜਾਂ ਨਹੀਂ ਹੋਊਗਾ, ਮੈਂ ਇੱਥੇ ਦੇਖਿਆ ਆ ਇਸ ਕੰਟਰੀ ਵਿੱਚ ਰਹਿ ਕੇ ਕਿ ਕ੍ਰਿਸਚੀਅਨਿਟੀ ਦੇ ਵਿੱਚ, ਵੈਸੇ ਤਾਂ ਕ੍ਰਿਸਚੀਅਨਿਟੀ ਤਾਂ ਬਹੁਤ ਦੇਸ਼ਾਂ 'ਚ ਫੈਲੀ ਹੋਈ ਆ, ਤੇ ਉਹਦੇ ਕਰਕੇ ਵੀ ਜਿਹੜੇ ਕਈ ਵਾਰੀ ਲੋਕ ਇੱਧਰ ਨੂੰ ਹੋ ਜਾਂਦੇ ਆ। ਬਾਕੀ ਤੁਹਾਡੀ ਗੱਲ ਤਾਂ ਬਿਲਕੁਲ ਠੀਕ ਆ, ਵੱਡਾ ਫੈਕਟਰ ਤਾਂ ਪੈਸਾ ਹੀ ਆ। ਜੇ ਸਰਕਾਰ ਪੈਸਾ ਵੰਡਣ ਲੱਗ ਪਵੇ, ਬਿਜਲੀ ਮੁਫ਼ਤ ਦੇਣ ਲੱਗ ਪਵੇ, ਜਾਂ ਸਫ਼ਰ ਮੁਫ਼ਤ ਦੇਣ ਲੱਗ ਪਵੇ, ਪੈਸਾ ਘਰਾਂ 'ਚ ਸਿੱਟਣ ਲੱਗ ਪਵੇ, ਰੋਟੀ ਪਾਣੀ ਦੇਣ ਲੱਗ ਪਵੇ, ਆਟਾ ਦੇਣ ਲੱਗ ਪਵੇ, ਦਾਲਾਂ ਵੰਡਣ ਲੱਗ ਪਵੇ, ਖੰਡ ਵੰਡਣ ਲੱਗ ਪਵੇ, ਤਾਂ ਲੋਕਾਂ ਦਾ ਰੁਝਾਨ ਉੱਧਰ ਨੂੰ ਹੋ ਜਾਂਦਾ ਆ, ਇੱਕ ਕੁਦਰਤੀ ਗੱਲ ਆ। ਪਰ ਉਹਦੇ ਜਿਹੜੇ ਲੌਂਗ ਰਨ ਇੰਪੈਕਟ ਹੁੰਦੇ ਬੜੇ ਭੈੜੇ ਹੁੰਦੇ ਆ। ਪਰ ਜਿਹੜੇ ਧਰਮ ਕਨਵਰਸ਼ਨ ਦੇ ਆ, ਕਈ ਕਈ ਟੈਂਪਰੇਰੀ ਚਲ ਜਾਂਦੇ ਲੋਕ, ਟੈਂਪਰੇਰੀ ਚਲ ਜਾਣਾ ਉਸ ਧਰਮ ਦੇ ਵਿੱਚ, ਉਹਦੀਆਂ ਸਹੂਲਤਾਂ ਜਿਹੜੀਆਂ
ਲੈ
ਪੈਸੇ
ਕੇ
ਪੂਸਾ ਦਿੰਦੇ ਉਹ ਲੈ ਲੈਣਾ ਤੇ ਆਪਣੇ ਧਰਮ ਵਿੱਚ ਵਾਪਸ ਆ ਜਾਣਾ। ਇਹ ਤਾਂ ਸਟ੍ਰੈਟਜੀ ਹੁੰਦਾ, ਠੀਕ ਆ, ਫਿਰ ਲੈ ਲਓ ਪੈਸਾ ਪੂਸਾ ਜਿਹੜਾ ਦਿੰਦੇ ਤਾਂ ਆਪਣੇ ਧਰਮ ਵਿੱਚ ਵਾਪਸ ਆ ਜਾਓ, ਕੋਈ ਗੱਲ ਨਹੀਂ ਹੈ। ਪਾਰਟੀਆਂ ਵਾਲੇ ਵੀ ਕਰਦੇ ਆ, ਆਪ ਵਾਲੇ ਉੱਧਰ ਚਲ ਜਾਂਦੇ ਫਿਰ ਆ ਜਾਂਦੇ, ਉੱਧਰ ਚਲ ਜਾਂਦੇ ਫਿਰ ਆ ਜਾਂਦੇ ਆ। ਇਹ ਸਟ੍ਰੈਟਜੀ ਹੈਗੀ ਆ, ਇਹ ਕਸੂਰ ਕਿਸੇ ਦਾ ਨਹੀਂ ਹੈ, ਇਹ ਕਸੂਰ ਹੈਗਾ ਸਮਾਜ ਦਾ। ਸਮਾਜ ਦੇ ਵਿੱਚ ਜਿਹੜੀ ਪ੍ਰਵਿਰਤੀ ਆ, ਲਾਲਚੀ ਪ੍ਰਵਿਰਤੀ ਆ, ਉਹਦੇ ਕਾਰਨ ਇਹ ਹੋ ਰਿਹਾ ਆ। ਪੈਸਾ ਤਾਂ ਹੈਗਾ ਆ, ਲੇਕਿਨ ਜਿਹੜਾ ਲਾਲਚ ਆ ਸਾਡੇ ਮਨਾਂ ਦੇ ਵਿੱਚ, ਸਾਰਿਆਂ ਦੇ ਵਿੱਚ ਨਹੀਂ ਹੈ, 30% ਲੋਕ ਹੋਣਗੇ ਜਿਹੜੇ ਨਹੀਂ ਵੀ ਹੈਗੇ, ਲੇਕਿਨ 70% ਲੋਕ ਲਲਚਾਏ ਜਾਂਦੇ ਆ। ਲਾਲਚ ਵਿੱਚ ਆ ਕੇ ਤੁਸੀਂ ਉਹ ਚੀਜ਼ ਅਪਣਾ ਲੈਂਦੇ ਆ ਜਿਹੜੇ ਤੁਹਾਡੀ ਮੋਰਲ ਔਰ ਐਥੀਕਲ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ। ਇੱਦਾਂ ਵੈਸੇ ਹੋਣਾ ਨਹੀਂ ਚਾਹੀਦਾ।
ਭਾਜੀ
ਇੱਕ ਹਿੰਦੂ ਤਾਂ ਹਿੰਦੂ ਧਰਮ, ਤੁਸੀਂ
ਨਹੀਂ,
ਦੱਸਿਆ ਸੀ ਇੱਕ ਵਾਰੀ, ਹਿੰਦੂ ਧਰਮ ਅਤੇ ਸਿੱਖ ਧਰਮ ਆ ਜਿਨ੍ਹਾਂ ਨੇ ਕਦੇ ਵੀ ਕਨਵਰਸ਼ਨ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੀ ਨਹੀਂ ਹੈ। ਇਹਨਾਂ ਵਿੱਚ ਲੋਕ ਆਪ ਮੁਹਾਰੇ ਆਏ ਆ, ਤੇ ਹੁਣ ਇਸ ਧਰਮ, ਇਹਨਾਂ ਧਰਮਾਂ ਵਿੱਚੋਂ ਲੋਕ ਦੂਜੇ ਧਰਮਾਂ ਨੂੰ ਜ਼ਰੂਰ ਜਾ ਰਹੇ ਆ।
ਭਾਜੀ
ਇਹਦੇ ਬਾਰੇ
ਨਹੀਂ ਨਹੀਂ
ਥੋੜ੍ਹੇ ਆ
ਭਾਜੀ,
ਦੱਸੋ।
ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸਲਾਮ ਜਦੋਂ ਆਇਆ, ਪਹਿਲਾਂ ਜਦੋਂ ਆਇਆ ਤੇ ਉਹਦੀ ਆਈਡੀਓਲੋਜੀ ਲੋਕਾਂ ਨੇ ਥੋੜ੍ਹੀ ਥੋੜ੍ਹੀ ਅਡੋਪਟ ਕੀਤੀ, ਪਰ ਜਿਹੜਾ ਬਾਬਰ ਲੈ ਕੇ ਆਇਆ ਤਲਵਾਰ ਵਾਲਾ,
ਜਬਰ
ਉਹ ਮਤਲਬ ਉਹ ਘਾਤਕ ਸੀਗਾ। ਉਹਦੀ ਜਿਹੜੀ ਕਨਵਰਜ਼ਨ ਹੋਈ ਉਹ ਹੈ, ਉਹ ਅੱਜ ਵੀ ਲੋਕ ਰੋਂਦੇ ਨੇ, ਲੋਕ ਪਛਤਾਉਂਦੇ ਨੇ, ਉਹ ਨਾ ਇੱਧਰਲੇ ਆ ਨਾ ਉੱਧਰਲੇ ਆ, ਉਹ ਓਰਿਜਨੈਲਿਟੀ ਆਪਣੀ ਗਵਾ ਬੈਠੇ, ਸਾਰਾ ਜਿਹੜੀਆਂ ਪਰੰਪਰਾਵਾਂ ਆਪਣੀਆਂ ਗਵਾ ਬੈਠੇ। ਠੀਕ ਹੈ, ਇਸੇ ਤਰ੍ਹਾਂ ਜੋ ਸਿੱਖ ਧਰਮ ਅਡੋਪਟ ਕੀਤਾ, ਗੁਰੂਆਂ ਨੂੰ ਅਡੋਪਟ ਕੀਤਾ, ਜਾਂ ਹਿੰਦੂਆਂ ਦੇ ਵਿੱਚ ਵੀ ਹੈਗੀ ਇਹ ਗੱਲ ਕਿ ਉਹ ਆਈਡੀਓਲੋਜੀ ਦੇ ਨਾਲ ਜੁੜਦੇ ਨੇ, ਹੈ ਨਾ। ਚੰਗਾ ਲੱਗਿਆ ਹੁਣ ਖੱਤਰੀ ਖੱਤਰੀਆਂ ਦੇ ਇੱਕ ਪੱਕਾ ਹੀ ਸੀਗਾ ਵੀ ਅਸੀਂ ਇੱਕ ਮੁੰਡਾ ਜਿਹੜਾ ਆ ਉਹ ਸਿੱਖ ਬਣਾਉਣਾ ਆ, ਕਿਉਂਕਿ ਉਹ ਸ਼ੁਰੂ ਤੋਂ ਹੀ ਲੜਾਕੀ ਕੌਮ ਰਹੀ ਆ। ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਗੁਰੂ ਮੰਨਦੇ ਨੇ ਕਿ ਆਪਣਾ ਵੱਡਾ ਮੁੰਡਾ ਉਹ ਜੰਗ ਨੂੰ ਦਿੰਦੇ ਸੀ, ਸਿੱਖ ਬਣਾਉਂਦੇ ਸੀ, ਸਿੱਖ ਦਾ ਮਤਲਬ ਉਹ ਗੁਰੂ ਦੇ ਲੜ ਲਾ ਦਿੰਦੇ ਸੀ, ਹੈ ਨਾ। ਸੋ ਇਸ ਕਰਕੇ ਉਹ ਅੰਦਰੋਂ ਸਿੱਖੀ ਜਿਹੜੀ ਆ ਉਹ ਨਿਕਲਦੀ ਸੀ, ਪੁੰਗਰਦੀ ਆ। ਹੁਣ ਵੀ ਇੱਦਾਂ ਹੀ ਆ, ਹੁਣ ਬਹੁਤ ਸਾਰੇ ਗੋਰੇ ਆਪਣੇ ਜਿਹੜੇ ਸਾਊਥ ਦੇ ਵਿੱਚ ਜਿਹੜੇ ਸਿੱਖ ਬਣ ਰਹੇ ਨੇ, ਕਿਉਂ ਬਣ ਰਹੇ ਨੇ, ਹਰਿਆਣੇ ਦੇ ਵਿੱਚ ਬਹੁਤ ਵੱਡੇ, ਕੋਈ ਕਨਵਰਜਨ ਨਹੀਂ ਹੋ ਰਹੀ, ਉੱਥੇ ਲੋਕ ਜਾ ਕੇ ਕਨਵਰਟ ਨਹੀਂ ਕਰਦੇ, ਉਹਨਾਂ ਨੂੰ ਲਾਲਚ ਦੇ ਕੇ ਕਨਵਰਟ ਨਹੀਂ ਕਰਦੇ। ਉਹਨਾਂ ਨੇ ਦੇਖ ਲਿਆ ਵੀ ਸਾਡੀ ਜਿਹੜੀ ਰੂਟਸ ਨੇ, ਅਸੀਂ ਕਿੱਥੇ ਹਾਂ ਖੜੇ, ਕੀ ਕਰਨਾ ਆ, ਅਤੇ ਉਹ ਖੁਦ ਉਹ 'ਚ ਹੁੰਦੇ ਨੇ, ਚਾਹੇ ਥੋੜ੍ਹੇ ਹੁੰਦੇ ਨੇ ਪਰ ਹੁੰਦੇ ਨੇ। ਹੁਣ ਦੇਖੋ ਜਿਹੜੇ ਗੋਰੇ ਆ ਸਾਰਿਆਂ ਨੂੰ ਵੱਧ ਉਹ ਧਰਮ ਕਿਹੜਾ ਅਡੋਪਟ ਕਰ ਰਹੇ ਨੇ ਇਸ ਵੇਲੇ? ਬੁੱਧੀਜ਼ਮ, ਸੈਕਿੰਡ ਨੰਬਰ 'ਤੇ ਹਿੰਦੂਇਜ਼ਮ। ਕਿਉਂ? ਕਿਉਂਕਿ ਉਹ ਉਹਨਾਂ ਨੂੰ, ਉਹਨਾਂ ਦੇ ਵਿੱਚ ਪ੍ਰੋਵਿਜ਼ਨ ਹੈ ਮੈਡੀਟੇਸ਼ਨ ਦੀ, ਉਹਨਾਂ ਦੇ ਵਿੱਚ ਸੈਲਫ ਐਕਸਪਲੋਰੇਸ਼ਨ ਦੀ ਪ੍ਰੋਵਿਜ਼ਨ ਹੈ। ਉਹ ਆਪਣੇ ਆਪ ਨੂੰ ਫਾਇਦਾ ਲੈਂਦੇ ਨੇ ਵੀ ਅਸੀਂ ਯੋਗਾ ਕਰਨਾ ਆ, ਅਸੀਂ ਆਪਣੇ ਨੂੰ ਫਿੱਟ ਰੱਖਣਾ ਆ, ਅਸੀਂ ਮੈਡੀਟੇਸ਼ਨ ਕਰਨੀ, ਅਸੀਂ ਮੈਂਟਲੀ ਸਟਰੋਂਗ ਰਹਿਣਾ ਆ। ਸੋ ਇੱਦਾਂ ਦੀਆਂ ਪ੍ਰੋਵਿਜ਼ਨਸ ਹੈ ਜਿਹੜੀਆਂ ਕਿ ਕ੍ਰਿਸਚਨ ਧਰਮ ਦੇ ਵਿੱਚ ਨਹੀਂ ਹੈਗੀਆਂ। ਚਰਚਾਂ ਨੇ, ਪਾਦਰੀਆਂ ਨੇ ਇਹ ਚੀਜ਼ਾਂ ਆਪਣੇ ਲੋਕਾਂ ਨੂੰ ਦਿੱਤੀਆਂ ਨਹੀਂ ਹੈਗੀਆਂ। ਇਸੇ ਤਰ੍ਹਾਂ ਹੁਣ ਸਿੱਖ ਧਰਮ ਵੀ ਇੱਕ ਉਸ ਕਗਾਰ 'ਤੇ ਖੜ੍ਹਾ ਹੈ, ਉਸ ਲਾਈਨ ਦੇ ਵਿੱਚ ਖੜ੍ਹਾ ਆ ਕਿ ਕੀ ਅਸੀਂ ਸਿਰਫ ਇਹਨੂੰ ਇੱਕ ਫਾਰਮੈਲਿਟੀ ਤੌਰ 'ਤੇ ਧਰਮ ਬਣਾਤਾ ਆ ਕਿ ਗੁਰਦੁਆਰੇ ਜਾਣਾ ਆ, ਮੱਥਾ ਟੇਕਣਾ, ਇੰਨੇ ਵਜੇ ਆਨੰਦ ਸਾਹਿਬ ਹੋਣਾ, ਇੰਨੇ ਵਜੇ ਅਰਦਾਸ ਹੋਣੀ ਆ, ਮੁੜ ਕੇ ਲੰਗਰ ਛਕਣਾ, ਘਰ ਨੂੰ ਆ ਜਾਣਾ। ਠੀਕ ਹੈ, ਇੱਕ ਰੂਟੀਨ। ਕੀ ਅਸੀਂ ਇਹ ਤੋਂ ਡੀਪ ਵੀ ਜਾਂਦੇ ਹਾਂ? ਕੀ ਅਸੀਂ ਭਗਤੀ ਦੇ ਗੁਰ ਸਿੱਖ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਜੁੜਨਾ ਆ, ਮੈਡੀਟੇਸ਼ਨ ਕਿਸ ਤਰ੍ਹਾਂ ਕਰਨਾ? ਜਦੋਂ ਕੋਈ ਚੌਂਕੜੀ ਮਾਰ ਕੇ ਬਹਿ ਕੇ ਅੱਖਾਂ ਬੰਦ ਕਰਦਾ, ਲੋਕ ਕਹਿੰਦੇ ਇਹ ਤਾਂ ਯੋਗਾ ਕਰ ਰਿਹਾ ਜੀ, ਹਾਲਾਂਕਿ ਉਹ ਯੋਗਾ ਨਹੀਂ ਹੈਗਾ, ਕੁਛ ਨਹੀਂ ਹੈਗਾ,
ਬਿਲਕੁਲ
ਹੈਨਾ। ਸੋ
ਮੈਂ ਵੀ ਕਈ ਵਾਰ ਮਹਿਸੂਸ ਕੀਤਾ, ਲੋਕ ਚਿੱਡਾਂ ਕਰਦੇ, ਟਿੱਚਰਾਂ ਕਰਦੇ, ਕਿਸ ਵੇਲੇ ਤੁਸੀਂ ਬਹਿ ਗਿਆ ਨਾ, ਜਿਵੇਂ ਲਿਵ ਲੱਗ ਜਾਂਦੀ ਬੰਦਾ ਉਹਦੇ, ਏਦਾਂ ਅੱਖਾਂ ਮੀਟ
ਮਤਲਬ
ਕੇ ਬੈਠ ਜਾਂਦਾ,
ਭਾਜੀ ਮੈਂ ਨੋਟ,
ਲੋਕ ਕਹਿੰਦੇ ਠੰਡ ਕਰਦਾ ਇਹ।
ਹਾਂ, ਮੈਂ ਨੋਟ ਕੀਤਾ, ਗੁਰੂ ਘਰ ਤੁਸੀਂ ਚੌਂਕੜਾ ਮਾਰ ਕੇ ਬਹਿ ਜਾਓ, ਸਿੱਧੀ ਢੂਈ ਕਰਕੇ ਬਹਿ ਜਾਓ, ਏਦਾਂ ਹੱਥ ਰੱਖ ਕੇ ਬਹਿ ਜਾਓ, ਲੋਕ ਕਹਿਣਗੇ ਤਾਂ ਜੀ ਇਹ ਤਾਂ ਹਿੰਦੂਇਜ਼ਮ ਨੂੰ ਫੋਲੋ ਕਰ ਰਿਹਾ, ਹੈ ਨਾ। ਸੋ ਇਸ ਕਰਕੇ ਮਤਲਬ ਇਹ ਜਿਹੜੇ ਗੁਰੂ ਹੈ, ਜਪੀਆਂ ਤਪੀਆਂ ਹੱਠੀਆਂ, ਜਪ ਵੀ ਕੀਤੇ ਆ, ਤਪ ਵੀ ਕੀਤੇ ਆ, ਹੱਠ ਵੀ ਕੀਤੇ ਆ, ਇਹ ਕਿਸ ਵਾਸਤੇ ਕੀਤੇ ਆ? ਅਕਾਲ ਪੁਰਖ ਵਾਸਤੇ ਕੀਤੇ, ਲੋਕਾਂ ਵਾਸਤੇ ਨਹੀਂ ਕੀਤੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਅਸੀਂ ਇਹਨਾਂ ਤੋਂ ਦੂਰ ਕਰਾਂਗੇ ਤਾਂ, ਵੈਸੇ ਅਲਟਰਨੇਟਿਵਲੀ ਪੰਜਾਬ ਦੀ ਜਿਹੜੀ ਪਾਸਟਰ ਕ੍ਰਿਸਚੈਨਿਟੀ ਆ ਉਹ ਚੀਜ਼ਾਂ ਇਹ ਔਫਰ ਨਹੀਂ ਕਰ ਰਹੀ, ਉਹ ਇਹ ਥੋੜ੍ਹਾ ਕਰ ਰਹੀ ਆ ਔਫਰ ਵੀ ਜੇ ਸਿੱਖ ਧਰਮ ਜਾਂ ਹਿੰਦੂ ਧਰਮ ਵਿੱਚ ਤੁਹਾਨੂੰ ਮੈਡੀਟੇਸ਼ਨ ਨਹੀਂ ਸਿਖਾ ਰਹੇ, ਆ ਜਾਓ ਤੁਹਾਨੂੰ ਅਸੀਂ ਸਿਖਾ ਦਿੰਦੇ, ਇਹ ਨਹੀਂ ਔਫਰ ਕਰ ਰਹੀ। ਉਹ ਇਹ ਕਹਿ ਰਹੇ ਆ ਜਾਓ, ਤੁਹਾਨੂੰ ਅਸੀਂ ਪੈਸੇ ਦਿੰਦੇ ਹਾਂ, ਤੁਹਾਡੇ ਨਿਆਣੇ ਪੜ੍ਹਾ ਦਿੰਦੇ ਹਾਂ, ਫੀਸ ਦਿੰਦੇ ਹਾਂ, ਤੁਸੀਂ ਜੀ ਗੁਰਦੁਆਰੇ ਪ੍ਰਸ਼ਾਦ ਨਹੀਂ ਲੈਣਾ, ਉਹ ਸ਼ੈਤਾਨ ਦਾ ਆ, ਉਹ ਐ ਮਤਲਬ ਬਟ ਇਜ਼ ਮਤਲਬ ਇੱਕ ਝੂਠ ਤੂਫਾਨ ਜਿਹੜਾ ਕਹਿੰਦੇ ਵੱਧਦਾ ਆ, ਉਹ ਵੱਧ ਰਿਹਾ। ਇਸ ਨੂੰ ਪੰਜਾਬ ਭਾਰਤ ਦੇ ਕ੍ਰਿਸਚੀਅਨਿਟੀ ਜਿਹੜੀ ਆ ਉਹਨਾਂ ਦੇ ਜਿਹੜੇ ਬਿਸ਼ਪਸ ਨੇ ਕੈਥੋਲਿਕ ਚਰਚ ਦੇ, ਉਹਨਾਂ ਨੇ ਇਸ ਨੂੰ ਨਕਾਰ ਦਿੱਤਾ ਹੈ ਵੀ ਇਹ ਕ੍ਰਿਸਚੀਅਨਿਟੀ ਨਹੀਂ ਹੈਗੀ। ਇਹ ਸਾਨੂੰ ਵੀ ਪਤਾ ਪਾਸਟਰ ਜਿਹੜਾ ਆ ਉਹ ਕੋਈ ਇਹ ਕ੍ਰਿਸਚੀਅਨਿਟੀ ਨਹੀਂ ਹੈਗੀ, ਇੱਥੇ ਵੀ ਕੱਢੇ ਹੋਏ ਨੇ ਸਾਰੇ। ਸੋ ਇਸ ਕਰਕੇ ਥਰਡ ਗ੍ਰੇਡ ਫੋਰਥ ਗ੍ਰੇਡ ਤੁਸੀਂ ਧਰਮ ਨੂੰ ਅਡੋਪਟ ਕਰਨਾ, ਇਟਸ ਅਪ ਟੂ ਯੂ, ਅਤੇ ਉਹ ਵੱਧ ਵੀ ਜਾਵੇ ਤਾਂ ਕੋਈ ਗੱਲ ਨਹੀਂ, ਹੈ ਨਾ। ਜਿਹੜੇ ਸਿੱਖਾਂ ਦੀ ਤਾਂ ਇੱਕ ਵਾਰੀ ਗਿਣਤੀ 350 ਰਹਿ ਗਈ ਸੀਗੀ ਘੱਲੂਘਾਰੇ ਤੋਂ ਬਾਅਦ, ਇਹ ਤਾਂ ਆਪਣੇ ਆਪ ਅਡੋਪਟ ਹੋਈ ਜਾਣਾ। ਇਸ ਤਰ੍ਹਾਂ ਹੀ ਹਿੰਦੂਇਜ਼ਮ ਲੱਖਾਂ ਸਾਲ ਹੋ ਗਏ ਖਤਮ ਹੁੰਦਿਆਂ ਨੂੰ, ਇਹ ਵੀ ਨਹੀਂ ਹੋਣਾ। ਸੋ ਇਹ ਚੀਜ਼ਾਂ 'ਤੇ ਆਪਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ, ਪਰ ਇੰਨਾ ਵੀ ਸੀਰੀਅਸ ਨਹੀਂ ਕਿ ਜਿਹੜੇ ਲੋਕ ਇੱਕ ਛੋਟੀ ਜਿਹੀ ਗੱਲ ਪਿੱਛੇ ਆਪਣਾ ਧਰਮ ਛੱਡ ਦੇਣ। ਜਿੰਨੇ ਕੁ ਰੰਗ ਉਹਨਾਂ ਨੇ ਫਿਰ ਇੱਧਰ ਲਾਏ ਆ, ਉਨੇ ਕੁ ਗਾਂਹ ਜਾ ਕੇ ਲਾਊਗੇ। ਉਹ ਕਹਿੰਦੇ ਨੇ ਕਿ ਇੱਕ ਕਹਾਵਤ ਹੈ ਨਾ ਵੀ ਜਿਹੜਾ ਲਾਹੌਰ ਮੂਰਖ ਉਹ ਪਿਸ਼ੌਰ ਵੀ ਮੂਰਖ। ਹੁਣ ਮੈਂ ਸੱਭਿਅਕ ਭਾਸ਼ਾ 'ਚ ਕਹਿੰਦਾ ਹਾਂ, ਹੈਗੀ ਤਾਂ ਇਹ ਗਾਲ ਵਾਲਾ ਕੰਮ ਹੈ ਕਿ ਜਿਹੜਾ,
ਪਰ ਤੁਸੀਂ ਬਹੁਤ ਵਧੀਆ ਤਰੀਕੇ,
ਮੈਂ ਵਧੀਆ ਤਰੀਕੇ ਪੋਲਿਸ਼ ਤਰੀਕੇ ਨਾਲ, ਜਿਹੜਾ ਲਾਹੌਰ ਮੂਰਖ ਉਹ ਪਿਸ਼ੌਰ ਵੀ ਮੂਰਖ ਹੈ, ਹੈ ਨਾ। ਜਿਹਨੇ ਜਿਹਨੂੰ ਇੱਧਰ ਹੀ ਨਹੀਂ ਕੋਈ ਚੀਜ਼ ਲੱਭੀ, ਉਹਨੂੰ ਉੱਧਰ ਵੀ ਨਹੀਂ ਲੱਭਣੀ ਹੈਗੀ। ਜਿੰਨੇ ਕੁ ਚੰਦ ਇੱਧਰ ਚਾੜੇ, ਉਹ ਇੰਨੇ ਕੁ ਚੰਦ ਉੱਧਰ ਚਾੜਨੇ ਆ। ਸੋ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਤੇ
ਆਪਾਂ ਜਾਣਾ ਆ, ਪਿਸ਼ੌਰ ਵੀ ਜਾਣਾ, ਲਾਹੌਰ ਵੀ ਜਾਣਾ, ਫਰਕ ਦੇਖਣਾ ਕਿੰਨਾ ਕਿਆ, ਪਿਸ਼ੌਰ ਤੇ ਲਾਹੌਰ ਦਾ।
ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਜਿਹੜੇ ਅਮਰੀਕ ਸਿੰਘ ਲਾਹੌਰ ਹੈ ਉਹੀ ਅਮਰੀਕ ਸਿੰਘ ਪਿਸ਼ੌਰ ਵੀ ਆ, ਉਹੀ ਰਹਿਣਾ ਹੈ।
ਜਾਕੇ ਪਤਾ ਲੱਗੂਗਾ। ਇਹ ਤਾਂ ਤੁਸੀਂ ਹੁਣ ਕਰੀ ਜਾਂਦੇ ਜਿੱਦਾਂ ਹੁਣ ਅਮਨਦੀਪ ਇੱਕ ਘੜੀ ਨੀ ਹੁੰਦੀ, ਜਿੱਦਾਂ ਘੜੀ ਹੁੰਦੀ ਉਹਦਾ ਪੈਂਡੂਲ ਪੈਂਡੂਲਰ ਹੁੰਦਾ ਜਿਹੜਾ ਇੱਦਾਂ ਘੁੰਮਦਾ ਥੱਲੇ ਨੂੰ ਜਾਂਦਾ ਉੱਪਰ ਨੂੰ ਜਾਂਦਾ। ਮੇਰੇ ਇੰਟਰਨੈਟ 'ਚ ਇੱਦਾਂ ਪ੍ਰੋਬਲਮ ਆ, ਮੇਰੀ ਜਿਹੜੀ ਫੋਟੋ ਇਸ ਵੇਲੇ ਆ ਰਹੀ ਆ ਉਹ ਪੈਂਡੂਲਰ ਦੀ ਤਰ੍ਹਾਂ ਆ, ਕਦੇ ਇੱਧਰ ਨੂੰ ਹੋ ਜਾਂਦੀ ਕਦੇ ਇੱਧਰ ਨੂੰ ਹੋ ਜਾਂਦੀ। ਉਹਦਾ ਕੋਈ ਹੱਲ ਕੱਢੋ ਜਾਂ ਉਹਨੂੰ ਗੱਬੇ ਕਰੋ।
ਉਹਦਾ ਹੱਲ ਹੈਗਾ ਕਿ ਤੁਹਾਨੂੰ ਤਾਰ ਲਾਣੀ ਪੈਣੀ, ਤੁਸੀਂ ਵਾਈਫਾਈ ਨੈਟਵਰਕ ਤੇ ਆ ਤੇ ਇਸ
ਮੈਂ
ਕਰਕੇ।
ਇੱਦਾਂ ਕਰਦਾ ਵੀ ਜੇ ਇਸ ਕਮਰੇ 'ਚ ਮੈਂ ਪ੍ਰੋਗਰਾਮ ਕਰਦਾ ਨਾ, ਅਗਲੀ ਵਾਰ ਜਦੋਂ ਕਰਾਂਗੇ ਪ੍ਰੋਗਰਾਮ ਮੈਂ ਆਪਣੇ ਮੁੰਡੇ ਦੇ ਕਮਰੇ 'ਚ ਕਰੂੰਗਾ ਉਹਦੇ ਟੀਵੀ ਤੋਂ, ਤੇ ਉਹਨੇ ਤਾਰ ਲਾਈ ਹੋਆ ਸਿੱਧੀ,
ਠੀਕ
ਉਹ
ਹੈ।
ਉੱਥੇ ਹੋ ਸਕਦਾ ਇਹ ਜਿੱਦਾਂ ਤੁਸੀਂ ਕਹਿੰਦੇ, ਜਿੱਦਾਂ ਤੁਹਾਡੀ ਆ ਤੁਹਾਡੀ ਤਾਂ ਚੈਨਲ 9 ਤੇ ਜਿਹੜੇ ਕਰਦੇ ਹੁੰਦੇ ਆ ਐਂਕਰ ਉਦਾਂ ਆਉਂਦੀ ਆ, ਮੇਰੀ ਇੱਦਾਂ ਆਉਂਦੀ ਆ ਕਦੇ ਇੱਧਰ ਨੂੰ ਕਦੇ ਉੱਧਰ
ਹਾਂ,
ਨੂੰ, ਉਹ ਹਟ ਹਟ ਕੇ ਆਉਂਦੀ। ਮੈਂ ਦੇਖਿਆ ਸੀਗਾ
ਉਹ ਜਿਟਰ ਕਰਦੀ ਹੈ।
ਤੇ
ਖੈਰ ਐਨੀਵੇ
ਬੋਲਦੇ
ਆਪਾਂ
ਬੋਲਦੇ ਕੁਛ ਹੋ ਰਿਹਾ ਉਹ, ਜਿੱਦਾਂ ਜਿੱਦਾਂ ਲਾਈਟ ਨੀ ਉੱਪਰ ਚਮਕਦੀ ਹੁੰਦੀ ਬੱਦਲ ਦੇ ਵਿੱਚ, ਆਵਾਜ਼ ਪਹਿਲਾਂ ਆ ਜਾਂਦੀ ਆ, ਸੱਚ ਲਾਈਟ ਪਹਿਲਾਂ ਆ ਜਾਂਦੀ ਆਵਾਜ਼ ਬਾਅਦ ਬਾਅਦ
ਉਹ ਇੱਕ ਭੱਲੇ ਨੇ ਚੁਟਕਲਾ ਵੀ ਸੁਣਾਇਆ ਸੀ। ਕਹਿੰਦੇ ਵੀ
ਆਉਂਦੀ ਆ।
ਇੰਡੀਆ ਦੇ ਵਿੱਚ ਉਦੋਂ ਐਂਟੀਨੇ ਹੁੰਦੇ ਸੀ ਨਾ 90ਵਿਆਂ ਦੇ ਵਿੱਚ, ਤੇ ਉਦੋਂ ਏਸ਼ੀਅਨ ਗੇਮਾਂ ਚੱਲਦੀਆਂ ਸੀਗੀਆਂ ਤੇ ਹਾਕੀ ਦਾ ਮੈਚ ਸੀਗਾ। ਕਹਿੰਦੇ ਐਂਟੀਨਾ ਆਉਂਦਾ ਨਹੀਂ, ਕਹਿੰਦਾ ਹਾਲ ਤਾਂ ਉਹ ਹੋਇਆ ਹੁੰਦਾ, ਕਹਿੰਦਾ ਪਲੇਅਰ ਗਾਂਹ ਭੱਜ ਜਾਂਦਾ, ਕੱਚਾ ਉੱਤੇ ਖੜਾ ਰਹਿ ਜਾਂਦਾ ਉਹ ਮਗਰੋਂ ਰਲਦਾ ਜਾ ਕੇ।
ਇੱਥੇ ਗੱਲੇ ਸੁਣਾ ਦੇ, ਇਕੱਲੇ ਮੇਰੇ ਬ੍ਰਦਰ ਨੇ ਮੈਨੂੰ ਸੁਣਾਈ ਆ,
ਅੱਛਾ
ਹਰਨਾਮ ਸਿੰਘ ਨੇ, ਵੈਸੇ ਹਰਨਾਮ ਸਿੰਘ ਦੀ ਆ, ਉਹਨੇ ਵੀ ਸੁਣਾਈ ਸੀ ਮੈਨੂੰ, ਮੈਨੂੰ ਯਾਦ ਭੁੱਲ ਗਿਆ, ਹੁਣੇ ਸੁਣਾਉਂਦੇ ਆ, ਸੁਣਾ ਦਈਏ
ਸੁਣਾ ਦੋ ਸੁਣਾ
ਵੀ ਨਾਲੋ ਨਾਲ।
ਕੰਮ ਹੋ
ਕਹਿੰਦਾ
ਜਾਵੇ।
ਇੱਕ ਨਾ ਹਾਥੀ ਕਹਿੰਦਾ ਬੜੇ ਡਿਪਰੈਸ਼ਨ 'ਚ ਆ ਗਿਆ, ਕਹਿੰਦਾ ਮੈਨੂੰ ਮਿਲਿਆ ਹਾਥੀ, ਹਰਨਾਮ ਸਿੰਘ ਕਹਿੰਦਾ, ਮੈਂ ਪੁੱਛਿਆ ਹਾਥੀ ਜੀ ਕੀ ਪ੍ਰੋਬਲਮ ਕੀ ਹੈਗੀ ਹੈ, ਉਹ ਕਹਿੰਦਾ ਪ੍ਰੋਬਲਮ ਤੁਹਾਨੂੰ ਦੱਸ ਦਿੰਦੇ, ਮੇਰੇ ਨਾਲ ਨਾਲ ਤੁਰਿਆ, ਪ੍ਰੋਬਲਮ ਵੀ ਲੱਭ ਆਏਗੀ। ਉਹ ਕਹਿੰਦਾ ਉਹ ਮੇਰੇ ਨਾਲ ਨਾਲ ਤੁਰ ਪਿਆ, ਪਹਿਲਾਂ ਉਹਨੂੰ ਸ਼ੇਰ ਮਿਲਿਆ ਹੈਗਾ, ਉਹਨੇ ਸ਼ੇਰ ਨੂੰ ਪੁੱਛਿਆ ਉਹ ਕਿੱਦਾਂ ਵੀ ਕੀ ਗੱਲ ਹੈ, ਉਹ ਸ਼ੇਰ ਤੇ ਕੋਈ ਜਵਾਬ ਨਹੀਂ, ਉਹ ਤਾਂ ਹੱਲ ਨਹੀਂ ਉਹਦਾ ਹੋਇਆ। ਫਿਰ ਅੱਗੇ ਚਲਾ ਗਿਆ, ਇੱਕ ਗਿੱਦੜ ਮਿਲਿਆ ਉਹਨੂੰ ਹਾਥੀ ਨੂੰ, ਉਹ ਗਿੱਦੜਾ ਵੇ ਕਿੱਦਾਂ ਤੇਰਾ ਹਾਲ ਕੀ ਆ, ਕਿ ਤੂੰ ਕੋਈ ਚੋਰੀ ਚਾਰੀ ਤਾਂ ਨਹੀਂ ਕੀਤੀ? ਉਹ ਨਹੀਂ, ਕਹਿੰਦਾ ਮੈਂ ਕੋਈ ਤੁਹਾਡੀ ਚੋਰੀ ਕੀਤੀ ਨਹੀਂ ਹੈਗੀ। ਫਿਰ ਅੱਗੇ ਚਲਾ ਗਿਆ, ਹੋਰ ਅੱਗੇ ਚਲਾ ਗਿਆ, ਉਹ ਚੂਹਾ ਸੀਗਾ ਉਹਦੇ ਵਿੱਚ ਤਲਾਬ ਦੇ ਵਿੱਚ ਨਹਾਦਾ, ਚੂਹਾ ਛੋਟਾ ਜਿਹਾ ਨਹਾਦਾ ਸੀ, ਉਹ ਕਹਿੰਦਾ ਚੂਹੇ ਓ ਚੂਹੇ, ਉਹ ਕਹਿੰਦਾ ਦੱਸੋ ਮਹਾਰਾਜ ਕੀ ਕਰ, ਤੁਸੀਂ ਤਾਂ ਮਹਾਰਾਜ ਇੱਥੇ ਦੇ, ਕਹਿੰਦਾ ਨਿਕਲ ਬਾਹਰ, ਉਹ ਚੂਹਾ ਬਾਹਰ ਆ ਗਿਆ, ਕਹਿੰਦਾ ਦੱਸੋ ਜੀ, ਉਹ ਕਹਿੰਦਾ ਮੈਂ ਇਹੀ ਦੇਖਣਾ ਸੀ ਮੇਰਾ ਕੱਛਾ ਗੁਆਚ ਗਿਆ ਤੇ ਤੁਸੀਂ ਤਾਂ ਨਹੀਂ ਪਾ ਕੇ ਨਹਾਉਣ ਲੱਗਾ,
ਤਾਂ ਕਰਕੇ ਡਿਪਰੈਸ਼ਨ ਹੋ ਗਿਆ।
ਲੱਭਦਾ ਸੀ ਉਹ।
ਠੀਕ ਹੈ ਭਾਜੀ, ਅਸੀਂ ਨਾ ਆਪਣੇ ਰੁਪਿੰਦਰ ਸਿੰਘ ਗਿੱਲ ਉਹਨਾਂ ਦਾ ਮੈਸੇਜ ਲੈ ਲਈਏ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਕਹਿੰਦੇ ਕਿ ਅਮਰੀਕ ਭਾਜੀ ਜੀ ਇਹਨੂੰ ਕੁੰਡੀ ਕਨੈਕਸ਼ਨ ਕਹਿੰਦੇ ਨੇ, ਸਹੀ ਜੋੜ ਨਹੀਂ ਲੱਗਿਆ, ਜੁਆਇੰਟ ਮੂਵ ਕਰਦਾ ਰਹਿੰਦਾ ਆ, ਇਸ ਕਰਕੇ ਤਾਰ ਚੰਗੀ ਤਰ੍ਹਾਂ ਜੋੜੋ। ਕੁੰਡੀ ਕਨੈਕਸ਼ਨ ਨਹੀਂ ਜੀ, ਇਹ ਵਾਈਫਾਈ 'ਤੇ ਨੇ ਤਾਂ ਕਰਕੇ ਸਮੱਸਿਆ ਆ ਰਹੀ ਹੈ। ਰਾਜਨਦੀਪ ਸਿੰਘ ਕੈਨਬਰਾ ਤੋਂ ਜੁੜੇ ਨੇ ਅਤੇ ਆਪਣੇ ਵੱਡੇ ਵੀਰ ਰਣਧੀਰ ਸਿੰਘ ਬਾਈ ਜੀ ਉਹਨਾਂ ਦਾ ਪ੍ਰੋਗਰਾਮ ਸੁਣ ਰਹੇ ਨੇ, ਦੋਨਾਂ ਵੀਰਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੇ ਸਤਿ ਸ਼੍ਰੀ ਅਕਾਲ। ਲਖਵੀਰ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਗੌਰਵ ਸ਼ਰਮਾ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਫਿਰ ਮੈਂ ਲੇਟ ਹੋ ਗਿਆ ਜੀ, ਭੁੱਲ ਗਿਆ ਸੀ ਜੀ, ਪਰ ਚਲੋ ਕੋਈ ਗੱਲ ਨਹੀਂ, ਦੁਬਾਰਾ ਦੇਖ ਲਿਓ ਪ੍ਰੋਗਰਾਮ। ਪਰ ਅਮਰੀਕ ਭਾਜੀ ਅੱਜ ਪੂਰੇ ਆਪਣੇ ਜਲਾਲ ਦੇ ਵਿੱਚ ਨੇ ਅਤੇ ਢਾਡੀ ਲਖਵਿੰਦਰ ਸਿੰਘ ਬੁਲਗੁਲਗਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਤਸਵੀਰਾਂ ਆ ਗਈਆਂ ਕਰੂਜ਼ ਦੀਆਂ ਅਤੇ ਆ
ਤਾਂ ਵੀ
ਦੇਖੋ,
ਮਜ਼ੇ ਆ ਗਏ।
ਹਾਂ ਇਹ ਇਹ ਉਹ ਉਹ ਵੈਸੇ
ਓਵੇਸ਼ਨ,
ਹਾਂਜੀ
ਇਹ ਕੌਣ ਸੱਜਣ ਨੇ
ਉਹ
ਇਹ ਨਿਊਜ਼ੀਲੈਂਡ ਤੋਂ?
ਹਾਂਜੀ ਹਾਂਜੀ ਇਹ ਨਿਊਜ਼ੀਲੈਂਡ ਤੋਂ ਹੈ।
ਸੋਨ ਸਾਹਿਬ
ਹਾਂ ਹਾਂਜੀ ਹਾਂਜੀ ਇਹ
ਸੋਨ
ਨਾ,
ਡਸਕੀ ਸਾਊਂਡ ਹੈ ਕਿ ਸੋਨ ਸਾਹਿਬ ਆ?
ਨਹੀਂ 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 ਡਸਕੀ ਸਾਊਂਡ ਨਿਊਜ਼ੀਲੈਂਡ ਤੋਂ ਤੇ
ਸਾਊਂਡ। ਅੱਛਾ
ਹਾਂ ਆਹ ਦੇਖੋ ਤਸਵੀਰ
ਆ ਗਈ ਆ ਗਈ। ਅੱਛਾ ਅੱਛਾ ਅੱਛਾ
ਹਾਂ
ਅੱਛਾ
ਆਹ ਦੇਖੋ ਤਸਵੀਰ ਸ਼ਿਪ ਦੀ ਜਿਹਦੇ ਵਿੱਚ ਇਹ ਜਾ ਕੇ ਆਇਆ, ਪੂਲ ਕਿੱਡਾ ਵੱਡਾ ਹੈ। ਤੇ ਆਹ ਦੇਖੋ ਸ਼ਿਪ ਦੀ ਤਸਵੀਰ, ਸੋ ਇਹ
ਅੱਛਾ ਜੀ
ਹਾਂ ਸੋ ਬਹੁਤ ਮਤਲਬ ਵਧੀਆ ਆ, ਹੈਲੀਕਾਪਟਰ ਚੋਂ ਖਿੱਚੀ ਹੋ ਲੱਗਦੀ ਮੈਨੂੰ ਲੱਗਦਾ, ਤਸਵੀਰਾਂ ਬਹੁਤ।
ਡਰੋਨ ਹੋਣਾ ਜੀ, ਅੱਜ ਕੱਲ੍ਹ ਤਾਂ ਛੋਟੇ ਛੋਟੇ ਹੈਲੀਕਾਪਟਰ ਘੁੰਮਦੇ ਰਹਿੰਦੇ ਨੇ ਹੈਗੇ।
ਹਾਂ ਨਹੀਂ ਹੈਲੀਕਾਪਟਰ ਹੀ ਆ, ਸ਼ੀਸ਼ਾ ਮੈਨੂੰ ਦਿਖਾਈ ਦੇ ਰਿਹਾ ਤੇ
ਹੈਲੀਕਾਪਟਰ।
ਹਾਂਜੀ ਸੋ ਇਹ ਤਸਵੀਰਾਂ ਨੇ ਤੇ ਉਹਨਾਂ ਨੇ ਸਾਡੇ ਨਾਲ ਸਾਂਝ ਵੀ ਪਾਈ ਸੀਗੀ ਕਿ ਉਹ ਕਿੱਥੇ ਕਿੱਥੇ ਜਾ ਕੇ ਆਏ ਨੇ, ਤੇ ਉਹ ਮੈਂ ਤੁਹਾਡੇ ਨਾਲ ਕਰਦਾ ਹਾਂ। ਤੇ ਪਰਮਜੀਤ ਸਿੰਘ ਰੂਪਰਾ ਉਹਨਾਂ ਨੇ ਵੀ ਉਹ ਫੋਟੋ ਭੇਜੀ ਆ, ਮੈਂ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ, ਉਹਨਾਂ ਨੇ ਫਤਿਹ ਬੁਲਾਈ ਆ। ਅਤੇ ਵੀਰਪਾਲ ਹੰਸਰਾ ਵੀ ਸਾਡੇ ਪ੍ਰੋਗਰਾਮ 'ਤੇ ਟਿੱਪਣੀ ਕਰ ਰਹੇ ਨੇ, ਕਹਿੰਦੇ ਕਿ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਅਸੀਂ ਸਿਰਫ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦਿੰਦੇ ਹਾਂ ਜਾਂ ਹੋਰਾਂ ਨਾਲ।
100% ਗੱਲ ਇਹਨਾਂ ਦੀ ਠੀਕ ਆ। ਗੁਰਦੁਆਰਾ ਸਾਹਿਬ ਜਾ ਕੇ 80% 80% ਲੋਕ ਤਾਂ ਮੈਨੇਜਮੈਂਟ ਦੀ ਨੁਕਤਾਚੀਨੀ ਕਰਦੇ ਆ, ਤੇ 20% ਲੋਕ ਠੀਕ ਹੁੰਦੇ ਆ। ਜਿਹੜੇ 80% ਹੁੰਦੇ ਆ ਨਾ, ਉਹਨਾਂ ਵਿੱਚੋਂ 25% ਤਾਂ ਬਾਦਲਾਂ ਤੇ ਵਰਦੇ ਪੂਰੇ ਐਨ। ਬਾਕੀ ਕੋਈ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ, ਕੋਈ ਹੋਰ ਏਦਾਂ ਧਾਰਮਿਕ ਸੰਸਥਾਵਾਂ ਨੂੰ ਨਿੰਦਦੇ ਆ, ਪਰ 25% 20% ਲੋਕ ਠੀਕ ਵੀ ਹੁੰਦੇ ਆ ਜਿਹੜੇ ਕਿ ਸਿਰਫ ਗੁਰਦੁਆਰਾ ਸਾਹਿਬ ਹੀ ਜਾਂਦੇ ਆ।
ਹਾਂਜੀ, ਉਹ ਕਹਿੰਦੇ ਕਿ ਕਈ ਲੋਕ ਜਿਹੜੇ ਹੋਰਨਾਂ ਦੇ ਗਲਤ ਰਿਵਾਜਾਂ ਦੀ ਆਲੋਚਨਾ ਕਰਦੇ ਹਨ, ਪਰ ਕੀ ਅਸੀਂ ਕਦੇ ਇਹ ਸੋਚਿਆ ਕਿ ਵਾਹਿਗੁਰੂ ਤੋਂ ਵੱਡਾ ਹੈ? ਕਿੰਨੇ ਸੇਵਾਦਾਰ ਆਪਣੇ ਕੀਮਤੀ ਸਮਾਂ ਸੇਵਾ ਨੂੰ ਦੇ ਰਹੇ ਨੇ, ਸੇਵਾ ਕਰ ਰਹੇ ਨੇ, ਸੱਚਮੁੱਚ ਤੂੰ ਮਹਾਨ ਹੈ ਵਾਹਿਗੁਰੂ। ਕਦੇ ਅਸੀਂ ਇਹ ਗੱਲ ਕਹੀ ਆ? ਅਕਸਰ ਅਸੀਂ ਇਹ ਨਹੀਂ ਕਰਦੇ, ਸਾਡੀ ਆਦਤ ਸਿਰਫ ਦੂਜਿਆਂ ਵਿੱਚ ਖਾਮੀਆਂ ਲੱਭਣੀਆਂ ਅਤੇ ਗੱਲਾਂ ਕਰਨ ਦੀ ਹੋ ਗਈ ਹੈ। ਬਿਲਕੁਲ ਸਹੀ ਗੱਲ ਇਹਨਾਂ ਨੇ ਕਹੀ ਆ। ਅਤੇ ਚਾਹਲ ਸਾਹਿਬ ਨੇ ਮੈਸੇਜ ਭੇਜਿਆ ਸੀਗਾ, ਅਤੇ ਉਹ ਕਹਿੰਦੇ ਵੀ ਜਿਹੜਾ ਇਹ ਟੂਰ ਦੇ ਬਾਰੇ ਪੁੱਛਿਆ ਨਾ, ਕਿੱਥੇ ਕਿੱਥੇ ਗਏ ਨੇ, ਅਤੇ ਉਹ ਕਹਿੰਦੇ
ਹਾਂਜੀ
ਪਿਕਟਨ ਗਏ ਨੇ, ਨੇਪੀਅਰ ਗਏ ਨੇ, ਕ੍ਰਾਈਸਟਚਰਚ, ਡਨੀਡਨ, ਡਸਕੀ ਸਾਊਂਡ, ਡਾਊਟਫੁੱਲ ਸਾਊਂਡ, ਮਿਲਫਰਡ ਸਾਊਂਡ, ਇਹ ਜਿਹੜੇ ਸ਼ਹਿਰ ਜਾਂ ਕੋਸਟਲ ਸ਼ਹਿਰ ਹੈ, ਇੱਥੇ ਇਹਨਾਂ ਦੀਆਂ ਇਹ ਸ਼ਿਪ 7 ਜਗ੍ਹਾ ਰੁਕਿਆ ਹੈ। ਹਾਂਜੀ ਹਾਂਜੀ,
ਛੱਤ ਜਾ
7
ਨਹੀਂ,
ਜਗ੍ਹਾ।
ਜਦੋਂ ਇੱਥੋਂ ਆਏ ਆ ਸਿਡਨੀ ਤੋਂ, ਜਿੱਥੇ ਵੀ ਆਸਟ੍ਰੇਲੀਆ ਤੋਂ ਗਏ ਹੋਣਗੇ, ਉਦੋਂ ਨਿਊਜ਼ੀਲੈਂਡ ਤੱਕ ਗਏ, ਸਿਰਫ ਸਮੁੰਦਰ 'ਚ ਹੀ ਗਏ ਆ।
ਹਾਂਜੀ ਹਾਂਜੀ, ਉੱਥੇ ਵੀ ਇਹ ਪੋਰਟ 'ਤੇ ਲੱਗਦਾ ਆ, ਇੱਕ ਦਿਨ ਰੁਕਦਾ ਆ, ਫਿਰ ਉਹ ਗੱਲਾਂ ਮੈਂ ਉੱਥੇ ਥੋੜ੍ਹੇ ਘੰਟੇ ਰੁਕ ਕੇ ਫਿਰ ਆ ਜਾਂਦਾ ਆ, ਫਿਰ ਮਤਲਬ ਉੱਥੇ ਤੁਸੀਂ ਸ਼ਿਪ 'ਚ ਜੁਆਇਨ ਕਰ ਲਓ। ਸੋ ਇਸ ਤਰ੍ਹਾਂ ਦਾ ਇਹ ਰੂਟ ਹੈ ਜੀ। ਖੈਰ
ਇਹ ਤਾਂ 4-5 ਸ਼ਹਿਰ 6 ਦਿਖਾਲਦਾ ਆ। ਜਿਹੜਾ ਸਾਡੇ ਵਾਲਾ ਸੀ ਉਹ 3 ਦਿਨ ਦਾ ਸੀ, ਉਹ ਕੋਪਸ ਹਾਰਬਰ ਕਹਿੰਦੇ ਸੀ, ਕੋਪਸ ਹਾਰਬਰ ਨੇੜੇ ਆ, ਨਿਊ ਕਾਸਲ ਇੱਥੋਂ ਨੇੜੇ ਆ, ਪਰ ਮੈਨੂੰ ਲੱਗਦਾ ਨਹੀਂ ਸੀ, ਮੈਨੂੰ ਲੱਗਦਾ ਸਿਡਨੀ ਦੇ ਆਲੇ ਦੁਆਲੇ ਘੁਮਾ ਕੇ ਲੈ ਆਏ ਕਿਤੇ। ਹਾਂ ਚਲੋ ਜੋ ਵੀ ਆ ਠੀਕ ਆ, ਤੇ ਜਾਵਾਂਗੇ ਅਮਨਦੀਪ, ਇਹ ਇਹ ਵੀ ਸਫ਼ਰ ਕਰਾਂਗੇ, ਪਹਿਲਾਂ ਆਪਣਾ ਪਾਕਿਸਤਾਨ ਵਾਲਾ ਨਿਬੇੜ ਲਈਏ।
ਪਾਕਿਸਤਾਨ ਵਾਲਾ ਤਾਂ ਕਿਆ ਬਾਤ ਇਹ ਹੋਣੀ ਆ। ਤੇ
ਉੱਥੇ ਤਾਂ ਜਿੱਦਾਂ ਤੁਸੀਂ ਜਾ ਰਹੇ, ਮਿੰਟੂ ਬਰਾੜ ਜੀ ਵੀ ਜਾ ਰਹੇ ਆ, ਹੋਰ ਵੀ ਤੁਸੀਂ ਸਿਰ ਕੱਢ ਪਰਸਨੈਲਿਟੀਆਂ ਜਾ ਰਹੀਆਂ, ਤਾਇਆ ਜੀ ਵੀ ਜਾ ਰਹੇ ਆ?
ਨਹੀਂ ਨਹੀਂ ਤਾਇਆ ਜੀ ਨਹੀਂ ਜਾ ਰਹੇ। ਤੇ
ਤਾਇਆ ਜੀ ਨਹੀਂ ਜਾ ਰਹੇ
ਭਾਜੀ, ਇਸ ਸਾਲ ਜਿਹੜਾ ਲੰਘ ਕੇ ਗਿਆ ਆ, ਇਹਦੇ ਵਿੱਚ ਤੁਹਾਡੇ ਮੁਤਾਬਕ ਕਿਹੜੀਆਂ ਕਿਹੜੀਆਂ ਅਹਿਮ ਘਟਨਾਵਾਂ ਵਾਪਰੀਆਂ?
ਮੈਂ ਇਹੀ ਵਾਰ ਅਮਦੀਪ ਆਪਣੇ ਸੋਚ ਰਿਹਾ ਸੀ ਅੱਜ ਸਵੇਰੇ ਕਿ ਕਿਹੜੀਆਂ ਕਿਹੜੀਆਂ ਮੇਨ ਘਟਨਾਵਾਂ ਵਾਪਰੀਆਂ ਪੋਲੀਟੀਕਲ ਲੈਂਡਸਕੇਪ ਦੇ ਵਿੱਚ, ਤਾਂ ਭਾਰਤ ਵਿੱਚ ਚੋਣਾਂ ਹੋਈਆਂ, ਜਿਹਦੇ ਵਿੱਚ ਮੋਦੀ ਸਾਹਿਬ ਚੌਥੀ ਵਾਰੀ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣ ਗਏ ਆ, ਤੇ ਉੱਤੇ USA ਦੇ ਵਿੱਚ ਉਹਨਾਂ ਦੇ ਦੋਸਤ ਟਰੰਪ ਸਾਹਿਬ ਵੀ ਦੂਜੀ ਵਾਰ ਪ੍ਰੈਜੀਡੈਂਟ ਉੱਥੇ ਦੇ ਇਲੈਕਟ ਇਸ ਵੇਲੇ ਹੈਗੇ ਆ, ਤੇ 20 ਜਨਵਰੀ ਉਹਨਾਂ ਨੇ ਚਾਰਜ ਲੈ ਲੈਣਾ ਅਗਲੇ ਸਾਲ, ਤੇ ਉਹ ਬਣੇ ਆ। ਇਸ ਤੋਂ ਇਲਾਵਾ ਖੇਡਾਂ ਦੇ ਜਗਤ ਦੇ ਵਿੱਚ ਓਲੰਪਿਕਸ ਗੇਮ ਹੋਈਆਂ ਪੈਰਿਸ ਦੇ ਵਿੱਚ, ਜਿੱਥੇ ਕਿ ਭਾਰਤ ਨੇ ਕੋਈ ਬਹੁਤ ਵੱਡੇ ਤਾਂ ਪ੍ਰਦਰਸ਼ਨ ਨਹੀਂ ਕੀਤਾ, ਲੇਕਿਨ ਹਾਕੀ ਦੇ ਵਿੱਚ 3ਜਾ ਸਥਾਨ ਲਿਆ, ਟੋਕੀਓ ਦੇ ਵਿੱਚ ਵੀ 3ਜਾ ਸਥਾਨ ਲਿਆ ਸੀ, ਇਸ ਵਾਰੀ ਵੀ 3ਜਾ ਸਥਾਨ ਲਿਆ ਆ। ਇਸ ਤੋਂ ਇਲਾਵਾ ਇੱਕ ਜਿਹੜੀ ਜੰਗ ਲੱਗੀ ਆ ਆਪਣੇ, ਜਿਹੜੀ ਇਜ਼ਰਾਈਲ ਅਤੇ ਹਮਾਸ ਦੀ ਜਿਹੜੀ ਜੰਗ, ਉਹ ਬੜੀ ਘਾਤਕ ਸਿੱਧ ਹੋ ਰਹੀ ਆ, ਉਹ ਲੱਗੀ ਆ। ਇਸ ਤੋਂ ਇਲਾਵਾ ਕੋਈ ਮੇਨ ਘਟਨਾ ਮੇਰੇ, ਇੱਕ ਹੁਣੇ ਹੁਣ ਘਟਨਾ ਜਿਹੜੀ ਅਮਨ ਦੀ ਵਾਪਰੀ ਆ, ਉਹ ਹੈ ਪ੍ਰਾਈਮ ਮਿਨਿਸਟਰ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਭਾਰਤ ਦੇ ਸਨ ਮਨਮੋਹਨ ਸਿੰਘ ਜੀ, ਉਹਨਾਂ ਦਾ ਦੇਹਾਂਤ ਹੋਇਆ, ਬੜੀ ਮਾੜੀ ਗੱਲ ਆ, ਤੇ ਉਹ ਦੁਨੀਆ ਦੇ ਬਹੁਤ ਵੱਡੇ ਅਰਥਸ਼ਾਸਤਰੀ ਮੰਨੇ ਜਾਂਦੇ ਔਰ ਹੈਗੇ ਵੀ ਆ। ਪਰ ਇੱਕ ਵਾਰੀ ਤੁਸੀਂ ਅਮਨਦੀਪ ਕਿਹਾ ਸੀ 2013 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸੀ, ਕਿ ਇਸ ਵੇਲੇ ਜਿਹੜੇ ਲੋਕ ਆ ਨਾ ਉਹ ਉਹਨਾਂ ਨੂੰ ਮਾੜਾ ਕਹਿ ਰਹੇ ਆ, ਜਾਂ ਉਹਨਾਂ ਬਾਰੇ ਕੋਈ ਚੰਗੀ ਗੱਲ ਨਹੀਂ ਕਹਿ ਰਹੇ, ਦੇਸ਼ ਨੂੰ ਨਹੀਂ ਵੇਚ ਦਿੱਤਾ ਜੀ, ਇਕੋਨਮੀ ਥੱਲੇ ਆ, ਇਕੋਨਮੀ ਏਦਾਂ ਹੋ ਗਈ, ਉਹਨਾਂ ਨੇ ਅਰਥਸ਼ਾਸਤਰੀ ਨਹੀਂ ਬੇਅਰਥਸ਼ਾਸਤਰੀ ਆ, ਅੱਜ ਉਹ ਸਿਫਤਾਂ ਉਹਨਾਂ ਦੀਆਂ ਕਰ ਰਹੇ। ਤੁਸੀਂ ਉਦੋਂ ਕਿਹਾ ਸੀ ਜਿਹੜੇ ਲੋਕ ਅੱਜ ਆਲੋਚਨਾ ਕਰ ਰਹੇ ਆ, ਇਹ ਲੋਕ 5-4 ਸਾਲ ਬਾਅਦ, 10 ਸਾਲ ਬਾਅਦ ਉਹਨਾਂ ਦੀ ਸਿਫਤਾਂ ਦੇ ਪੁਲ ਬਣਦੇ ਦਿਖਾਈ ਦੇਣਗੇ, ਅਤੇ ਅੱਜ ਉਹ ਗੱਲ ਹੋ ਰਹੀ ਆ। ਬਹੁਤ ਵੱਡੇ ਇਕੋਨਮਿਸਟ ਹਨ, ਇਕੋਨਮਿਸਟ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਸਾਇੰਟਿਸਟ ਹੁੰਦੇ ਹਨ ਇਕੋਨਮੀ ਦੇ, ਤੇ ਉਹਨਾਂ ਨੇ ਕਾਫੀ ਰਿਫੋਰਮਸ ਵੀ ਕੀਤੇ, ਲੇਕਿਨ ਜਿਹੜੀ ਇਹ ਡੈਮੋਕ੍ਰੇਟਿਕ ਕੰਟਰੀਆਂ ਹੁੰਦੀਆਂ ਨਾ, ਇਹਨਾਂ ਵਿੱਚ ਰਿਫੋਰਮ ਕਰਨੇ ਇੰਨੇ ਸੌਖੇ ਨਹੀਂ ਹੁੰਦੇ। ਤੁਸੀਂ ਕਾਪੀ ਬੁੱਕ ਸਟਾਈਲ ਜਿਹੜੇ ਥਿਊਰੀ ਆ ਉਹਨੂੰ ਕਈ ਵਾਰੀ ਲਾਗੂ ਨਹੀਂ ਕਰ ਸਕਦੇ, ਉਹਦੇ ਵਿੱਚ ਲੋਕ ਅੱਗੇ ਆ ਜਾਂਦੇ ਆ, ਹਿਊਮਨ ਰਾਈਟਸ ਵਾਲੇ ਅੱਗੇ ਆ ਜਾਂਦੇ ਆ, ਕਈ ਹੋਰ ਲੋਬੀਇਸਟ ਅੱਗੇ ਆ ਜਾਂਦੇ ਆ, ਜਿਹੜੇ ਕਿ ਅੜਚਣਾ ਲਾਉਂਦੇ ਆ। ਇੱਕ ਐਗਜ਼ੈਂਪਲ ਇੱਥੇ ਮੈਂ ਦਵਾਂਗਾ ਕਿ ਜਦੋਂ ਉਹਨਾਂ ਨੇ 2014-15 ਦੇ ਵਿੱਚ ਦਿੱਲੀ ਦੇ ਵਿੱਚ ਘਰਾਂ ਚੋਂ ਇੰਡਸਟਰੀ ਕੱਢ ਕੇ ਬਾਹਰ ਇਹ ਇੰਡਸਟਰੀ ਲਿਜਾਣ ਦੀ ਕੋਸ਼ਿਸ਼ ਕੀਤੀ ਸੀ,
4-5 ਦੀ
ਤਾਂਕਿ
ਗੱਲ, 2004-5
ਹਾਂਜੀ 4-5 ਦੇ ਵਿੱਚ, ਤੇ ਉਦੋਂ ਫਿਰ ਇਹਦਾ ਬੜਾ ਵਿਰੋਧ ਹੋਇਆ, ਬੜੀ ਤਨਕੀਦ ਹੋਈ, ਤੇ ਉਹਨਾਂ ਨੇ ਫਿਰ ਆਪਣੇ ਫੈਸਲੇ ਜਿਹੜੇ ਵਾਪਸ ਲੈ ਲਏ ਸੀ। ਹੁਣ ਕੋਈ ਵੀ ਇਕਾਨਮਿਸਟ ਆ, ਜੇ ਉਹਨਾਂ ਕਾਪੀ ਬੁੱਕ ਸਟਾਈਲ ਤੋਂ ਆਪਣੇ ਨੌਲੇਜ ਤੋਂ ਜਿੱਦਾਂ ਕਿ ਇਕਾਨਮੀ ਨੂੰ ਸੁਧਾਰਿਆ ਜਾ ਸਕਦਾ, ਉਹ ਸਭ ਤੋਂ ਪਹਿਲਾਂ ਸਬਸਿਡੀਜ਼ ਬੰਦ ਕਰੂਗਾ, ਕੁਛ ਦੇਰ ਦੇਣਗੇ ਉਹ, ਉਸ ਤੋਂ ਬਾਅਦ ਸਬਸਿਡੀ ਨੂੰ ਬੰਦ ਕਰਨਗੇ, ਟੈਕਸ ਰਿਫੋਰਮ ਕਰਨਗੇ, ਫਿਸਕਲ ਪਾਲਿਸੀ ਆ, ਟੈਕਸ ਰਿਫੋਰਮ ਕਰਨਗੇ, ਇੰਟਰਸਟ ਰੇਟ ਦੇ ਵਿੱਚ ਐਡਜਸਟਮੈਂਟ ਹੋਊਗੀ, ਹੈ ਨਾ, ਦੂਜੇ ਦੇਸ਼ਾਂ ਨਾਲ ਸਮਝੌਤੇ ਹੋਣਗੇ, ਲੈ ਦੇ ਕੇ ਕੰਮ ਕਰਕੇ ਇਕਾਨਮੀ ਨੂੰ ਪ੍ਰਫੁੱਲਿਤ ਕਰਨਗੇ। ਪਰ ਕਈ ਵਾਰੀ ਸਾਡੀਆਂ ਦੂਜੀਆਂ ਇੰਸਟੀਟਿਊਸ਼ਨਸ, ਈਵਨ ਹਿਊਮਨ ਇੰਸਟੀਟਿਊਸ਼ਨਸ, ਇਹ ਗੱਲਾਂ ਹੋਣ ਨਹੀਂ ਦਿੰਦੀਆਂ, ਉਹ ਵਾਧਾ ਬਣਦੀਆਂ ਉਹਦੇ ਸਾਹਮਣੇ ਆਉਂਦੀਆਂ। ਪਰ ਅਰਥਸ਼ਾਸਤਰੀ ਉਹੀ ਹੁੰਦਾ, ਲੀਡਰ ਉਹੀ ਹੁੰਦਾ, ਜਿਹੜੇ ਇਹਨਾਂ ਬੈਰੀਅਰ ਨੂੰ ਤੋੜ ਕੇ, ਇਹਨਾਂ ਵਿੱਚ ਐਡਜਸਟਮੈਂਟ ਕਰਕੇ ਅੱਗੇ ਵਧਦਾ ਆ। ਤੇ ਮਨਮੋਹਨ ਸਿੰਘ ਜੀ ਕਾਫੀ ਕਾਮਯਾਬ ਰਹੇ ਆ ਇੱਦਾਂ ਕਰਨ ਦੇ ਵਿੱਚ, ਇਕਾਨਮੀ ਨੂੰ ਸੁਧਾਰਨ ਦੇ ਵਿੱਚ,
ਭਾਜੀ
ਤੇ ਜਿਹੜੀ ਉਹਨਾਂ ਨੇ ਡੀਵੈਲੂਏਸ਼ਨ ਕੀਤੀ ਸੀ ਪੈਸੇ ਦੀ, ਉਹ ਬੜੀ ਕਾਰਗਰ ਸਾਬਤ ਹੋਈ।
ਮੈਂ ਕਿਹਾ ਮੈਂ ਕੱਲ ਕਰਨਾ ਸੀ ਵੀ ਕੋਹਲੀ ਸਾਹਿਬ ਦੇ ਅਕਾਲ ਚਲਾਣੇ ਦੀ ਸਾਨੂੰ ਵੀ ਬਹੁਤ ਮਤਲਬ ਦੁੱਖ ਹੈ, ਤੇ ਕੱਲ ਮੈਨੂੰ ਪਤਾ ਲੱਗਿਆ ਸੀ ਪਹਿਲੀ ਵਾਰੀ, ਤੇ ਹੁਣ ਤੁਸੀਂ ਕਹੋਗੇ ਕੋਹਲੀ ਸਾਹਿਬ ਕੌਣ ਹੈ, ਤੇ
ਮੈਂ ਇਹੀ ਗੱਲ ਗਲਤਾ ਸੀ ਮਨਮੋਹਨ ਸਿੰਘ ਜੀ ਕਰ ਰਹੇ ਆ ਵਿੱਚ, ਤੁਸੀਂ ਕੋਹਲੀ ਸਾਹਿਬ ਲੈਂਦੇ।
ਹਾਂਜੀ ਮਨਮੋਹਨ ਸਿੰਘ ਜੀ ਕੋਹਲੀ ਖਾਨਦਾਨ ਚੋਂ ਸੀ ਜੀ, ਖੱਤਰੀ
ਕੋਹਲੀ ਖਾਨਦਾਨ ਦੇ ਵਿੱਚੋਂ ਸਨ, ਸਰਦਾਰ ਮਨਮੋਹਨ ਸਿੰਘ ਜੀ ਕੋਹਲੀ।
ਕੋਹਲੀ ਸਨ ਹਾਂਜੀ, ਇਹਨਾਂ ਦਾ ਜਿਹੜਾ ਮਤਲਬ ਇਹਨਾਂ ਦਾ ਜਿਹੜਾ ਮੁੱਖ ਪਹਿਲਾ ਕਿੱਤਾ ਸੀਗਾ ਪਾਕਿਸਤਾਨ ਦੇ ਵਿੱਚ, ਹਾਂ ਉਹ ਦੁਕਾਨਦਾਰੀ ਸੀਗੀ ਜੀ, ਇਹਨਾਂ ਦੀ ਦੁਕਾਨ ਹੁੰਦੀ ਸੀਗੀ, ਅਤੇ ਇਹ ਖੱਤਰੀ ਬਿਜ਼ਨਸਮੈਨ ਸਨ, ਅਤੇ ਉੱਥੋਂ ਹੀ ਫਿਰ ਇਹਨਾਂ ਨੇ ਜਿਹੜੇ ਸਾਰਾ ਜਾਣੀ ਕਿ ਮੁੱਢ ਤੋਂ ਹੀ ਸਿੱਖਿਆ। ਸੋ ਮੈਂ ਕੱਲ੍ਹ ਹੈਰਾਨ, ਮੈਂ ਕੱਲ੍ਹ ਦੱਸਿਆ ਨਹੀਂ, ਮੈਂ ਕਿਹਾ ਮੈਂ ਭਾਅ ਜੀ ਨੂੰ ਦੇ ਪ੍ਰੋਗਰਾਮ 'ਚ ਦੱਸਾਂਗਾ ਵੀ ਮਨਮੋਹਨ ਸਿੰਘ ਜੀ ਕੋਹਲੀ।
ਮੈਂ ਨਾ ਚਲੋ ਹੁਣ ਗੱਲ ਕਾਹਨੂੰ ਕਰਨੀ, ਫੇਰ ਕਰਾਂਗੇ ਤਾਂ ਇਹ, ਤੁਸੀਂ ਤਾਂ ਇਹਨਾਂ ਦੇ ਪਿੰਡ ਵੀ ਜਾ ਕੇ ਆਏ ਪਾਕਿਸਤਾਨ,
ਹਾਂਜੀ ਹਾਂਜੀ ਉਹ ਚੱਕਵਾਲ ਇਲਾਕੇ ਦੇ ਵਿੱਚ। ਖੈਰ ਭਾਈ ਭਾਜੀ ਅਸੀਂ ਥੋੜ੍ਹੀ ਹੋਰ ਗੱਲ ਕਰਦੇ ਹਾਂ ਕਿ ਹੁਣ ਅੰਤਿਮ ਸੰਸਕਾਰ ਉਹਨਾਂ ਦਾ ਹੋਣਾ ਆ, ਅਤੇ ਬਹੁਤ ਸਾਰਾ ਫੇਸਬੁੱਕ ਦੇ ਉੱਤੇ ਕਲੇਸ਼ ਪੈ ਰਿਹਾ, ਬੜੇ ਕਮੈਂਟ ਦੇ ਰਹੇ ਜੀ ਰਾਜਘਾਟ ਦੇ ਵਿੱਚ ਨਹੀਂ ਹੋਇਆ, ਹੈ ਨਾ, ਇਹ ਜੀ ਵਿਤਕਰਾ ਹੋ ਰਿਹਾ। ਇੱਕ ਪਰਮਜੀਤ ਸਰਨਾ ਨੇ ਤਾਂ ਇਹ ਬਿਆਨ ਦੇ ਤਾ ਜੀ, ਪੱਗ ਦੀ ਬੇਇੱਜ਼ਤੀ ਕਰਤੀ ਜੀ, ਅਤੇ ਇਹਦੇ ਪਿੱਛੇ ਕੀ ਸੱਚ ਹੈ ਭਾਜੀ?
ਅੰਤਮ ਸੰਸਕਾਰ ਕੀਤਾ, ਮਨਮੋਹਨ ਸਿੰਘ ਜੀ ਨੇ ਪਾਲਿਸੀ ਬਣਾਈ ਸੀ, ਉਹਨਾਂ ਨੇ ਇੱਕ ਥਾਂ ਚੁਣਿਆ ਸੀ
2013 ਚ, ਉਹਨਾਂ ਨੇ ਆਪੇ ਪਾਸ ਕੀਤਾ ਸੀ,
ਆਪੇ ਪਾਸ ਕੀਤਾ ਸੀ, ਤੇ ਉਹਨਾਂ ਦੀ ਇੱਛਾ ਨੂੰ ਪੂਰੀਆਂ ਕਰਦੇ ਹੋਏ ਉੱਥੇ ਹੀ ਉਹਨਾਂ ਦਾ ਸੰਸਕਾਰ ਕਰ ਰਹੇ ਆ, ਜਿੱਥੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਸਾਰੇ ਜਿਹੜੇ ਪੋਲੀਟੀਕਲ ਪ੍ਰੋਮੀਨੈਂਟ ਫਿਗਰਸ ਆ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਆ। ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਇੱਛਾ ਅਨੁਸਾਰ ਹੀ ਉਸੇ ਸਥਾਨ ਤੇ ਹੀ ਇਹਨਾਂ ਦਾ ਸੰਸਕਾਰ ਹੋਊਗਾ। ਰਾਜਘਾਟ ਵਿੱਚ ਹੋਣਾ ਜਾਂ ਨਾ ਹੋਣਾ ਵੱਡੀ ਛੋਟੀ ਗੱਲ ਨਹੀਂ ਹੈ, ਮੇਰੇ ਖਿਆਲ 'ਚ ਕੋਈ ਇਹਦੇ 'ਚ ਕੋਈ ਏਦਾਂ ਬੇਇੱਜ਼ਤੀ ਵਾਲੀ ਗੱਲ ਹੈ ਨਹੀਂ ਹੈ।
ਉਹਦੇ ਕਾਰਨ ਭਾਜੀ ਕਈ ਨੇ, ਇੱਕ ਤਾਂ ਪਹਿਲਾਂ ਤਾਂ ਇਹਦੇ ਜਿਹੜੇ ਲੋਕ ਫੇਸਬੁੱਕ 'ਤੇ ਇਹਨੂੰ ਧਰਮ ਦੀ ਜਾਂ ਪੋਲੀਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇਹਦੇ 'ਚ ਬੇਇੱਜ਼ਤੀ ਹੈ ਜੀ, ਸਰਦਾਰ ਦੀ ਬੇਇੱਜ਼ਤੀ, ਨਫ਼ਰਤ ਕਰ ਰਹੇ ਨੇ ਜੀ ਸਾਨੂੰ, ਮਤਲਬ ਉਹ ਤਹਿ ਤੱਕ ਨਹੀਂ ਜਾਂਦੇ। ਰਾਜਘਾਟ ਦੇ ਵਿੱਚ ਜਗ੍ਹਾ ਹੈ ਨਹੀਂ ਹੁਣ ਬਹੁਤ ਟਾਈਮ ਤੋਂ, ਉਹ ਇਹ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੀ ਗੱਲ ਹੈ ਕਿ ਉਹਨਾਂ ਨੇ ਦੇਖਿਆ ਵੀ ਹੁਣ ਲੀਡਰ ਇੰਨੇ ਆ, ਦੇਖੋ ਠੀਕ ਹੈ ਵੀ ਰਾਜਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਫਿਰ ਉਹਨਾਂ ਦੀ ਉੱਥੇ ਸਮਾਧ ਵੀ ਬਣਾਉਣੀ ਪੈਂਦੀ ਹੈ, ਫਿਰ ਉਹਦੀ ਮੇਨਟੇਨੈਂਸ ਵੀ ਕਰਨੀ ਪੈਂਦੀ ਆ ਕਿ ਉਹ ਇੰਨੇ ਕੁ ਲੀਡਰ ਉੱਥੇ ਮਤਲਬ ਅੰਤਿਮ ਸੰਸਕਾਰ ਹੋ ਚੁੱਕਾ ਕਿ ਉੱਥੇ ਜਗ੍ਹਾ ਹੈ ਨਹੀਂ ਹੁਣ। ਅਤੇ ਉਹਨਾਂ ਨੇ 2013 ਦੇ ਵਿੱਚ ਇਹ ਲਾਅ ਪਾਸ ਕੀਤਾ ਸੀਗਾ ਕਿ ਹੁਣ ਤੋਂ ਬਾਅਦ ਰਾਜਘਾਟ ਦੇ ਵਿੱਚ ਕਿਸੇ ਵੀ ਨੇਤਾ ਦਾ ਜਿਹੜਾ ਸੰਸਕਾਰ ਨਹੀਂ ਹੋਏਗਾ, ਉਹ ਸਾਂਝੇ ਥਾਂ ਇੱਕ ਹੋਏਗਾ ਅਤੇ ਬਸ ਇੰਨਾ ਹੀ ਹੋਏਗਾ। ਅਤੇ ਉਹ ਮਤਲਬ ਐਜ ਏ ਆਰਡੀਨੈਂਸ ਜਾਰੀ ਕਰ ਕੀਤਾ ਸੀਗਾ ਉਹਨਾਂ ਨੇ, ਅਤੇ ਉਹਨਾਂ ਨੇ ਇੱਛਾ ਵੀ ਇਹੀ ਕੀਤੀ ਸੀ ਕਿ ਮੇਰਾ ਵੀ ਉੱਧਰੇ ਕਰੋ। ਹੁਣ ਦੇਖੋ ਇੱਕ ਪਾਸੇ ਤਾਂ ਉਹਨਾਂ ਦਾ ਹੀ ਬਣਾਇਆ ਹੋਇਆ ਕਾਨੂੰਨ ਹੈ, ਦੂਜੇ ਪਾਸੇ ਉਹਨਾਂ ਦੀ ਇੱਛਾ ਆ, ਹੈ ਨਾ, ਅਤੇ ਤੀਜੇ ਪਾਸੇ ਸਾਡੇ ਵਰਗੇ ਜਿਹੜੇ ਆ ਬੰਦੇ ਉਹ ਇਹਦੇ ਵਿੱਚ ਧਰਮ ਨੂੰ ਵਾੜ ਰਹੇ ਨੇ, ਇਹਦੇ ਵਿੱਚ ਪੋਲੀਟਿਕਸ ਨੂੰ ਵਾੜ ਰਹੇ ਨੇ, ਮਤਲਬ ਫੈਕਟ ਪਤਾ ਨਹੀਂ ਹੈਗੇ, ਕਿਸ ਤੋਂ ਪਤਾ ਕਰ ਲਓ ਬਿਆਨ ਦੇਣ ਤੋਂ ਪਹਿਲਾਂ, ਐਵੇਂ ਹੋਚੀਆਂ ਹਰਕਤਾਂ ਲੋਕਾਂ ਨੂੰ ਉਕਸਾਈ ਜਾਂਦੇ ਆ, ਭੜਕਾਈ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ।
ਮੇਰੇ ਖਿਆਲ ਦੇ ਮਨਮੋਹਨ ਸਿੰਘ ਜਿੱਦਾਂ ਉਹ ਸਾਡੇ ਵਰਗੇ ਹੀ ਸੀਗੇ, ਜਿੱਦਾਂ ਤੁਹਾਡੇ ਵਰਗੇ ਸਾਡੇ ਵਰਗੇ, ਜਿਹਨਾਂ ਨੂੰ ਟੈਕਨੋਲੋਜੀ ਬਹੁਤੀ ਆਉਂਦੀ ਨਹੀਂ ਸੀ, ਉਹਨਾਂ ਨੂੰ ਬਹੁਤੀ ਟੈਕਨੋਲੋਜੀ ਨਹੀਂ ਆਉਂਦੀ ਸੀ, ਤੇ ਉਹ ਬੜੇ ਸਧਾਰਨ ਬੰਦੇ ਸੀ, ਕਿਉਂਕਿ ਉਹ ਤਾਂ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ ਟੈਕਨੋਲੋਜੀ ਵਾਲੀ ਆਉਣੀ ਜਾਂ ਨਾ ਆਉਣੀ ਕੋਈ ਮੈਨੇ ਨਹੀਂ ਰੱਖਦੀ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਇੰਨੇ ਇੰਨੇ ਅਫਸਰਾਂ ਦੀ ਫੌਜ ਹੁੰਦੀ ਹੈ ਨਾ, ਪ੍ਰਾਈਮ ਮਿਨਿਸਟਰ ਆ ਕਿਸੇ ਦੇਸ਼ ਦਾ, ਤੇ ਮੈਨੂੰ ਉਮੀਦ ਨਹੀਂ ਹੈ ਉਹਨਾਂ ਨੂੰ ਇਹ ਪਤਾ ਹੋਊਗਾ ਜਿਸ ਵੇਲੇ ਉਹਨਾਂ ਨੇ ਫੈਸਲਾ ਲਿਆ ਹੈ ਕਿ ਵਟਸਐਪ ਵਰਗਾ ਵੀ ਕੋਈ ਇੰਸਟਰੂਮੈਂਟ ਜਾਂ ਪ੍ਰੋਗਰਾਮ ਆ ਜਾਊਗਾ ਜਿੱਥੇ ਇਹਦੀ ਤਨਕੀਦ ਵੀ ਹੋਣੀ। ਚਲੋ
ਭਾਜੀ
ਇਹ ਤਾਂ ਸ਼ੁਕਰ ਚ ਗੱਲ,
ਉਧਰ ਗੌਰਵ ਸ਼ਰਮਾ ਵੀ ਸ਼ੁਕਰ ਕਰ ਰਹੇ ਨੇ, ਕਹਿੰਦੇ ਅੱਜ ਅਮਰੀਕ ਭਾਜੀ ਦਾ ਕਹਿੰਦੇ ਇਦਾਂ ਲੱਗਦੇ ਆ ਜਿੱਦਾਂ ਟਰੂਡੋ ਦਾ ਭੁਲੇਖਾ ਪੈ ਰਿਹਾ ਉਹਨਾਂ ਨੂੰ, ਤੇ ਕਹਿੰਦੇ ਅਮਰੀਕ ਭਾਜੀ ਕੈਨੇਡਾ ਆ ਜਾਓ, ਸਾਡੇ ਕਹਿੰਦੇ ਫਾਈਨੈਂਸ ਮਿਨਿਸਟਰੀ ਦੀ ਜਗ੍ਹਾ ਖਾਲੀ ਪਈ, ਇਹ ਤਿਆਰੀ ਫਾਈਨੈਂਸ ਮਿਨਿਸਟਰ ਦੀ ਕਰਕੇ ਬੈਠੇ ਆ, ਐਵੇਂ ਨਹੀਂ ਟਾਈਆਂ ਲਾਈਆਂ।
ਸ਼ੋਭਾ ਤਾਂ ਹੋ ਰਿਹਾ ਇਹ ਜਿਹੜੀ ਅੱਜ ਕੱਲ ਅੱਜ ਫਾਈਨੈਂਸ ਦੀ ਗੱਲ ਕੀਤੀ ਆ, ਇਹ ਤਾਂ ਫੈਮਿਲੀ ਮਾਮਲਿਆਂ ਦੇ ਮਾਹਿਰ ਆ, ਉੱਧਰ ਚੁਟਕੇ ਵਗੈਰਾ ਸੁਣਾਉਂਦੇ ਹੁੰਦੇ ਆ ਕਿ ਚਲੋ ਉਹ ਗੱਲ ਫੇਰ ਇਹਨਾਂ ਨਾਲ ਕਰਾਂਗੇ। ਚਲੋ ਇਹਨਾਂ ਨੇ ਕਮੈਂਟ ਕੀਤੇ ਆ, ਬੜੇ ਪੋਜ਼ਿਟਿਵ ਕਮੈਂਟ ਆ, ਜਦੋਂ ਮੌਕਾ ਮਿਲਿਆ ਕੈਨੇਡਾ ਵੀ ਜਾਵਾਂਗੇ, ਪਹਿਲਾਂ ਪਾਕਿਸਤਾਨ ਦਾ ਟੂਰ ਕੰਪਲੀਟ ਕਰਕੇ, ਤੇ ਆਪਾਂ ਖਾਹਿਸ਼ ਤਾਂ ਰੱਖਦੇ ਹਾਂ ਕਿ ਕੋਈ ਵੱਡੀ ਪਦਵੀ ਮਿਲੇ, ਪ੍ਰਾਈਮ ਮਿਨਿਸਟਰ ਦੀ ਪਦਵੀ ਮਿਲੇ, ਸੀਐਮ ਦੀ ਪਦਵੀ ਮਿਲੇ, ਖਾਹਿਸ਼ ਤਾਂ ਬੰਦਾ ਹਰੇਕ ਹੀ ਰੱਖਦਾ ਆ, ਰੱਖਣੀ ਵੀ ਚਾਹੀਦੀ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ,
ਠੀਕ ਹੈ
ਤੇ
ਲਾਲੀ,
ਇਹਨਾਂ ਨੂੰ ਮਿਲਣ ਜਾਣਾ ਹੈ, ਹੁਣ ਆਪਣੇ ਜਿਹੜੇ ਸਾਰੇ ਵਾਅਦੇ ਆ ਨਾ ਉਹ ਪੂਰੇ ਕਰਨੇ ਆ।
ਲਾਲੀ ਸੰਧੂ ਬ੍ਰਿਸਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਭਾਜੀ ਕ੍ਰਿਕਟ ਦੇ ਵਿੱਚ ਬੜਾ ਬੁਰਾ ਹਾਲ ਹੁਣ ਬਚਿਆ, ਤੇ ਕੱਲ ਅਗਰ ਉਹ ਰੈਡੀ ਜਿਹੜਾ ਰੈਡੀ ਹੋ ਕੇ ਸੈਂਚਰੀ ਨਾ ਬਣਾਉਂਦਾ ਤੇ ਮੈਨੂੰ ਲੱਗਦਾ ਸਿਰ ਸੋਹਾ ਪੈ ਜਾਣੀ ਸੀ ਫਿਰ।
ਨਹੀਂ ਬਚਾ ਤਾਂ ਮਨਦੀਪ ਹਾਲੇ ਵੀ ਨਹੀਂ ਹੋਇਆ, ਬਚਾ ਨਹੀਂ ਹੋਇਆ ਇਹਨੂੰ, ਤੁਸੀਂ ਬਚਾ ਨਹੀਂ, ਬਚਾ ਉਹਦਾ ਹੋ ਗਿਆ ਹੁਣ ਕਾਫੀ ਹੱਦ ਤੱਕ, ਕਾਫੀ ਹਾਲੇ ਵੀ 24-25 ਰਨ ਪਿੱਛੇ ਆ, ਜੇ ਅੱਜ ਇਹ ਵਿਕਟ 25-26 ਰਨ ਹੋਰ ਬਣਾ ਕੇ 100 ਤੇ ਵੀ ਡਿੱਗਦੀ ਹੈ, 100 ਰਨ ਦੀ ਲੀਡ ਰਹਿ ਜਾਂਦੀ ਉਹਨਾਂ ਕੋਲ ਹਾਲੇ 6 ਸੈਸ਼ਨ ਆ, ਨਹੀਂ ਅੱਜ ਦਾ ਦਿਨ ਹੀ ਸ਼ਾਇਦ, ਅੱਜ ਚੌਥਾ ਦਿਨ ਆ, ਅੱਜ ਚੌਥਾ ਦਿਨ ਆ, 6 ਸੈਸ਼ਨ ਆ ਹਾਲੇ ਵੀ ਕ੍ਰਿਕਟ ਦੇ, 3 ਅੱਜ 3 ਕੱਲ ਨੂੰ, ਤੇ ਜੇ ਉਹ ਅੱਜ 2 ਸੈਸ਼ਨ ਖੇਲ ਕੇ ਜਾਂ 3 ਸੈਸ਼ਨ ਹੀ ਅੱਜ ਖੇਲ ਲੈਂਦੇ ਉਹ, ਤੇ ਹੋਰ ਉਹਦੇ ਵਿੱਚ 275 ਰਨ ਜੋੜ ਕੇ, 101 ਜੋੜ ਕੇ 375 ਰਨ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਵਿੱਚ ਦੂਜੀ ਵਾਰੀ ਦੇ ਵਿੱਚ ਖੇਡਦੇ ਹੋਏ 375 ਰਨ ਬਣਾ, ਈਵਨ 275 ਰਨ ਜਾਂ 250 ਰਨ ਬਣਾਉਣੇ ਬੜੇ ਮੁਸ਼ਕਲ ਆ, ਤੇ ਭਾਰਤ ਨੂੰ ਸ਼ੁਰੂ ਤੋਂ ਹੀ ਜਾਂ ਅੱਜ ਸ਼ਾਮ ਨੂੰ ਜਦੋਂ ਦਿਨ ਢਲ ਰਿਹਾ ਹੋਊਗਾ ਮੈਲਬੋਰਨ ਦੇ ਵਿੱਚ, ਉਦੋਂ ਬੈਟਿੰਗ ਦਿੰਦੇ ਆ ਤਾਂ ਝੜੀ ਵੀ ਲੱਗ ਸਕਦੀ ਆ, ਤੇ ਮੇਰੇ ਖਿਆਲ 'ਚ ਭਾਰਤ ਫੇਸ ਤਾਂ ਨਹੀਂ ਕਰ ਸਕਦਾ, ਰਨ ਬਣਾ ਤਾਂ ਨਹੀਂ ਸਕਦਾ, ਲੇਕਿਨ ਡਰੋਅ ਦੀ ਕੋਸ਼ਿਸ਼ ਕਰ ਸਕਦਾ, ਜਿਹੜੀ ਕਿ ਕਾਫੀ ਮੁਸ਼ਕਲ ਦਿਖਾਈ ਦੇ ਰਹੀ ਆ ਮੈਨੂੰ ਇਸ ਵੇਲੇ, ਜਿੱਦਾਂ ਦੇ ਹਾਲਾਤ ਦੇਖੇ ਜਾ ਰਹੇ ਆ, ਕੁਛ ਜਿਹੜੇ ਸਟ੍ਰੋਕ ਇਹਨਾਂ ਦੇ ਖਿਡਾਰੀਆਂ ਨੇ ਖੇਡੇ, ਚਲੋ ਉਸ ਵੇਲੇ ਖਿਡਾਰੀ ਨੇ ਉਹੀ ਸਟ੍ਰੋਕ ਖੇਲਣਾ ਹੁੰਦਾ ਜਿਹੜਾ ਉਹਦੇ ਦਿਲ ਵਿੱਚ ਆਉਂਦਾ ਆ, ਤੇ ਉਹਦੀ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੁੰਦਾ, ਉਹ ਇੱਦਾਂ ਕਰਨਾ ਚਾਹੀਦਾ ਸੀ, ਉਹਨੂੰ ਇੱਦਾਂ ਕਰਨਾ ਚਾਹੀਦਾ ਸੀ, ਅਸੀਂ ਇਹਦੇ ਵਿੱਚ ਨਹੀਂ ਜਾਂਦੇ, ਲੇਕਿਨ ਜਿੱਥੋਂ ਤੱਕ ਕ੍ਰਿਕਟ ਦਾ ਸਵਾਲ ਆ, ਜਿੱਥੋਂ ਤੱਕ ਇਸ ਇਨਿੰਗ ਦਾ ਸਵਾਲ ਆ, ਅਗਰ ਅੱਜ ਉਹ 2-250 ਰਨ ਹੋਰ ਬਣਾ ਲੈਂਦੇ ਆ ਆਸਟ੍ਰੇਲੀਅਨ, ਤੇ ਇੰਡੀਆ ਨੂੰ 300 ਤੋਂ ਉੱਪਰ ਥੋੜ੍ਹੀ ਲੀਡ ਦਿੰਦੇ ਆ, ਤਾਂ 300 ਰਨ ਬੜੇ ਬਣਨੇ ਬੜੇ ਮੁਸ਼ਕਲ ਆ, ਡਰੋਅ ਲਈ ਜਾ ਸਕਦੇ ਆ, ਲੇਕਿਨ ਭਾਰਤ ਜਿੱਤ ਲਈ ਨਹੀਂ ਜਾ ਸਕਦਾ, ਲੇਕਿਨ ਜੇ ਅੱਜ ਡਰੋਅ ਕਰ ਦਿੰਦੇ ਇਹ ਮੈਚ, ਤਾਂ ਅਗਲਾ ਮੈਚ ਵੀ ਡਰੋਅ ਕਰ ਦਿੰਦੇ ਜਾਂ ਜਿੱਤ ਲੈਂਦੇ ਆ, ਤਾਂ ਰਬਰ ਆਪਣੇ ਕੋਲ ਰੱਖ ਸਕਦੇ ਆ।
ਭਾਜੀ ਉਹ ਕੋਹਲੀ ਨਾਲ ਜਿਹੜਾ ਕੌਂਸਟਸ ਦਾ ਇੰਸੀਡੈਂਟ ਹੋਇਆ ਉਹ ਕੀ ਚੱਕਰ ਹੈ, ਮੈਂ ਪੂਰਾ ਦੇਖ ਨਹੀਂ ਪਾਇਆ।
ਮੈਂ ਵੀ ਉਸ ਵੇਲੇ ਤੁਸੀਂ ਕੋਹਲੀ ਦੀ ਗੱਲ ਕਰ ਰਹੇ ਸੀ, ਮੈਂ ਕੀਤੀ ਨਹੀਂ ਇੰਟਰਫੇਰੈਂਸ ਕੀਤੀ ਨਹੀਂ, ਹੁਣ ਗੱਲ ਕਰਦੇ ਹਾਂ। ਜਿਹੜਾ ਜਿਹੜਾ ਕੌਂਸਟੈਂਸ ਹੈ ਨਾ, ਜਿਹੜਾ ਨਵਾਂ ਖਿਲਾੜੀ ਨੇ 19 ਸਾਲ ਦਾ ਨਿਊ ਸਾਊਥ ਵੇਲ ਦਾ ਖਿਲਾਇਆ ਆ, ਓਪਨਿੰਗ ਬੈਟਸਮੈਨ ਆ, ਉਹਨੇ 80 ਤੋਂ ਜ਼ਿਆਦਾ ਰਨ ਬਣਾ ਕੇ, ਤੇ ਉਹਨੇ ਇੱਕ ਥਾਕ ਆਪਣੀ ਜਮਾਈ ਆ, ਥੋੜ੍ਹੀ ਜਿਹੀ ਧਮਕ ਜਮਾਈ ਆ, ਤੇ ਜਿਸ ਵੇਲੇ ਉਹ ਆਊਟ ਹੋ ਗਿਆ ਤਾਂ ਉਹ ਜਾ ਰਿਹਾ ਸੀ ਬਾਹਰ, ਤੇ ਕੋਹਲੀ ਨੇ ਉਹਦੇ ਮੋਢਾ ਮਾਰਿਆ, ਜਾਣ ਕੇ ਹੀ ਮਾਰਿਆ ਲੱਗਦਾ, ਤੇ ਉਹ ਛੋਟਾ ਜਿਹਾ ਮੁੰਡਾ ਆ, ਤੇ ਉਹਦੇ ਮੋਢਾ ਮਾਰ ਕੇ ਪਤਾ ਨੀ ਉਹਨੂੰ ਕੀ ਖੁੰਦਕ ਹੋ ਗਈ, ਜਾਂ ਉਹ ਥੋੜਾ ਜਿਹਾ ਉਤੋਂ ਖੁੰਦਕ ਖਾਂਦਾ ਹੋਊਗਾ ਕਿਸੇ ਗੱਲ ਤੋਂ, ਤਾਂ ਮੋਢਾ ਜਾਣ ਕੇ ਮਾਰਿਆ, ਤੇ ਕੋਹਲੀ ਨੂੰ ਫਾਈਨ ਵੀ ਉਹਦੇ ਤੇ ਹੋਇਆ, ਏਦਾਂ ਚਾਹੀਦਾ ਨੀ ਵੈਸੇ, ਐਡਾ ਵੱਡਾ ਕੋਹਲੀ ਦੁਨੀਆਂ ਦਾ ਵਿਸ਼ਵ ਦਾ ਬਹੁਤ ਮਹਾਨ ਬੱਲੇਬਾਜ਼ ਆ, ਜਿਹਨੂੰ ਕਿ ਸਾਨੂੰ ਸਤਿਕਾਰ ਵੀ ਉਹਦਾ ਬਹੁਤ ਆ, ਉਹਦੀ ਇੱਜ਼ਤ ਵੀ ਬੜੀ ਆ, ਪਰ ਇੱਦਾਂ ਦੀਆਂ ਛੋਟੀਆਂ ਮੋਟੀਆਂ ਜਿਹੀਆਂ ਗੱਲਾਂ ਕਰਕੇ ਇੱਕ ਉਹ ਛੋਟੇ ਜਿਹੇ ਮੁੰਡੇ ਨੂੰ ਜਿਹੜਾ ਕਿ ਪਹਿਲੀ ਇਨਿੰਗ ਖੇਡਿਆ ਆ ਉਹਦੇ ਨਾਲ ਇਹ ਪੰਗਾ ਲੈਣਾ, ਉਹਨੂੰ ਸ਼ੋਭਾ ਦਿੰਦਾ ਨਹੀਂ ਵੈਸੇ, ਉਹ ਮੋਢਾ ਜਿਹੜਾ ਉਹਨੇ ਜਾਣ ਕੇ ਮਾਰਿਆ ਸੀਗਾ, ਉਹ ਜਿਸ ਵੇਲੇ ਜ਼ਿਆਦਾ ਮਾਰਿਆ ਸੀ।
ਇਹ ਤਾਂ ਇਹ ਭਾਜੀ ਇਹ ਤਾਂ ਨਿਆਣੇ ਡਰਾਉਣ ਵਾਲੀ ਗੱਲ ਹੈ ਹਨਾ,
ਨਿਆਣੇ ਡਰਾਉਣ ਵਾਲੀ ਇੱਦਾਂ ਥੋੜਾ ਨਿਆਣੇ ਡਰਦੇ ਹੁੰਦੇ ਆ, ਪਰ ਉਹ ਜਿਹੜਾ ਜਿਹੜਾ ਉਹ ਨਹੀਂ ਨਵਾਂ ਕੌਂਸਟੈਂਸ ਆ ਨਾ, ਉਹ ਚਲੋ ਚੰਗਾ ਪਲੇਅਰ ਆ ਉਹਨੇ ਕੀਤਾ, ਉਹਨੇ ਦੋ ਚਾਰ, ਮੈਂ ਉਹਦੀਆਂ ਗੱਲਾਂ ਦੇ ਨਾਲ ਵੀ ਸਹਿਮਤ ਨਹੀਂ ਆ, ਟੂ ਇਮਚੋਰ ਲੱਗਦਾ ਮੈਨੂੰ ਫਿਲਹਾਲ, ਤੇ ਵੈਸੇ ਤਾਂ ਕਮੈਂਟ ਕਰਨੇ ਨਹੀਂ ਚਾਹੀਦੇ। ਤੇ ਇੱਕ ਭਾਰਤੀ ਖਿਲਾੜੀ ਆ ਰਿਸ਼ਭ ਪੰਥ, ਤੇ ਉਹ ਬਹੁਤ ਮਹਾਨ ਖਿਲਾੜੀ ਆ, ਜਿਹਨਾਂ ਕਿ ਜਿਹੜੇ ਆਸਟ੍ਰੇਲੀਆ ਨੂੰ ਪੜ੍ਹਨੇ ਪਾਇਆ ਸੀ ਪਿਛਲੀ, ਜਦੋਂ ਪਿਛਲੀ ਸੀਰੀਜ਼ ਹੋਇਆ ਸੀ, ਉਹਨੇ ਵੀ ਦੋ ਚਾਰ ਗਲਤੀਆਂ ਕੀਤੀਆਂ, ਉਹਨੇ ਵੀ ਹੈਲੀਕਾਪਟਰ ਸ਼ਾਟ ਜਿਹੜੇ T20 ਚ ਸ਼ਾਟ ਲਾਏ ਜਾਂਦੇ ਆ ਨਾ, ਉਹ ਟੈਸਟ ਮੈਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਈਵਨ ਕੌਂਟਾਸ ਜਿਹੜਾ ਆਸਟ੍ਰੇਲੀਆ ਦਾ ਓਪਨਿੰਗ ਬੈਟਸਮੈਨ 19 ਸਾਲ ਦਾ, ਉਹਨੇ ਵੀ 3 ਸਟ੍ਰੋਕ ਲਗਾਤਾਰ ਉਹ ਮਾਰੇ, ਹੈਲੀਕਾਪਟਰ ਸ਼ਾਟ ਖੇਲਣ ਦੀ ਕੋਸ਼ਿਸ਼ ਕੀ, ਉਹ ਕਾਮਯਾਬ ਹੋ ਗਿਆ। ਲੇਕਿਨ ਜਿਹੜਾ ਰਿਸ਼ਭ ਪੰਤ ਸੀ ਇਹ ਕਾਮਯਾਬ ਨਹੀਂ ਹੋਇਆ, ਦੋ ਇੱਕ ਸ਼ਾਟ ਖੇਲਿਆ ਹੈਲੀਕਾਪਟਰ, ਉਹ ਲੱਗਾ ਨਹੀਂ, ਦੂਜਾ ਫਿਰ ਉਹਨੇ ਹੈਲੀਕਾਪਟਰ ਸ਼ਾਟ ਖੇਲਿਆ, ਪਿੱਛੇ ਦੋ ਫੀਲਡਰ ਲਾਇਆ ਸੀ, ਉਹਨੂੰ ਪਤਾ ਵੀ ਫੀਲਡਰ ਪਿੱਛੇ ਆ, ਤੇ ਉਹ ਮਿਸਕਿਊਡ ਹੋ ਗਏ, ਫੀਲਡਰ ਦੇ ਕੋਲ ਚਲ ਗਿਆ, ਆਊਟ ਹੋ ਗਿਆ। ਗਵਾਸਕਰ ਨੇ ਬੜੀ ਉਹਦੀ ਤਨਕੀਦ ਕੀਤੀ, ਸਟੂਪਿਡ ਸਟੂਪਿਡ ਵਗੈਰਾ, ਉਹਨੇ ਉਹਨੂੰ ਇੱਦਾਂ ਕਿਵੇਂ ਸਟੂਪਿਡ ਸ਼ਾਟ ਲਾਇਆ ਉਹਨੇ। ਤੇ ਟੈਸਟ ਮੈਚ ਬੈਲੈਂਸ ਦੇ ਵਿੱਚ ਨਹੀਂ ਹੈ, ਆਸਟ੍ਰੇਲੀਆ ਦੇ ਪੱਖ ਦੇ ਵਿੱਚ ਕਾਫੀ ਟੈਸਟ ਮੈਚ ਇਹ ਝੁਕਿਆ ਹੋਇਆ ਹੈ ਇਸ ਵੇਲੇ।
ਠੀਕ, ਤੁਹਾਨੂੰ ਕੋਈ ਯਾਦ ਕਰ ਰਿਹਾ? ਦੇਖ ਲਓ ਫੋਨ ਕਰ ਰਿਹਾ, ਕਿਤੇ ਕੋਹਲੀ ਸਾਹਿਬ ਦਾ ਤਾਂ ਨਹੀਂ ਫੋਨ ਆ ਗਿਆ ਤੁਹਾਨੂੰ?
ਪਤਾ ਨਹੀਂ, ਮੈਂ ਹੁਣ ਦੇਖਦਾ ਪ੍ਰੋਗਰਾਮ ਤੋਂ ਬਾਅਦ, ਕਈ ਵਾਰ ਤਾਂ ਸਕੈਮ ਵਾਲੇ ਹੁੰਦੇ ਆ, ਹੁਣੇ ਦੇਖਦਾ।
ਮੈਨੂੰ ਨਾ ਭਾਜੀ ਸਕੈਮ ਵਾਲੀ ਗੱਲ ਹੈ, ਤਕਰੀਬਨ ਨਾ 2 ਹਫ਼ਤਿਆਂ ਤੋਂ ਲਗਾਤਾਰ ਇੱਕ ਲੈਂਡਲਾਈਨ ਦੇ ਨੰਬਰ ਆ ਰਿਹਾ ਹੈ ਨਾ।
ਅੱਛਾ ਜੀ,
ਹਾਂ, ਕਾਲ ਵੀ ਆ ਰਹੀ ਹੈ 12:30 ਤੋਂ ਲੈ ਕੇ ਦੁਪਹਿਰੇ 1:30 ਵਜੇ ਤੱਕ। ਮੇਰਾ ਉਹ ਰੈਸਟ ਦਾ ਟਾਈਮ ਹੁੰਦਾ ਆ, ਮੈਂ ਲੰਚ
ਅੱਛਾ
ਕਰਕੇ,
ਜੀ,
ਮੈਂ ਕੰਮ ਤੋਂ ਜਾ ਕੇ ਲੰਚ ਕਰਕੇ ਮੈਂ ਅੱਧਾ ਪੌਣਾ ਘੰਟਾ ਰੈਸਟ ਕਰਨੀ ਹੁੰਦੀ ਹੈ, ਅਤੇ ਉਹ ਰਾਈਟ ਇਨ ਦਾ ਮਿਡਲ ਕਾਲ ਆਉਂਦੀ ਹੈ, ਠੀਕ ਹੈ, ਜਦ ਮੈਂ ਪਾਵਰ ਨੈਪ ਲੈ ਰਿਹਾ ਹੁੰਦਾ। ਅਤੇ ਇੱਕ ਵਾਰੀ ਮੈਂ
ਕਿਹੜੇ
ਚੱਕ
ਕਿਹੜੇ ਨੈਪ?
ਪਾਵਰ ਨੈਪ ਕਹਿੰਦੇ ਆ ਉਹਨੂੰ,
ਦੋ ਝੋਂਕਾ ਜਿਹਾ ਲਾ ਕੇ
ਹਾਂ
ਬਹਿਣ ਬੰਦਾ ਫਿੱਟ,
ਹਾਂ ਬਸ ਉਹਨੂੰ
ਓਹੋ
ਹਾਂ ਉਹਨੂੰ ਪਾਵਰ ਨੈਪ ਕਹਿੰਦੇ।
ਪਾਵਰ
ਅਤੇ
ਨੈਪ ਕਹਿੰਦੇ ਆ।
ਹਾਂ, ਅਤੇ ਮੈਂ ਨਾ ਉਹ ਇੱਕ ਵਾਰੀ ਚੱਕ ਵੀ ਲਿਆ, ਅਤੇ ਮੈਂ ਬੋਲਿਆ ਨਹੀਂ, ਅਤੇ ਮੂਹਰੇ ਕੋਈ ਵੀ ਨਹੀਂ ਬੋਲਿਆ। ਮੈਨੂੰ ਪਤਾ ਲੱਗ ਗਿਆ ਵੀ ਇਹ ਸਕੈਮ ਨੰਬਰ ਹੈ। ਕੁਦਰਤੀ ਨਾ ਕੱਲ੍ਹ ਮੈਂ ਜਾਗ ਰਿਹਾ ਸੀਗਾ, ਉਹੀ ਨੰਬਰ ਫੇਰ ਆ ਗਿਆ, ਅਤੇ
ਅੱਛਾ
ਚੱਕ ਉਹ ਨਾ, ਜਦੋਂ ਤੁਸੀਂ ਨੋਟ ਕਰਿਓ, ਜਦ ਤੁਹਾਨੂੰ ਲੈਂਡਲਾਈਨ ਤੋਂ ਨੰਬਰ ਆਉਂਦਾ ਨਾ, ਤੁਸੀਂ ਜੇ ਨਹੀਂ ਬੋਲਦੇ ਕੁਛ ਨਾ ਬੋਲੋ, ਅਤੇ ਉਹ 5 ਸੈਕਿੰਡ ਬਾਅਦ ਆਪੇ ਕੱਟ ਹੋ ਜਾਂਦਾ, ਅਤੇ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਸਕੈਮ ਕੋਡ ਹੈ, ਕਿਉਂਕਿ ਉੱਧਰੋਂ ਜਦੋਂ ਕੰਪਿਊਟਰ ਡਾਇਲ ਕਰਦਾ ਹੈ ਨਾ, ਜਿਹੜਾ ਉਹਨਾਂ ਦਾ ਕਾਲ ਸੈਂਟਰ ਹੈ, ਉਹ ਬੰਦੇ ਨਹੀਂ ਡਾਇਲ ਕਰਦੇ ਨੰਬਰ, ਉਹਨਾਂ ਨੇ ਲਿਸਟ ਦਿੱਤੀ ਹੁੰਦੀ ਉਹਨਾਂ ਨੂੰ 200-300 ਨੰਬਰ ਦੀ, ਠੀਕ ਹੈ, ਵੀ ਇਸ ਟਾਈਮ ਇਹਨਾਂ ਨੂੰ ਕਾਲ ਕਰਨੀ ਹੈ। ਉਹ ਜਦੋਂ ਜਿਹੜਾ ਉਹਨਾਂ ਦਾ ਕਾਲ ਸੈਂਟਰ ਦਾ ਜਿਹੜਾ ਕਾਲਰ ਜਿਹੜਾ ਕਾਲਾਂ ਕਰਦਾ ਹੁੰਦਾ, ਉਹ ਵਿਹਲਾ ਹੁੰਦਾ ਨਾ, ਕੰਪਿਊਟਰ ਆਪਣੇ ਆਪ ਉਹਨੂੰ ਕਾਲ ਲਾ ਕੇ ਦਿੰਦਾ ਆ।
ਅੱਛਾ ਜੀ,
ਹਾਂ, ਉਹ ਕੰਪਿਊਟਰ ਕਾਲ ਲਾ ਕੇ ਦੇ ਦਿੰਦਾ, ਜੇ ਮੋਰੇ ਤੁਸੀਂ ਹੈਲੋ ਕਹਿਤੀ ਫਿਰ ਉਹਨੇ ਬੋਲਣਾ, ਜੇ ਉਹਨੇ ਹੈਲੋ ਨਹੀਂ ਕਹੀ ਇਹਦਾ ਮਤਲਬ ਉਹ ਫੋਨ ਐਕਟਿਵ ਨਹੀਂ, ਉਹਦੇ ਵੀ ਟਾਈਮ ਵੇਸਟ ਨਹੀਂ ਕਰਨਾ ਹੈਗਾ। ਅਤੇ ਕੱਲ੍ਹ ਨਾ ਫਿਰ ਮੈਂ ਬੋਲ ਪਿਆ ਮੋਰੇ, ਮੈਂ ਕਿਹਾ ਹੈਲੋ, ਅਤੇ ਫਿਰ ਇੱਕਦਮ ਕਰਕੇ ਨਾ ਵਿਦਇਨ ਫਿਊ ਸੈਕਿੰਡ ਉਹ ਜਨਾਨੀ ਬੋਲਣ ਲੱਗ ਪਈ, ਹੈਂ ਗੁੱਡ ਗੁੱਡ ਆਫਟਰਨੂਨ, ਹਾਓ ਆਰ ਯੂ, ਹੈ ਨਾ, ਇੱਦਾਂ ਦਿਸ ਕਾਲ। ਮੈਂ ਕਿਹਾ ਮੇਰੀ ਗੱਲ ਸੁਣ, ਆਹ ਕਿਹੜੇ ਐਟੀਕੇਟ ਹੋ ਗਏ, ਕਾਲ ਇੱਦਾਂ ਕਰੀ ਦੀ ਆ ਲੋਕਾਂ ਨੂੰ? ਮੈਂ ਕਿਹਾ ਹੂ ਆਰ ਯੂ ਤੂੰ, ਮੈਂ ਕਿਹਾ ਕੁਆਲਿਟੀ ਐਂਡ ਕੰਟਰੋਲ ਸਰਵਿਸ, ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਤੂੰ ਕੌਣ ਹੈ, ਹੈ ਨਾ, ਤੂੰ, ਮੈਂ ਕਿਹਾ ਤੂੰ ਕਹਿਣਾ ਕੀ ਚਾਹੁੰਦੀ ਹੈ ਵੀ ਕਾਲਾਂ ਇੱਦਾਂ ਕਰੀ ਦੀਆਂ? ਪਹਿਲਾਂ ਹੈਲੋ ਕਹੀ ਦੀ ਆ, ਸਤਿ ਸ਼੍ਰੀ ਅਕਾਲ ਬੁਲਾਈ ਦੀ ਆ, ਆਪਣੇ ਆਪ ਨੂੰ ਪਹਿਲਾਂ ਇੰਟਰੋਡਿਊਸ ਕਰੀਦਾ ਵੀ ਮੈਂ ਫਲਾਨੀ ਜਗ੍ਹਾ ਤੋਂ ਫਲਾਨਾ ਬੋਲ ਰਿਹਾ ਜਾਂ ਫਲਾਨੀ ਬੋਲ ਰਹੀ ਹਾਂ, ਕਿ ਤੁਹਾਡੇ ਕੋਲ ਟਾਈਮ ਹੈ? ਮੈਂ ਕਿਹਾ ਇਹ ਹੁੰਦੇ ਐਟੀਕੇਟਸ ਵੀ ਤੁਸੀਂ ਸਿੱਧੇ ਹੀ ਹੈਲੋ ਹਾਓ ਆਰ ਯੂ, ਦਿਸ ਕਾਲ ਮੇ ਬੀ ਰਿਕਾਰਡਡ ਫੋਰ ਕੁਆਲਿਟੀ। ਮੈਂ ਕਿਹਾ ਵਾਏ, ਮੈਂ ਤੇ ਕੀ ਲੈਣਾ ਆ, ਤੂੰ ਪਹਿਲਾਂ ਆਪਣੇ ਬਾਰੇ ਦੱਸ ਮੈਨੂੰ। ਉਹਨੇ ਨੇ ਅਸੀਂ ਤੁਹਾਨੂੰ, ਤੂੰ ਹੈ ਕੌਣ ਪਹਿਲਾਂ? ਮੈਂ ਜੀ ਉਹ ਫਲਾਨੀ ਜੀ, ਸੋਲਰ ਵਾਲਿਆਂ ਦੀ ਫਲਾਨੀ ਧਿਮਕੜੀ ਹੈ ਨਾ ਕੁਆਲਿਟੀ। ਮੈਂ ਕਿਹਾ ਮੇਰੀ ਗੱਲ ਸੁਣ, ਮੈਨੂੰ, ਮੈਂ ਕਿਹਾ ਪਿਛਲੇ 2 ਹਫ਼ਤੇ ਤੋਂ ਲਗਾਤਾਰ ਇਸ ਵੇਲੇ ਇਹ ਨੰਬਰ ਆ ਰਹੇ ਨੇ ਇਸ ਟਾਈਮ ਦੇ ਉੱਤੇ। ਮੈਂ 50 ਵਾਰੀ ਦੱਸ ਚੁੱਕਾ ਵੀ ਸਾਨੂੰ ਕੋਈ ਲੋੜ ਨਹੀਂ ਹੈਗੀ, ਮੈਂ ਆਪੇ ਕਰ ਲਊਂਗਾ ਜਿਹਨੂੰ ਕਾਲ ਕਰਨੀ ਆ, ਹੈ ਨਾ, ਆਈ ਐਮ ਸਮਾਰਟ ਇਨਫ ਟੂ ਫਾਈਂਡ ਮਾਈ ਪ੍ਰੋਡਕਟ। ਵੀ ਅੱਜ ਤੋਂ ਬਾਅਦ ਇਸ ਫੋਨ 'ਤੇ ਆਇਆ ਤਾਂ ਮੈਂ ਤੁਹਾਡੀ ਨਾ ਰਜਿਸਟਰ 'ਤੇ ਰਿਪੋਰਟ ਕਰਨੀ ਆ। ਉਹਦੇ ਫੋਨ ਕੱਟਤਾ, ਹੁਣ ਅੱਜ ਦੇਖਦੇ ਹਾਂ ਵੀ ਉਹ ਫੋਨ ਆਉਂਦਾ ਜਾਂ ਨਹੀਂ ਆਉਂਦਾ। ਪਰ ਇੰਨੇ ਕੁ ਫਰਸਟ੍ਰੇਟਿੰਗ, ਮਤਲਬ ਇਹ ਬੰਦੇ ਢੀਟ ਬਸ਼ਰਮ ਹੈਗੇ। ਇਹ ਵੈਸੇ ਆਸਟ੍ਰੇਲੀਆ 'ਚ ਲਾਅ ਆ ਕਿ ਤੁਸੀਂ ਕਿਸੇ ਨੂੰ ਕਾਲ ਨਹੀਂ ਕਰ ਸਕਦੇ, ਇੰਡੀਆ ਦੇ ਵਿੱਚ ਵੀ ਲਾਅ ਹੈ, ਇੰਡੀਆ ਦੇ ਵਿੱਚ
ਨਹੀਂ ਕਾਲ ਕਰ ਸਕਦੇ ਹਾਂ ਜੇ ਤੁਹਾਡਾ ਕੋਈ ਨਜ਼ਦੀਕੀ ਆ, ਜੇ ਤੁਹਾਨੂੰ ਆਫੀਸ਼ਲੀ ਕੋਈ ਕੰਮ ਹੈ, ਜੈਨੂਇਨ ਕੰਮ ਹੈ, ਤੁਸੀਂ ਕਰ ਸਕਦੇ ਹਾਂ। ਫਿਰ ਮੈਸੇਜ ਛੱਡਣਾ ਪੈਂਦਾ ਤੁਹਾਨੂੰ, ਜੇ ਮੂਹਰੇ ਉਹ ਨਹੀਂ ਚੱਕਦਾ, ਫਿਰ ਤੁਸੀਂ ਇਸ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ, ਫਿਰ ਆਹ ਮੇਰਾ ਨੰਬਰ ਆ ਪ੍ਰਾਈਵੇਟ, ਇੱਥੇ ਤੁਸੀਂ ਕਾਲ ਕਰੋ। ਕਈ ਵਾਰ ਉਹ ਵੀ ਝੂਠੇ ਹੀ ਜਿੱਦਾਂ ਹੁੰਦੇ ਆ, ਪਰ ਫਿਰ ਵੀ ਤੁਸੀਂ ਕਾਲ ਤਾਂ ਕਰ ਸਕਦੇ ਆ, ਪਰ ਬੇਕਾਰ ਕਾਲ ਆ ਨਹੀਂ ਕਰ ਸਕਦੇ।
ਨਹੀਂ ਤੁਸੀਂ ਸਪੈਮ ਨਹੀਂ ਨਾ ਕਰ ਸਕਦੇ ਹੁਣ ਇੰਡੀਆ ਦੇ ਵਿੱਚ ਇਹ ਉੱਥੇ ਤਾਂ ਇੱਕ ਸਖਤ ਕਾਨੂੰਨ ਹੈ ਵੀ ਜੇ ਤੁਹਾਨੂੰ ਤੰਗ ਕਰੇ ਨਾ ਕੋਈ ਤੁਸੀਂ ਉਹਦੀ ਰਿਪੋਰਟ ਕਰੋ ਤੁਹਾਨੂੰ ਚੱਕ ਵੀ ਲੈਂਦੇ ਨੇ। ਆਸਟ੍ਰੇਲੀਆ ਦੇ ਵਿੱਚ ਇੱਕ ਡੂ ਨੋਟ ਡਿਸਟਰਬ ਨੰਬਰ ਹੈ ਵੀ ਤੁਸੀਂ ਉੱਥੇ ਲੱਗਦਾ ਵੀ ਜੇ ਤੁਹਾਨੂੰ ਕਿਸੇ ਦਾ ਕਾਲ ਆ ਗਿਆ ਤਾਂ ਉਹ ਪ੍ਰੋਸੀਕਿਊਟ ਹੋਊਗਾ ਹੈ ਨਾ, ਪਰ ਤੁਹਾਨੂੰ ਉਹ ਰਜਿਸਟਰ 'ਤੇ ਆਪਣਾ ਨੰਬਰ ਦੇਣਾ ਪੈਂਦਾ ਵੀ ਮੈਨੂੰ ਕੋਈ ਬੇਕਾਰ ਕਾਲ ਜਾਂ ਮਾਰਕੀਟਿੰਗ ਦੀ ਕਾਲ ਨਾ ਆਵੇ। ਪਰ ਇਹ ਲੋਕ ਦੇਖੋ ਜੇ ਕਰਦੇ ਵੀ ਆ, ਹੈਦਾ ਬੰਦਾ ਸੌਦਾ ਲੈ ਲਊਗਾ ਪਹਿਲਾਂ, ਮਤਲਬ ਹੈਲੋ ਕਹਿ ਕੇ ਸਿੱਧਾ ਹੀ, ਦਿਸ ਫੋਨ ਮੇ ਬੀ ਰਿਕਾਰਡਡ ਐਂਡ ਆਲ। ਇੱਕ ਦਿਨ ਨਾ ਮੈਨੂੰ ਫੋਨ ਆਇਆ, ਮੈਂ ਇੱਕ ਸਮਾਨ ਲਿਆ ਸੀਗਾ ਇੱਕ ਕੰਪਨੀ ਤੋਂ, ਅਤੇ ਉਹਨਾਂ ਦਾ ਦੂਜੇ ਦਿਨ ਫੋਨ ਆ ਗਿਆ, ਕਹਿੰਦੇ ਮੈਂ ਫਲਾਨੀ ਕੰਪਨੀ ਤੋਂ ਬੋਲਦੇ ਹਾਂ, ਤੈਂ ਔਡਰ ਕੀਤਾ ਸੀਗਾ, ਮੈਂ ਉਹਨੂੰ ਵੈਰੀਫਾਈ ਕਰਨਾ ਆ ਹੈ,
ਅੱਛਾ
ਅਤੇ ਦਿਸ ਕਾਲ ਮੇ ਬੀ ਰਿਕਾਰਡਡ ਫਾਰ ਕੁਆਲਿਟੀ, ਇੱਦਾਂ ਬੋਲੀ ਗਈ ਬੋਲੀ ਗਈ ਹੈ ਨਾ। ਵਟ ਇਜ਼ ਯੋਰ ਨੇਮ? ਮੈਨੂੰ ਆ ਗਈ ਖਿਝ, ਮੈਂ ਕਿਹਾ ਯੂ ਆਰ ਕਾਲਿੰਗ ਮੀ, ਯੂ ਨੋ ਆਈ ਬੋਟ ਦ ਥਿੰਗਸ, ਯੂ ਡੋਂਟ ਨੋ ਮਾਈ ਨੇਮ, ਤੈਨੂੰ ਮੇਰਾ ਨਾਮ ਨਹੀਂ ਪਤਾ, ਹੈਂ, ਆਈ ਕੈਨੋਟ ਡਿਸਕਲੋਜ਼ ਦੈਟ ਫੋਰ ਅ ਪ੍ਰਾਈਵੇਟ ਰਿਲੀਜ਼ਨ। ਮੈਂ ਕਿਹਾ ਫਿਰ ਮੈਨੂੰ ਫੋਨ ਕੱਲ ਕੀਤਾ, ਜੇ ਤੂੰ ਡਿਸਕਲੋਜ਼ ਨਹੀਂ ਤਾਂ ਮੈਨੂੰ ਫੋਨ ਕੱਲ ਕੀਤਾ। ਸਾਡੀ ਜੀ ਬਹਿਸ ਹੋ ਗਈ, ਮੈਂ ਕਿਹਾ ਮੇਰੀ ਗੱਲ ਸੁਣ, ਬਿਫੋਰ ਯੂ ਵੈਰੀਫਾਈ ਮੀ ਆਈ ਨੀਡ ਟੂ ਵੈਰੀਫਾਈ ਯੂ, ਮੈਨੂੰ ਇਹ ਵੈਰੀਫਾਈ ਕਰਨਾ ਪੈਣਾ ਵੀ ਤੂੰ ਵਾਕਿਆ ਹੀ ਉਸ ਕੰਪਨੀ ਤੋਂ ਹੈ ਜਿੱਥੋਂ ਤੂੰ ਜਿੱਥੋਂ ਮੈਂ ਸੌਦਾ ਲਿਆ ਕਿ ਤੂੰ ਸਪੈਮ ਕਰ ਰਹੀ ਆ। ਉਹ ਘਬਰਾ ਗਈ, ਮੈਂ ਕਿਹਾ ਇਹ ਤੇਰਾ ਰਿਕਾਰਡ ਹੁੰਦਾ ਨਾ ਫੋਨ, ਤੇਰਾ ਮੈਨੇਜਰ ਵੀ ਸੁਣਦਾ? ਕਹਿੰਦੀ ਯੈਸ। ਮੈਂ ਕਿਹਾ ਤੁਹਾਨੂੰ ਅਕਲ ਨਹੀਂ ਹੈਗੀ, ਤੁਸੀਂ ਮੈਂ ਕਿਹਾ ਕਿਸੇ ਬੰਦੇ ਦੀ ਪ੍ਰਾਈਵੇਟ ਇਨਫੋਰਮੇਸ਼ਨ ਪੁੱਛ ਰਹੇ ਹੋ, ਪਤਾ ਤੁਹਾਨੂੰ, ਜੇ ਤੁਹਾਨੂੰ ਇੰਨਾ ਹੀ ਪਤਾ ਆ ਸਾਰਾ ਕੁਛ ਵੀ ਪੁੱਛ ਕੱਲੇ ਰਹੇ ਹੋ, ਫਿਰ ਤੁਸੀਂ ਕਹੋ ਵੀ ਤੇਰਾ ਆਰਡਰ ਨੰਬਰ ਆ ਆ ਮਿਸਟਰ ਸਿੰਘ, ਤੇਰਾ ਆਹ ਚੀਜ਼ ਹੈਗੀ ਆ, ਤੂੰ ਅਸੀਂ ਵੇਰੀਫਾਈ ਕਰਨਾ ਵੀ ਤੂੰ ਹੀ ਆ। ਮੈਂ ਕਿਹਾ ਮੈਂ ਕਹਿ ਦੇਣਾ ਸੀਗਾ ਆਹੋ, ਜਾਂ ਤੁਸੀਂ ਮੈਨੂੰ ਇਨਫੋਰਮੇਸ਼ਨ ਦੱਸਣੀ ਸੀਗੀ, ਆਰਡਰ ਨੰਬਰ ਵੀ ਦੱਸਣਾ ਸੀਗਾ। ਮੈਂ ਕਿਹਾ ਆਹ ਕਿਹੜੀ ਗੱਲ ਹੈ, ਤੁਸੀਂ ਦੱਸ ਕੁਛ ਵੀ ਨਹੀਂ, ਮੈਨੂੰ ਹੀ ਮੇਰਾ ਨਾਂ ਮੇਰੇ ਤੋਂ ਹੀ ਪੁੱਛੀ ਜਾ ਰਹੇ ਹੈ ਪਹਿਲਾਂ। ਮੈਂ ਕਿਹਾ ਤੂੰ ਦੱਸ ਤੇਰਾ ਨਾਂ ਕੀ ਆ, ਫਿਰ ਉਹ ਬੋਲੇ ਨਾ। ਮੈਂ ਕਿਹਾ ਚੱਲ ਤੂੰ ਇੱਦਾਂ ਕਰ, ਕਹਿੰਦੀ ਆਰਡਰ ਸਾਡੇ ਸਾਹਮਣੇ ਪਿਆ, ਮੈਂ ਤੈਨੂੰ ਦੱਸ ਨਹੀਂ ਸਕਦੀ। ਮੈਂ ਕਿਹਾ ਫਿਰ ਮੈਂ ਤੈਨੂੰ ਕੱਲ੍ਹੇ ਦੱਸਾਂ, ਵਾਈ ਸ਼ੁਡ ਆਈ ਟੈਲ ਯੂ ਤੂੰ? ਮੈਂ ਕਿਹਾ ਮੈਨੂੰ ਮੇਰੇ ਆਰਡਰ ਨੰਬਰ, ਮੇਰਾ ਐਡਰੈਸ, ਮੇਰਾ ਫੋਨ ਨੰਬਰ, ਮੇਰੇ ਨਾਮ 'ਚੋਂ ਚੌਹਾਂ 'ਚੋਂ ਇੱਕ ਚੀਜ਼ ਦੱਸ ਦੇ, ਉਹ ਤੋਂ ਬਾਅਦ ਆਪਣੀ ਗੱਲਬਾਤ ਸ਼ੁਰੂ ਹੋਊਗੀ। ਉਹ ਕਾਫੀ ਦੇਰ ਘੁੰਮ ਚਲੀ ਗਈ, ਫਿਰ ਉਹਦੇ ਮੈਨੇਜਰ ਨੇ ਉਹਨੂੰ ਕਿਤੇ ਇਸ਼ਾਰਾ ਵਗੈਰਾ ਕੀਤਾ ਵੀ ਹੁਣ ਇੱਕ ਚੀਜ਼ ਤਾਂ ਦੱਸਣੀ ਪਊਗੀ ਨਾ ਹੁਣ, ਕਿਉਂਕਿ ਕਸਟਮਰ ਜਿਹੜਾ ਆ ਉਹ ਵੀ ਪੁੱਛ ਰਿਹਾ ਵੀ ਤੂੰ ਕੌਣ ਹੈ। ਫਿਰ ਉਹਨੇ ਮੇਰਾ ਨਾਮ ਲਿਆ ਵੀ ਤੇਰਾ ਨਾਂ ਅਮਨਦੀਪ ਸਿੰਘ ਹੈ, ਅਤੇ ਮੈਂ ਕਿਹਾ ਤੂੰ ਮੈਨੂੰ ਇਹ ਦੱਸ ਵੀ ਮੈਂ ਕਿੰਨੇ ਅਮਾਊਂਟ ਦਾ ਔਡਰ ਕੀਤਾ, ਫਿਰ ਮੈਂ ਤੈਨੂੰ ਦੱਸੂ। ਫਿਰ ਉਹਨੇ ਮੈਨੂੰ ਅਮਾਊਂਟ ਦੱਸਿਆ, ਮੈਂ ਕਿਹਾ ਹੁਣ ਮੈਂ ਵੇਰੀਫਾਈ ਕਰ ਲਿਆ, ਹੁਣ ਮੈਂ ਤੈਨੂੰ ਦੱਸਦਾ ਵੀ ਆਹ ਚੀਜ਼ ਮੈਂ ਲਈ ਆ, ਆਹ ਓਕੇ ਆ। ਮਤਲਬ ਲੋ ਜਿਹੜੇ ਨਾ, ਮਤਲਬ ਇਹ ਕਾਨੂੰਨ ਬਣਾ ਰਹੇ ਨੇ ਜਾਂ ਪ੍ਰੋਟੋਕਾਲ ਲਿਖ ਰਹੇ ਨੇ, ਇਹਨਾਂ ਨੂੰ ਧੇਲੇ ਦੀ ਅਕਲ ਨਹੀਂ ਹੈਗੀ। ਕਹਿਣ ਨੂੰ ਇਹਨਾਂ ਨੇ ਐਮ ਬੀ ਏ ਕੀਤੀਆਂ, ਇਹਨਾਂ ਦੇ ਮੈਨੇਜਰਾਂ ਨੇ ਐਮ ਬੀ ਏ ਕੀਤੀਆਂ ਹੈ, ਮਤਲਬ ਬਿਜ਼ਨਸ ਸਟੱਡੀਜ਼ ਕੀਤੇ, ਮੈਂ ਇਹਨਾਂ ਨੂੰ ਧੇਲੇ ਦੀ ਅਕਲ ਨਹੀਂ, ਧੇਲੇ ਦੀ ਜਿਹਨੂੰ ਕਹਿੰਦੇ ਆ ਵੀ ਉਹ ਮੂਹਰੇ ਅਨਪੜ੍ਹ ਬੰਦੇ ਸਮਝਦੇ ਵੀ ਅਨਪੜ੍ਹ ਬੰਦੇ ਆ, ਅਸੀਂ ਜੋ ਮਰਜ਼ੀ ਬੋਲੀ ਜਾਏ ਉਹਨਾਂ ਨੇ ਓਕੇ ਕਰੀ ਜਾਣਾ। ਇਹ ਕਿਹੜੀ
ਉਹ ਜੈਨੂਇਨ ਕਾਲ ਸੀ? ਉਹ ਜੈਨੂਇਨ ਕਾਲ ਸੀ
ਭਾਜੀ, ਉਹ ਜੈਨੂਇਨ ਕਾਲ ਸੀ, ਪਰ ਉਹ ਜੈਨੂਇਨ ਕਾਲ
ਅੱਛਾ
ਦੇ ਕਾਲ ਉਹ ਜੈਨੂਇਨ ਕਾਲ ਸੀਗੀ, ਪਰ ਉਹ ਕਾਲ ਦੇ ਵਿੱਚ ਕਿੰਨੇ ਫਲੋ ਸੀਗੇ ਕਿ ਅਖੀਰ ਨੂੰ ਉਹਨਾਂ ਨੂੰ 5 ਮਿੰਟਾਂ ਦੇ ਵਿੱਚ ਉਹਦੇ ਮੈਨੇਜਰ ਨੂੰ ਮੰਨਣਾ ਪਿਆ ਵੀ ਸਾਡੀ ਗਲਤੀ ਆ। ਔਰ ਉਹ ਸਾਰਾ ਜਿਹੜਾ ਉਹਨਾਂ ਨੇ ਸਿਸਟਮ ਡਿਜ਼ਾਈਨ ਕੀਤਾ ਆ, ਉਹ ਕਿਸੇ ਕੁਆਲੀਫਾਈਡ ਬੰਦੇ ਨੇ ਕੀਤਾ ਹੋਊਗਾ।
ਹਾਂਜੀ ਹਾਂਜੀ,
ਇਹਦੇ ਵਿੱਚ ਲੌਜਿਕ ਉਹ ਬਣਦਾ ਹੀ ਨਹੀਂ ਹੈਗਾ ਵੀ ਤੁਸੀਂ ਬੰਦੇ ਨੂੰ ਪੁੱਛੋ ਵੀ ਪਹਿਲਾਂ ਉਹਨੂੰ ਫੋਨ ਕਰਕੇ ਪੁੱਛੋ ਵੀ ਤੂੰ ਆਪਣਾ ਨਾਂ ਦੱਸ, ਜਿੱਦਾਂ ਮੈਂ ਤੁਹਾਨੂੰ ਫੋਨ ਕਰ ਲਵਾਂ ਵੀ ਮੈਂ ਫੋਨ ਕਰਨਾ ਤੇਰਾ ਰਿਕਾਰਡ ਕਰਨਾ, ਤੁਸੀਂ ਪਹਿਲਾਂ ਆਪਣਾ ਨਾਂ ਦੱਸੋ ਕੌਣ ਹੈ, ਦੱਸ ਇਹ ਕਿਹੜੀਆਂ ਗੱਲਾਂ ਬਣੀਆਂ ਬਈ। ਤੁਸੀਂ ਅਗਲੇ
ਉਹਨੂੰ ਕਹਿਣਾ ਚਾਹੀਦਾ ਅਮਨਦੀਪ ਸਿੰਘ ਜੀ ਮੈਂ ਇੱਥੋਂ ਬੋਲਦੀ ਆ ਵੀ ਐਦਾਂ ਐਦਾਂ ਗੱਲ ਆ ਕਰਦੇ ਆ,
ਹਾਂ
ਨਾਂ ਤੁਹਾਡਾ ਲੈਣਾ
ਹਾਂ
ਚਾਹੀਦਾ ਸਿੱਧਾ ਹੀ।
ਹਾਂ ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਤੁਹਾਡੇ ਜਿਹੜੇ ਵੀ ਮੈਨੇਜਰ ਆ ਸੁਣਦੇ ਹੋਣੇ ਆ, ਰਿਕਾਰਡਡ ਹੋਣੇ ਆ, ਵੀ ਦੇ ਸ਼ੁਡ ਗੋ ਬੈਕ ਟੂ ਦਾ ਸਕੂਲ ਐਂਡ ਲਰਨ ਦਾ ਐਟੀਕੇਟਸ, ਲਰਨ ਹਾਊ ਟੂ ਕੰਟੈਕਟ ਦਾ ਕਸਟਮਰਸ ਹੈ ਨਾ। ਤੁਸੀਂ ਜੈਨੂਅਨ ਇਨਫੋਰਮੇਸ਼ਨ ਲੈਣ ਦੀ, ਜੈਨੂਅਨ ਕਾਲ ਹੈ ਤੁਹਾਡੀ, ਪਰ ਤੁਹਾਡਾ ਮੈਥਡ ਜਿਹੜਾ ਆ ਉਹ ਤੁਸੀਂ ਤਾਂ ਇੱਦਾਂ ਲੱਗਦੇ ਜਿੱਦਾਂ ਸਕੂਲੇ, ਜੇ ਇਨਜੈਨੂਅਨ ਮੈਥਡ ਹੈ ਤੁਹਾਡੇ, ਤੁਸੀਂ ਸਾਨੂੰ ਬੇਵਕੂਫ ਸਮਝ ਰਹੇ ਹੋ ਸਾਰਿਆਂ ਨੂੰ, ਕਸਟਮਰਾਂ ਨੂੰ। ਤੇ ਉਹਨੇ ਫਿਰ ਸੌਰੀ ਵੀ ਮੰਗੀ ਬਾਅਦ ਦੇ ਵਿੱਚੋਂ, ਤੇ ਜਦੋਂ ਦੀ ਕਲਾਸ ਲਾਈ। ਚਲੋ ਸੁਧਾਰ ਹੋਏਗਾ ਉਹਨੂੰ ਦੱਸਣਾ, ਪਰ ਮੈਨੂੰ ਬੜੀ ਖਿਝ ਆਈ ਵੀ ਸਾਡੀ ਮੇਰੀ ਇਨਫੋਰਮੇਸ਼ਨ ਇਹ ਕਨਫਰਮ ਕਰੀ ਜਾ ਰਹੀ, ਆਪਣਾ ਦੱਸਦੀ ਕੋਈ ਨਹੀਂ ਹੈਗੀ ਹੈ ਨਾ। ਖੈਰ ਐਨੀਵੇ, ਤੇ ਸਾਡੇ ਨਾਲ ਰਮਨਦੀਪ ਅਟਵਾਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਰਿਵਰਲੈਂਡ ਤੋਂ ਜੁੜਦੇ ਨੇ ਸਾਡੇ ਨਾਲ, ਅਤੇ ਇਹ ਵੀ ਬੜੇ ਪਿਆਰ ਸ਼ਿੱਦਤ ਨਾਲ ਪ੍ਰੋਗਰਾਮ ਸੁਣਦੇ ਨੇ, ਅਤੇ ਮਨਜੀਤ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਨਜੀਤ, ਹਾਂਜੀ, ਇਹ ਸਾਡੇ ਭਾਜੀ ਗਵਾਂਢੀ ਨੇ, ਸਾਡੇ ਘਰ ਦੇ ਸਾਹਮਣੇ, ਆਹਮੋ ਸਾਹਮਣੇ ਘਰ ਹੈ,
ਅਰੇ
ਹਾਂ
ਗਵਾਂਢੀ ਆ
ਹਾਂ ਇਹ ਗ੍ਰੀਸ
ਇਹਨਾਂ
ਤੋਂ,
ਦੇ ਵੀ ਕਹਿੰਦੇ ਚਾਹ ਦਾ ਕੱਪ ਸਾਂਝਾ ਕਰਨ ਜਾਵਾਂਗੇ।
ਇਹ ਗ੍ਰੀਸ ਜਾਣਾ ਪੈਣਾ ਆਪਾਂ ਨੂੰ, ਇਹ ਗ੍ਰੀਸ ਗ੍ਰੀਸ ਚੱਲਾਂਗੇ ਨਾ ਜਦੋਂ, ਉੱਥੇ ਚੱਲਾਂਗੇ,
ਅੱਛਾ
ਇਹ ਗ੍ਰੀਸ 'ਚ ਕੰਮ
ਤੇ
ਕਰਦੇ ਨੇ,
ਸਾਂਝੇ ਕਹਿੰਦੇ ਸਾਡੇ ਨਾਲ ਘਰ ਆ।
ਉਹ ਹਾਂਜੀ ਆਪਣੇ ਗਵਾਂਢੀ ਆ ਉੱਥੇ ਇੰਡੀਆ ਪੰਜਾਬ 'ਚ,
ਅੱਛਾ ਇੰਡੀਆ ਗੁਆਂਢੀ ਆ, ਮੈਂ ਤਾਂ ਇੱਥੇ ਸਮਝਦਾ ਰਿਹਾ ਕੋਪ ਸਰਵਰ, ਮੈਂ ਕਿਹਾ ਅਸੀਂ 2 ਹਫ਼ਤੇ ਬਾਅਦ ਆਉਣਾ ਤੇ ਇਹਨਾਂ ਦੇ ਚਾਹ ਦਾ ਕੱਪ ਸਾਂਝਾ ਕਰਾਂਗੇ। ਇੰਡੀਆ ਆ, ਅੱਛਾ
ਇੰਡੀਆ,
ਅੱਛਾ
ਇਹ ਹੁਣ ਇੰਡੀਆ ਗਏ ਹੋਏ ਨੇ, ਪਰ ਇਹ ਗ੍ਰੀਸ 'ਚ
ਬਹੁਤ
10 ਮਹੀਨੇ,
ਵੱਡੀ ਲੱਗਦੀ ਹੈ ਇਹਦੇ ਪਿੱਛੇ, ਕੋਠੀ ਬਹੁਤ ਵੱਡੀ ਲੱਗਦੀ ਹੈ ਤੁਹਾਡੇ ਵਾਲੀ ਤਾਂ ਨਹੀਂ ਕਿਤੇ
ਨਹੀਂ,
ਆਰਾਮ ਦੀ
ਸਾਡੇ
ਕੋਠੀ।
ਬਿਲਕੁਲ ਆਪੋਜ਼ਿਟ ਹੈ, ਸਾਡਾ ਤਾਂ ਦੇਖੋ ਇਲਾਕਾ ਕੈਲੀਫੋਰਨੀਆ ਹੈ, ਸਾਡੀ ਜਿਹੜੀ ਸਟਰੀਟ ਹੈ ਨਾ, ਜਿਹੜਾ ਸਾਡੇ ਪਿੰਡ ਦਾ
ਅੱਛਾ
ਸਾਡਾ ਪਾਸਾ ਹੈ, ਉਹ ਤੁਹਾਨੂੰ ਕੈਲੀਫੋਰਨੀਆ ਦਾ
ਅੱਛਾ,
ਭੁਲੇਖਾ ਪਊਗਾ, ਮਤਲਬ
ਇਹ ਤਾਂ ਆਪਣੇ ਸੁਖਬੀਰ ਬਾਦਲ ਸਾਹਿਬ ਦੀ ਗੱਲ ਸੱਚੇ ਹੋ ਗਈ, ਉਹ ਕਹਿੰਦਾ ਮੈਂ ਤਾਂ ਕੈਲੀਫੋਰਨੀਆ ਬਣਾ ਦੇਣਾ, ਬਣਾਏ ਦਿੱਤਾ ਫੇ ਆਪੇ ਮੰਨ ਗਏ ਤੁਸੀਂ।
ਦੇਖ ਲਓ ਫਿਰ, ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਪੰਜਾਬ 'ਚ ਜਾਓ, ਸਾਡੇ ਪਿੰਡ ਦਾ ਮੁੰਡਾ ਲਹਿਰੀ ਭਾਜੀ,
ਪੰਜਾਬ ਕੈਲੀਫੋਰਨੀਆ ਹੀ ਆ,
ਹਾਂ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਲਹਿਰੀ ਆਸਟ੍ਰੇਲੀਆ ਦੇ ਵਿੱਚ ਹੀ ਆ, ਬੜੀ ਮਿਹਨਤ ਕਰਕੇ ਉਹਨਾਂ ਮਤਲਬ 2-2.5-3 ਕਰੋੜ ਦੀ ਕੋਠੀ ਬਣਾਈ ਆ, ਅਤੇ ਉਹ ਕੋਠੀ ਦੀ 5ਵੀਂ 4ਵੀਂ ਮੰਜ਼ਲ 'ਤੇ ਵੱਡੀ ਜੀਪ ਰੱਖੀ ਆ, ਸ਼ੌਂਕ ਦਾ ਕੋਈ ਮੁੱਲ ਨਹੀਂ, ਅਤੇ ਉਹਦੇ ਮਦਰ ਉੱਥੇ ਆ, ਕਿਉਂਕਿ ਫਾਦਰ ਵੀ ਇੰਗਲੈਂਡ ਕਾਫੀ ਟਾਈਮ ਉਹਨੇ ਲਾਇਆ, ਅਤੇ ਉਹਦੀ ਸਿਸਟਰ ਹੈ, ਬੜੀ ਮਿਹਨਤ ਕਰਦੇ ਨੇ, ਅਤੇ ਉਹਨੇ ਵੀਡੀਓ ਪਾਇਆ ਸਾਡੇ ਪਿੰਡ ਦਾ, ਅਤੇ ਮੈਂ ਕਿਹਾ ਯਾਰ ਇਹ ਕਮਾਲ ਹੋ ਗਈ, ਉਹ ਉੱਪਰੋਂ ਬਿਲਕੁਲ ਭਾਜੀ ਬਿਲਕੁਲ ਕੈਲੀਫੋਰਨੀਆ ਲੱਗ ਰਿਹਾ ਆ, ਬਹੁਤ ਵਧੀਆ, ਤੁਹਾਨੂੰ ਮੈਂ ਦਿਖਾਊਂਗਾ ਵੀਡੀਓ ਵੀਡੀਓ ਸਾਰੇ।
ਬਾਦਲ ਸਾਹਿਬ ਦੀ ਪੇਸ਼ਨ ਗੋਈ ਜੋ ਉਹਨਾਂ ਨੇ ਕਿਹਾ ਸੀ ਮੈਂ ਇਸ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਆ,
ਬਣ
ਤੇ ਬਣਾ
ਗਿਆ
ਦਿੱਤਾ, ਇਹ
ਬਣ
ਕੱਖ
ਗਿਆ
ਨਹੀਂ ਹੈ,
ਬਣ ਗਿਆ ਭਾਜੀ,
ਬਣ
ਬਣ
ਗਿਆ।
ਗਿਆ ਹਾਂ, ਹੁਣ ਇੱਦਾਂ ਕਰੀਏ ਫਿਰ ਉਹਨੂੰ ਚੀਫ ਮਿਨਿਸਟਰ ਬਣਾ ਦਈਏ ਐਤਕੀ,
ਮੈਂ ਥੋੜਾ ਜਿਹਾ ਫਿਲਹਾਲ ਔਖਾ ਲੱਗਦਾ, ਤਾਂ ਬਣਾਵਾਂਗੇ ਜ਼ਰੂਰ ਉਹਨਾਂ ਨੂੰ, ਮੈਨੂੰ ਮੈਂ 10 ਸਾਲ ਲੱਗ ਜਾਣੇ ਹਾਲੇ ਉਹਨਾਂ ਨੂੰ ਚੀਫ ਮਿਨਿਸਟਰ ਬਣਦਿਆਂ ਨੂੰ, ਕਿਉਂਕਿ ਹਾਲਾਤ ਉਹਨਾਂ ਦੇ ਥੋੜੇ ਜਿਹੇ ਖਿਲਾਫ ਹੋ ਗਏ ਉਹ ਆ, ਲੇਕਿਨ ਹਾਲਾਤ ਸੁਧਰਨ ਨੂੰ ਵੀ ਟਾਈਮ ਨਹੀਂ ਲੱਗਦਾ ਹੁੰਦਾ, ਕੁਛ ਵੀ ਹੋ ਸਕਦਾ ਮਨਦੀਪ, ਜੇ ਬੰਦਾ ਜਿਹੜਾ ਹੁਣ ਕਾਹਨੂੰ ਏਦਾਂ ਛੋਟੀ ਗੱਲ ਨਹੀਂ ਕਹਿਣੀ ਚਾਹੀਦੀ, ਕਹਿੰਦੇ ਹੁੰਦੇ ਨਾ ਕੀ ਕਹਿੰਦੇ ਕਰਤਾਰੋਂ ਡਰੀਏ, ਇੱਕ ਮੋਹਰੇ ਹੁੰਦਾ ਨਾ
ਹਲਕਾ ਬੋਲਣਾ,
ਉੱਚਾ ਬੋਲਣਾ,
ਉੱਚਾ ਬੋਲਣਾ,
ਉੱਚਾ ਬੋਲਣਾ ਕਰਤਾਰੋਂ ਡਰੀਏ, ਬੋਲ ਬੋਲਣੇ ਨਹੀਂ ਚਾਹੀਦੇ ਉੱਚੇ, ਉਹ ਠੀਕ ਹੀ ਆ, ਉਹ ਬਣਨਗੇ, ਆਪਾਂ ਤਾਂ ਉੱਚਾ ਬੋਲ ਕਾਹਨੂੰ ਬੋਲਣਾ, ਆਪਾਂ ਤਾਂ ਅਸੀਸੇ ਦੇ ਸਕਦੇ ਹਾਂ, ਫਿਰ ਬਾਦਲ ਸਾਹਿਬ ਚੀਫ ਮਿਨਿਸਟਰ ਬਣ ਗਏ, ਪਰ ਉਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, ਉਹਦੇ 'ਚ ਕਈ ਹੋਰ ਘਟਨਾਵਾਂ ਆਉਣਗੀਆਂ ਵਾਪਰਨਗੀਆਂ, ਉਸ ਤੋਂ ਬਾਅਦ ਉਹ ਪੰਜਾਬ ਦੇ ਚੀਫ ਮਿਨਿਸਟਰ ਜ਼ਰੂਰ ਬਣਨਗੇ, ਅਤੇ ਮੈਂ ਤਾਂ ਇੱਕ ਆਪਣੇ ਹੋਰ ਸਰਦਾਰ ਜੀ ਨੇ ਜਿਨ੍ਹਾਂ ਨੂੰ ਮੈਂ ਚੀਫ ਮਿਨਿਸਟਰ ਬਣਨਾ ਦੇਖਣਾ ਚਾਹੁੰਦਾ ਹਾਂ, ਪਿਛਲੀ ਵਾਰ ਵੀ ਕਿਹਾ ਸੀ, ਉਹ ਵੀ ਚੀਫ ਮਿਨਿਸਟਰ ਬਣਨਗੇ, ਅਤੇ ਚਲੋ ਦੇਖਦੇ ਹਾਂ ਸਮੇਂ ਦੇ ਗੱਲ ਵਿੱਚ
ਭਾਜੀ
ਕੀ ਹੈ।
ਮੈਂ
ਸ਼ੁਕਰੀਆ,
ਮੈਂ ਡੈਫੀਨੇਟ, ਮੈਨੂੰ ਪੂਰੀ ਗਰੰਟੀ ਆ, ਹੁਣ ਬਈ ਸਾਰੇ ਲੋਕ ਧਿਆਨ ਨਾਲ ਸੁਣਿਓ, ਜਿੰਨੇ ਵੀ ਸੱਜਣ ਮਿੱਤਰ ਜੁੜੇ ਹੋਏ ਨੇ, ਉਹ ਤੁਸੀਂ ਨਾ ਆਪਣਾ, ਮੈਨੂੰ ਲੱਗਦਾ ਇੱਕ ਪੋਰਟਫੋਲੀਓ ਤਿਆਰ ਕਰ ਰਹੇ ਹਾਂ ਕਿ ਜਦੋਂ ਸੁਖਬੀਰ ਬਾਦਲ ਸਰਕਾਰ ਆਏਗੀ ਤਾਂ ਤੁਹਾਨੂੰ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਮਿਲੇਗੀ, ਮੈਨੂੰ ਲੱਗਦਾ ਟਾਈ ਕੋਟ ਪੈਂਟ ਇਸੇ ਕਰਕੇ ਲਾ ਕੇ ਬਹਿੰਦੇ ਹਾਂ ਤੁਸੀਂ,
ਅਮਨਦੀਪ 80 ਸਾਲ ਦੇ ਵਿੱਚ ਮੈਨੂੰ ਕੀ ਪੋਜੀਸ਼ਨ ਮਿਲਣੀ ਹੈ,
ਮੈਨੂੰ ਪਤਾ,
ਉਦੋਂ ਜਦੋਂ
ਮੈਨੂੰ ਮੈਂ
ਜਦੋਂ ਤੱਕ
ਮੈਨੂੰ ਪਤਾ
ਬਣ ਜਾਣਾ ਹੈ
ਨਾ 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 ਮੈਂ
ਮਿਸਟਰ ਪ੍ਰਾਈਮ ਮਿਨਿਸਟਰ ਚੀਫ
ਹਾਂ
ਮਿਨਿਸਟਰ
ਤੁਸੀਂ,
ਬਣਨਾ, ਮੇਰੀ ਉਮਰ 80 ਸਾਲ ਹੋ ਜਾਣੀ ਹੈ,
ਹਾਂ ਪਰ ਉਦੋਂ ਬਿਲਕੁਲ ਸਹੀ ਉਮਰ ਹੋਣੀ ਹੈ ਜਿਹੜੀ ਜੌਬ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੁਹਾਨੂੰ ਮਿਲਣੀ ਆ ਤੁਹਾਨੂੰ, ਮਤਲਬ
ਨਾ
ਹਾਂ ਉਹ ਜੌਬ ਪਤਾ ਕੀ ਮਿਲਣੀ ਆ,
ਗੈਰ ਨਾ ਕਰੋ ਤਾਂ ਤੁਸੀਂ ਦੱਸੋ, ਚਲੋ ਦੱਸ ਦਿਓ,
ਹਾਂ ਉਹ ਜੌਬ ਮਿਲਣੀ ਆ, ਅੱਗੇ ਵੀ ਕਈ ਵਾਰੀ ਅਸੀਂ ਗੱਲ ਸੁਣਾਈ ਆ, ਮੈਂ ਤੁਹਾਨੂੰ ਗੱਲ ਸੁਣਾਉਣਾ ਤੁਸੀਂ ਸਮਝਿਓ ਤੁਹਾਡੀ ਤੁਹਾਡੀ ਜੌਬ ਡਿਸਕ੍ਰਿਪਸ਼ਨ ਕੀ ਹੋਊਗੀ, ਉਹ ਨਾ ਇੱਕ ਰਾਜਾ ਸੀਗਾ ਤੇ,
ਅੱਛਾ
ਹਾਂ ਤੇ ਉਹਦਾ ਦਰਬਾਰ ਕਾਫੀ ਵੱਡਾ ਹੁੰਦਾ ਤੁਹਾਨੂੰ ਪਤਾ, ਮੰਤਰੀ ਸੰਤਰੀ ਕਈ ਕੁਛ ਹੁੰਦੇ ਆ, ਤੇ ਉਹ ਰਾਜਾ ਥੋੜਾ ਜਿਹਾ ਇਮੈਚਿਓਰ ਹੁੰਦਾ ਆ, ਤਾਂ
ਅੱਛਾ
ਉਹਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਆ ਉਹ ਬੜਾ ਮਤਲਬ ਵਧੀਆ ਹੁੰਦਾ ਆ, ਮੈਚਿਓਰ ਹੁੰਦਾ ਆ, ਤੇ ਉਹ ਰਾਜੇ ਨੂੰ ਨਾ ਕਿਤੇ ਕਿਤੇ ਗੱਪ ਮਾਰਨ ਦੀ ਆਦਤ ਹੁੰਦੀ ਆ, ਲੰਬੀ
ਗੱਪ ਮਾਰ,
ਹਾਂ
ਲੰਬੀ
ਲੰਬੀ ਛੱਡਣ ਦੀ ਆਦਤ ਹੁੰਦੀ ਆ, ਤੇ ਜਦੋਂ ਲੰਬੀ ਛੱਡਦਾ ਨਾ ਤੇ ਉਹ ਫਿਰ ਉਹਦੇ ਜਿਹੜਾ ਦਰਬਾਰ ਦੇ ਵਿੱਚ ਪ੍ਰਾਹੁਣੇ ਵੀ ਬੈਠੇ ਹੁੰਦੇ ਆ ਹੋਰ ਵੀ, ਉਹਨਾਂ ਨੂੰ ਪਤਾ ਲੱਗਦਾ ਯਾਰ ਇਹ ਗੱਪ ਮਾਰ ਰਿਹਾ, ਉਹ ਸਾਰੇ ਇੱਕ ਜਣ ਕੇ ਚਰਚਾ ਜਿਹੀ ਚੱਲਣ ਲੱਗ ਪੈਂਦੀ ਵੀ ਸਾਡਾ ਰਾਜਾ ਨਾ ਕਿਤੇ ਕਿਤੇ ਗੱਪ ਮਾਰ ਰਿਹਾ, ਤਾਂ
ਅੱਛਾ ਜੀ
ਉਹ ਪ੍ਰਧਾਨ ਮੰਤਰੀ ਕਹਿੰਦਾ ਇਹ ਇਹਦਾ ਕੁਛ ਕਰਨਾ ਪੈਣਾ ਆਪਾਂ ਨੂੰ, ਤੇ ਉਹ ਇੱਦਾਂ ਹੀ ਇੱਧਰ ਉੱਧਰ ਗੱਲ ਫੈਲਾਉਂਦਾ ਕਿ ਕੋਈ ਵਧੀਆ ਜਿਹਾ ਅਮਰੀਕ ਭਾਜੀ ਵਰਗਾ ਬੰਦਾ ਲੈ ਕੇ ਆਓ ਜਿਹੜਾ ਇਹ ਸਾਡੇ ਰਾਜੇ ਦੀ ਗੱਪ ਨੂੰ ਰਫੂ ਲਾ ਚੱਕ ਲਾ ਸਕਦਾ
ਇੱਕ ਨਾ ਮੇਰੀ ਬੋਡੀ ਲੈ ਆਓ, ਮੈਂ ਉਤਰਨਾ ਵੀ ਹੈ।
ਨਹੀਂ ਉਹ ਗੱਲ ਉਹ ਨਹੀਂ ਕਿ ਗੱਲ ਫੈਲਾਉਂਦੇ ਵੀ ਅਮਰੀਕ ਭਾਜੀ ਵਰਗਾ ਇੱਕ ਬੰਦਾ ਚਾਹੀਦਾ ਜਿਹੜੇ ਸਾਡੇ ਰਾਜੇ ਤੇ ਰਫੂ ਲਾ ਸਕੇ।
ਉਤਰਨਾ ਵੀ ਹੈ ਜੇ
ਹਾਂ
ਰਸਤਾ ਉੱਪਰ ਬੰਨ ਦਿਓਗੇ ਤੇ
ਬੰਨ
ਫੜ ਕੇ ਆ ਜਾਓ ਸਾਨੂੰ।
ਸੇਫਟੀ ਸੇਫਟੀ ਬੈਲਟ ਲਾ ਲਓ ਤੇ ਉਹ ਉਹਨਾਂ ਨੂੰ ਇੱਕੋ ਬੰਦਾ ਲੱਭਿਆ ਤਾਂ ਕਹਿੰਦਾ ਜੀ ਮੈਂ ਰਫੂ ਲਾ ਦਿਆ ਕਰੂੰਗਾ। ਤੇ ਚਲੋ ਉਹਦੀ ਇੱਕ
ਅੱਛਾ ਜੀ
ਸਪੈਸ਼ਲ ਚੇਅਰ ਰਾਜੇ ਦੇ ਬਰਾਬਰ ਪਿੱਛੇ ਜੇ ਲਾ ਦਿੰਦੇ ਆ ਤੇ
ਅੱਛਾ
ਕਹਿੰਦੇ ਵੀ ਜਦ ਤੈਂ ਨੋਟ ਕਰਿਆ ਕਰਨਾ ਸਾਰੀਆਂ ਗੱਲਾਂ ਵੀ ਜਦੋਂ ਰਾਜੇ ਨੇ ਕਿਤੇ ਗੱਪ ਮਾਰਨੀ ਹੈ ਨਾ ਤਾਂ
ਹਾਂਜੀ
ਜੇ ਲੱਗੇ ਤੈਨੂੰ ਪੇ ਰਫੂ ਲਾਉਣ ਵਾਲਾ ਆ ਮੋਹਰੇ ਜਾਣੀ ਕਿ ਲੋਕ ਤੱਤ ਲਾਉਣਾ ਆ ਰਫੂ ਤੇ
ਅੱਛਾ
ਕਹਿੰਦੇ ਚੱਲ।
ਡਾਕੀ ਲਾ ਦਿਆ ਕਰਨੀ ਹੈ।
ਹਾਂ ਹਾਂ ਉਹ ਨਾ ਰਫੂ ਲਾਉਂਦਾ ਰਹਿੰਦਾ ਹਲਕੇ ਹਲਕੇ ਲਾਉਂਦਾ ਰਹਿੰਦਾ ਤੇ ਉਹ ਰਾਜੇ ਦੀ ਬੜੀ ਚੜ੍ਹਾਈ ਹੁੰਦੀ ਆ ਵੀ ਲੈ ਬਈ ਬਾਕਿਆ ਉਹ
ਅੱਛਾ
ਲੋਕਾਂ ਦਾ ਇਦਾਂ ਹੋ ਜਾਂਦਾ ਵਿਸ਼ਵਾਸ ਜਿਹਾ ਵੀ ਬਾਕਿਆ ਇਹ ਵੀ ਵਧੀਆ ਹੈ। ਉਹ ਨਾ ਇੱਕ ਤੇ ਮੈਂ ਲੌਂਗ ਵੀਕਐਂਡ ਆਉਂਦਾ ਜਿੱਦਾਂ ਹੁਣ ਜਾਂਦੇ ਆ ਘੁੰਮਣ ਉਹ ਉਹ ਕਹਿੰਦੇ ਚਲੋ ਲੌਂਗ ਵੀਕਐਂਡ ਹੈ ਤੇ ਆਪਾਂ ਸ਼ਿਕਾਰ ਖੇਡ ਕੇ ਆਈਏ ਤੇ ਸ਼ਿਕਾਰ ਖੇਡਣ ਚੱਲ ਜਾਂਦੇ ਆ ਤਿੰਨ ਚਾਰ ਛੁੱਟੀਆਂ ਕਰ ਦਿੰਦੇ ਆ। ਉਹ ਮੁੜ ਕੇ ਸੋਮਵਾਰ ਨੂੰ ਫੇਰ ਸਭਾ ਲੱਗਦੀ ਹੈ ਦਰਬਾਰ ਲੱਗਦਾ ਤੇ ਸਾਰੇ ਮਹਾਰਾਜ ਕੀ ਜੈ ਹੋ ਮਹਾਰਾਜ ਕੀ ਜੈ ਹੋ ਉਹ ਇਦਾਂ ਕਰਦੇ ਤੇ ਉਹ ਉਹਨਾਂ ਦਾ ਜਿਹੜਾ ਡਿਫੈਂਸ ਮਿਨਿਸਟਰ ਹੁੰਦਾ ਨਾ ਤੇ ਉਹ ਕਹਿੰਦਾ ਮਹਾਰਾਜ ਸ਼ਿਕਾਰ ਕਿਹੋ ਜਿਹਾ ਰਿਹਾ ਸਾਨੂੰ ਕੋਈ ਗੱਲ ਸੁਣਾਓ ਆਪਣੇ ਸ਼ਿਕਾਰ ਦੀ ਤੁਸੀਂ ਕੀ ਕੀਤਾ।
ਅੱਛਾ
ਹਾਂ ਉਹ ਉੱਠ ਕੇ ਨਾ ਉਹ
ਅੱਛਾ
ਫੂਕ ਚ ਤਾਂ ਆਏ ਹੁੰਦੇ ਕਿਉਂਕਿ ਮੰਤਰੀ ਸੰਤਰੀ ਫੂਕ ਪਹਿਲਾਂ ਛਕਾ ਲੈਂਦੇ ਉਹ ਉੱਠ ਕੇ ਕਹਿੰਦਾ ਬਈ ਮੈਂ ਨਾ ਕਹਿੰਦਾ ਸ਼ਿਕਾਰ ਕੀਤਾ ਕਹਿੰਦਾ ਜਾ ਰਹੇ ਅਸੀਂ ਤੇ ਮੈਨੂੰ ਨਾ ਕਹਿੰਦਾ ਤੀਰ ਕਹਿੰਦਾ ਮੈਂ ਚੱਕਿਆ ਹੋਇਆ ਪੱਥੇ ਚੋਂ ਕਹਿੰਦਾ ਤੀਰ ਕੱਢਿਆ ਹੋਇਆ ਲੋਡ ਕੀਤਾ ਹੋਇਆ ਘੋੜੇ ਦੇ
ਹਾਂਜੀ
ਉੱਤੇ ਕਹਿੰਦਾ ਮੈਂ ਕਹਿੰਦਾ ਘੋੜਾ
ਹਾਂਜੀ
ਇੱਕਦਮ ਰੋਕ ਲਿਆ ਮੈਂ ਮੈਨੂੰ ਪਤਾ ਲੱਗ ਗਿਆ ਇੱਥੇ ਕਿਤੇ ਹਿਰਨ ਹੈ ਆਲੇ ਦੁਆਲੇ ਮੈਨੂੰ ਫੀਲਿੰਗ ਹੋ ਗਈ ਕਹਿੰਦਾ ਮੈਂ ਕਹਿੰਦਾ
ਅੱਛਾ
ਇੱਕਦਮ
ਗੱਗਾ ਉਹ ਘੋੜਾ ਤਾਂ ਨਹੀਂ ਸੀ ਪੂਰਾ ਘੋੜਾ ਹੀ ਸੀਗਾ।
ਘੋੜਾ ਹੀ ਸੀ ਘੋੜਾ ਨਹੀਂ ਸੀ ਤੇ ਉਹ ਕਹਿੰਦਾ ਮੈਨੂੰ ਇੱਕਦਮ ਫੀਲਿੰਗ ਹੋ ਗਈ ਵੀ ਇੱਥੇ ਹਿਰਨ ਹੈ ਤੇ ਮੈਂ ਕਹਿੰਦੇ ਰੁਕਿਆ ਘੋੜਾ ਮੈਂ ਸਨਾਟਾ ਛਾਇਆ ਮੈਂ ਕਹਿੰਦਾ ਇੱਦਾਂ ਕਹਿੰਦਾ ਦੇਖਿਆ ਮਾੜੀ ਮੇਰੇ ਨਾਲ ਆਵਾਜ਼ ਆਈ ਕਹਿੰਦਾ ਮੈਂ ਤੀਰ ਛੱਡਿਆ ਤੀਰ ਛੱਡ ਕੇ ਨਾ ਮੈਂ ਆਪਣੇ ਨਾਲਦਿਆਂ ਨੂੰ ਕਿਹਾ ਜਾਓ ਕਹਿੰਦਾ ਉੱਥੋਂ ਹਿਰਨ ਚੱਕ ਲਿਆ ਉਹ ਕਹਿੰਦਾ ਮਾਰ ਦਿੱਤਾ ਮੈਂ ਤੇ
ਅੱਛਾ ਜੀ
ਕਹਿੰਦੇ ਉਹ ਐਦੇ ਹਿਰਨ ਚੱਕ ਲਿਆ ਜਦ ਦੇਖਿਆ ਤਾਂ ਕਹਿੰਦੇ ਤੀਰ ਨਾ ਉਹਦੇ ਗਿੱਟੇ ਚੋਂ ਲੰਘ ਕੇ
ਅੱਛਾ
ਹਾਂ ਉਹਦੇ ਕੰਨ ਚੋਂ ਲੰਘ ਕੇ ਉਹਦੇ ਸਿਰ ਚੋਂ ਲੰਘ ਗਿਆ ਕਹਿੰਦਾ
ਅੱਛਾ ਜੀ
ਪਿਛਲੀ ਲੱਤ ਰਾਹੀਂ
ਗਿੱਟੇ
ਨਾ
ਚੋਂ
ਹਾਂ ਪਿਛਲੀ ਲੱਤ ਦੇ ਗਿੱਟੇ ਚੋਂ ਲੰਘ ਕੇ ਕਹਿੰਦਾ ਤੀਰ ਕਹਿੰਦਾ ਉਹਦੇ ਕੰਨ ਦੇ ਵਿੱਚੋਂ ਮੋਰੀ ਕੱਢ ਕੇ ਉਹਦੇ ਮਤਲਬ ਸਿਰ ਚੋਂ ਲੰਘ ਗਿਆ ਕਹਿੰਦਾ। ਉਹ ਸਾਰੇ ਨਾ ਮਹਾਰਾਜ ਕੀ ਜੈ ਦੀ ਬਜਾਏ ਸਾਰੇ ਸਾਗ ਜਿਹਾ ਹੋ ਕੇ ਇੱਦਾਂ ਬਹਿ ਗਏ ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ ਕਹਿੰਦਾ ਗਿੱਟਾ ਕਿਤੇ ਪਿਛਲਾ ਪੁੜਪੁੜੀ ਕਿਤੇ ਤੀਰ ਕਹਿੰਦਾ ਮਾਰਿਆ ਉੱਪਰੋਂ ਮਾਰਨਾ ਸੀਗਾ ਤੇ ਥੱਲਿਓਂ ਕਿੱਦਾਂ ਜਾਣ ਚੱਲ ਗਿਆ ਤੀਰ। ਤੇ ਉਹ ਜਦ ਸਨਾਟਾ ਜਿਹਾ ਛਾਇਆ ਤਾਂ ਉਹ ਰਫੂ ਵਾਲਾ ਬੰਦਾ ਕਹਿੰਦਾ ਕਹਿੰਦਾ ਇਹੀ ਤਾਂ ਮਹਾਨਤਾ ਹੈ ਸਾਡੇ ਰਾਜੇ ਦੀ ਤੁਸੀਂ ਸਮਝੇ ਨਹੀਂ ਸਕਦੇ ਕੀ ਕੀਤਾ ਮਹਾਰਾਜ ਨੇ। ਕਹਿੰਦੇ ਜੀ ਸਾਨੂੰ ਸਮਝਾਓ ਵੀ ਇਹ ਕੌਤਕ ਕੀ ਵਰਤਿਆ ਵੀ ਤੀਰ ਤਾਂ ਉੱਪਰੋਂ ਆਉਂਦਾ ਹੁੰਦਾ ਥੱਲਿਓਂ ਕਿੱਦਾਂ ਚੱਲ ਗਿਆ ਉੱਪਰ ਨੂੰ ਕਹਿੰਦਾ ਤੁਸੀਂ ਨਹੀਂ ਸਮਝ ਸਕਦੇ। ਕਹਿੰਦੇ ਉਹ ਜਿਹੜਾ ਜਦੋਂ ਘੋੜਾ ਰੋਕਿਆ ਤਾਂ ਜਿਹੜੀ ਆਵਾਜ਼ ਪਤਾ ਕਿਸ ਚੀਜ਼ ਦੀ ਆਈ ਸੀ ਕਹਿੰਦੇ ਹਾਂ ਕਹਿੰਦਾ ਉਹ ਪਿਛਲੇ ਖੁਰ ਦੇ ਨਾਲ ਕੰਨ ਤੇ ਖਾਜ ਕਰ ਰਿਹਾ ਸੀ ਤੇ ਕਹਿੰਦਾ
ਅੱਛਾ
ਹਾਂ ਕਹਿੰਦਾ ਉਹਦੀ ਆਵਾਜ਼ ਸੀ ਕਹਿੰਦਾ ਉਹ ਸਣੇ ਖਾਜ ਕਰਦਾ ਕਰਦਾ ਹੀ ਬਿੰਨ ਦਿੱਤਾ ਮਹਾਰਾਜ ਨੇ। ਉਹ ਲਓ ਜੀ ਉੱਥੇ ਮਹਾਰਾਜ ਕੀ ਜੈ ਹੋ ਮਹਾਰਾਜ ਕੀ ਜੈ ਹੋ ਬੱਲੇ ਬੱਲੇ ਹੋ ਗਈ ਦਰਬਾਰ ਦੇ ਵਿੱਚ ਤੇ ਬੜੀ ਚੜ੍ਹਾਈ ਹੋਈ ਸਾਰੇ ਹੈ ਨਾ ਤੇ ਚਲੋ ਮਹਾਰਾਜ ਬਹੁਤ ਖੁਸ਼ ਆਇਆ ਉਹਨੂੰ ਇਨਾਮ ਵੀ ਦਿੱਤਾ ਵੀ ਤੈਂ ਮੇਰੀ ਲਾਜ ਰੱਖ ਲਈ। ਉਹ 15-20 ਮਿੰਟਾਂ ਬਾਅਦ ਜਦੋਂ ਦਰਬਾਰ ਖਤਮ ਹੋਇਆ ਨਾ ਤਾਂ ਉਹ ਆਪਣੀ ਗਠੜੀ ਚੱਕੀ ਜਾਵੇ ਮਹਿਲਾਂ 'ਚ ਤੇ
ਅੱਛਾ ਜੀ
ਉਹਨੂੰ ਕਮਰਾ ਵੀ ਉੱਥੇ ਦਿੱਤਾ ਸੀਗਾ ਤੇ ਉਹ ਪ੍ਰਧਾਨ ਮੰਤਰੀ ਨੇ ਦੇਖ ਲਿਆ ਵੀ ਇਹ ਤਾਂ ਪੈਕਅਪ ਕਰਕੇ ਚੱਲਿਆ ਸਮਾਨ ਸਮੂਨ ਬੰਨ ਕੇ ਤੇ ਉਹ ਕਹਿੰਦਾ ਵੀ ਤੂੰ ਚੱਲਿਆ ਕਿਤੋਂ ਤੇਰੀ ਦਾ ਜਿੰਨੇ ਤੈਨੂੰ ਇਨਾਮ ਮਿਲਿਆ ਚੜ੍ਹਾਈ ਹੋਈ ਤੂੰ ਕਿੱਥੇ ਚੱਲਿਆ। ਉਹ ਹੱਥ ਜੋੜ ਕੇ ਕਹਿੰਦਾ ਕਹਿੰਦਾ ਮਹਾਰਾਜ ਮੈਨੂੰ ਰਫੂ ਲਈ ਰੱਖਿਆ ਰੱਖਿਆ ਸੀ ਮੈਂ ਪਟਾਕੇ ਨਹੀਂ ਲਾ ਸਕਦਾ ਪੈਂਚਰ ਲਾ ਸਕਦਾ ਮੈਂ ਵੱਡੇ ਵੱਡੇ ਪਟਾਕੇ ਨਹੀਂ ਲਾ ਇੱਥੇ ਤਾਂ ਕਹਿੰਦਾ ਲੋਈ ਪਾਟ ਗਈ ਸਾਰੀ ਹੈ ਪਾਟੀ ਉਹ ਲੋਈ ਨੂੰ ਰਫੂ ਨਹੀਂ ਲੱਗ ਸਕਦਾ ਥੋੜੀ ਇਹਨੂੰ ਤਾਂ ਲੱਗ ਸਕਦਾ ਇਹ ਕਹਿੰਦਾ ਮੈਂ ਨਹੀਂ ਇਹ ਕੰਮ ਕਰ ਸਕਦਾ ਇਸ ਕਰਕੇ। ਸੋ ਭਾਜੀ ਤੁਹਾਨੂੰ ਤੁਹਾਨੂੰ ਰਫੂ ਲਾਉਣ ਦੀ ਜੌਬ ਦੇਣੀ ਹੈ ਪਟਾਕੇ ਲਾਣ ਦੀ।
ਮੈਨੂੰ ਸੂਈ ਫੜਾਉਂਗੇ ਤੇ ਲੱਗਦਾ 80 ਸਾਲ ਦੀ ਉਮਰ ਚ। ਚਲੋ ਤੁਹਾਡੀ
ਜੇ
ਮਰਜ਼ੀ
ਹਿਸਾਬ
ਆ,
ਨਾਲ
ਕੀ
ਤੁਸੀਂ ਅੱਜ
ਕਰਦਾ।
ਵੀ ਰਫੂ ਲਾ ਰਹੇ ਹੋ ਨਾ ਸੁਖਬੀਰ ਬਾਦਲ ਦਾ, ਤੇ ਮੈਨੂੰ ਲੱਗਦਾ ਤੁਹਾਡੀ ਜੌਬ ਰਫੂ ਲਾਉਣ ਵਾਲਿਆਂ ਚ ਪੱਕੀ ਹੈ।
ਮੈਂ ਰਫੂ ਨਹੀਂ ਲਾ ਰਿਹਾ ਅਮਨਦੀਪ, ਅੱਜ ਤਾਂ ਮੈਂ ਸੱਚਾਈ ਬਿਆਨ ਕਰ ਰਿਹਾ, ਤੁਸੀਂ ਇਹਨੂੰ ਰਫੂ ਦਾ ਨਾਂ ਦੇ ਰਹੇ, ਸੰਗਿਆ ਦੇ ਰਹੇ ਆ, ਇਹ ਗਲਤ ਗੱਲ ਹੈ।
ਰਜਿੰਦਰ ਸਿੰਘ ਧਨੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ। ਤੇ ਪਰਮਜੀਤ ਸਿੰਘ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਬਲਤੇਜ ਪੰਨੂ ਨੂੰ ਵੀ ਇੱਕ ਅਹੁਦਾ ਦਿੱਤਾ ਸੀ, ਬਾਅਦ ਵਿੱਚ ਉਹ ਕਿਵੇਂ ਕੱਢਿਆ ਸਭ ਨੂੰ ਪਤਾ ਹੈ। ਇਸ ਤਰ੍ਹਾਂ ਅਮਰੀਕ ਜੀ ਨੂੰ ਵੀ ਸੁਖਬੀਰ ਬਾਦਲ ਨੇ ਅਹੁਦਾ ਤਾਂ ਦੇ ਦੇਣਾ ਮੁੱਖ ਮੰਤਰੀ ਬਣਨ ਤੇ। ਸਹੀ ਗੱਲ ਹੈ। ਤੇ
ਜ਼ਿੰਦਗੀ ਚ ਕੁਛ ਵੀ ਹੋ ਸਕਦਾ
ਹਾਂਜੀ,
ਅਮਨਦੀਪ, ਜ਼ਿੰਦਗੀ ਚ ਕੁਛ ਵੀ ਹੋ
ਕੁਛ ਵੀ
ਸਕਦਾ,
ਹੋ ਸਕਦਾ।
ਤੁਸੀਂ ਪ੍ਰਧਾਨ ਮੰਤਰੀ ਵੀ ਬਣ ਸਕਦੇ, ਸੀਐਮ ਵੀ ਬਣ ਸਕਦੇ ਆ। ਆਪਣੀ ਜ਼ਿੰਦਗੀ ਚ ਅਸੀਂ ਰਾਜੇ ਮਹਾਰਾਜਿਆਂ ਨੂੰ ਭਿਖਾਰੀ ਬਣਦੇ ਦੇਖਿਆ, ਭਿਖਾਰੀਆਂ ਨੂੰ ਰਾਜੇ ਬਣਦੇ ਦੇਖਿਆ, ਇੱਥੇ ਤਾਂ ਬਹੁਤ ਕੁਛ ਹੋਇਆ। ਜਿਹੜੇ ਬੰਦੇ ਉਹਦੇ ਚ ਹੁੰਦੇ ਸੀ, ਆਪਣੇ ਪੱਬਾਂ ਚ ਬਹਿੰਦੇ ਸੀ, ਅੱਜ ਕੱਲ੍ਹ ਉਹ ਰਾਜੇ ਬਣੇ ਬੈਠੇ ਨੇ, ਕੁਛ ਵੀ ਹੋ ਸਕਦਾ।
ਭਾਜੀ ਆਪਣੇ ਝਰਮਲ ਸਿੰਘ ਹੁਣੀ ਵੀ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਦੀਪਜੋਤ ਸੋਈ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ ਆਇਆ ਕਰੋ ਪਿਆਰਿਓ। ਸੁਖਦੇਵ ਪੰਗੂ ਭਾਜੀ ਸਿਡਨੀ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਜੀ। ਅਤੇ ਕੁਲਵਿੰਦਰ ਸਿੰਘ ਧਾਲੀਵਾਲ ਜੀ ਸਾਡੇ ਗੋਲਡ ਕੋਸਟ ਤੋਂ ਸ਼ਾਮਿਲ ਹੁੰਦੇ ਨੇ, ਬੜੀ ਦੇਰ ਬਾਅਦ ਹੋਏ ਨੇ, ਤੁਹਾਡੀ ਗੈਰ ਹਾਜ਼ਰੀ ਅਸੀਂ ਲਾਈ ਰੱਖੀ ਆ। ਅਤੇ ਭਾਜੀ ਰਾਜਿਆਂ ਮਹਾਰਾਜਿਆਂ ਦੀ ਸਰਕਾਰਾਂ ਦੀ ਗੱਲ ਕਰੀਏ, ਤਾਂ 2024 ਦੇ ਵਿੱਚ ਕਈ ਸਰਕਾਰਾਂ ਬਦਲੀਆਂ, ਡਿੱਗੀਆਂ, ਖਾਸ ਕਰਕੇ ਪੱਛਮ ਦੁਨੀਆ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇੰਗਲੈਂਡ ਦੀ ਬੜੀ ਇਤਿਹਾਸਿਕ ਇਲੈਕਸ਼ਨ ਹੋਈ ਹੈ।
ਹਾਂਜੀ, ਉਹ ਅਸੀਂ ਗੱਲਾਂ ਕੀਤੀਆਂ ਨਾ ਆਪਣੇ 24 ਦੇ ਵਿੱਚ ਕੀ ਹੋਇਆ, ਇੰਗਲੈਂਡ ਦੀ ਜਿਹੜੀ ਇਲੈਕਸ਼ਨ ਉਹ ਉੱਥੇ ਭੁੱਲ ਗਈ ਸੀ, ਕਰੂ ਗੱਲ ਇੰਗਲੈਂਡ ਦੀ ਵੀ ਕਿ ਉੱਥੇ ਵੀ ਰਾਜ
ਭਾਜੀ ਕੀ
ਪਲਟਾ ਨਹੀਂ
ਕਹਿੰਦੇ ਆ,
ਹੋਇਆ ਸਰਕਾਰ।
ਆਪਣੇ ਵੱਡੇ ਭਾਜੀ ਆਏ ਹੋਏ ਨੇ ਇੰਗਲੈਂਡ ਤੋਂ, ਉਹ ਕੀ ਕਹਿੰਦੇ ਨੇ ਇੰਗਲੈਂਡ ਹੁਣ ਪੈਰਾਂ 'ਤੇ ਆ, ਸਾਨੂੰ ਤਾਂ ਪਤਾ ਲੱਗੇ ਬਰੋਕ ਹੋ ਗਿਆ।
ਨਾ ਉਹ ਤਾਂ ਬੜੇ ਪੋਜ਼ਿਟਿਵ ਹੁੰਦੇ ਆ, ਉਹ ਤਾਂ ਕਹਿੰਦੇ ਹਰੇਕ ਹਰੇਕ ਚੀਜ਼ ਹਮੇਸ਼ਾ ਹੀ ਪੈਰਾਂ 'ਤੇ ਹੁੰਦੀ ਆ, ਉਤਰਾਈ ਚੜ੍ਹਾਈ ਤਾਂ ਆਉਂਦੀ ਹੀ ਰਹਿੰਦੀ ਆ, ਜਿੱਦਾਂ ਇਹ ਤਾਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ। ਉਹ ਇੱਦਾਂ ਗੱਲ ਨੂੰ ਮਾਇੰਡ ਹੀ ਨਹੀਂ ਕਰਦੇ, ਉਹ ਤਾਂ ਕਹਿੰਦੇ ਸਾਰੇ ਹੀ ਚੰਗੇ ਆ, ਜਿੱਦਾਂ ਕੋਈ ਮਾੜਾ ਹੈ ਹੀ ਨਹੀਂ ਹੈ, ਇਹ ਤਾਂ ਕੁਦਰਤ ਦਾ ਭਾਣਾ ਆ। ਮੈਂ ਉਹਨਾਂ ਨੂੰ ਹੋਰ ਕੀ ਪੁੱਛਾਂ,
ਉਹ ਫਿਰ ਬਹੁਤ ਵੱਡਾ ਰਫੂ ਲਾ ਗਿਆ ਭਾਜੀ, ਤੁਹਾਡੇ ਤੋਂ ਵੀ ਵੱਡਾ ਰਫੂ ਲਾਉਂਦੇ।
ਆਇਆ ਉਹ ਸੱਚੀ ਗੱਲ ਕੀਤੀ ਆ, ਉਹ ਕਹਿੰਦੇ ਛੱਡੋ ਇਹਨਾਂ ਗੱਲਾਂ ਨੂੰ, ਇਹ ਤਾਂ ਹੁੰਦੀਆਂ ਰਹਿਣੀਆਂ ਆ, ਆਪਣਾ ਦੇਖੋ ਵੀ ਤੁਸੀਂ
ਆਪਣਾ
ਪਰਿਵਾਰ ਕਿੱਦਾਂ ਚਲਾਉਣਾ ਆ, ਖੁਸ਼ ਕਿੱਦਾਂ ਰਹਿਣਾ ਆ, ਤੇ ਥੋੜੀਆਂ ਲੋੜਾਂ ਰੱਖੋ, ਲੋੜਾਂ ਥੋੜੀਆਂ ਥੋੜੀਆਂ ਹੋਣੀਆਂ ਚਾਹੀਦੀਆਂ, ਤੇ ਖਾਹਿਸ਼ਾਂ ਥੋੜੀਆਂ ਥੋੜੀਆਂ ਹੋਣੀਆਂ ਚਾਹੀਦੀਆਂ, ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਅਮਨਦੀਪ, ਮੈਂ ਨਾ 26 ਨੂੰ ਬੋਕਸਿੰਗ ਡੇ ਸੇਲ ਲੱਗਦੀ ਆ ਨਾ, ਉਹ ਤੋਂ ਦੂਜੇ ਦਿਨ ਨਰੇਲਿੰਗ ਸ਼ੋਪਿੰਗ ਸੈਂਟਰ ਚ ਗਿਆ, ਤੇ ਮੇਰੀ ਕਾਫੀ ਦੇਰ ਤੋਂ ਤਮੰਨਾ ਸੀ ਕਿ ਮੈਂ ਜੀਨ ਲਵਾਂ, ਤੇ ਜੀਨ ਨਹੀਂ ਹੁੰਦੀ ਜਿਹਦਾ ਅਸੀਂ ਸ਼ਰਟ ਪਾਈ ਹੋ, ਨੀਲੀ ਜੀਨ ਹੁੰਦੀ ਜਿਹਨੂੰ ਤਾਂ ਰਗੜ ਕੇ ਗੋਡੇ ਘਸਾ ਕੇ ਟਾਕੀਆਂ ਜਿਹੀਆਂ ਲਾਈਆਂ ਹੁੰਦੀਆਂ, ਉਹ ਟਾਕੀ ਵਾਲੀ ਨਵੀਂ ਜੀਨ ਲੱਗੀ ਉਹ। ਮੈਂ ਕਿਹਾ ਜੀਨ ਤਾਂ ਮੈਂ $150 ਦੀ ਜੀਨ ਲੈਣੀ ਚਾਹੁੰਦਾ ਸੀ, ਤੇ ਮੈਨੂੰ ਤਾਂ ਜਿੱਦਾਂ ਹੁਣ ਇਹ ਕੰਮ ਗੱਲ ਬਣੀ ਗਈ ਆ, ਉਹ ਫਿਰ ਮੈਂ ਦੋ ਜੀਨਾਂ ਲਈਆਂ ਅਮਨਦੀਪ ਉੱਥੋਂ। ਇੱਕ ਜੀਨ ਦੀ ਹੁਣ ਤੁਸੀਂ ਕੀਮਤ ਤੈਅ ਕਰ ਸਕਦੇ ਕਿੰਨੀ ਸੀ, ਉਹ ਜਦ 150 ਵਾਲੀ ਜੀਨ ਜਿਹੜੀ ਸੀ ਨਾ 225 ਵਾਲੀ, ਉਹ ਫਿਰ ਮੈਨੂੰ ਥੋੜੀ ਸਸਤੀ ਮਿਲ ਗਈ, ਉਹ ਫਿਰ ਮੈਂ ਦੋ ਲੈ ਲਈਆਂ। ਮੈਂ ਕਿਹਾ ਦੋ ਲੈ ਲਓ, ਉਹ ਜੀਨ ਦੀ ਕੀਮਤ $120
ਕਿੰਨੀ,
ਨਹੀਂ $10,
$120 ਤੋਂ $10 ਦੀ।
ਅੱਜ ਦੋ ਲੈ ਲਈਆਂ ਮੈਂ $20 ਦੀਆਂ,
ਚਾਰ ਲੈ ਲੈਂਦੇ,
ਐਨ
ਦੋ ਮੇਰੇ ਲਈ ਲੈ ਲੈਂਦੇ ਫਿਰ।
ਅੱਜ ਮੈਂ ਜਾਊਂਗਾ ਤੁਹਾਡੇ ਲਈ ਵੀ ਲੈ ਲਊਂਗਾ, ਮੈਂ ਅੱਜ ਫੇਰ ਜਾਣਾ, ਮੈਂ ਜੇ ਪਈਆਂ ਹੋਈਆਂ
ਅੱਛਾ
ਉਹਨੀ ਲਾਈਆਂ ਸੀ, ਤੁਹਾਡੇ ਕਿਹੜਾ ਸਾਈਜ਼ ਆਂਦਾ,
ਸਾਈਜ਼ ਕੋਈ ਹੋਵੇ ਆਪਾਂ ਕਰ ਲੈਣਾ, ਤੁਸੀਂ ਜਿਹੜਾ ਮਰਜ਼ੀ ਲੈ ਆਇਓ।
ਮੈਂ ਕਿਹਾ $20 ਬਿੰਦਿਆ ਦੋ ਲਈਆਂ ਮੈਂ, ਰਸੀਦ ਵੀ ਦਿਖਾ ਸਕਦਾ ਅਗਲੇ ਸਾਲ, ਅਗਲੇ ਵਾਰ ਨਾ ਰਸੀਦ ਛਾਪ ਦਿਓ,
30
ਮੇਰੀ
30 ਸਾਈਜ਼ ਆਂਦਾ ਭਾਜੀ, ਫਿਰ ਇੰਨਾ ਮਾਰਜਿਨ ਹੈ।
ਪਤਾ ਨਹੀਂ ਉਹਨੇ ਮੈਨਮਰ ਉਹ ਕੱਢਣੀਆਂ ਹੋਣੀਆਂ,
ਨਹੀਂ ਇੰਨਾ ਮਾਰਜਿਨ ਹੈ, ਮਤਲਬ 120 ਤੋਂ ਸਿੱਧੀਆਂ ਹੀ ਦੱਸ ਤੇ
ਦੱਸ ਤੇ 100 ਤਾਂ 140 ਦੀ ਮਿਲਦੀ ਉਹਦਾ ਜੀਨ, ਉਹ ਸਿਵੇਂ ਦੇਖਿਆ 10 ਦੀਆਂ, ਮੈਂ ਤਾਂ ਦੋ ਲੈ ਲਈਆਂ, ਤੇ ਉਹਨੇ ਮੈਨੂੰ ਦੋ ਦਿੱਤੀਆਂ, ਕਹਿੰਦੇ ਹੁਣ ਇਹਦਾ ਬੈਗ ਦੇ ਦੇ, ਬੈਗ ਚ ਪਾ ਦਈਏ। ਮੈਂ ਕਿਹਾ ਬੈਗ ਤੂੰ ਮੈਨੂੰ ਪੁੱਛਿਆ $50 ਵਾਲਾ ਦੇ ਦੇ, 45 ਸੈਂਟ ਦਾ ਆਉਂਦਾ, ਬੰਦਾ ਬੈਗ ਨੀ ਲੈਂਦਾ, ਉਦੇ ਮੈਂ ਮੈਂ ਬੈਗ ਦੇ ਦੇ ਅੱਜ, ਮੈਨੂੰ ਚੀਮੇ ਸੌਦਾ ਮਾਰ ਲਿਆ, ਜੇ ਜੇ ਹੋਈਆਂ ਤੇ ਮੈਂ ਤੁਹਾਡੇ ਲਈ ਇੱਕ ਲੈ ਆਊਂਗਾ, ਤੁਹਾਡਾ ਸਾਈਜ਼ ਦੱਸ ਦੇ, 32-33 ਵਾਲਾ ਲੈ ਆਊਂਗਾ, ਨਹੀਂ ਤੁਹਾਡੇ ਤਾਂ 40 ਵਾਲਾ ਪੈਣਾ,
ਨਹੀਂ 38 38 ਸਾਈਜ਼, 38
38 38 ਲੈ ਕੇ ਆਇਆ, ਮੈਂ 40 ਲੈ ਕੇ ਆਇਆ।
ਬਸ ਇੱਕ
40 ਵਾਲਾ ਬਹੁਤ ਖੁੱਲਾ ਡੁੱਲਾ ਜਿਹਾ ਮੈਂ ਕੱਲ ਪਾਈ ਹੋ ਸੀ, ਤੇ 38 ਵਾਲੀ ਹਲੇ ਪਾਣੀ ਆ, ਜੇ ਅੱਜ ਮਿਲ ਗਈ 38 ਵਾਲੀ ਤੁਹਾਡੇ ਲਈ ਵੀ ਲੈ ਆਵਾਂਗੇ, ਫਿਰ ਪਾਕਿਸਤਾਨ ਉਹੀ ਪਾ ਕੇ ਜਾਵਾਂਗੇ।
ਉਹ ਕਿਤੇ ਲੇਬਲ ਪੜ੍ਹ ਲਿਓ ਮੇਡ ਇਨ ਪਾਕਿਸਤਾਨ ਤਾਂ ਨਹੀਂ?
ਨਾ 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 ਨਾ,
ਹਾਂ ਹਾਂ
ਮੈਂ ਪੂਰਾ ਜਪਾਨ ਦਾ ਆ।
ਜਪਾਨ ਨਾ, ਜਪਾਨ ਵਾਲੇ 10 ਦਲ ਨੂੰ। ਖੈਰ ਭਾਜੀ ਭੁਪਿੰਦਰ ਸਿੰਘ ਤਿੰਦ ਵੀ ਪ੍ਰੋਗਰਾਮ ਤੁਸੀਂ,
ਦੀਪ ਗੱਲ ਇਹ ਸੱਚੀ ਆ,
ਚਲੋ ਮੈਨੂੰ ਤਾਂ ਲੱਗਦਾ ਵੀ ਤੁਸੀਂ ਰਫੂ ਲਾਈ ਜਾ ਰਹੇ ਹੋ।
ਫੋਟੋ ਨਹੀਂ ਖਿੱਚੀ, ਨਹੀਂ ਰਫੂ ਨਹੀਂ ਹੈ, ਮੈਂ ਫੋਟੋ ਨਹੀਂ ਖਿੱਚੀ, ਮੈਂ ਉੱਥੇ ਫੋਟੋ ਖਿੱਚ ਲੈਣੀ ਸੀ ਤੇ ਲੱਗੀਆਂ ਸੀਆਂ,
ਠੀਕ ਹੈ
ਉਹ $10 ਦੀ ਲਿਖੀ।
ਠੀਕ
ਹਾਂਜੀ
ਹੈ। ਭੁਪਿੰਦਰ ਥਿੰਦ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭਾਜੀ ਖੇਤੀਬਾੜੀ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ, ਇੱਕ ਰਿਪੋਰਟ।
ਤੁਸੀਂ ਮੈਂ ਜੀ ਦੱਸਿਓ ਜਿਹੜਾ ਇਹ ਮੇਰੇ ਦਿਲ ਦੇ ਵਿੱਚ ਤਮੰਨਾ ਸੀ ਵੀ ਖੇਤੀਬਾੜੀ ਖੇਤੀਬਾੜੀ ਦੇ ਬਾਰੇ ਇਸ ਸਾਲ ਦੇ ਵਿੱਚ 2024 ਵਿੱਚ ਕੀ ਕੀ ਚੇਂਜਿਸ ਆਈਆਂ, ਕੀ ਕੀ ਹੋਰ ਸੰਭਾਵਨਾਵਾਂ ਆ, ਕੀ ਕੀ ਅਸੀਂ ਆਸ ਕਰ ਸਕਦੇ ਹਾਂ। ਤੁਸੀਂ ਦੇਖੋ ਖੇਤੀਬਾੜੀ ਦੇ ਵੀ ਕਾਫੀ ਐਕਸਪਰਟ ਆ, ਤੇ ਇਹਦੇ ਬਾਰੇ
ਖੇਤੀਬਾੜੀ
ਦੱਸੋ।
ਭਾਜੀ ਜਿਹੜੀ 2024 ਨਾ ਖੇਤੀਬਾੜੀ ਦੇ ਵਿੱਚ ਇੱਕ ਨਾ ਆਸਟ੍ਰੇਲੀਆ ਕੀ ਦੁਨੀਆ ਭਰ ਦੇ ਵਿੱਚ ਨਾ ਸਟਰਗਲ ਚੱਲ ਰਹੀ ਹੈ, ਮਤਲਬ
ਅੱਛਾ ਜੀ,
ਇੱਕ ਅਣਕਹੀ ਸਟਰਗਲ ਚੱਲ ਰਹੀ ਹੈ। ਹਰੇਕ ਪਾਸੇ ਇਹੀ ਹਾਲ ਹੈ ਕਿ ਇੱਕ ਫੈਮਿਲੀ ਬਿਜ਼ਨਸ ਖੇਤੀ ਹੈਗੀ ਹੈ, ਪਰਿਵਾਰ ਇਹਦੇ ਵਿੱਚ ਜੁੜੇ ਨੇ ਸਾਰਾ ਕੁਝ, ਤੇ ਇਹ ਪਰਿਵਾਰਕ ਢਾਂਚੇ ਤੇ ਕਾਰਪੋਰੇਟ ਢਾਂਚੇ ਦੇ ਵਿਚਾਲੇ ਨਾ ਇੱਕ ਜੰਗ ਚੱਲਦੀ ਦਿਖਾਈ ਦੇ ਰਹੀ ਹੈ।
ਅੱਛਾ ਜੀ,
ਹਾਂ, ਕਿਉਂਕਿ ਉਹ ਕਾਰਪੋਰੇਟ ਨੂੰ ਇਦਾਂ ਲੱਗਦਾ ਆ ਕਿ ਜਿਹੜੀ ਵਧੀਆ ਇਨਵੈਸਟਮੈਂਟ ਹੈ ਉਹ ਹੈਗੀ ਹੈ ਜ਼ਮੀਨ, ਤੇ ਜ਼ਮੀਨਾਂ ਲੈ ਲਓ। ਬਿਲ ਗੇਟ ਨੇ ਆਵਾਗੁਣ ਜ਼ਮੀਨਾਂ ਲੈ ਲਈਆਂ, ਇੱਧਰ ਰੀਨਾ ਲਾਇਕਾਟ ਨੇ ਵੀ ਆਵਾਗੁਣ ਜ਼ਮੀਨਾਂ ਲੈ ਲਈਆਂ, ਫਾਰਮ ਲੈ ਲਏ ਆ, ਜਿਨ੍ਹਾਂ ਦਾ ਮਤਲਬ ਖੇਤੀ ਨਾਲ ਕੋਈ ਵਾਹ ਵਾਸਤਾ ਨਹੀਂ। ਆਈ ਟੀ ਵਾਲੇ ਬੰਦੇ ਆ, ਹੈਂ, ਜ਼ਮੀਨਾਂ ਵਾਲੇ ਬਣਦੇ ਆ, ਅਤੇ ਉਹ ਜ਼ਮੀਨਾਂ ਲੈ ਕੇ ਫਿਰ ਉਹ ਖੇਤੀ ਦੇ ਕਾਨੂੰਨ ਜਿਹੜੇ ਨੇ ਆਪਣੇ ਹਿਸਾਬ ਨਾਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਮਹਿੰਗਾ ਮਹਿੰਗਾ ਮਾਈਨਾ ਮੰਗਰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਕਾਰਪੋਰੇਟ ਮਤਲਬ ਆਹ ਵੀ ਕਰ ਦਿਉ ਜੀ, ਆਹ ਵੀ ਕਰ ਦਿਉ, ਅਤੇ 30-30 35-35 ਡਾਲਰ ਘੰਟੇ ਦੀ ਜੋਬਾਂ 'ਤੇ ਕਰੋ ਜੀ, ਅਤੇ ਵੀਕਐਂਡ ਦੇ ਰੇਟ ਹੋਰ। ਸੋ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ, ਆਹ ਕੰਪਲਾਇੰਸ ਹੋਣੀ ਚਾਹੀਦੀ ਆ, ਇਹਦਾ $10,000 ਖਰਚਾ ਆ, ਉਹ ਕੰਪਲਾਇੰਸ ਹੋਣੀ ਚਾਹੀਦੀ, ਉਹਦਾ $15,000 ਖਰਚਾ ਆ, ਇੰਸ਼ੋਰੈਂਸ ਜਿਹੜੀ $5,000 ਦਾ ਫਾਰਮ ਹੁੰਦਾ ਸੀ ਅੱਜ ਕੱਲ੍ਹ 25-25 ਹਜ਼ਾਰ ਦਾ ਹੋ ਰਿਹਾ, ਜਿਹੜੀ ਵਰਕਰ ਕੰਪੋ ਆ ਉਹ ਮਤਲਬ ਗਾਂਹ ਨਿਕਲ ਗਈ ਆ। ਸੋ ਵੱਡੀਆਂ ਕੰਪਨੀਆਂ ਨੂੰ ਤਾਂ ਆਉਂਦਾ ਆ ਰਾਸ, ਇਹ ਉਹਨਾਂ ਕੋਲ ਪੈਸਾ ਹੋਰ ਪਾਸਿਓਂ ਆਉਂਦਾ ਹੁੰਦਾ ਆ, ਪਰ ਜਿਹੜੇ ਫੈਮਿਲੀ ਓਨਡ ਬਿਜ਼ਨਸ ਹੁੰਦੇ ਆ ਫਾਰਮਿੰਗ ਦੇ, ਉਹਨਾਂ ਨੇ ਉਹ 'ਚ ਕੱਢ ਕੇ ਉਹ 'ਚ ਪਾਉਣਾ ਹੁੰਦਾ, ਉਹੀ ਉਹਨਾਂ ਦੀ ਕਮਾਈ ਹੁੰਦੀ ਆ। ਸੋ ਇਸ ਕਰਕੇ ਇੱਕ ਜੰਗ ਚੱਲ ਰਹੀ ਆ, ਵੱਡੇ ਕਾਰਪੋਰੇਸ਼ਨ ਜਿਹੜੀਆਂ ਜਿਨ੍ਹਾਂ ਦੇ ਹੋਰ ਬਿਜ਼ਨਸ ਚੱਲਦੇ ਨੇ ਉਹ ਖੇਤੀ ਦੇ ਵਿੱਚ ਪੈਸਾ ਆਪਣਾ ਡੰਪ ਕਰ ਰਹੇ ਨੇ, ਖੇਤਾਂ ਦੇ ਵਿੱਚ, ਜ਼ਮੀਨਾਂ ਦੇ ਵਿੱਚ, ਬਾਹੂ ਉਪਜਾਊ ਜ਼ਮੀਨਾਂ ਦੇ ਵਿੱਚ ਡੰਪ ਕਰਕੇ ਉਹ ਕੀਮਤ ਇੰਨੀ ਵਧਾ ਰਹੇ ਨੇ ਕਿ ਇਹਦੇ ਨਾਲ ਜਿਹੜੇ ਪਰਿਵਾਰਕ ਫੈਮਿਲੀ ਬਿਜ਼ਨਸਿਸ ਆ ਉਹ ਉਹਨਾਂ ਦੇ ਕੰਮ ਕਰਨਾ ਓਪਰੇਟ ਕਰਨਾ ਖਤਮ ਹੋ ਰਿਹਾ, ਅਤੇ ਉਹ ਵੱਡੇ ਬਿਜ਼ਨਸ ਜਿਹੜੇ ਆ ਉਹ ਸੁਪਰ ਮਾਰਕੀਟਾਂ ਦੇ ਨਾਲ ਸਿੱਧੀਆਂ ਡੀਲਾਂ ਉਹਨਾਂ ਦੀਆਂ ਚੱਲਦੀਆਂ ਨੇ, ਕਿਉਂਕਿ ਉਹਨਾਂ ਨੂੰ ਹੋਰ ਪਾਸਿਓਂ ਵੀ ਡੀਲਾਂ ਹੁੰਦੀਆਂ, ਉਹਨਾਂ ਨੂੰ ਆਉਂਦੀਆਂ ਵੀ, ਉਹਨਾਂ ਕੋਲ ਬੰਦੇ ਵੀ ਹੈਗੇ ਆ। ਭਾਜੀ ਇਹ ਆਸਟ੍ਰੇਲੀਆ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਇਹੀ ਕੁਛ ਚੱਲ ਰਿਹਾ, ਭਾਰਤ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ, ਹੋਰ ਕੰਟਰੀਆਂ 'ਚ ਵੀ ਹੋ ਰਿਹਾ, ਅਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਇਹ ਜਿਹੜੀ ਆਉਣ ਵਾਲਾ ਸਾਲ ਹੈ ਇਹ ਸਟਰਗਲ ਦਿਨ ਪਰ ਦਿਨ ਵਧਣੀ ਆ, ਔਰ ਇਹਦੇ ਵਿੱਚ ਵਿਰੋਧ ਵੀ ਹੋਣੇ ਨੇ, ਇਹਦੇ ਬੈਡ ਇਫੈਕਟ ਵੀ ਬਹੁਤ ਹੈਗੇ ਆ, ਖੇਤੀ ਵੱਡੇ ਹੱਥਾਂ ਦੇ ਵਿੱਚ ਬਹੁਤੀ ਨਹੀਂ ਚਾਹੀਦੀ। ਉਹਦਾ ਕਾਰਨ ਇਹ ਆ ਭਾਜੀ ਕਿ 3-4 ਕੰਪਨੀਆਂ ਨੂੰ ਤੁਸੀਂ ਸਾਰਾ ਕੁਝ ਦੇ ਦਿਓ, ਮਤਲਬ ਮੰਨ ਲਓ ਇੱਕ ਕੇਲੇ ਦੀ ਖੇਤੀ ਰੱਖ ਲਓ, ਤੁਸੀਂ ਵੱਡੀ ਕੰਪਨੀਆਂ ਨੂੰ 4 ਨੂੰ ਪੈਦਾ ਕਰ ਲਓ, ਬਾਕੀ ਸਾਰੇ 1,000-2,000 ਫਾਰਮਰ ਆਊਟ ਆਫ ਬਿਜ਼ਨਸ ਕਰ ਦਿਓ। ਜੇ ਵੱਡੀ ਕੰਪਨੀ ਬੈਂਕਰਪਟ ਹੋ ਗਈ, ਕੇਲੇ ਦੀ ਸਪਲਾਈ ਖਤਮ ਹੋ ਜਾਣੀ। ਹੋ ਗਿਆ, ਮੇਰੀ ਇੱਕ ਗੱਲ ਚੱਲ ਰਹੀ ਸੀ ਸਾਡੇ ਪਿੰਡੂ ਹੀ ਨੇ ਅਮਰਜੀਤ ਸਿੰਘ ਹੋਣੀ, ਮੈਂ ਉਹਨੂੰ ਉਹ ਕੇਲੇ ਦੇ ਫਾਰਮ, ਮੈਂ ਉਹਨੂੰ ਪੁੱਛਣ ਲੱਗ ਗਿਆ, ਕੁਈਨਜ਼ਲੈਂਡ ਦੇ ਵਿੱਚ ਇੱਕ ਫਾਰਮਰ ਹੈ, ਫਾਰਮ ਹੈ, ਉਹ ਇੱਥੋਂ ਹੀ ਗਏ ਹੋਏ ਨੇ ਕੌਫਸਾਰਬਰ ਤੋਂ, ਉਹ ਬਹੁਤ ਵੱਡਾ ਫਾਰਮ ਸੀ ਉਦੋਂ, 250-250 ਕਿੱਲੇ ਹੁੰਦਾ ਸੀ 2005-06 ਦੇ ਵਿੱਚ, ਉਹ ਵਾਧਾ ਉਹਨਾਂ ਦੀ ਡੀਲ ਹੋ ਗਈ ਵੱਡੇ ਸੁਪਰ ਮਾਰਕੀਟਾਂ ਨਾਲ, ਮਾਰਕੀਟ 'ਚੋਂ ਬਾਈਪਾਸ ਹੋ ਗਏ, ਮਾਰਕੀਟ 'ਚ ਆਉਂਦਾ ਹੀ ਨਹੀਂ ਫਰੂਟ, ਸ਼ੈਲਫ ਤੋਂ ਨਹੀਂ ਖਰੀਦਦੇ, ਸਿੱਧਾ ਹੀ ਸੁਪਰ ਮਾਰਕੀਟਾਂ ਨੂੰ ਜਾਂਦਾ। ਉਹ ਸੁਪਰ ਮਾਰਕੀਟਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦੇ ਦੇ ਕੇ 3 ਜਾਂ 4 ਹਜ਼ਾਰ ਏਕੜ ਕੇਲਾ ਲਵਾਤਾ। ਉਹ ਕੰਪਨੀ ਐਡੀ ਵੱਡੀ ਹੋ ਗਈ ਕਿ 4 ਕੁ ਹਜ਼ਾਰ ਏਕੜ ਤੱਕ ਪਹੁੰਚ ਗਿਆ ਉਹਨਾਂ ਦਾ ਕੰਮ। ਹੁਣ ਕੋਵਿਡ ਦੇ ਵਿੱਚ ਕੀ ਹੋਇਆ, ਕੋਵਿਡ ਦੇ ਵਿੱਚ ਉਹ ਸਿਸਟਮ ਜਿਹੜਾ ਆ ਉੱਤੇ ਫਿਰ ਲੋਡ ਪਿਆ, ਕਿਉਂਕਿ ਬਾਇਰ ਘੱਟ ਗਏ। ਅਤੇ ਉਹ ਕੋਵਿਡ ਤੋਂ ਬਾਅਦ ਜਿਹੜੀਆਂ ਖਾਦਾਂ ਆ, ਜਿਹੜੀ $1,000 ਦੀ ਸੀ ਉਹ 2,500 ਦੀ ਹੋ ਗਈ। ਜਿਹੜਾ ਤੇਲ ਸੀਗਾ $1.10 ਨੂੰ, ਉਹ $2.40 ਨੂੰ ਡੀਜ਼ਲ ਹੋ ਗਿਆ, ਦੁੱਗਣਾ ਉਹ ਹੋ ਗਿਆ। ਜਿਹੜੀ ਵੇਜਿਸ ਸੀਗੀ ਉਦੋਂ ਬੇਸ ਐਗਰੀਕਲਚਰ, ਉਹ 17 ਕੁਛ 45 ਸੀਗੀ, ਉਹ ਹੁਣ $23 ਜਾਂ $24 ਕਰਤੀ, ਹੈ ਨਾ। ਉਹ ਤਕਰੀਬਨ 30% ਤੋਂ ਉੱਤੇ ਹੋ ਗਿਆ। ਲੇਬਰ ਉੱਦੇ ਨਹੀਂ ਮਿਲ ਰਹੀ, ਹੈ ਨਾ। ਉਹਨਾਂ ਨੂੰ $30-35 ਦੇਣੇ ਪੈਂਦੇ ਆ ਵੈਨੂਆਟੂ ਤੋਂ ਜਿਹੜੇ ਆਉਂਦੇ ਨੇ। ਸੋ ਜਿਹੜੇ ਕਿ 17 ਤੋਂ ਸਿੱਧਾ ਹੀ ਡਬਲ ਜਿਹੜੀ ਵੇਜਿਸ ਹੋ ਗਈ ਆ। ਵੈਨੂਆਟੋ ਤੋਂ ਵਰਕਰ ਲਿਆਉਣੇ ਪੈਂਦੇ ਆ, ਮਾਈਗ੍ਰੇਸ਼ਨ ਉੱਥੇ ਜਾਂਦੀ ਨਹੀਂ। ਸੋ ਕੋਸਟ ਇੰਨੀ ਵੱਧ ਗਈ ਭਾਅ ਜੀ, ਉਸ ਕੰਪਨੀ ਦੇ ਸਿਰ ਅੱਜ ਦੀ ਡੇਟ ਦੇ ਵਿੱਚ $100 ਮਿਲੀਅਨ ਦੀ ਡੈਟ ਹੈ। ਇੱਕ ਟਰਾਂਸਪੋਰਟ ਕੰਪਨੀ ਜਿਹੜਾ ਉਹਨਾਂ ਦਾ ਕੇਲਾ ਢਾਉਂਦੀ ਹੈ ਕੁਈਨਜ਼ਲੈਂਡ ਤੋਂ ਬਾਕੀ ਆ, $14 ਮਿਲੀਅਨ ਉਹਨਾਂ ਦਾ ਹੀ ਦੇਣਾ ਹੈ, ਪੈਂਡਿੰਗ ਪਿਆ ਹੈ।
ਅੱਛਾ ਜੀ।
ਹਾਂ, ਸੋ ਕੇਲੇ ਦਾ ਭਾਅ ਵੁਲਵਰਥ ਜਾਂ ਕੋਲਸ ਜਾਂ ਕੋਈ ਵੀ ਹੈਗੇ, ਉਹ ਨਹੀਂ ਵਧਾਇਆ, ਉਹ ਉਨਾ ਹੀ ਵੇਚਣਾ ਚਾਹੁੰਦੇ ਨੇ। ਪਰ ਜਿਹੜਾ ਫਾਰਮਰ ਹੈ ਉਹਦੀ ਜਿਹੜੀ ਲਾਗਤ ਹੈ ਉਹ 2.5 ਗੁਣਾ 3 ਗੁਣਾ ਹੋ ਚੁੱਕੀ ਹੈ। ਅਤੇ ਇਸ ਕਰਕੇ ਉਹ ਜਿਹੜੀ ਹੁਣ ਉਹ ਕੰਪਨੀ ਜਿਹੜੀ ਆ ਉਹ ਸੇਲ 'ਤੇ ਲੱਗੀ ਹੋਈ ਆ। ਜੇ ਕਿਸੇ ਨੇ ਲੈਣੀ ਤਾਂ ਗੱਲ ਕਰੋ, 300 ਮਿਲੀਅਨ ਦੀ ਆ ਉਹ ਵੇਚ ਰਹੇ ਨੇ ਸਾਰੀ ਜ਼ਮੀਨ। ਪਰ ਹੁਣ ਇੱਥੇ ਥ੍ਰੈਟ ਕੀ ਹੈ ਕਿ ਮੰਨ ਲਓ ਕਿ ਉਹ ਕੰਪਨੀ ਅੱਜ ਕਲੈਪਸ ਹੋ ਜਾਂਦੀ, ਆਪਣਾ ਬਿਜ਼ਨਸ ਸ਼ਟ ਕਰਦੀ ਹੈ, ਕੇਲੇ ਦਾ ਭਾਅ ਪਤਾ ਕਿੰਨਾ ਹੋ ਜਾਣਾ, ਜਿਹੜਾ ਅੱਜ ਅਸੀਂ $199 $299 ਤੋਂ ਲੈਂਦੇ, ਇਹ $12.99 ਦਾ ਹੋ ਜਾਣਾ ਕੇਲਾ,
ਇੰਨਾ ਮਹਿੰਗਾ।
ਹਾਂ, ਕਿਉਂਕਿ ਉਹ ਦੇਖੋ ਸਪਲਾਈ ਉਹ ਇੱਕ ਫਾਰਮ 'ਤੇ ਹੀ ਇੰਨਾ ਹੀ ਕਰ ਦਿੱਤੀ ਹੈ ਵੀ ਉਹ ਫਾਰਮ ਜਾਂ ਬੈਂਕਰਪਟ ਹੋਣਾ ਆ, ਜਿਹੜਾ ਕਿ ਹੋਣ ਦੀ ਕਗਾਰ 'ਤੇ ਆ। ਜਾਂ ਤਾਂ ਉਹਨੂੰ ਗੌਰਮੈਂਟ ਬੇਲ ਆਊਟ ਕਰੂਗੀ, ਗੌਰਮੈਂਟ ਨੂੰ ਪੈਸੇ ਦੇਊਗੀ ਉਹ ਫਾਰਮ ਨੂੰ ਚਲਾਉਣ ਦੇ ਲਈ, ਪਰ ਉਹ ਕਿੰਨੀ ਕੁ ਦੇਰ ਚੱਲੇਗਾ ਉਹ ਫਾਰਮ ਘਾਟੇ ਦੇ ਸੌਦੇ 'ਤੇ।
ਅਮਨਦੀਪ, ਇਹ ਤਾਂ ਜਿਹੜਾ ਕੇਲਾ ਆ ਇਹ ਤਾਂ ਜੀਨ ਤੋਂ ਵੀ ਮਹਿੰਗਾ ਹੋ ਜਾਊਗਾ।
ਜੀਨ ਤੋਂ ਵੀ ਮਹਿੰਗਾ ਆ, ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਵੀ ਇਹ ਜਿਹੜੇ ਆਰਟੀਫਿਸ਼ਲ ਪ੍ਰਾਈਸਿਸ ਆ, ਇਹ ਮਤਲਬ ਲਾਗਤ ਜ਼ਿਆਦਾ ਆ ਅਤੇ ਸਾਨੂੰ ਜਿਹੜਾ ਫਾਰਮਰ ਨੂੰ ਪੈਸੇ ਬਹੁਤ ਘੱਟ ਮਿਲ ਰਹੇ ਨੇ, ਕੰਜ਼ਿਊਮਰ ਪੈਸਾ ਵੱਧ ਦੇ ਰਿਹਾ, ਆਲਰੇਡੀ ਜ਼ਿਆਦਾ ਹੀ ਦੇ ਰਿਹਾ ਆ, ਵਿਚਾਲੇ ਵਿਚਾਲੇ ਹੀ ਸਾਰਾ ਪੈਸਾ ਜਿਹੜਾ ਆ ਉਹ ਖੱਜਲ ਹੋਈ ਜਾ ਰਿਹਾ ਆ।
ਦੇ ਵਿੱਚ ਇਹਨੂੰ ਕਹਿਣਾ ਚਾਹਾਂਗਾ, ਜਿਹੜੀ ਤੁਸੀਂ ਗੱਲ ਕਹੀ ਆ ਜਿੱਦਾਂ ਕਾਰਪੋਰੇਟ ਸੈਕਟਰ ਦੇ ਅਧੀਨ ਜਿਹੜੀ ਖੇਤੀਬਾੜੀ ਨੂੰ ਕਰਨਾ ਮੰਗਦੇ ਲੋਕ, ਇਹ ਜਿਹੜਾ ਇਸ ਵੇਲੇ ਐਗਰੀਕਲਚਰ ਸਿਸਟਮ ਹੈ ਨਾ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ, ਇਹ ਡਿਵੈਲਪ ਕੰਟਰੀਆਂ ਵਿੱਚ ਵੀ ਚਲੋ ਮੰਨ ਲੈਂਦੇ ਆ ਇਹ ਪਰਫੈਕਟ ਕੰਪੀਟੀਸ਼ਨ ਦੇ ਅੰਡਰ ਆ, ਜਿਹਦੇ ਵਿੱਚ ਹੋਮੋਜੀਨੀਅਸ ਪ੍ਰੋਡਕਟ ਪ੍ਰੋਡਿਊਸ ਕੀਤੇ ਜਾਂਦੇ ਆ, ਅਨਲਿਮਿਟਡ ਨੰਬਰ ਹੁੰਦੀ ਉਹਨਾਂ ਦੀ, ਉਹਨਾਂ ਦਾ ਪ੍ਰਾਈਸ 'ਤੇ ਕੋਈ ਕੰਟਰੋਲ ਨਹੀਂ ਹੁੰਦਾ, ਪ੍ਰਾਈਸ ਡਿਮਾਂਡ ਐਂਡ ਸਪਲਾਈ ਦੇ ਨਾਲ ਡਿਟਰਮਿਨ ਹੁੰਦੀ ਹੈ। ਇਹਨੂੰ ਕਹਿੰਦੇ ਆ ਪਰਫੈਕਟ ਕੰਪੀਟੀਸ਼ਨ, ਜਿਹਦੇ ਵਿੱਚ ਗਵਰਨਮੈਂਟ ਦੀ ਇੰਟਰਫੀਰੈਂਸ ਬਹੁਤ ਘੱਟ ਹੁੰਦੀ ਹੈ, ਕਿਸਾਨ ਇੰਡੀਪੈਂਡੈਂਟ ਹੁੰਦੇ ਆ ਜਾਂ ਪ੍ਰੋਡਿਊਸਰ ਜਿਹੜਾ ਇੰਡੀਪੈਂਡੈਂਟ ਹੁੰਦਾ। ਇਹ ਹੁਣ ਕੋਸ਼ਿਸ਼ ਕਰ ਰਿਹਾ ਕਿ ਇਸ ਨੂੰ ਮੋਨੋਪੋਲਿਸਟਿਕ ਕੰਪੀਟੀਸ਼ਨ ਵਿੱਚ ਲਿਆਉਣ ਦੀ, ਜਿੱਦਾਂ ਕਾਰਾਂ ਦੀ ਇੰਡਸਟਰੀ ਹੈ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਹੈ, ਜੇ ਕਿ 20-25 ਕੰਪਨੀਆਂ 40 ਕੰਪਨੀਆਂ ਹੀ ਆ ਜਿਹੜੀਆਂ ਕਾਰਾਂ ਵਿਸ਼ਵ ਵਿੱਚ ਬਣਾਉਣੀਆਂ, ਇਹ 'ਚ ਐਂਟਰੀ ਬੜੀ ਮੁਸ਼ਕਲ ਹੁੰਦੀ ਹੈ। ਇਸ ਮੋਨੋਪੋਲਿਸਟਿਕ ਕੰਪੀਟੀਸ਼ਨ ਵਿੱਚ ਜਿਹੜੀ ਐਂਟਰੀ ਆ ਕਿਸੇ ਨਵੇਂ ਕਾਰ ਬਣਾਉਣ ਦੀ ਜਿਹੜੀ ਫਰਮ ਹੁੰਦੀ ਆ ਉਹਨੂੰ ਆਉਣ ਦੇ ਲਈ ਬਹੁਤ ਮੁਸ਼ਕਲ ਹੁੰਦੀ ਆ। ਇਸੇ ਤਰ੍ਹਾਂ ਇਹ ਐਗਰੀਕਲਚਰ ਦਾ ਵੀ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਸਾਰੇ ਦੇਸ਼, ਜਿਹਦੇ ਵਿੱਚ ਕਿਸਾਨ ਦੀ ਜਿਹੜੀ ਐਂਟਰੀ ਆ ਬੜੀ ਮੁਸ਼ਕਲ ਹੋਊਗੀ, ਕਿਉਂਕਿ ਵੱਡੀਆਂ ਵੱਡੀਆਂ ਮਸ਼ੀਨਾਂ ਚਾਹੀਦੀਆਂ ਹੋਣਗੀਆਂ, ਬਹੁਤ ਵੱਡਾ ਇੰਫਰਾਸਟ੍ਰਕਚਰ ਚਾਹੀਦਾ ਹੋਊਗਾ, ਅਤੇ ਇਸ ਨੂੰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿੱਦਾਂ ਤੁਸੀਂ ਤੁਹਾਡੀਆਂ ਗੱਲਾਂ ਤੋਂ ਪਤਾ ਲੱਗਾ। ਪਰ ਇਹ ਪਰਫੈਕਟ ਕੰਪੀਟੀਸ਼ਨ ਦੇ ਅੰਡਰ ਹੀ ਕੰਮ ਕਰ ਸਕਦਾ, ਜਿਹਦੇ ਵਿੱਚ ਕਿਸਾਨ ਦੀ ਵੀ ਭਲਾਈ ਆ, ਕੰਜ਼ਿਊਮਰ ਦੀ ਭਲਾਈ ਆ, ਅਤੇ ਦੇਸ਼ ਦੀ ਵੀ ਭਲਾਈ ਆ।
ਇਹ ਜਿਹੜੀ ਜੰਗ ਹੈ ਨਾ, ਇਹ ਜੰਗ ਦੇ ਆਪਾਂ ਗੱਲ ਕਰਾਂਗੇ, ਇਹ ਜੰਗ ਦਾ ਤੋੜ ਵੀ ਚੱਲ ਰਿਹਾ, ਇੱਕ ਇਹਦੀ ਵੀ ਆਪਾਂ ਅੰਦਰੂਨੀ ਗੱਲ ਕਰਾਂਗੇ ਕਿ ਇਹਦਾ ਕਾਊਂਟਰ ਵੀ ਚੱਲ ਰਿਹਾ ਆ। ਇਹੀ ਜੰਗ ਚੱਲ ਰਹੀ ਆ, ਇੱਕ ਵੱਡੀ ਕਾਰਪੋਰੇਸ਼ਨ ਅਤੇ ਇੱਕ ਫਾਰਮਰ ਜਿਹੜੇ ਨੇ ਜੱਦੀ ਪੁਸ਼ਤੀ ਚੱਲ ਰਹੇ ਨੇ, ਉਹ ਕੀ ਟੈਕਟਿਕ ਬਦਲ ਰਹੇ ਨੇ, ਉਹ ਆਉਣ ਵਾਲੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਾਂਗੇ। ਪੁੱਛਿਓ ਜ਼ਰੂਰ ਮੈਨੂੰ, ਮੈਨੂੰ ਯਾਦ ਕਰਾ ਦਿਓ, ਸਰੋਤੇ ਵੀ ਯਾਦ ਕਰਾ ਸਕਦੇ ਨੇ ਕਿ ਇਹਦੇ ਵਿੱਚ ਸਰਵਾਈਵ ਕਿੱਦਾਂ ਕਰਨਾ ਹੈ, ਸਰਵਾਈਵ ਹੋ ਜਾਣਾ ਆ, ਸਿਰਫ ਸਾਨੂੰ ਮਾਈਂਡ
ਅੱਛਾ
ਸੈਟ, ਹਾਂ ਸਰਵਾਈਵ ਹੋ ਜਾਣਾ, ਬਹੁਤ ਵਧੀਆ ਹੋ ਜਾਣਾ। ਕਾਰਪੋਰੇਟ ਦੇਖੋ ਕਲੈਪਸ ਹੋਣੇ ਨੇ, ਹੋ ਹੀ ਜਾਣੇ ਆ। ਇਹ ਵੱਡੀ
ਹਾਂਜੀ,
ਵੱਡੀਆਂ ਕਾਰਾਂ ਕੰਪਨੀਆਂ ਫੋਰਡ ਤੱਕ ਆਸਟ੍ਰੇਲੀਆ 'ਚੋਂ ਖਤਮ ਹੋ ਗਈਆਂ।
ਸਿਸਟਮ ਹੁੰਦੇ ਆ ਜਿਹਦਾ ਪਹਿਲਾਂ ਕੈਪੀਟਲਿਸਟ, ਜਿਹੜਾ ਪਹਿਲਾਂ ਕਮਿਊਨਿਸਟ ਸਿਸਟਮ ਹੁੰਦਾ ਜਿਹਨੂੰ ਗਵਰਨਮੈਂਟ ਸਿਸਟਮ ਕਹਿੰਦੇ ਆ, ਜਿਹਦੇ 'ਚ ਰੈਗੂਲੇਸ਼ਨ ਜ਼ਿਆਦਾ ਸਰਕਾਰ ਦੀ ਹੁੰਦੀ ਆ, ਫਿਰ ਉਹਦੇ ਵਿੱਚ ਕਮੀ ਆਉਣੀ ਆ, ਉਹ ਫੇਲ ਹੋ ਜਾਂਦਾ, ਫਿਰ ਕੈਪੀਟਲਿਸਟ ਸਿਸਟਮ ਸ਼ੁਰੂ ਹੋਇਆ। ਤੇ ਹੁਣ ਕੈਪੀਟਲਿਸਟ ਸਿਸਟਮ ਇਸ ਵੇਲੇ ਪੀਕ ਤੇ ਆ, ਜਿਸ ਵੇਲੇ ਕੋਈ ਚੀਜ਼ ਪੀਕ ਤੇ ਪਹੁੰਚ ਜਾਂਦੀ ਹੈ, ਉਹ ਜਿਵੇਂ ਡਿਕਲਾਈਨ ਆਉਣੀ ਸ਼ੁਰੂ ਹੋ ਜਾਂਦੀ, ਉਹ 'ਚ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਹੌਲੀ 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 ਇਹ ਸਿਸਟਮ ਵਾਪਸ ਉੱਧਰ ਨੂੰ ਹੀ ਜਾਣਾ ਜਿੱਥੋਂ ਪਹਿਲਾਂ ਸ਼ੁਰੂ ਹੋਇਆ ਸੀ। ਇੱਕ ਸਾਈਕਲ ਚੱਲਦਾ ਰਹਿੰਦਾ ਹੈ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ, ਇਹ ਸਾਈਕਲ ਚੱਲੂਗਾ, ਤੇ ਇਹਦੇ ਵਿੱਚ ਬਹੁਤੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹਦੇ ਵਿੱਚ ਕਾਟ ਵੀ ਲੱਭ ਜਾਂਦੀ ਹੈ, ਜਿੱਦਾਂ ਤੁਸੀਂ ਦੱਸਿਆ ਕਿ ਇੱਕ ਇਹਦਾ ਫਾਰਮੂਲਾ ਹੈਗਾ ਉਹਨੂੰ ਕੰਟਰੋਲ ਕਰਨਾ
ਉਹ
ਕਿੱਦਾਂ ਕਰਨਾ
ਫਾਰਮੂਲਾ ਹੈਗਾ।
ਅਗਲੀ ਵਾਰ
ਹਾਂ
ਸਮਾਂ,
ਭਾਜੀ,
ਤੇ ਜਿਹੜਾ ਜਿਹੜਾ
ਤੁਸੀਂ ਜਿਹੜਾ ਸ਼ੋਸ਼ਾ ਛੱਡਿਆ ਨਾ ਜੀਨ ਵਾਲਾ,
ਹਾਂਜੀ,
ਇਹ ਇਹ ਤਾਂ ਤੁਸੀਂ ਕਮਾਲ ਹੀ ਕਰਤੀ। ਕੁਲਵਿੰਦਰ
ਸ਼ੋਸ਼ਾ
ਧਾਲੀਵਾਲ,
ਨਹੀਂ, ਸੱਚੀ ਗੱਲ ਕੀਤੀ ਆ। ਉੱਥੇ ਲਗਾਇਆ ਨਰੇਲਨ ਜਿਹੜਾ ਸ਼ਾਪਿੰਗ ਸੈਂਟਰ ਆ ਨਾ, ਕੀ ਕਹਿੰਦੇ ਆ, ਬਿਗ ਬ੍ਰਦਰ, ਬਿਗ ਬ੍ਰਦਰ ਹੁੰਦਾ ਕੀ
ਬਿਗ
ਹੁੰਦਾ ਉਹ,
ਡਬਲਯੂ ਭਾਜੀ,
ਬਿਗ ਡਬਲਯੂ ਉੱਥੇ ਲੱਗੀਆਂ ਆ, ਉੱਥੇ ਸ਼ਾਇਦ ਵਿਕ ਗਈਆਂ ਹੋਣ। ਬਿਗ ਬ੍ਰਦਰ ਤਾਂ
ਉਹ
ਉਹਦਾ
ਫਿਰ
ਸ਼ੋਅ ਹੁੰਦਾ ਇੱਕ,
ਕੁਲਵਿੰਦਰ ਧਾਲੀਵਾਲ ਕਹਿੰਦੇ ਕਹਿੰਦੇ ਫਿਰ ਤਾਂ ਆਨੇ ਜਹਾਜ਼ ਪੜ ਕੇ ਟਿਕਟ ਲੈ ਕੇ ਵੀ ਸਸਤੀ ਪਊ ਜੀਨ, ਕਹਿੰਦੇ 5-10 ਲੈ ਜਾਵਾਂਗੇ।
ਪਤਾ ਗੱਲੇ ਬਣ ਜਾਊ, ਮੈਂ ਤਾਂ ਅੱਜ ਫੇਰ ਜਾਣਾ, ਨਿੱਕਰ ਲੈ ਕੇ ਆਣੀ ਇੱਕ ਦੋ ਜੀਨ ਇੱਕ ਤੁਹਾਡੇ ਲਈ ਲੈ ਆਊਂਗਾ,
ਉਧਰ
ਜੇ ਮੈਂ
ਹਾਂ
ਮਿਲ ਗਈਆਂ ਨਾ ਮੈਂ ਲੈ ਆਊਂਗਾ।
ਸੁਰਜੀਤ ਸਿੰਘ ਵੀ ਬ੍ਰਿਸਬਨ ਤੋਂ ਕਹਿੰਦੇ ਕਹਿੰਦੇ ਫਿਰ ਤਾਂ ਕਹਿੰਦੇ ਇੱਦਾਂ ਕਰਿਓ ਭਾਜੀ ਮੇਰੇ ਲਈ ਵੀ ਲੈ ਲਿਓ, ਮੈਂ ਵੀ ਇੰਡੀਆ ਜਾਣਾ ਗਿਫਟ ਦੇ।
ਜੀਨਾ ਵੀ ਟੌਪ ਕਲਾਸ 150 ਵਾਲੀ, ਏਦਾਂ ਨਹੀਂ ਵੀ ਉਹਦੇ ਮੜ ਮੋਟੀਆਂ ਹੀ ਆ।
ਠੀਕ ਹੈ, ਕਮਾਲ ਹੈ ਭਾਜੀ। ਚਲੋ ਤੇ ਇੱਦਾਂ ਕਰਦੇ ਹਾਂ, ਹੁਣ ਪ੍ਰੋਗਰਾਮ ਜਿਹੜਾ ਸਮਾਪਤੀ ਵੱਲ ਨੂੰ ਹੈ, ਆਖਰੀ ਪ੍ਰੋਗਰਾਮ ਸੀ 2024 ਦਾ, ਫਿਰ ਨਵੇਂ ਸਾਲ ਦੇ ਵਿੱਚ ਨਵੇਂ ਢੰਗ ਨਾਲ ਨਵੇਂ ਤਰੀਕੇ ਨਾਲ ਨਵੀਆਂ ਗੱਲਾਂ ਲੈ ਕੇ ਆਵਾਂਗੇ ਭਾਜੀ। ਅਤੇ ਆਹ ਜਿਹੜਾ ਹੁਣ ਤੁਹਾਡਾ ਕ੍ਰਿਸਮਸ ਟ੍ਰੀ ਹੈ, ਇਹਨੂੰ ਵੀ ਪੈਕ ਕਰ ਲੈਣਾ, ਜਿਹੜਾ ਪਿੱਛੇ ਤੁਸੀਂ ਜਿਹੜਾ ਜੜ ਕੇ ਰੱਖਿਆ ਆ,
ਕਰਕੇ ਫਿਰ ਹੋਰ ਕੁਛ ਲਾਣੇ ਆ ਨਵੇਂ
ਹਾਂ
ਸਾਲ ਦੀਆਂ। ਇਹਨਾਂ ਪਤਾ ਕੀ ਲਾਣਾ ਨਵੇਂ ਸਾਲ ਦਾ,
ਹਾਂਜੀ,
ਉਹ ਜਿਹੜੀਆਂ ਫੁੱਲ ਝੜੀਆਂ ਚੱਲਣੀਆਂ ਪਹਿਲੇ ਬਣੇ
ਨਿਊ ਈਅਰ ਤੇ,
31 ਜਨਵਰੀ ਨਿਊ ਈਅਰ ਤੇ ਉਹ ਲਾਣੀਆਂ, ਤੇ ਮੈਂ ਇਹ ਪ੍ਰੋਗਰਾਮ ਕਰਕੇ ਨਾ ਮੈਂ ਗੁਰਦੁਆਰਾ ਸਾਹਿਬ ਜਾਣਾ, ਉੱਥੋਂ ਮੈਂ ਸਿੱਧਾ ਹੀ ਬਿਗ ਡਬਲਯੂ ਜਾਣਾ, ਤੇ ਜੇ ਉਹ ਲੱਗੀਆਂ ਹੋਈਆਂ ਤਾਂ ਫਿਰ ਮੈਂ ਲੈ ਲਊਂਗਾ ਤੁਹਾਡੇ ਲਈ।
ਮੈਂ ਕਹਿੰਦਾ ਗੁਰੂ ਗੁਰਦੁਆਰਾ ਸਾਹਿਬ ਰਹਿਣ ਦਿਓ, ਪਹਿਲਾਂ ਜੀਨਾ ਲੈ ਲਓ, ਜਿਸ ਹਿਸਾਬ ਨਾਲ ਸ਼ਰਧਾ ਹੈ ਤੁਹਾਡੇ ਜੀਨੇ 'ਚ, ਤੁਹਾਡਾ ਧਿਆਨ ਗੁਰੂ ਕਰ ਗਿਆ ਵੀ ਜੀਨਾ 'ਚ ਹੀ ਰਹਿਣਾ, ਪਹਿਲਾਂ ਹੀ ਕਰ ਲਓ ਉਹ ਕੰਮ ਜਿਹੜੇ
ਨਹੀਂ ਗੁਰੂ ਘਰ ਪਹਿਲਾਂ ਜਾਣਾ ਬੰਦੇ।
ਧਨੀ ਸਾਹਿਬ ਨੇ ਵੀ ਕਹਿੰਦਾ ਮੇਰੇ ਲਈ ਵੀ ਇੱਕ ਲੈ ਲਿਓ। ਸੋ ਮਿੱਤਰ ਪਿਆਰਿਓ, ਅਸੀਂ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡਾ ਇਹ ਜੋ ਸਾਲ ਹੈ, ਇਹ ਤੋਂ ਆਪਾਂ ਸਾਰੇ ਸਿੱਖ ਕੇ ਕੋਈ ਆਉਣ ਵਾਲੇ ਸਾਲ 'ਚ ਵਧੀਆ ਹੋਵੇ, ਇਹੀ ਸਾਡੀ ਅਰਦਾਸ ਹੈ। ਔਰ ਕੋਈ ਅਹਿਦ ਕਰੋਗੇ, ਅਸੀਂ ਕੋਈ ਨਾ ਕੋਈ ਅਸੀਂ ਅਵਗੁਣ ਆਪਣੇ ਦੇ ਵਿੱਚੋਂ ਘਟਾਉਣਾ ਆ, ਅਤੇ ਕੋਈ ਗੁਣ ਜਿਹੜਾ ਆ ਉਹ ਅਪਣਾਉਣਾ ਆ। ਭਾਜੀ ਲਈਏ ਇਜਾਜ਼ਤ ਫਿਰ,
ਹਾਂਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਭਾਜੀ। ਸੋ ਮਿਲਦੇ ਹਾਂ ਜੀ। ਸੋ ਪ੍ਰੋਗਰਾਮ ਦੀ ਮਿੱਤਰ ਪਿਆਰਿਓ ਇੱਥੇ ਹੀ ਸਮਾਪਤੀ ਆ। ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੋ, ਦੁਬਾਰਾ ਦੇਖ ਸਕਦੇ ਹੋ, ਸੁਣ ਸਕਦੇ ਹੋ, ਅਤੇ ਹਰਮਨ ਰੇਡੀਓ ਨਾਲ ਜੁੜੇ ਰਹੋ। ਇੱਕ ਵਾਰੀ ਫਿਰ ਆਪ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ, ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਰੱਬ ਰਾਖਾ ਜੀ।